फिजा सरगश्तगी करते हुए सवेर की ताजगी सन ताजा खबर महत्वपूर्ण जानकारियां मनमोहक संगीत सेहत संबंधी सिलसिले मुलाकातों का दौर अति सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक
जी दोस्तों हाजिर हाँ जी मैं थोड़ी खिदमत अमरदीप कौर हरमन रेडियो के इस मंच से साडा सवेर का प्रोग्राम लहरां लैके ते लहरां सुनने वाले सारे दोस्तों नूं अमरदीप वल्लों बहुत ही प्यार भरी सत श्री अकाल गुड मॉर्निंग आदाब नमस्कार ते वाहिगुरु जी का खालसा वाहिगुरु जी की फतेह जी सो दिन हमेशा वांग अज मंगलवार का अज दे दिन दे नाल नाल जे अज दे तरीक की गल करिए तरीक हैगी है जी साल 2018 दे अप्रैल महीने की 10 तारीख नानक शाही संवत 550 दे चेत महीने की 28 तारीक हो चुकी है। घड़िया वाल दोस्तों नजर मारीे तो घड़िया कहंदियां जी मेलबर्न कैनबरा ब्रिस्बेन ते सिडनी दे विच 8:01 इस वेले हो चुके ने ते पर्थ दे विच अजे 6:01 का समय ਇਹਦੇ ਨਾਲ ਹੀ ਜੇ ਐਡੀਲੇਡ ਦਾ ਸਮਾਂ ਦੇਖੀਏ ਤਾਂ ਐਡੀਲੇਡ ਦੇ ਵਿੱਚ 7:31 ਹੋਏ ਨੇ। ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ 10:02 ਹੋ ਚੁੱਕੇ ਨੇ ਤੇ ਇਸ ਤੋਂ ਵੀ ਬਾਹਰਲੇ ਮੁਲਕਾਂ ਵੱਲ ਚਲੀਏ ਤਾਂ ਜਿੱਥੇ ਮੰਗਲਵਾਰ ਚੜ ਚੁੱਕਿਆ ਉਹਨਾਂ ਦੇਸ਼ਾਂ ਦੇ ਵਿੱਚ ਹਾਂਗਕਾਂਗ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਹਾਂਗਕਾਂਗ ਤੋਂ ਸਾਡੇ ਬਹੁਤ ਸਾਰੇ ਦੋਸਤ ਜੁੜਦੇ ਨੇ 6:02 ਦਾ ਸਮਾਂ ਹਾਂਗਕਾਂਗ ਦੇ ਵਿੱਚ ਲਗਭਗ ਪਰਥ ਵਾਲਾ ਸਮਾਂ ਹੀ ਹੁੰਦਾ ਹੈ ਉੱਥੇ ਔਰ ਮੰਗਲਵਾਰ ਦੀ ਸਵੇਰ ਜਿਹੜੀ ਚੜ ਚੁੱਕੀ ਹੈ। ਇਸੇ ਤਰ੍ਹਾਂ ਦੁਬਈ ਦੇ ਵਿੱਚ ਵੀ ਮੰਗਲਵਾਰ ਚੜ ਚੁੱਕਿਆ ਜੀ 2:02 ਵੱਡਾ ਤੜਕਾ ਹੈ ਉੱਥੇ ਤੇ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਮੇਂ ਦੀ ਗੱਲ ਕਰੀਏ ਤਾਂ 3:32 ਦਾ ਸਮਾਂ ਉੱਥੇ ਵੀ ਅਜੇ ਵੱਡਾ ਤੜਕਾ ਚੱਲ ਰਿਹਾ ਤੇ ਪੰਜਾਬ ਤੋਂ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਟੈਕਨੀਕਲ ਸਪੋਰਟ ਦੇ ਲਈ ਇਸ ਵੇਲੇ ਸਰਬਜੀਤ ਸਿੰਘ ਹੋਰੀ ਪ੍ਰੋਗਰਾਮ ਦੇ ਵਿੱਚ ਸਾਡਾ ਜਿਹੜਾ ਸਾਥ ਹੈ ਉਹ ਦੇ ਰਹੇ ਨੇ ਤੇ ਇਹਦੇ ਨਾਲ ਹੀ ਉਹਨਾਂ ਮੁਲਕਾਂ ਵੱਲ ਵੀ ਚੱਲਦੇ ਹਾਂ ਸਮਾਂ ਦੇਖਦੇ ਹਾਂ ਜੀ ਕੀ ਹੋਇਆ ਜਿਹੜੇ ਸਾਡੇ ਤੋਂ ਥੋੜੇ ਜ਼ਿਆਦਾ ਦੂਰ ਨੇ ਜਿੱਥੇ ਅਜੇ ਵੀ ਚੱਲ ਰਿਹਾ ਸੋਮਵਾਰ ਯਾਨੀ 9 ਅਪ੍ਰੈਲ ਦੀ ਤਰੀਕ ਚੱਲ ਰਹੀ ਹੈ ਕੈਨੇਡਾ ਦੇ ਵਿੱਚ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ 3:03 ਦਾ ਸਮਾਂ ਸੋਮਵਾਰ ਦੀ ਬਾਅਦ ਦੁਪਹਿਰ ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਸ਼ਾਮ ਪਈ ਹੋਈ ਹੈ ਜੀ 6:03 ਦਾ ਸਮਾਂ ਉੱਥੇ ਤੇ ਇਸੇ ਤਰ੍ਹਾਂ ਲਾਸ ਏਂਜਲਸ ਦੇ ਵਿੱਚ ਵੀ 3:03 ਬਾਅਦ ਦੁਪਹਿਰ ਦਾ ਸਮਾਂ ਯਾਨੀ ਉੱਥੇ ਵੀ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ। ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਜੁੜਦੇ ਹੋ ਆਵਾਜ਼ ਦੀਆਂ ਇਹਨਾਂ ਤਰੰਗਾਂ ਦੇ ਰਾਹੀਂ ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਬਹੁਤ ਬਹੁਤ ਜੀ ਆਇਆਂ ਨੂੰ ਤੇ ਨਾਲ ਹੀ ਨਾਲ ਹਮੇਸ਼ਾ ਵਾਂਗ ਅਰਦਾਸ ਇਹੀ ਕਿ ਤੁਸੀਂ ਹਮੇਸ਼ਾ ਹੱਸਦੇ ਵਸਦੇ ਰਹੋ ਤੁਹਾਡੀ ਜ਼ਿੰਦਗੀ ਦਾ ਹਰ ਦਿਨ ਹਰ ਪਲ ਹਰ ਘੜੀ ਜਿਹੜੀ ਹੈ ਜੀ ਉਹ ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਹੋਵੇ ਸੁੱਖਾਂ ਲੱਦੀ ਹੋਵੇ। ਸੋ ਇਸੇ ਅਰਦਾਸ ਦੇ ਨਾਲ ਇਸੇ ਦੁਆ ਦੇ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਚ ਕੀ ਕੀ ਹੋਣਾ ਉਹਦੇ ਬਾਰੇ ਵੀ ਗੱਲ ਕਰਨੀ ਬਣਦੀ ਹੈ ਹਨਾ। ਸੋ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਹਮੇਸ਼ਾ ਜਿਸ ਤਰ੍ਹਾਂ ਦਾ ਉਹਦੀ ਰੂਪ ਰੇਖਾ ਹੁੰਦੀ ਹੈ ਅਸੀਂ ਉਸੇ ਤਰ੍ਹਾਂ ਤੁਹਾਡੇ ਲਈ ਲੈ ਕੇ ਆਈ ਦੀ ਹੈ। ਉੱਡਵੀਂ ਜਿਹੀ ਜਿਹੜੀ ਝਾਤ ਆ ਉਹ ਮੌਸਮ ਤੇ ਪਵਾਈ ਦੀ ਹੈ ਹਨਾ। ਖ਼ਬਰਾਂ ਦੇ ਵਿੱਚ ਅਸੀਂ ਟਿੱਪਣੀਆਂ ਲੈਂਦੇ ਹੁੰਦੇ ਹਾਂ ਮਿੰਟੂ ਬਰਾੜ ਹੋਰਾਂ ਤੋਂ ਐਡੀਲੇਡ ਤੋਂ ਤੇ ਇਸ ਤੋਂ ਬਿਨਾਂ ਗੀਤ ਸੰਗੀਤ ਤਾਂ ਚੱਲਦਾ ਹੀ ਰਹਿੰਦਾ ਹੈ। ਸਾਡੇ ਨਾਲ ਕੁਛ ਮਹਿਮਾਨ ਜੁੜਦੇ ਹੁੰਦੇ ਆ ਪ੍ਰੋਗਰਾਮ ਦੇ ਵਿੱਚ ਤੇ ਇਸ ਤੋਂ ਇਲਾਵਾ ਹੁੰਦੀ ਹੈ ਜੀ ਵਿਚਾਰ ਚਰਚਾ ਕਿਸੇ ਖਾਸ ਟੌਪਿਕ ਦੇ ਉੱਤੇ ਤੇ ਅੱਜ ਪ੍ਰੋਗਰਾਮ ਦਾ ਜਿਹੜਾ ਮੰਜ਼ਰ ਆ ਥੋੜਾ ਜਿਹਾ ਬਦਲਿਆ ਹੋਊਗਾ। ਸੋ ਅੱਜ ਇੱਕ ਖਾਸ ਮਹਿਮਾਨ ਵੀ ਸਾਡੇ ਨਾਲ ਜੁੜਨ ਜਾ ਰਹੇ ਨੇ ਪ੍ਰੋਗਰਾਮ ਦੌਰਾਨ। ਅਸੀਂ ਇਹ ਜਿਹੜਾ ਭੇਤ ਆ ਇਹ ਉਦੋਂ ਹੀ ਖੋਲਾਂਗੇ ਜਦੋਂ ਉਹ ਤੁਹਾਡੇ ਰੂਬਰੂ ਹੋਣਗੇ। ਸੋ ਇਹ ਭੇਤ ਜਿਹੜਾ ਅਜੇ ਭੇਤ ਹੀ ਬਣਿਆ ਰਹਿਣ ਦਿੰਦੇ ਆ ਹਨਾ ਤੇ ਆਪਾਂ ਗੀਤ ਸੰਗੀਤ ਚੱਲਦਾ ਰੱਖਣਾ। ਇਸ ਤੋਂ ਇਲਾਵਾ ਤੁਹਾਡੇ ਜਿਹੜੇ ਸੁਨੇਹੇ ਆ ਉਹ ਅਸੀਂ ਲੈਂਦੇ ਰਹਿਣਾ। ਸੁਨੇਹੇ ਸਾਡੇ ਤੱਕ ਪਹੁੰਚਾਉਣ ਦੇ ਲਈ ਤੁਸੀਂ ਉਹੀ ਜ਼ਰੀਏ ਜਿਹੜੇ ਹਮੇਸ਼ਾ ਤੁਸੀਂ ਇਸਤੇਮਾਲ ਕਰਦੇ ਹੋ ਯੂਜ਼ ਕਰਦੇ ਹੋ ਤੁਸੀਂ ਉਹਨਾਂ ਨੂੰ ਹੀ ਯੂਜ਼ ਕਰਨਾ। ਸੋ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmonradio.com ਤੇ ਜਾਂ ਫਿਰ ਤੁਸੀਂ ਸਾਨੂੰ ਜਿਹੜਾ ਟੈਲੀਗ੍ਰਾਮ ਮੈਸੇਜ ਆ ਉਹ ਵੀ ਭੇਜ ਸਕਦੇ ਹੋ। ਸੋ ਟੈਲੀਗ੍ਰਾਮ ਮੈਸੇਜ ਭੇਜਣ ਦੇ ਲਈ ਤੁਹਾਡੇ ਫੋਨ ਤੇ ਟੈਲੀਗ੍ਰਾਮ ਐਪ ਹੋਣੀ ਜ਼ਰੂਰੀ ਹੈ, ਪਰ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਫੋਨ ਤੇ ਹਰਮਨ ਰੇਡੀਓ ਦੀ ਐਪ ਜਿਹੜੀ ਆ ਉਹ ਹੋਣੀ ਜ਼ਰੂਰੀ ਹੈ, ਕਿਉਂਕਿ ਅਤੇ ਆਧੁਨਿਕ ਤਰੀਕੇ ਦੇ ਨਾਲ ਇਹ ਜਿਹੜੀ ਐਪ ਆ ਬਣਾਈ ਗਈ ਹੈ, ਜਿਹਦੇ ਵਿੱਚ ਜੇਕਰ ਤੁਸੀਂ ਸਾਨੂੰ ਈਮੇਲ ਕਰਨੀ ਹੈ ਉਸੇ ਐਪ ਦੇ ਲਿੰਕ ਚੋ ਤੁਸੀਂ ਈਮੇਲ ਕਰ ਸਕਦੇ ਹੋ, ਜੇਕਰ ਤੁਸੀਂ ਸਾਨੂੰ ਟੈਲੀਗ੍ਰਾਮ ਮੈਸੇਜ ਭੇਜਣਾ ਉਸੇ ਐਪ ਦੇ ਲਿੰਕ ਚੋ ਤੁਸੀਂ ਸਾਨੂੰ ਟੈਲੀਗ੍ਰਾਮ ਮੈਸੇਜ ਵੀ ਭੇਜ ਸਕਦੇ ਹੋ, ਤੇ ਜੇਕਰ ਤੁਸੀਂ ਸਾਨੂੰ ਕਾਲ ਕਰਨੀ ਆ ਤੇ ਸਾਡੀ ਜਿਹੜੀ ਕੰਟੈਕਟ ਡਿਟੇਲ ਆ ਉਹ ਵੀ ਉਸੇ ਐਪ ਦੇ ਵਿੱਚ ਤੁਹਾਨੂੰ ਮਿਲ ਜਾਣੀ ਆ। ਸੋ ਐਪ ਜਿਹੜੀ ਆ ਉਹਨੂੰ ਤੁਸੀਂ ਇੰਸਟਾਲ ਜ਼ਰੂਰ ਕਰੋ ਜੇ ਤੁਹਾਡੇ ਫੋਨ ਦੇ ਵਿੱਚ ਨਹੀਂ, ਤੁਸੀਂ ਵੈਬ ਲਿੰਕ ਦੇ ਰਾਹੀਂ ਸਾਨੂੰ ਸੁਣ ਰਹੇ ਹੋ। ਤੇ ਦੋਸਤੋ ਤੁਸੀਂ ਸਾਡੇ ਨਾਲ ਅੱਜ ਵੀ ਜੁੜਨਾ ਜ਼ਰੂਰ ਹੈ, ਔਰ ਤੁਹਾਡੇ ਸੁਨੇਹਿਆਂ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ। ਤੇ ਪ੍ਰੋਗਰਾਮ ਦੇ ਵਿੱਚ ਅੱਜ ਕੋਸ਼ਿਸ਼ ਤਾਂ ਜ਼ਰੂਰ ਰਹੇਗੀ ਕਿ ਅਸੀਂ ਜਿਹੜੀ ਵਿਚਾਰ ਚਰਚਾ ਜ਼ਰੂਰ ਕਰੀਏ, ਤੇ ਵਿਚਾਰ ਚਰਚਾ ਜਿਹੜੀ ਹੈ ਉਹਦੇ ਵਿੱਚ ਅਸੀਂ ਕਿਸੇ ਨਾ ਕਿਸੇ ਐਕਸਪਰਟ ਨੂੰ ਲੈਣ ਦੀ ਕੋਸ਼ਿਸ਼ ਵੀ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਸੋ ਵਿਚਾਰ ਚਰਚਾ ਜਿਹੜੀ ਹੈ ਜੀ ਉਹ ਬਿਹੇਵੀਅਰ ਇਸ਼ੂਜ਼ ਇਨ ਚਿਲਡਰਨ, ਹਨਾ। ਸੋ ਇਹ ਵੀ ਅੱਜ ਕੱਲ ਛੁੱਟੀਆਂ ਚੱਲ ਰਹੀਆਂ ਨੇ, ਪੇਰੈਂਟਸ ਜਿਹੜੇ ਆ ਬਹੁਤ ਵਾਰ ਚਿੰਤਤ ਹੁੰਦੇ ਆ, ਹਨਾ, ਕਿ ਏਜ ਦੇ ਨਾਲ ਨਾਲ ਉਮਰ ਦੇ ਨਾਲ ਨਾਲ ਜਿੱਦਾਂ ਜਿੱਦਾਂ ਬੱਚੇ ਦੀ ਜਿਹੜੀ ਉਮਰ ਆ ਉਹ ਵੱਧਦੀ ਆ, ਤੇ ਉਸ ਉਮਰ ਦੇ ਨਾਲ ਨਾਲ ਬਿਹੇਵੀਅਰ ਇਸ਼ੂਜ਼ ਜਿਹੜੇ ਆ ਉਹ ਵੀ ਕਈ ਵਾਰ ਖੜੇ ਹੁੰਦੇ ਆ, ਚਾਹੇ ਸਕੂਲ ਦੇ ਵਿੱਚ, ਚਾਹੇ ਘਰਾਂ ਦੇ ਵਿੱਚ, ਤੇ ਚਾਹੇ ਯੂਨੀਵਰਸਿਟੀ ਲੈਵਲ ਤੇ। ਸੋ ਉਹ ਚੀਜ਼ਾਂ ਜਿਹੜੀਆਂ ਉਹ ਕਿਉਂ ਹੁੰਦੀਆਂ ਨੇ, ਤੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਣਾ ਚਾਹੀਦਾ ਹੈ, ਕਿਸ ਤਰ੍ਹਾਂ ਕਾਬੂ ਪਾਇਆ ਜਾਣਾ ਚਾਹੀਦਾ, ਇਸ ਵਿਸ਼ੇ ਦੇ ਉੱਤੇ ਅਸੀਂ ਕੋਸ਼ਿਸ਼ ਕਰਾਂਗੇ, ਸਮਾਂ ਮਿਲਿਆ ਤੇ ਜ਼ਰੂਰ ਅੱਜ ਵਿਚਾਰ ਚਰਚਾ ਕਰਾਂਗੇ। ਪਰ ਉਸ ਤੋਂ ਵੀ ਪਹਿਲਾਂ ਇੱਕ ਖਾਸ ਜਾਣਕਾਰੀ ਦੇ ਲਈ ਸਾਡੇ ਨਾਲ ਕੁਛ ਨੌਜਵਾਨਾਂ ਨੇ ਜੁੜਨਾ, ਜਿਹੜੇ ਕਿ ਵਿਸਾਖੀ ਦਾ ਤਿਉਹਾਰ ਯੂਨੀਵਰਸਿਟੀ ਦੇ ਵਿੱਚ ਮਨਾਉਣ ਦਾ ਉਪਰਾਲਾ ਕਰ ਰਹੇ ਨੇ। ਸੋ ਉਹਨਾਂ ਤੋਂ ਜਾਣਾਂਗੇ ਜੀ ਕਿ ਇਹ ਜਿਹੜਾ ਉਪਰਾਲਾ ਹੈ ਉਹ ਕਿਸ ਤਰ੍ਹਾਂ, ਕਿਸ ਢੰਗ ਦੇ ਨਾਲ, ਕਿਸ ਰੂਪ ਦੇ ਵਿੱਚ ਕਰ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਤਾਂ ਹੀ ਜਾਣ ਸਕੋਗੇ ਜੇ ਤੁਸੀਂ ਸਾਡੇ ਨਾਲ ਬਣੇ ਰਹੋਗੇ ਪ੍ਰੋਗਰਾਮ ਦੇ ਵਿੱਚ। ਸੋ ਤੁਸੀਂ ਬਣੇ ਰਹੋ, ਆਪਾਂ ਤੁਹਾਡੇ ਲਈ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਆ ਉਹ ਨਜ਼ਰ ਕਰਦੇ ਹਾਂ ਤੁਹਾਡੀ, ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ ਪ੍ਰੋਗਰਾਮ ਦੇ ਵਿੱਚ।
ਜਾਗਰ ਸੰਗ ਕਾਗਰ ਸੰਗ ਕਾਜੇ
जी दोस्तों, लो जी प्रोग्राम दा पहला गीत एक धार्मिक गीत असी कह सकते हैं, क्योंकि साडे लई इह एक बहुत उत्साह पैदा करन वाला ते साडे अंदर प्रेरणा भरन वाला है ना। ते तरसेम सिंह मोरांवाली होरां दी आवाज़ दे विच तुसीं इह गीत सुनिया। गीत तो बाद एक बार फिर स्वागत करदे हां जी प्रोग्राम दे विच। प्रोग्राम चल रहा लहरां ते लहरां प्रोग्राम, अज तुसीं सुन रहे हो मेरे नाल अमरदीप कौर दे नाल। ते मेरे नाल अज प्रोग्राम दे विच मेरा साथ देना एडिलेड तो मिंटू बराड़ होरां ने, ते असीं उहनां नूं वी प्रोग्राम दे विच जी आयां नूं कहने आ। ओह इस वेले जुड़ चुके ने जी साडे नाल। ते बराड़ साहब बहुत बहुत स्वागत प्रोग्राम दे विच जी आयां नूं, सत श्री अकाल।
बहुत मेहरबानी अमरदीप, सत श्री अकाल। ते सारे हरमन रेडियो दे श्रोतियां नूं वी प्यार भरी सत श्री अकाल। ते उम्मीद करदे आ जी उहनां दा दिन खूबसूरत चढ़िया होणा।
बिल्कुल जी, दिन खूबसूरत चढ़िया और बहुत सारे दोस्तां दे मैसेजेस जिहड़े आ साडे तक पहुंच रहे ने, जिहड़े कि तस्दीक करदे ने कि ਉਹ ਦਿਨ ਨੂੰ ਵੀ, ਦਿਨ ਦੀ ਖੂਬਸੂਰਤੀ ਨੂੰ ਵੀ ਮਾਣ ਰਹੇ ਨੇ ਤੇ ਨਾਲ ਨਾਲ ਸਾਡੇ ਪ੍ਰੋਗਰਾਮ ਨੂੰ ਵੀ ਮਾਣ ਰਹੇ ਨੇ। ਤੇ ਬਰਾੜ ਸਾਹਿਬ, ਅੱਜ ਕਾਫੀ ਦਿਲਚਸਪ ਚੀਜ਼ਾਂ ਜਿਹੜੀਆਂ ਉਹ ਸਾਡੇ ਸਰੋਤਿਆਂ ਦੇ ਨਾਲ ਅਸੀਂ ਸਾਂਝੀਆਂ ਕਰਨੀਆਂ ਨੇ, ਤੇ ਇੱਕ ਭੇਦ ਜਿਹੜਾ ਉਹ ਅਸੀਂ ਹਲੇ ਬਣਾ ਕੇ ਰੱਖਿਆ ਹੋਇਆ ਕਿ ਕੁਛ ਅੱਜ ਮਹਿਮਾਨ ਵੀ ਸਾਡੇ ਨਾਲ ਜੁੜਨੇ ਨੇ ਪ੍ਰੋਗਰਾਮ ਦੇ ਦੌਰਾਨ। ਤੇ ਜਦੋਂ ਤੱਕ ਮਹਿਮਾਨ ਸਾਡੇ ਨਾਲ ਜੁੜਨ, ਉਸ ਤੋਂ ਪਹਿਲਾਂ ਇੱਕ ਦੋ ਜਿਹੜੇ ਮੈਸੇਜਿਸ ਦੀ ਅੱਜ ਇਜਾਜ਼ਤ ਹੋਵੇ ਤਾਂ ਆਪਾਂ ਲੈ ਲਈਏ, ਤੇ ਫਿਰ ਅਸੀਂ ਖਬਰਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਾਂਗੇ।
ਬਿਲਕੁਲ ਜੀ, ਬਿਲਕੁਲ
ਜੀ, ਸਾਡੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਜੁੜੇ ਨੇ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ। ਸੋ ਕਾਫੀ ਵੱਡੇ ਤੜਕੇ ਹਮੇਸ਼ਾ ਜੁੜਦੇ ਨੇ, ਬੜੇ ਡੈਡੀਕੇਟਡ ਨੇ ਜੀ ਰੇਡੀਓ ਦੇ ਲਈ, ਸਾਡੇ ਸਾਥੀ ਪ੍ਰੈਜ਼ੈਂਟਰ ਵੀ ਨੇ। ਸੋ ਕਹਿੰਦੇ ਜੀ ਅਮਰਦੀਪ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਡੇ ਸਾਰਿਆਂ ਵੱਲੋਂ ਤੁਹਾਨੂੰ। ਤੇ ਕਹਿੰਦੇ ਅੱਜ ਮੇਰੀ ਸਰਦਾਰਨੀ ਜੀਤ ਢਿੱਲੋਂ ਦਾ ਜਨਮ ਦਿਨ ਹੈ। ਕਿਆ ਬਾਤ ਹੈ ਜੀ, ਪਹਿਲਾਂ ਤਾਂ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ। ਤੇ ਮਿਹਰਬਾਨੀ ਕਰਕੇ ਕਹਿੰਦੇ ਮੇਰੀ ਸਰਦਾਰਨੀ ਇਹ ਗੀਤ ਪਲੇ ਕਰ ਦੇਣਾ। ਜ਼ਰੂਰ ਜੀ, ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਸਰਬਜੀਤ ਭਾਜੀ ਨੂੰ, ਇਹ ਗੀਤ ਅੱਜ ਜ਼ਰੂਰ ਤੁਹਾਨੂੰ ਸੁਣਾਉਣਾ ਆਪਾਂ। ਤੇ ਬਾਕੀ ਜੀ ਇੱਕ ਵਾਰ ਫੇਰ ਬਹੁਤ ਬਹੁਤ ਵਧਾਈ, ਤੇ ਤੁਹਾਡੀ ਇਹ ਜੋੜੀ ਜਿਹੜੀ ਆ ਉਹ ਲੰਮੀਆਂ ਉਮਰਾਂ ਮਾਣੇ, ਅਸੀਂ ਇਹ ਦੁਆ ਕਰਦੇ ਹਾਂ। ਅੱਗੇ ਮਨਦੀਪ ਸਿੰਧੂਰੀ ਵੀ ਸਾਡੇ ਨਾਲ ਜੁੜੇ ਨੇ, ਤੇ ਇਹਨਾਂ ਨੇ ਬਹੁਤ ਪਿਆਰੀ ਜਿਹੀ ਫੋਟੋ ਇੱਕ ਬੱਚੇ ਦੀ ਭੇਜੀ ਹੈ ਜੀ। ਤੇ ਬੱਚੇ ਨੇ ਬਹੁਤ ਸੋਹਣਾ ਉੱਪਰ ਦੁਮਾਲਾ ਸਜਾਇਆ ਹੋਇਆ। ਤੇ ਸਤਿ ਸ੍ਰੀ ਅਕਾਲ ਕਹਿੰਦੇ, ਉੱਠੋ ਜੀ ਸਵੇਰ ਹੋ ਗਈ, ਗੁੱਡ ਮਾਰਨਿੰਗ ਸਾਡੇ ਵੱਲੋਂ, ਵੈਰੀ ਗੁੱਡ ਮਾਰਨਿੰਗ ਜੀ, ਬਹੁਤ ਕਿਊਟ ਹੈ ਫੋਟੋ, ਬਹੁਤ ਬਹੁਤ ਧੰਨਵਾਦ ਮਨਦੀਪ ਸਿੰਘ ਜੀ, ਪ੍ਰੋਗਰਾਮ ਚ ਤੁਸੀਂ ਆਏ ਹੋ ਅੱਜ, ਤੇ ਜੀ ਆਇਆਂ ਨੂੰ ਤੇ ਧੰਨਵਾਦ ਵੀ। ਜੋਗਿੰਦਰ ਸਿੰਘ ਸੋਹੀ ਹੋਰੀ, ਕਿਆ ਬਾਤ ਹੈ, ਮੈਨੂੰ ਬਹੁਤ ਚੰਗਾ ਲੱਗਿਆ ਸੀਗਾ ਬਰਾੜ ਸਾਹਿਬ ਇਹਨਾਂ ਨੂੰ ਮਿਲ ਕੇ, ਜਦੋਂ ਆਪਾਂ ਨੂੰ ਸਿਡਨੀ ਗੇਮਸ ਦੇ ਵਿੱਚ ਮੌਕਾ ਮਿਲਿਆ ਬਹੁਤ ਸਾਰੇ ਸਰੋਤਿਆਂ ਦੇ ਨਾਲ ਮਿਲਣ ਦਾ, ਔਰ ਇਹਨਾਂ ਨੇ ਮੈਨੂੰ ਆਪ ਪਛਾਣਿਆ, ਤੇ ਇਹਨਾਂ ਨੇ ਮੈਨੂੰ ਦੱਸਿਆ ਵੀ ਮੈਂ ਪ੍ਰੋਗਰਾਮ ਹਮੇਸ਼ਾ ਸੁਣਦਾ ਹੁੰਦਾ, ਇੱਕ ਤੇ ਤੁਸੀਂ ਮੈਨੂੰ ਪਛਾਣੋ, ਪਰ ਮੈਂ ਕਿਉਂਕਿ ਆਵਾਜ਼ ਕਦੇ ਸੁਣੀ ਨਹੀਂ ਸੀਗੀ, ਤੇ ਆਪਾਂ ਮੈਸੇਜਿਸ ਦੇ ਜ਼ਰੀਏ ਹਮੇਸ਼ਾ ਸਾਂਝ ਬਣਾਉਂਦੇ ਹਾਂ, ਪਰ ਮੈਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜੋਗਿੰਦਰ ਸਿੰਘ ਸੋਹੀ ਹੋਰਾਂ ਦਾ, ਜਿਨ੍ਹਾਂ ਨੇ ਇੱਕ ਖਾਸ ਇੱਕ ਟੋਕਨ ਜਿਹੜਾ ਸੀਗਾ ਉਹ ਵੀ ਸਾਨੂੰ ਫੜਾਇਆ ਸੀ। ਸੋ ਸੋਹੀ ਸਾਹਿਬ, ਮੇਰੇ ਲਈ ਨਾ ਇੱਕ ਉਸ ਵੇਲੇ ਸਮੱਸਿਆ ਪੈਦਾ ਹੋ ਗਈ ਜਦੋਂ ਉਹ ਟੋਕਨ ਵੀ ਤੇ ਜਿਹੜੀਆਂ ਮੇਰੀਆਂ ਐਨਕਾਂ ਵੀ ਆ ਉਹ ਵੀ ਉੱਥੇ ਜਿੱਥੇ ਆਪਾਂ ਮਿਲੇ ਸੀ ਉੱਥੇ ਹੀ ਰਹਿ ਗਈਆਂ, ਪਰ ਤੁਹਾਡੇ ਪਿਆਰ ਦੇ ਲਈ, ਤੁਹਾਡੇ ਸਤਿਕਾਰ ਦੇ ਲਈ ਮੇਰੇ ਕੋਲ ਸ਼ਬਦ ਨਹੀਂ ਨੇ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਹੋਏ, ਉੱਥੇ ਵੀ ਤੁਹਾਡੇ ਨਾਲ ਮਿਲਣਾ ਹੋਇਆ, ਔਰ ਬਹੁਤ ਸਾਰੀਆਂ ਫੋਟੋਜ਼ ਉਹਨਾਂ ਨੇ ਭੇਜੀਆਂ ਨੇ ਜਿਹੜੀਆਂ ਅਸੀਂ ਉਸ ਵਕਤ ਖਿਚਾਈਆਂ ਸੀਗੀਆਂ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ ਪ੍ਰੋਗਰਾਮ ਦੇ ਵਿੱਚ। ਅੱਗੇ ਸਾਡੇ ਨਾਲ ਬੱਬੂ ਸਿੰਘ ਹੋਰੀ ਵੀ ਜੁੜੇ ਨੇ, ਤੇ ਇਹ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਤੇ ਕਹਿੰਦੇ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ, ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਵੀ ਤੁਹਾਨੂੰ, ਤੇ ਪ੍ਰੋਗਰਾਮ ਪਸੰਦ ਕੀਤਾ ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਨਾ ਇੱਕ ਚੁਟਕਲਾ ਭੇਜਿਆ, ਚੁਟਕਲਾ ਵੀ ਸਾਂਝਾ ਕਰਾਂਗੇ, ਪਹਿਲਾਂ ਆਪਾਂ ਖਬਰਾਂ ਵੀ ਲੈਣੀਆਂ, ਚੁਟਕਲਾ ਜਿਹੜਾ ਉਹ ਆਪਾਂ ਪੈਂਡਿੰਗ ਰੱਖ ਲੈਂਦੇ ਹਾਂ ਤਾਂ ਕਿ ਸਾਡੇ ਦੋਸਤ ਜਿਹੜੇ ਆ ਹੋਰ ਜਦੋਂ ਤੱਕ ਜੁੜਦੇ ਆ ਤੇ ਆਪਾਂ ਉਹਨਾਂ ਨੂੰ ਫਿਰ ਥੋੜਾ ਜਿਹਾ ਹਸਾ ਵੀ ਦੇਵਾਂਗੇ ਹਨਾ। ਬੱਬੂ ਸਿੰਘ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝ ਬਣਾਈ ਹੈ। ਅੱਗੇ ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਸਿਡਨੀ ਤੋਂ ਜੁੜੇ ਨੇ ਜੀ। ਸਤਿ ਸ੍ਰੀ ਅਕਾਲ ਅਮਰਦੀਪ ਜੀ, ਮਿੰਟੂ ਬਾਈ ਜੀ ਤੇ ਸਰਬਜੀਤ ਜੀ, ਸਾਰੇ ਹਰਮਨ ਪਰਿਵਾਰ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ। ਪ੍ਰੋਗਰਾਮ ਗੋਇੰਗ ਵੈਰੀ ਵੈਲ, ਸਾਡੇ ਸਾਰਿਆਂ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਿੰਦਰ ਜੀ ਤੁਹਾਨੂੰ, ਔਰ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਪ੍ਰੋਗਰਾਮ ਚ ਏਦਾਂ ਹੀ ਸਾਡੇ ਨਾਲ ਬਣੇ ਰਹੋ, ਅਸੀਂ ਅੱਗੇ ਵਧਦੇ ਹਾਂ ਜੀ ਖਬਰਾਂ ਦੇ ਸਿਲਸਿਲੇ ਵੱਲ। ਸੋ ਬਰਾੜ ਸਾਹਿਬ, ਖਬਰਾਂ ਦੇ ਵੱਲ ਦੇਖੀਏ ਤਾਂ ਅੱਜ ਦੋਨੋਂ ਤਰ੍ਹਾਂ ਦੀਆਂ ਹੀ ਖਬਰਾਂ ਜਿਹੜੀਆਂ ਆ ਉਹ ਆ ਰਹੀਆਂ ਨੇ, ਕੁਛ ਜਿਹੜੀਆਂ ਖਬਰਾਂ ਨੇ ਉਹ ਖੁਸ਼ ਕਰਨ ਵਾਲੀਆਂ ਨੇ, ਕੁਛ ਜਿਹੜੀਆਂ ਨੇ ਉਹ ਥੋੜੀਆਂ ਜਿਹੀਆਂ ਨਿਰਾਸ਼ ਕਰਨ ਵਾਲੀਆਂ ਵੀ ਨੇ। ਸੋ ਪਹਿਲਾਂ ਆਪਾਂ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਦੀ ਖਬਰ ਜਿਹੜੀ ਆ ਉਹਦੇ ਨਾਲ ਸਾਂਝ ਪਾਈਏ।
ਖੁਸ਼ੀ ਵਾਲੀਆਂ ਚੰਗੀਆਂ ਲੱਗਦੀਆਂ ਜੀ ਸਾਰਿਆਂ ਤੋਂ ਪਹਿਲਾਂ ਤਾਂ, ਕਿਉਂਕਿ ਜੇ ਕਿਹਾ ਇੱਕ ਵਾਰੀ ਪੋਜ਼ਿਟਿਵਿਟੀ ਥੋੜੀ ਜੀ ਫੈਲ ਜੇ ਤਾਂ ਫਿਰ ਅਸੀਂ ਮਾੜੀ ਮੋਟੀ ਔਖੀ ਖਬਰ ਵੀ ਸੁਣਨ ਲਾਇਕ ਹੋ ਜਾਂਦੇ ਆ।
ਹਾਂਜੀ ਬਿਲਕੁਲ। ਸੋ ਖੁਸ਼ੀ ਵਾਲੀ ਖਬਰ ਇਹ ਹੈ ਜੀ ਕਿ ਭਾਰਤ ਨੇ ਪੰਜਵੇਂ ਦਿਨ 7 ਮੈਡਲ ਜਿਹੜੇ ਆ ਟੋਟਲ ਜਿੱਤੇ ਆ, ਤੇ ਜਿਹਦੇ ਵਿੱਚ ਜਿਹੜੇ ਗੋਲਡ ਮੈਡਲ ਆ ਉਹਨਾਂ ਦੀ ਗਿਣਤੀ 3 ਆ, ਤੇ ਇਸ ਤੋਂ ਇਲਾਵਾ ਸਿਲਵਰ ਮੈਡਲ ਤੇ ਬ੍ਰੋਨਜ਼ ਮੈਡਲ ਜਿਹੜੇ ਆ ਉਹ ਭਾਰਤ ਦੀ ਝੋਲੀ ਪਏ ਆ। ਸੋ ਕਾਮਨਵੈਲਥ ਗੇਮਸ ਦੇ ਵਿੱਚ ਇਸ ਵਾਰ ਭਾਰਤੀ ਖਿਡਾਰੀਆਂ ਦੀ ਜਿਹੜੀ ਪਰਫਾਰਮੈਂਸ ਆ ਕਾਫੀ ਵਧੀਆ ਜਾ ਰਹੀ ਆ, ਦੇਖਣ ਦੇ ਵਿੱਚ ਆ ਰਿਹਾ ਕਿ ਹਰ ਦਿਨ ਲਗਾਤਾਰ ਕੋਈ ਨਾ ਕੋਈ ਜਿਹੜਾ ਮੈਡਲ ਆ ਉਹ ਭਾਰਤੀ ਖਿਡਾਰੀਆਂ ਦੀ ਝੋਲੀ ਪੈ ਰਿਹਾ। ਤੇ ਕਹਿੰਦੇ ਵੀ ਕਾਮਨਵੈਲਥ ਚ ਲਗਾਤਾਰ ਜਿਹੜੇ ਗੋਲਡ ਮੈਡਲ ਜਿੱਤਣ ਦੀ ਵੀ ਹੈਟ੍ਰਿਕ ਜਿਹੜੀ ਲਗਾਤਾਰ ਪਿਛਲੇ 2 ਦਿਨਾਂ ਤੋਂ ਬਣਾਈ ਆ। ਸੋ ਨਿਸ਼ਾਨੇਬਾਜ਼ੀ, ਟੇਬਲ ਟੈਨਿਸ ਤੇ ਬੈਡਮਿੰਟਨ ਚ ਭਾਰਤ ਨੂੰ ਕਹਿੰਦੇ ਸੁਨਹਿਰੀ ਸਫਲਤਾ ਹਾਸਲ ਹੋਈ ਹੈ, ਤੇ ਇਸ ਤੋਂ ਇਲਾਵਾ ਨਿਸ਼ਾਨੇਬਾਜ਼ੀ ਚ ਇੱਕ ਸਿਲਵਰ, 2 ਕਾਂਸੇ ਦੇ ਤੇ ਭਾਰ ਚੁੱਕਣ ਦੇ ਵਿੱਚ ਇੱਕ ਸਿਲਵਰ ਤੇ ਮੈਡਲ ਤੇ ਵੀ ਭਾਰਤ ਨੇ ਕਬਜ਼ਾ ਕਰ ਲਿਆ। ਸੋ ਕੁੱਲ ਮਿਲਾ ਕੇ ਕਹਿੰਦੇ ਪੰਜਵੇਂ ਦਿਨ 3 ਗੋਲਡ, 2 ਸਿਲਵਰ ਤੇ 2 ਕਾਂਸੇ ਸਮੇਤ ਕੁੱਲ 7 ਮੈਡਲ ਜਿਹੜੇ ਭਾਰਤੀ ਖਿਡਾਰੀਆਂ ਨੇ ਜਿੱਤੀ ਹੈ। ਸੋ ਕੀ ਕਹਿਣਾ ਚਾਹੋਗੇ ਇਸ ਜਿੱਤ ਤੇ?
ਬਿਲਕੁਲ ਜੀ, ਵਧਾਈ ਦੇ ਪਾਤਰ ਤੇ ਕਾਫੀ ਸੋਹਣੀ ਪਰਫਾਰਮੈਂਸ ਦੇ ਰਹੇ ਆ ਪਿਛਲੇ ਕੁਝ ਇੱਕ ਦਿਨਾਂ ਤੋਂ ਸਾਡੇ ਨੌਜਵਾਨ ਤੇ, ਪਰ ਹਲੇ ਵੀ ਜਿਹੜੀ ਤਾਲਿਕਾ ਜਿਹੜੀ ਕਹਿ ਸਕਦੇ ਆ ਜਿਹੜੀ ਮੈਡਲ ਦੀ ਜਿਹੜੀ ਸੂਚੀ ਆ ਉਹਦੇ ਚ ਅਸੀਂ ਹਜੇ ਵੀ 4th-5th ਨੰਬਰ ਤੇ ਆ, ਤੇ 4th ਨੰਬਰ ਤੇ ਹੋਣਾ ਵੀ ਕੋਈ ਬੁਰੀ ਗੱਲ ਨੀ, ਪਰ ਤਾਂ ਜਿਹੜਾ ਤਮਗਿਆਂ ਦਾ ਜਿਹੜਾ ਫਾਸਲਾ ਬਹੁਤ ਵੱਡਾ ਪਹਿਲੇ ਤੇ 4th ਦੇ ਜਾ ਕੇ ਦੇਖੀਏ ਜੇ, ਤਾਂ ਇਸ ਕਰਕੇ ਜੇ ਹੁਣ ਦੇਖੀਏ ਤਾਂ ਆਪਾਂ ਖੁਸ਼ੀ ਮਨਾਈਏ ਤੇ ਨਾਲ ਨਾਲ ਆਪਣੀ ਜਨਮ ਭੂਮੀ ਦੇ ਨਾਲ ਨਾਲ ਕਰਮ ਭੂਮੀ ਦੀ ਮਨਾ ਸਕਦੇ ਆ, ਕਿਉਂਕਿ ਕਰਮ ਭੂਮੀ ਸਾਡੀ ਟੌਪ ਤੇ ਬਣੀ ਹੋਈ ਆ ਮੈਡਲਾਂ ਦੇ ਵਿੱਚ, ਤਾਂ ਉਹਨਾਂ ਦੀ ਵੀ ਸਾਨੂੰ ਖੁਸ਼ੀ ਮਨਾਉਣੀ ਬਣਦੀ ਆ।
ਬਿਲਕੁਲ ਬਿਲਕੁਲ ਬਰਾੜ ਸਾਹਿਬ, ਆਸਟ੍ਰੇਲੀਆ ਜਿਹੜਾ ਇਸ ਵੇਲੇ ਟੋਟਲ 106 ਮੈਡਲ ਜਿੱਤ ਕੇ ਸਭ ਤੋਂ ਅੱਗੇ ਚੱਲ ਰਿਹਾ ਮੈਡਲ ਟੈਲੀ ਦੇ ਵਿੱਚ, ਜਿਹਦੇ ਵਿੱਚ 39 ਗੋਲਡ ਮੈਡਲ ਨੇ ਆਸਟ੍ਰੇਲੀਆ ਦੀ ਝੋਲੀ ਚ, ਤੇ 33 ਜਿਹੜੇ ਸਿਲਵਰ ਮੈਡਲ ਨੇ ਤੇ 34 ਬ੍ਰੋਨਜ਼ ਮੈਡਲ, ਟੋਟਲ 106 ਮੈਡਲ ਜਿਹੜੇ ਆ ਉਹ ਆਸਟ੍ਰੇਲੀਆ ਦੀ ਝੋਲੀ ਦੇ ਵਿੱਚ ਨੇ ਇਸ ਵੇਲੇ। ਤੇ ਇੰਗਲੈਂਡ ਜਿਹੜਾ ਜੀ ਦੂਜੇ ਨੰਬਰ ਤੇ ਚੱਲ ਰਿਹਾ, 22 ਗੋਲਡ ਮੈਡਲ ਨੇ, 25 ਸਿਲਵਰ ਮੈਡਲ ਨੇ ਤੇ 16 ਬ੍ਰੋਨਜ਼ ਮੈਡਲ ਜਿਹੜੇ ਆ ਉਹਨਾਂ ਨੇ ਜਿੱਤੇ ਨੇ। 63 ਜਿਹੜੇ ਟੋਟਲ ਮੈਡਲਸ ਆ ਉਹ ਇੰਗਲੈਂਡ ਦੀ ਝੋਲੀ ਪਏ ਨੇ। ਤਾਲਿਕਾ ਦੇ ਵਿੱਚ ਬਰਾੜ ਸਾਹਿਬ ਭਾਰਤ ਨੂੰ 3 ਨੰਬਰ ਤੇ ਸ਼ੋਅ ਕੀਤਾ ਜਾ ਰਿਹਾ ਇਸ ਮੈਡਲ ਟੈਲੀ ਦੇ ਵਿੱਚ, ਕਾਰਨ ਹੋ ਸਕਦਾ ਤੁਸੀਂ ਵਧੇਰੇ ਚੰਗੀ ਤਰ੍ਹਾਂ ਜਾਣਦੇ ਹੋਵੋ, ਨਿਊਜ਼ੀਲੈਂਡ ਜਿਹੜਾ ਉਹ ਟੋਟਲ 23 ਮੈਡਲ ਇਸ ਵੇਲੇ ਜਿੱਤ ਚੁੱਕਿਆ, ਜਦਕਿ ਭਾਰਤ ਦੇ ਕੋਲ 19 ਜਿਹੜੇ ਟੋਟਲ ਮੈਡਲ ਨੇ। ਭਾਰਤ 10 ਗੋਲਡ ਮੈਡਲ ਜਿੱਤ ਚੁੱਕਿਆ ਜੀ ਇਸ ਵੇਲੇ, 4 ਸਿਲਵਰ ਮੈਡਲ ਤੇ 5 ਬ੍ਰੋਨਜ਼ ਮੈਡਲ ਦੇ ਨਾਲ 19 ਟੋਟਲ ਮੈਡਲ ਜਿੱਤੇ ਨੇ। ਸੋ ਨਿਊਜ਼ੀਲੈਂਡ ਜਿਹੜਾ ਜੀ ਉਹ 8 ਗੋਲਡ ਮੈਡਲ, 9 ਸਿਲਵਰ ਮੈਡਲ, 6 ਬ੍ਰੋਨਜ਼ ਮੈਡਲ ਦੇ ਨਾਲ 23 ਟੋਟਲ ਜਿਹੜੇ ਮੈਡਲਸ ਆ ਉਹ ਜਿੱਤ ਚੁੱਕਿਆ। ਤੇ ਕੈਨੇਡਾ ਜਿਹੜਾ ਜੀ ਉਹ 37 ਟੋਟਲ ਮੈਡਲ ਜਿੱਤ ਚੁੱਕਿਆ। ਮੈਨੂੰ ਲੱਗਦਾ ਕਿ ਇਹ ਜਿਹੜੇ ਟੈਲੀ ਆ ਇਹਦੇ ਵਿੱਚ ਹੋ ਸਕਦਾ ਕਿ ਅੱਗੇ ਪਿੱਛੇ ਜਿਹੜੇ ਮੈਡਲਾਂ ਦੀ ਗਿਣਤੀ ਹੈ ਉਹ
ਇਹਦੇ ਚ ਇੱਕ ਮੈਥਡ ਹੁੰਦਾ ਜੀ, ਗਿਣਤੀ ਨਹੀਂ ਦੇਖੀ ਜਾਂਦੀ, ਗੋਲਡ ਮੈਡਲ ਇਹ ਪੁਆਇੰਟਸ ਹੁੰਦੇ ਆ ਵੀ ਕਿਹੜੇ ਮੈਡਲ ਦੇ ਕਿੰਨੇ ਪੁਆਇੰਟ ਆ। ਸੋ ਗੋਲਡ ਮੈਡਲ ਮਾਇਨਾ ਰੱਖਦੇ ਆ, ਜੇ ਤੁਸੀਂ ਗੋਲਡ ਮੈਡਲ ਵੱਧ ਜਿੱਤੇ ਆ ਤੇ ਫੇਰ ਵੀ ਤੁਸੀਂ ਅੰਕ ਸੂਚੀ ਦੇ ਵਿੱਚ ਟੌਪ ਵੱਲ ਆ ਜਾਂਦੇ ਹੋ, ਇਹ ਭਾਰਤ ਤੇ ਨਿਊਜ਼ੀਲੈਂਡ ਦਾ ਇਹੀ ਫਰਕ ਆ ਜੀ।
ਜੀ ਬਿਲਕੁਲ। ਸੋ ਕੈਨੇਡਾ ਜਿਹੜਾ ਜੀ ਉਹਦੇ ਕੋਲ ਵੀ ਟੋਟਲ 37 ਮੈਡਲ ਨੇ ਮੈਡਲ ਟੈਲੀ ਦੇ ਵਿੱਚ, ਪਰ ਗੋਲਡ ਮੈਡਲ ਕੈਨੇਡਾ ਦੇ ਕੋਲ ਘੱਟ ਆਏ ਨੇ, ਸਿਲਵਰ ਮੈਡਲ ਕੈਨੇਡਾ ਨੇ ਵਧੇਰੇ ਜਿੱਤੇ ਨੇ, 17 ਸਿਲਵਰ ਮੈਡਲ ਨੇ ਤੇ ਬ੍ਰੋਨਜ਼ ਮੈਡਲ ਜਿਹੜੇ ਨੇ 13 ਨੇ ਕੈਨੇਡਾ ਦੇ ਕੋਲ। ਸੋ ਟੋਟਲ 37 ਮੈਡਲ ਜਿਹੜੇ ਆ ਉਹ ਕੈਨੇਡਾ ਦੀ ਝੋਲੀ ਪਏ ਨੇ। ਸੋ ਵਧਦੇ ਆ ਜੀ ਅਗਲੀ ਖਬਰ ਵੱਲ। ਅਗਲੀ ਖਬਰ ਹੈ ਬਰਾੜ ਸਾਹਿਬ ਕਿ ਇੱਕ ਸਕੂਲ ਬੱਸ ਜਿਹੜੀ ਹੈ ਖੱਡ ਦੇ ਵਿੱਚ ਡਿੱਗੀ ਹੈ ਜਿਹਦੇ ਨਾਲ 24 ਬੱਚਿਆਂ ਸਮੇਤ 27 ਦੀ ਮੌਤ ਹੋਈ ਹੈ। ਛੁੱਟੀ ਦੇ ਪਿੱਛੋਂ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ, ਇਹ ਕੋਈ ਪ੍ਰਾਈਵੇਟ ਸਕੂਲ ਦੀ ਬੱਸ ਸੀ। ਸੋ ਹਲੇ ਪਿੱਛੇ ਜੇ ਕੈਨੇਡਾ ਦੇ ਵਿੱਚ ਵੀ ਇੱਕ ਇਹੋ ਜਿਹਾ ਹਾਦਸਾ ਹੋਇਆ ਸੀਗਾ, ਜਿਹੜੀ ਆਈਸ ਹਾਕੀ ਦੀ ਟੀਮ ਵਾਲੀ ਬੱਸ ਜਿਹੜੀ ਸੀ ਉਹ ਹਾਦਸਾ ਗ੍ਰਸਤ ਹੋਈ ਸੀ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਪਲੇਅਰ ਸੀਗੇ ਉਹ ਮਾਰੇ ਗਏ ਸਨ। ਸੋ ਇੱਕ ਹੋਰ ਵੱਡਾ ਹਾਦਸਾ ਜਿਹੜਾ ਇਹ ਹੋਇਆ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਵਿੱਚ। ਸੋ ਨਿੱਜੀ ਸਕੂਲ ਦੀ ਬੱਸ ਦੇ 200 ਫੁੱਟ ਡੂੰਘੀ ਖੱਡ ਚ ਡਿੱਗਣ ਦੇ ਨਾਲ ਇਹ ਹਾਦਸਾ ਵਾਪਰਿਆ ਤੇ 24 ਬੱਚਿਆਂ ਦੀ ਜਿਹੜੀ ਮੌਤ ਹੋਈ ਹੈ, ਦੋ ਅਧਿਆਪਕਾਵਾਂ ਤੇ ਡਰਾਈਵਰ ਦੀ ਮੌਤ ਵੀ ਨਾਲ ਹੀ ਹੋ ਗਈ ਹੈ ਜੀ। ਜੀ ਬਰਾੜ ਸਾਹਿਬ
ਬਿਲਕੁਲ ਜੀ, ਬਹੁਤ ਬਹੁਤ ਦੁੱਖ ਭਰੀ ਖਬਰ ਆ ਜੀ ਤੇ, ਪਰ ਅੱਗੇ ਤਾਂ ਅਸੀਂ ਜਾਂ ਤਾਂ ਕਹਿ ਸਕਦੇ ਹੁੰਦੇ ਸੀ ਪਹਿਲਾਂ ਸਕੂਲ ਬੱਸਾਂ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਸਨ, ਉਹ ਸਟੈਂਡਰਡ ਤੇ ਨਹੀਂ ਸਨ, ਪਰ ਜਦੋਂ ਪਹਾੜੀ ਏਰੀਏ ਦੀ ਗੱਲ ਆਉਂਦੀ ਹੈ ਤਾਂ ਪਹਾੜੀ ਏਰੀਏ ਦੇ ਵਿੱਚ ਕਿਤੇ ਕਿਤੇ ਡਰਾਈਵਿੰਗ ਵੀ ਮਾਹਰ ਡਰਾਈਵਰਾਂ ਦੇ ਹੱਥ ਚ ਹੀ ਹੋਣੀ ਚਾਹੀਦੀ ਆ, ਕਿਉਂਕਿ ਅਕਸਰ ਨਿੱਕੇ ਨਿੱਕੇ ਨੁਕਤੇ ਹੁੰਦੇ ਆ ਹਰ ਚੀਜ਼ ਦੇ, ਭਾਵੇਂ ਹਰ ਬੰਦੇ ਨੂੰ ਚਲਾਉਣਾ ਵਧੀਆ ਲੱਗਦਾ ਤੇ ਉਹਨੂੰ ਲੱਗਦਾ ਵੀ ਮੈਂ ਚਲਾ ਸਕਦਾ ਗਾ ਪਹਾੜੀ ਚ ਵੀ ਚਲਾ ਸਕਦਾ, ਪਰ ਜਦੋਂ ਤੁਸੀਂ ਜਿਵੇਂ ਜਿਵੇਂ ਅੱਗੇ ਵਿਚਰਦੇ ਹੋ ਜਾਂ ਰੋਜ਼ ਚਲਾਉਣੇ ਹੋ ਤਾਂ ਬਹੁਤ ਸਾਰੇ ਇਹੋ ਜਿਹੇ ਨੁਕਤਿਆਂ ਬਾਰੇ ਜਾਣਦੇ ਹੋ ਜਿਹੜੇ ਨੁਕਤੇ ਪਹਾੜੀ ਦੇ ਵਿੱਚ ਵਰਤਣੇ ਪੈਂਦੇ ਆ, ਤੇ ਅਕਸਰ ਹੀ ਇਹ ਅਣਜਾਣਪਣਿਆਂ ਦੇ ਵਿੱਚ ਕਈ ਵਾਰੀ ਸਲਿੱਪ ਹੋ ਜਾਂਦੀਆਂ ਚੀਜ਼ਾਂ। ਪਰ ਮੈਂ ਸਾਡੇ ਚ ਕਮੀ ਇਹ ਹੈ ਵੀ ਅਸੀਂ ਸੰਭਲਦੇ ਉਦੋਂ ਹਾਂ, ਅਸੀਂ ਬੱਸਾਂ ਉਦੋਂ ਬਦਲੀਆਂ ਜਾਂ ਅਸੀਂ ਬੱਸਾਂ ਬਾਰੇ ਉਦੋਂ ਸੋਚਿਆ ਵੀ ਇਹ ਜਿਹੀਆਂ ਸਕੂਲਾਂ ਚ ਬੱਸਾਂ ਨਹੀਂ ਹੋਣੀਆਂ ਚਾਹੀਦੀਆਂ, ਜਦੋਂ ਬਹੁਤ ਸਾਰੇ ਹਾਦਸੇ ਵਾਪਰ ਗਏ, ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ, ਤੇ ਹੁਣ ਵੀ ਅਸੀਂ ਡਰਾਈਵਿੰਗ ਦਾ ਟੈਸਟ ਵੀ ਬਾਰੇ ਵੀ ਹੁਣ ਸੋਚਾਂਗੇ ਜਦੋਂ 27 ਮੌਤਾਂ ਹੋਣਗੀਆਂ। ਤਾਂ ਇਹ ਇਹ ਚੀਜ਼ਾਂ ਨੂੰ ਨਾ ਸਾਨੂੰ ਪਹਿਲਾਂ ਹੀ ਇਹਨਾਂ ਤੇ ਅਸਰ ਕਰਨਾ ਚਾਹੀਦਾ। ਕਈ ਵਾਰ ਅਸੀਂ ਇੱਥੇ ਨਾ ਆਸਟ੍ਰੇਲੀਆ ਦੇ ਵਿੱਚ ਮੈਂ ਦੇਖਿਆ ਵੀ ਜਦੋਂ ਸਾਨੂੰ ਕੋਈ ਕੰਪਨੀ ਜਾਂ ਕੋਈ ਕਿਸੇ ਜੋਬ ਦੀ ਗੱਲ ਕਰਦੇ ਆ ਜਾਂ ਕਿਤੇ ਅਪਲਾਈ ਕਰਦੇ ਹਾਂ ਤਾਂ ਸਾਨੂੰ ਕੰਪਨੀ ਕਾਫੀ ਵੱਡੇ ਪੱਧਰ ਤੇ ਪਰਖਦੀ ਆ, ਤੇ ਜਦੋਂ ਪਰਖਦੀ ਆ ਤਾਂ ਸਾਨੂੰ ਐਂ ਲੱਗਦਾ ਵੀ ਅਸੀਂ ਖਿੱਚਦੇ ਹਾਂ ਵੀ ਐਂ ਕਿਉਂ ਕਰੀ ਜਾਂਦੀ ਐਂ ਕਿਉਂ ਜਾਂਦੀ ਹੈ। ਤਾਂ ਉਹ ਉਹ ਖਿਜਣ ਦਾ ਮਸਲਾ ਨਹੀਂ ਹੁੰਦਾ, ਉਹ ਅਗਾਊਂ ਬਚਣ ਦਾ ਮਸਲਾ ਹੁੰਦਾ। ਸੋ ਇਸ ਕਰਕੇ ਅਗਾਊਂ ਬਚਣ ਲਈ ਜੇ ਅਸੀਂ ਐਡਵਾਂਸ ਚ ਸੋਚ ਕੇ ਸਾਰੇ ਕੰਮ ਕਰੀਏ ਤਾਂ ਮੈਨੂੰ ਲੱਗਦਾ ਕਿਤੇ ਬਹੁਤ ਸਹੀ ਆ। ਹੁਣ ਪਤਾ ਨਹੀਂ ਇਸ ਹਾਦਸੇ ਦਾ ਕਾਰਨ ਕੀ ਬਣਿਆ, ਇਹ ਤਾਂ ਵਕਤ ਦੱਸੂ, ਆਉਣ ਵਾਲੇ ਦਿਨਾਂ ਚ ਹਜੇ ਤਾਂ ਅੰਦਾਜ਼ੇ ਆ ਸਿਰਫ, ਪਰ ਕੁੱਲ ਮਿਲਾ ਕੇ ਜੇ ਇਹਨਾਂ ਨੂੰ ਮਿਨੀਮਾਈਜ਼ ਕੀਤਾ ਜਾ ਸਕਦਾ, ਅਸੀਂ ਖਤਮ ਤਾਂ ਨਹੀਂ ਕਰ ਸਕਦੇ, ਮਿਨੀਮਾਈਜ਼ ਇਹੀ ਕੀਤਾ ਜਾ ਸਕਦਾ ਵੀ ਇੱਕ ਸਟੈਂਡਰਡ ਹੋਵੇ, ਉਹ ਸਟੈਂਡਰਡ ਤੋਂ ਘੱਟ ਚਾਹੇ ਕੁਛ ਵੀ ਆ, ਸਮਝੌਤਾ ਹੋਣਾ ਹੀ ਨਹੀਂ ਚਾਹੀਦਾ। ਅਸੀਂ ਹੁਣ ਆਸਟ੍ਰੇਲੀਆ ਚ ਕੰਮ ਕਰਦੇ ਆ, ਸਾਡੇ ਬਹੁਤ ਸਾਰੇ ਸੱਜਣ ਮਿੱਤਰ ਹੈਲਥ ਸੇਫਟੀ ਬਾਰੇ ਜਾਣਦੇ ਆ, ਉਹ HSO ਬਾਰੇ ਜਾਣਦੇ ਆ, ਉਹ ਵਰਕ ਦੇ ਉੱਤੇ ਕਿਵੇਂ ਆਪਦੇ ਆਪ ਨੂੰ ਸੇਫ ਰੱਖਣਾ ਉਹ ਜਾਣਦੇ ਆ, ਤਾਂ ਉਹਦੇ ਚ ਨਾ ਕਈ ਵਾਰੀ ਸਾਨੂੰ ਵੀ ਖਿਝ ਆ ਜਾਂਦੀ ਹੁੰਦੀ ਇੱਕ ਛੋਟੀ ਜਿਹੀ ਗੱਲ ਪਿੱਛੇ ਵੀ ਜੇ ਮੰਨ ਲਓ ਹੁਣ ਅੱਜ ਕੱਲ ਜਿਵੇਂ ਮੈਂ NBN ਚ ਕੰਮ ਕਰ ਰਿਹਾ ਤਾਂ NBN ਦਾ ਇੱਕ ਅਸੂਲ ਆ ਵੀ ਜੇ ਤੁਸੀਂ ਕਦੇ ਵੀ ਆਪਦੇ ਵਹੀਕਲ ਤੋਂ ਬਾਹਰ ਆ ਗਏ ਹੋ ਤਾਂ ਤੁਹਾਡੇ ਸਿਰ ਦੇ ਉੱਤੇ ਹੈਲਮੇਟ ਹੋਣਾ ਚਾਹੀਦਾ, ਤੁਹਾਡੇ ਰਿਫਲੈਕਟਿੰਗ ਜਿਹੜੀ ਜੈਕਟ ਪਾਈ ਹੋਣੀ ਚਾਹੀਦੀ ਆ, ਤੁਹਾਡੇ ਜਿਹੜੇ ਐਨਕਾਂ ਲੱਗੀਆਂ ਹੋਣੀਆਂ ਚਾਹੀਦੀਆਂ ਤੇ ਤੁਹਾਡੇ ਕੋਲ ਗਲਵਜ਼ ਹੋਣੇ ਚਾਹੀਦੇ ਆ, ਕਿਸੇ ਵੀ ਚੀਜ਼ ਨੂੰ ਟੱਚ ਕਰਨ ਤੋਂ ਪਹਿਲਾਂ ਤੁਹਾਨੂੰ ਕੋਲੇ ਹੱਥ ਚ ਹੋਣੇ ਚਾਹੀਦੇ ਆ, ਪਾਉਣੇ ਜੇ ਨਹੀਂ ਪਾਉਣੇ ਤਾਂ ਤੁਸੀਂ ਐਟ ਏ ਟਾਈਮ ਪਾਉਣੇ ਪੈਣਗੇ ਜੇ ਤੁਸੀਂ ਕੁਛ ਵੀ ਕੰਮ ਕਰੋਗੇ। ਸੋ ਉਹ ਬੜਾ ਅਜੀਬ ਜਿਹਾ ਲੱਗਦਾ ਵੀ ਕਈ ਵਾਰੀ ਅਸੀਂ ਇੱਕ ਸੈਕਿੰਡ ਲਈ ਕਿਸੇ ਘਰ ਦੀ ਫੋਟੋ ਖਿੱਚਣ ਲਈ ਉਤਰਨਾ ਹੁੰਦਾ, ਕਿਸੇ ਇੱਕ ਲੋਕੇਸ਼ਨ ਦੀ ਫੋਟੋ ਖਿੱਚਣ ਲਈ ਉਤਰਨਾ ਹੁੰਦਾ ਵੀ ਇੱਥੇ ਜੋਬ ਦਾ ਕੀ ਹੈਗਾ ਸਿਨੈਰੀਓ, ਪਰ ਸਾਨੂੰ ਉਸ ਤੋਂ ਪਹਿਲਾਂ ਇਹ ਚੀਜ਼ਾਂ ਪਾਉਣੀਆਂ ਪੈਂਦੀਆਂ, ਇਹ ਚੀਜ਼ਾਂ ਕਰਨੀਆਂ ਪੈਂਦੀਆਂ। ਉਹ ਬਾਅਦ ਦੇ ਵਿੱਚ ਜਦੋਂ ਜਿੰਨਾ ਚਿਕ ਤਾਂ ਤੁਹਾਨੂੰ ਨਹੀਂ ਨਾ ਕੋਈ ਕਿਸੇ ਚੀਜ਼ ਦੀ ਝਟਕਾ ਲੱਗਦਾ, ਉਹਨਾਂ ਚਿਕ ਤਾਂ ਤੁਹਾਨੂੰ ਇਹ ਮਾਮੂਲੀ ਗੱਲਾਂ ਲੱਗਦੀਆਂ, ਪਰ ਜਦੋਂ ਕੋਈ ਝਟਕਾ ਲੱਗ ਜਾਂਦਾ ਤੇ ਉਦੋਂ ਬਾਅਦ ਫਿਰ ਤੁਹਾਨੂੰ ਪਤਾ ਲੱਗਦਾ ਵੀ ਇਹ ਕਿੰਨਾ ਜ਼ਰੂਰੀ ਤੇ ਕਿੰਨਾ ਅਹਿਮ ਸੀ ਇਹ ਚੀਜ਼ ਪਾਉਣੀ, ਇਹ ਫਾਲਤੂ ਨਹੀਂ ਸੀ। ਮੈਂ ਆਪਦਾ ਨਾ ਇੱਕ ਇੱਥੇ ਇੰਸੀਡੈਂਟ ਸੁਣਾਉਣਾ ਚਾਹੂੰਗਾ, ਅਮਰਦੀਪ 2008 ਦੀ ਗੱਲ ਹੈ ਇਹ, ਤੇ ਮੈਂ ਨਵੀਂ ਨਵੀਂ ਮੈਨੂੰ ਵਾਈਨਰੀ ਦੇ ਵਿੱਚ ਜੋਬ ਲੱਗੀ, ਆਸਟ੍ਰੇਲੀਆ ਦੀ ਸਭ ਤੋਂ ਵੱਡੀ ਵਾਈਨਰੀ ਆ, 60% ਜਿਹੜੀ ਵਾਈਨ ਬਣਾਉਂਦੀ ਆ। ਚਲੋ ਜੀ, ਮੇਰੀ ਜੋਬ ਲੱਗ ਗਈ, ਜੋਬ ਬੜੀ ਸੁਖਾਲੀ ਕਿਉਂਕਿ ਆਸਟ੍ਰੇਲੀਆ ਚ ਜਾਂ ਆਏ ਆਏ ਨੂੰ ਸੁਣਿਆ ਸੀ ਵੀ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਆ, ਬੜਾ ਕੁਛ ਕਰਨਾ ਪੈਂਦਾ, ਪਰ ਉਸ ਜੋਬ ਦੇ ਵਿੱਚ ਸਿੰਪਲ ਜਿਹਾ ਕੰਮ ਵੀ ਇੱਕ ਟੈਂਕ ਦੂਜੇ ਟੈਂਕ ਚ ਸ਼ਿਫਟ ਕਰਨੀ ਆ ਵਾਈਨ, ਤੇ ਉਹਦੀ ਪ੍ਰੀ ਫਿਟਿੰਗ ਸਾਰੀ ਹੋਈ ਹੋਈ ਹੈ, ਤੇ ਤੁਸੀਂ ਕੀ ਕਰਨਾ, ਬਸ ਤੁਸੀਂ ਉਹਦੇ ਟੈਬ ਖੋਲਣੇ ਆ, ਇੱਕ ਟੈਂਕ ਤੋਂ ਦੂਜੇ ਟੈਂਕ ਨੂੰ ਕੰਟੈਕਟ ਕਰ ਦੇਣਾ, ਤੇ ਉਦੋਂ ਬਾਅਦ 55,000 ਲੀਟਰ ਦਾ ਟੈਂਕ ਆ ਜਿਹੜਾ ਉਹ ਘੱਟੋ ਘੱਟ 2 ਸ਼ਿਫਟਾਂ ਚ ਉਹਨੇ ਮੂਵ ਹੋਣਾ ਇੱਕ ਚੋਂ ਦੂਜੇ ਚ, ਤੇ ਤੁਸੀਂ ਬੈਠੇ ਦੇਖਦੇ ਰਹਿਣਾ, ਤੇ ਜੇ ਕੋਈ ਦਿੱਕਤ ਆ ਗਈ ਤਾਂ ਕਰਨਾ ਕੁਛ ਨੀ, ਤੁਸੀਂ ਸਿਰਫ ਇੱਕ ਵਾਇਰਲੈਸ ਕਰਨੀ ਆ ਵੀ ਆਹ ਦਿੱਕਤ ਆ ਗਈ, ਤੇ ਆਪੇ ਮਾਹਰ ਆ ਕੇ ਉਹਨੂੰ ਠੀਕ ਕਰ ਦਿੰਦੇ। ਸੋ ਬੜੀ ਸੁਖਾਲੀ ਤੇ ਵਧੀਆ ਜੋਬ, ਵਿਹਲੇ ਬੈਠੇ ਰਹਿਣਾ, ਉੱਥੇ ਮੈਗਜ਼ੀਨਾਂ ਦੇ ਢੇਰ ਲੱਗੇ ਪਏ ਜਾਂ ਫੋਨ ਤੇ ਗੱਲਾਂ ਕਰੀ ਜਾਣੀਆਂ, ਵੀ ਇਹ ਜਿਹੀ ਸਿਸਟਮ ਸੀ ਉਸ ਚ ਰਾਤ ਦਾ ਟਾਈਮ, ਰਾਤ ਦੀ ਸ਼ਿਫਟ। ਮੇਰੇ ਕੋਲ ਇੰਡੀਆ ਤੋਂ ਫੋਨ ਆ ਗਿਆ ਜੀ, ਮੈਨੂੰ ਪੁੱਛਣ ਲੱਗ ਗਏ ਵੀ ਕਿੱਦਾਂ, ਮੇਰਾ ਯਾਰ ਦੋਸਤ ਆ ਕਿਸੇ ਦਾ, ਵੀ ਕਿੱਦਾਂ ਚੱਲ ਰਿਹਾ ਕੰਮ, ਕਿੰਨਾ ਔਖਾ ਜੇ ਵੋ। ਤਾਂ ਮੈਂ ਉਹਨੂੰ ਬੜੇ ਹੁੱਬ ਹੁੱਬ ਕੇ ਦੱਸੀ ਜਾਂਦਾ ਸੀ ਵੀ ਬਹੁਤ ਸੌਖੀ ਜੋਬ, ਆਰਾਮ ਨਾਲ ਹੀ ਬੈਠੇ ਰਹੋ, ਕੋਈ ਕੰਮ ਨੀ, ਕੋਈ ਲੈਣਾ ਨੀ ਦੇਣਾ ਨੀ, ਪੈਸੇ ਵਧੀਆ। ਤਾਂ ਉਹ ਮੈਂ ਨਾਲ ਨਾਲ ਕਿਹਾ, ਮੈਂ ਕਿਹਾ ਯਾਰ ਦਿੱਕਤ ਜਿਹੜੀ ਆਉਂਦੀ ਹੈ ਨਾ, ਦੋ ਤਿੰਨ ਚੀਜ਼ਾਂ ਦੀ ਆਉਂਦੀ ਆ। ਇੱਕ ਤਾਂ ਨਾ ਏਡੇ ਏਡੇ ਬੂਟ ਪਵਾਉਂਦੇ ਆ ਲੋਹੇ ਦੇ, ਸਟੀਲ ਟੋਆਂ ਵਾਲੇ ਭਾਰੇ, ਇੱਕ ਸਿਰ ਤੇ ਏਡਾ ਲੋਹੇ ਦਾ ਟੋਪਾ ਧਰ ਕੇ ਬੈਠੇ ਰਹੋ, ਇਹ ਚੀਜ਼ਾਂ ਦੀ ਅਜੇ ਅੱਚ ਵੀ ਜੀ ਆਉਂਦੀ ਆ, ਤੇ ਬਾਕੀ ਚੀਜ਼ਾਂ ਦੇ ਤਾਂ ਠੀਕ ਆ। ਜਦੋਂ ਮੈਂ ਇਹ ਕਿਹਾ ਨਾ, ਤੇ ਅਚਾਨਕ ਹੀ ਐਟ ਏ ਟਾਈਮ ਕਿਤੇ ਇੱਕ ਬੈਲ ਵੱਜ ਗਈ, ਜਿਹੜੇ ਮੈਨੂੰ ਉੱਥੇ ਮੋਟਰ ਤੇ ਲੱਗੀ ਸੀ, ਤੇ ਮੈਨੂੰ ਦੇਖਣ ਜਾਣਾ ਪੈਣਾ ਸੀ, ਤੇ ਮੈਂ ਬੈਠਾ ਬੈਠਾ ਨਾ ਉੱਥੋਂ, ਤੇ ਇੱਕਦਮ ਜਦੋਂ ਖੜਾ ਹੋਇਆ ਤੇ ਮੇਰਾ ਸਿਰ ਇੰਨੇ ਜ਼ੋਰ ਦੀ ਪਾਈਪ ਦੇ ਵਿੱਚ ਵੱਜਿਆ, ਤੇ ਉਹ ਸ਼ੁਕਰ ਆ ਮੇਰੇ ਹੈਲਮੇਟ ਲਿਆ ਹੋਇਆ ਸੀ, ਤੇ ਮੈਂ ਨਾਲ ਦੀ ਨਾਲ ਹੀ ਮੁੰਡੇ ਨੂੰ ਕਿਹਾ, ਮੈਂ ਕਿਹਾ ਵੀ ਓਹੋ ਨਹੀਂ ਨਹੀਂ ਇਹ, ਮੈਂ ਕਿਹਾ ਲੋਹੇ ਦੇ ਗੇਟ ਜਿਹੜੇ ਟੋਪ ਜੇ ਨਾ ਚੰਗੇ ਹੁੰਦੇ ਆ, ਚੰਗੇ ਨੂੰ ਲਏ ਆ, ਤੇ ਜੇ ਕਹਿੰਦਾ ਕਿਉਂ, ਮੈਂ ਕਿਹਾ ਜੇ ਬਸ ਨਾ ਹੁੰਦਾ ਤੇ ਹੁਣ ਮੇਰਾ ਸਿਰ ਪਾਟਿਆ ਹੋਣਾ ਸੀ ਇੱਥੇ। ਸੋ ਕਹਿਣ ਦਾ ਭਾਵ ਇਹ ਆ ਵੀ ਅਸੀਂ ਇਹ ਚੀਜ਼ਾਂ ਉਦੋਂ ਬਾਅਦ ਵਰਤਦੇ ਆ, ਉਦੋਂ ਬਾਅਦ ਲੈ ਕੇ ਆਉਣੇ ਆ ਚੀਜ਼ਾਂ ਜਦੋਂ ਸਾਡੇ ਨਾਲ ਬੀਤ ਜਾਂਦੀ ਆ। ਸੋ ਸਕੂਲਾਂ ਨੂੰ ਜਾਂ ਇਹ ਜੇ ਥਾਂ ਕੁਛ ਵੀ, ਜੋ ਵੀ ਡਰਾਈਵਿੰਗ ਦੀ ਕੋਈ ਵੀ ਗੱਲ ਆਉਂਦੀ ਆ, ਕਿਉਂਕਿ ਡਰਾਈਵਿੰਗ ਦੇ ਵਿੱਚ ਇੱਕ ਇਹ ਵੀ ਮਸਲਾ ਨਾ ਵੀ ਡਰਾਈਵਿੰਗ ਕਰਦੇ ਹੋਏ ਤੁਸੀਂ ਜੇ ਨਹੀਂ ਅਣਜਾਣ ਹੋ ਜਾਂ ਨਹੀਂ ਜਾਣਦੇ, ਤੁਸੀਂ ਆਪਦਾ ਕੱਲਿਆਂ ਦਾ ਨੁਕਸਾਨ ਨਹੀਂ ਕਰਦੇ, ਆਪਦੇ ਵਹੀਕਲ ਚ ਬੈਠੇ ਲੋਕਾਂ ਦਾ ਵੀ, ਤੇ ਵਗਦੀ ਸੜਕ ਨੂੰ ਵੀ ਪਤਾ ਨੀ ਕਿੰਨੇ ਕੁ ਨੂੰ ਲਾਉਂਗੇ ਤੁਸੀਂ ਨਾਲ। ਸੋ ਇਸ ਕਰਕੇ ਸਾਨੂੰ ਚਾਹੀਦਾ ਵੀ ਸਖ਼ਤ ਤੋਂ ਸਖ਼ਤ ਇਹ ਚੀਜ਼ਾਂ ਲਾਗੂ ਕਰਨੀਆਂ ਚਾਹੀਦੀਆਂ, ਲੈ ਕੇ ਆਉਣੀਆਂ ਚਾਹੀਦੀਆਂ, ਜਿਹਦੇ ਚ ਕਿ ਕੋਈ ਵੀ ਊਨਤਾ ਹੀ ਰਹੇ ਨਾ।
ਬਿਲਕੁਲ। ਸੋ ਬਰਾੜ ਸਾਹਿਬ, ਵਧਦੇ ਆ ਅਗਲੀ ਖਬਰ ਵੱਲ। ਸੋ ਅਗਲੀ ਖਬਰ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਨਾਨਕ ਸ਼ਾਹ ਫਕੀਰ ਫਿਲਮ ਨੂੰ ਲੈ ਕੇ ਵਿਵਾਦ ਜਿਹੜਾ ਜੀ ਉਹ ਕਾਫੀ ਭਖਿਆ ਹੋਇਆ ਸਿੱਖ ਹਲਕਿਆਂ ਦੇ ਵਿੱਚ ਖਾਸ ਤੌਰ ਤੇ ਜਿੱਥੇ ਕਿੱਥੇ ਵੀ ਸਿੱਖ ਵੱਸਦੇ ਨੇ, ਚਾਹੇ ਭਾਰਤ ਦੇ ਵਿੱਚ ਚਾਹੇ ਭਾਰਤ ਤੋਂ ਬਾਹਰਲੀਆਂ ਕੰਟਰੀਜ਼ ਦੇ ਵਿੱਚ, ਉੱਥੇ ਵੀ ਵਿਰੋਧ ਜਿਹੜਾ ਆ ਉਹਨੂੰ ਲੈ ਕੇ ਚੱਲਦਾ ਆ ਰਿਹਾ ਪਿਛਲੇ ਕਾਫੀ ਦਿਨਾਂ ਤੋਂ, ਤੇ ਹੁਣ ਅਖੀਰ ਅਕਾਲ ਤਖ਼ਤ ਸਾਹਿਬ ਵੱਲੋਂ ਨਾਨਕ ਸ਼ਾਹ ਫਕੀਰ ਦੇ ਉੱਤੇ ਰੋਕ ਲਾਉਣ ਦਾ ਜਿਹੜਾ ਐਲਾਨ ਆ ਉਹ ਕਰ ਦਿੱਤਾ ਗਿਆ। ਸੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਵਿਵਾਦਮਈ ਫਿਲਮ ਨਾਨਕ ਸ਼ਾਹ ਫਕੀਰ ਤੇ ਰੋਕ ਲਾਉਣ ਦਾ ਐਲਾਨ ਕੀਤਾ। ਉਨ੍ਹਾਂ ਅਪੀਲ ਕੀਤੀ ਹੈ ਕਿ ਸੰਗਤ ਉਕਤ ਫਿਲਮ ਦਾ ਵਿਰੋਧ ਕਰੇ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਕਤ ਫਿਲਮ ਦੇ ਪ੍ਰਸਾਰਣ ਤੇ ਰੋਕ ਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀਮਤੀ ਇਰਾਨੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖੇ ਸਨ। ਸੋ ਸਿੰਘ ਸਾਹਿਬ ਨੇ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਲਦੀ ਹੀ ਸਿੱਖ ਸੈਂਸਰ ਬੋਰਡ ਸਥਾਪਿਤ ਕੀਤਾ ਜਾਵੇਗਾ, ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਇਤਿਹਾਸਕਾਰ, ਬੁੱਧੀਜੀਵੀ, ਧਾਰਮਿਕ ਸ਼ਖਸੀਅਤਾਂ, ਸਿੱਖ ਸੰਸਥਾਵਾਂ, ਸਿੱਖ ਸੰਪਰਦਾਵਾਂ ਤੇ ਸੰਤ ਸਮਾਜ ਅਤੇ ਫਿਲਮ ਨੂੰ ਤਿਆਰ ਕਰਨ ਵਾਲਿਆਂ ਦੇ ਜਿਹੜੇ ਨੁਮਾਇੰਦੇ ਆ ਉਹ ਲਏ ਜਾਣਗੇ। ਜੀ ਬਰਾੜ ਸਾਹਿਬ, ਕੀ ਕਹਿਣਾ ਚਾਹੋਗੇ?
ਦੇਖੋ, ਫੈਸਲਾ ਤਾਂ ਸਹੀ ਕੀਤਾ ਤੇ ਕਰਨਾ ਚਾਹੀਦਾ ਸੀ, ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਇਹ ਫਿਲਮ ਦੀ ਇਹ ਇੱਕ ਨੀ ਤੀਜੀ ਚੌਥੀ ਟਰਾਈ ਆ ਇਸ ਨੂੰ ਰਿਲੀਜ਼ ਕਰਨ ਦੀ। ਤਿੰਨ ਚਾਰ ਟਰਾਈਆਂ ਦੇ ਵਿੱਚ ਕੀ ਕੀਤਾ ਗਿਆ ਇਹ ਨੀ ਮੈਨੂੰ ਸਮਝ ਆਈ ਹੁਣ ਤੱਕ, ਕਿਉਂ ਨੀ ਇਹਦਾ ਹੱਲ ਕੱਢਿਆ ਗਿਆ। ਜੇ ਪਹਿਲਾਂ ਚਲੋ ਮੰਨ ਲਈਏ, ਪਹਿਲਾਂ ਇਹ ਫਿਲਮ ਰਿਲੀਜ਼ ਹੋਣ ਤੋਂ ਰੋਕਤੀ ਸੀ, ਤਾਂ ਰੋਕਣ ਤੋਂ ਬਾਅਦ ਜੇ ਉਹਦੇ ਚ ਅਸੀਂ ਦੇਖੀਏ ਵੀ ਉਦੋਂ ਬਾਅਦ ਹੁਣ ਦੁਬਾਰੇ ਇਹੋ ਜਿਹੀ ਕੀ ਚੇਂਜ ਕਰਕੇ ਲੈ ਕੇ ਆਏ ਜਿਹਦੇ ਨਾਲ ਕਿ ਉਹ ਦੁਬਾਰੇ ਉਹ ਰਿਲੀਜ਼ ਕਰਨ ਦੇ ਕਾਬਲ ਹੋ ਗਈ, ਇਹ ਚੀਜ਼ ਸਾਨੂੰ ਸੋਚਣਾ ਪੈਣਾ। ਜੇ ਰਿਲੀਜ਼ ਕਰਨ ਦੇ ਉਹ ਕਾਬਲ ਨਹੀਂ ਹੋਈ, ਹਜੇ ਵੀ ਨਹੀਂ ਹੋਈ, ਤਾਂ ਫਿਰ ਉਹਨੂੰ ਦੁਬਾਰੇ ਕਿਉਂ ਟਰਾਈ ਕੀਤੀ ਗਈ ਆ? ਸੋ ਕੁੱਲ ਮਿਲਾ ਕੇ ਇਹ ਚੀਜ਼ਾਂ ਦੇ ਸਭ ਤੋਂ ਵੱਡੀ ਗੱਲ ਤਾਂ ਆਉਂਦੀ ਹੈ ਪ੍ਰੋਬਲਮ ਇਸ ਚੀਜ਼ ਦੀ ਵੀ ਸਾਨੂੰ ਨਾ ਇਸ ਬਾਰੇ ਪੂਰਾ ਗਿਆਨ ਨਹੀਂ ਹੈ, ਕਿਉਂਕਿ ਅਸੀਂ ਦੇਖੀ ਨਹੀਂ ਹੈਗੀ ਫਿਲਮ, ਅਸੀਂ ਸੁਣੀਆਂ ਸੁਣਾਈਆਂ ਗੱਲਾਂ। ਪ੍ਰੋਡਿਊਸਰ ਆ ਜਿਹੜੇ ਉਹ ਵੀ ਅਕਸਰ ਚ ਦੇਖਿਆ ਜਾਵੇ ਤਾਂ ਉਹ ਵੀ ਸਿੱਖ ਆ, ਸਰਤਾਜ ਸਿੰਘ ਪੰਨੂ ਡਾਇਰੈਕਟ ਕਰ ਰਹੇ ਆ ਇਸ ਨੂੰ, ਗੁਰਬਾਣੀ ਮੀਡੀਆ ਦੀ ਪ੍ਰੋਡਕਸ਼ਨ ਕਰ ਰਹੀ ਆ, ਤਾਂ ਉਹਨਾਂ ਨੂੰ ਇਨੀਸ਼ੀਅਲ ਜਿਹੜੀ ਸਮਝ ਤਾਂ ਕੋਈ ਹੋਊਗੀ ਨਾ ਸਿੱਖਇਜ਼ਮ ਦੀ, ਇਹ ਪੱਖ ਵੀ ਸਾਨੂੰ ਦੇਖਣਾ ਪੈਣਾ ਵੀ ਜੇ ਉਹ ਇੰਨੇ ਕੀ ਅਣਜਾਣ ਆ ਵੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਿੱਖਇਜ਼ਮ ਦੇ ਵਿੱਚ ਕਿਸੇ ਗੁਰੂ ਸਾਹਿਬਾਨ ਦਾ ਕੋਈ ਬੰਦਾ ਰੋਲ ਨਹੀਂ ਕਰ ਸਕਦਾ, ਤੇ ਜੇ ਫਿਰ ਉਹ ਫਿਲਮ ਬਣਾਉਂਦੇ ਆ ਜਾਂ ਡਰਾਮਾ ਕਰਦੇ ਆ, ਤਾਂ ਫੇਰ ਤਾਂ ਬਹੁਤ ਚੀਜ਼ਾਂ ਸੋਚਣ ਵਾਲੀਆਂ ਉਹਨਾਂ ਬਾਰੇ ਦੇਖਣਾ ਪੈਣਾ ਵੀ ਉਹਨਾਂ ਨੂੰ ਕਿਹੜੇ ਸਿੱਖਇਜ਼ਮ ਦਾ ਉਹਨਾਂ ਨੂੰ ਗਿਆਨ ਆ ਜਾਂ ਕਿਵੇਂ ਉਹਨਾਂ ਨੇ ਏਡਾ ਵੱਡਾ ਕੰਮ ਕੀਤਾ, ਇਹ ਸਾਰੀ ਚੀਜ਼ ਵਿਚਾਰਨਯੋਗ ਆ। ਪਰ ਹੁਣ ਮੈਨੂੰ ਨਹੀਂ ਪਤਾ ਵੀ ਸ਼੍ਰੋਮਣੀ ਕਮੇਟੀ ਨੂੰ ਇਹ ਫਿਲਮ ਅਫੀਸ਼ੀਅਲ ਤੌਰ ਤੇ ਦਿਖਾ ਦਿੱਤੀ ਜਾਂ ਨਹੀਂ ਦਿਖਾ ਦਿੱਤੀ, ਜੇ ਦਿਖਾ ਦਿੱਤੀ ਤਾਂ ਹੀ ਉਹਨਾਂ ਨੇ ਮੈਨੂੰ ਲੱਗਦਾ ਫੈਸਲਾ ਲਿਆ ਵੀ ਭਾਈ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਤੇ ਅਗਾਓ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਇੱਕ ਸੈਂਸਰ ਬੋਰਡ ਬਣਾਉਣ ਦਾ ਜਿਹੜਾ ਉਹਨਾਂ ਨੇ ਅੱਜ ਪੇਸ਼ਕਸ਼ ਵੀ ਕੀਤੀ ਹੈ ਵੀ ਬਣਾਇਆ ਜਾਊਗਾ, ਪਰ ਹੁਣ ਦੇਖਣਾ ਇਹ ਵੀ ਉਹ ਸੈਂਸਰ ਬੋਰਡ ਨੂੰ ਮਾਨਤਾ ਕੌਣ ਦਿੰਦਾ, ਸੈਂਸਰ ਬੋਰਡ ਨੂੰ ਮਾਨਤਾ ਸਰਕਾਰ ਦਿੰਦੀ ਆ ਜਾਂ ਸਾਡਾ ਆਪਦਾ ਹੀ ਅਦਾਰਾ ਦਿੰਦਾ, ਕਿਉਂਕਿ ਜੇ ਹੁਣ ਕੱਲ ਨੂੰ ਦੇਖਿਆ ਜਾਵੇ ਤਾਂ ਕੋਈ ਵੀ ਪ੍ਰੋਡਿਊਸਰ ਮੁਨਕਰ ਹੋ ਸਕਦਾ ਜੇ ਸੈਂਸਰ ਬੋਰਡ ਸਾਡਾ ਆਪਣਾ ਆਜ਼ਾਦ ਸੈਂਸਰ ਬੋਰਡ ਆ ਤੇ ਉਹਨੂੰ ਮਾਨਤਾ ਨਹੀਂ ਹੈ ਕਿਤੋਂ, ਤਾਂ ਉਹ ਕੋਈ ਵੀ ਪ੍ਰੋਡਿਊਸਰ ਮੁਕਰ ਜੂਗਾ ਜਿਹੜਾ ਉਹਨੂੰ ਕੋਰਟ ਆ ਉਹਨੂੰ ਸ਼ੈਲਟਰ ਵੀ ਦੇਊਗਾ ਕਿਉਂਕਿ ਕਾਨੂੰਨ ਉਹ ਜਦੋਂ ਮਾਨਤਾ ਪ੍ਰਾਪਤ ਸੈਂਸਰ ਹੀ ਨਹੀਂ ਹੈਗਾ, ਪਰ ਜੇ ਕੋਈ ਮਾਨਤਾ ਪ੍ਰਾਪਤ ਸੈਂਸਰ ਬਣਦਾ ਜਾਂ ਮਾਨਤਾ ਪ੍ਰਾਪਤ ਕੋਈ ਗੱਲ ਹੁੰਦੀ ਆ ਤਾਂ ਫਿਰ ਮੰਨਣ ਲਾਇਕ ਆ ਵੀ ਸ਼ਾਇਦ ਹੋ ਸਕਦਾ ਵੀ ਉਹ ਫਿਲਮ ਜਾਂ ਫਿਲਮ ਬੋਰਡ ਜਿਹੜਾ ਬਣੇ ਤੇ ਉਹਦੇ ਨਤੀਜੇ ਚੰਗੇ ਆ ਸਕਦੇ ਆ, ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਸਾਡੇ ਚ ਨਾ ਜਿਹੜੀਆਂ ਪ੍ਰੋਬਲਮਸ ਇਹ ਆਉਂਦੀਆਂ ਵੀ ਅਸੀਂ ਆਪਸ ਵਿੱਚ ਇੱਕ ਸੁਰ ਨਹੀਂ ਹਾਂ, ਜੇ ਇੱਕ ਸੁਰ ਹੋਈਏ ਤਾਂ ਮੈਨੂੰ ਨਹੀਂ ਲੱਗਦਾ ਇਹ ਜੇ ਪੰਗੇ ਖੜੇ ਹੀ ਹੋਣ, ਕਿਤੇ ਨਾ ਕਿਤੇ ਅਸੀਂ ਵਿਚਾਰਾਂ ਦੀ ਜਿਹੜਾ ਬਖਰੇਵਾਂ ਹੋਣਾ ਲਾਜ਼ਮੀ ਆ, ਪਰ ਇੱਕ ਚੀਜ਼ ਤਾਂ ਹੈ ਨਾ ਵੀ ਬੁਰੇ ਨੂੰ ਬੁਰਾ ਤੇ ਚੰਗੇ ਨੂੰ ਚੰਗਾ ਕਹਿਣ ਦੀ ਤਾਂ ਪਾਲਿਸੀ ਹੋਣੀ ਚਾਹੀਦੀ ਹੈ ਨਾ ਕੋਈ, ਜੇ ਹੁਣ ਇਹ ਕਹੀਏ ਵੀ ਫਲਾਨੇ ਧੜੇ ਨੇ ਕੀਤਾ ਤਾਂ ਬੁਰਾ ਕੀਤਾ, ਜੇ ਫਲਾਨੇ ਨੇ ਕੀਤਾ ਤਾਂ ਚੰਗਾ ਕੀਤਾ, ਇਹ ਪੈਮਾਨਾ ਸਾਡੇ ਚਸਲ ਚ ਵਸ ਚੁੱਕਿਆ, ਇਸ ਪੈਮਾਨੇ ਚੋਂ ਸਾਨੂੰ ਨਿਕਲਣਾ ਪੈਣਾ, ਫੇਰ ਹੀ ਜਾ ਕੇ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ। ਪਰ ਕੁੱਲ ਮਿਲਾ ਕੇ ਜਿਹੜੀਆਂ ਇਹ ਮੈਂ ਤਾਂ ਕੱਲ ਵੀ ਇੱਕ ਚੀਜ਼ ਨੋਟ ਕੀਤੀ, ਇਹ ਖਬਰ ਵੀ ਹੈ ਤੇ ਨਾਲ ਮੈਨੂੰ ਲੱਗਦਾ ਆਪਾਂ ਇੱਥੇ ਹੀ ਸ਼ੇਅਰ ਕਰੀਏ, ਤੁਸੀਂ ਇੱਕ ਖਬਰ ਪੜ੍ਹੀ ਹੋਣੀ ਅੱਜ ਵੀ ਕੱਲ ਰਾਹੁਲ ਗਾਂਧੀ ਉਪਵਾਸ ਤੇ ਬੈਠਾ, ਵਰਤ ਤੇ ਬੈਠਾ, ਉਹ ਵਰਤ ਦੀ ਖਬਰ ਨੂੰ ਜਿਹੜੀ ਡਿਵਰਟ ਕਰਨ ਲਈ ਦੋ ਚੀਜ਼ਾਂ ਉਹਦੇ ਸਾਹਮਣੇ ਆਈਆਂ। ਪਹਿਲਾਂ ਤਾਂ ਇੱਕ ਫੋਟੋ ਸਾਹਮਣੇ ਆਈ ਵੀ ਵਰਤ ਤੇ ਬੈਠਣ ਤੋਂ ਪਹਿਲਾਂ ਛੋਲੇ ਭਟੂਰੇ ਖਾਂਦਿਆਂ ਦੀ ਇੱਕ ਫੋਟੋ ਰਿਲੀਜ਼ ਹੋ ਗਈ ਜਿਹੜੇ ਬੰਦੇ ਵਰਤ ਤੇ ਬੈਠੇ ਸੀ, ਤਾਂ ਉਹ ਮੀਡੀਆ ਨੇ ਤੇ ਹੋਰ ਨੇ ਪ੍ਰੋਪੋਗੰਡਾ ਕਰਕੇ ਉਧਰ ਧਿਆਨ ਦਵਾਇਆ ਲੋਕਾਂ ਦਾ ਵੀ ਆਹ ਜਿਹਾ ਵਰਤ ਰੱਖਦੇ ਇਹ ਜੀ। ਦੂਜੀ ਜਿਹੜੀ ਵੱਡੀ ਜਿਹੜੀ ਸੰਸਨੀ ਆਈ ਸਾਹਮਣੇ ਤੇ ਜਿਹਨੂੰ ਬਣਾਇਆ ਗਿਆ ਵਿਰੋਧੀ ਪਾਰਟੀਆਂ ਵੱਲੋਂ ਤੇ ਸਾਨੂੰ ਵੀ ਨੀ ਚੰਗਾ ਲੱਗਿਆ, ਉਹ ਇਹ ਆਈ ਵੀ ਪਿਛਲੇ 32-35 ਸਾਲਾਂ ਤੋਂ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨਾਲ ਸਿੰਘ ਫਸੇ ਹੋਏ ਆ ਤੇ ਉਹ ਲੋਕ ਕੱਲ ਉਪਵਾਸ ਵੇਲੇ ਜਦੋਂ ਸਟੇਜ ਤੇ ਜਾ ਕੇ ਬੈਠੇ ਤਾਂ ਉੱਥੋਂ ਉਹਨਾਂ ਨੂੰ ਉਠਾ ਦਿੱਤਾ ਗਿਆ ਰਾਹੁਲ ਗਾਂਧੀ ਦੇ ਆਦੇਸ਼ ਦੇ ਉੱਤੇ ਵੀ ਨਹੀਂ ਤੁਸੀਂ ਇੱਥੇ ਨਹੀਂ ਬੈਠ ਸਕਦੇ ਕਿਉਂਕਿ ਤੁਸੀਂ ਦਾਗੀ ਹੋ। ਹੁਣ ਉਹਦੇ ਪਿੱਛੇ ਰਾਹੁਲ ਗਾਂਧੀ ਦੀ ਮਨਸ਼ਾ ਸ਼ਾਇਦ ਹੋਰ ਹੋ ਸਕਦੀ ਆ ਵੀ ਮੈਂ ਵੋਟਰਾਂ ਨੂੰ ਭਰਮਾਉਣਾ ਜਾਂ ਮੈਂ ਵੋਟਰਾਂ ਕੋਲੇ ਕੋਈ ਇਮੇਜ ਬਣਾਉਣੀ ਆ ਜਾਂ ਕੁਛ ਵੀ ਹੋ ਸਕਦੀ ਆ ਜਿਹੜੀ ਉੱਥੇ ਉਹ ਉਹਨਾਂ ਦੀ ਸੋਚ। ਪਰ ਦੂਜੇ ਪਾਸੇ ਜਿਹੜੇ ਉਹ ਆਮ ਜਿਹੜੇ ਸਿੱਖਾਂ ਦੀ ਜਿਹੜੀ ਸੀ ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਕੁ ਸਾਡੇ ਅੰਦਰ ਉਹਨਾਂ ਪ੍ਰਤੀ ਜ਼ਹਿਰ ਬਣਿਆ ਹੋਇਆ ਤੇ ਅਸੀਂ ਕਿੱਥੋਂ ਤੱਕ ਸੋਚਦੇ ਹਾਂ ਉਹਨਾਂ ਬਾਰੇ, ਕੱਲਾ ਕੱਲਾ ਬੱਚਾ ਬੱਚਾ ਸਾਡਾ ਸੋਚਦਾ। ਪਰ ਬੜਾ ਦੁੱਖ ਮੈਨੂੰ ਉਸ ਚੀਜ਼ ਦਾ ਲੱਗਿਆ ਜਦੋਂ ਮੈਂ ਉੱਥੇ ਫਿਲਮ ਉਹ ਇੱਕ ਟੀਵੀ ਦੇ ਉੱਤੇ ਲਾਈਵ ਕਵਰੇਜ ਦੇਖ ਰਿਹਾ ਸੀ ਤਾਂ ਬਹੁਤ ਸਾਰੇ ਉੱਥੇ ਦਸਤਾਰਧਾਰੀ ਬੰਦੇ ਫਿਰਦੇ ਸਨ ਕਿਉਂਕਿ ਇਹ ਇੱਕ ਪਾਲਿਸੀ ਹੁੰਦੀ ਹੈ ਸਰਕਾਰਾਂ ਦੀ, ਜੇ ਤੁਸੀਂ ਦੇਖਿਆ ਹੋਣਾ ਮੋਦੀ ਵੀ ਕਦੇ ਕਦੇ ਦਸਤਾਰ ਵਾਲੇ ਬੰਦੇ ਨਾਲ ਲੈ ਕੇ ਤੁਰਦਾ, ਰਾਹੁਲ ਗਾਂਧੀ ਵੀ ਲੈ ਕੇ ਤੁਰਦਾ, ਕਿਉਂਕਿ ਇਹ ਸਿਰਫ ਇਹ ਦਿਖਾਉਣ ਲਈ ਵੀ ਇਹ ਵੀ ਸਾਡੇ ਨਾਲ ਆ, ਸਿਰਫ ਇੰਨਾ ਇੱਕ ਸੰਬੋਲਿਕ ਤੌਰ ਦੇ ਉੱਤੇ। ਮੈਨੂੰ ਨੀ ਪਤਾ ਉਹਨਾਂ ਨੂੰ ਬਣਦਾ ਹੱਕ ਮਿਲਦਾ ਵੀ ਹੈ ਕਿ ਨਹੀਂ ਮਿਲਦਾ, ਪਰ ਉਹ ਸੰਬੋਲਿਕ ਤੌਰ ਤੇ ਨਾਲ ਹੋਣ ਦਾ ਸਿੱਖਾਂ ਦਾ ਇੱਕ ਦਾਅਵਾ ਕੀਤਾ ਜਾਂਦਾ। ਪਰ ਉਹਦੇ ਚ ਜਦੋਂ ਮੈਂ ਦੇਖਿਆ ਨਾ ਵੀ ਬਹੁਤ ਸਾਰੇ ਸਿੱਖ ਜਗਦੀਸ਼ ਟਾਈਟਲਰ ਨੂੰ ਨਤਮਸਤਕ ਹੋ ਰਹੇ ਸੀ, ਸਿਰ ਝੁਕਾ ਝੁਕਾ ਕੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਸੀ, ਤੇ ਮੈਨੂੰ ਮੇਰੇ ਅੰਦਰ ਕੀ ਭਾਵਨਾਵਾਂ ਸੀਗੀਆਂ ਮੈਂ ਦਿਲੋਂ ਦੱਸਾਂ, ਜੇ ਭਾਵੇਂ ਰੇਡੀਓ ਦੀ ਲੈਂਗੁਏਜ ਨਹੀਂ ਹੈ ਜਾਂ ਕਹੀਏ ਵੀ ਆਪਾਂ ਇੱਥੇ ਇਹ ਜੀ ਗੱਲ ਕਰ ਨਹੀਂ ਸਕਦੇ ਜੇ ਤੁਸੀਂ ਨਿਊਟਰਲ ਮੀਡੀਆ ਚਲਾਉਣੇ ਹੋ, ਪਰ ਮੈਂ ਐਜ਼ ਏ ਇੱਕ ਆਪ ਇਨਸਾਨ ਹੋਣ ਦੇ ਨਾਤੇ ਮੇਰੀਆਂ ਇੱਕ ਭਾਵਨਾਵਾਂ ਇਹ ਸੀ ਵੀ ਜੇ ਉਹ ਸਰਦਾਰ ਨੇੜੇ ਜੇ ਹੁੰਦਾ ਦੇਖਿਆ ਨਾ ਮੈਂ ਜਦੋਂ ਇੱਕ ਕੋਈ ਦਸਤਾਰਧਾਰੀ ਜਗਦੀਸ਼ ਟਾਈਟਲਰ ਦੇ, ਤੇ ਮੈਨੂੰ ਐ ਲੱਗੇ ਵੀ ਹੁਣ ਇਹ ਨਾ ਬਹੁਤ ਤੇਜ਼ੀ ਨਾਲ ਇਹਦੇ ਗਲ ਤੇ ਉੱਤੋਂ ਦੀ ਬਾਂਹ ਪਾਊਗਾ ਤੇ ਇਹਨੂੰ ਮਰੋੜਾ ਦੇ ਦੂਆ ਫੜ ਕੇ, ਵੀ ਬਹੁਤ ਨੇੜੇ ਪਹੁੰਚਣ ਚ ਕਾਮਯਾਬ ਹੋ ਗਿਆ ਸਿੱਖ ਤੇ ਇਹਦਾ ਗਲ ਨੱਪੂ ਇਹਦੀ ਸੰਘੀ ਕੁੱਟੂਗਾ ਹੁਣ, ਵੀ ਮੇਰੇ ਅੰਦਰ ਇਹ ਭਾਵਨਾਵਾਂ ਤੇ ਜੋਸ਼ ਚੱਲ ਰਹੀਆਂ ਸੀ ਤੇ ਇਹੀ ਭਾਵਨਾਵਾਂ ਹਰ ਬੰਦੇ ਦੇ ਅੰਦਰ ਚੱਲਦੀਆਂ ਹੋਣਗੀਆਂ ਵੀ ਦੇਖੋ ਇੱਕ ਸਿੱਖ ਧਰਮ ਦਾ ਪੂਰੇ ਰੂਪ ਸਰੂਪ ਦਾ ਬੰਦਾ ਟਾਈਟਲਰ ਦੇ ਕੋਲੇ ਪਹੁੰਚ ਗਿਆ ਜਮਾਂ ਨਾਲ ਖੜਾ ਤੇ ਉਦੋਂ ਇਹ ਭਾਵਨਾਵਾਂ ਤਾਂ ਜਾਗ ਸਕਦੀਆਂ ਵੀ ਉਹਦੀ ਸੰਗੀ ਫੜੂਗਾ, ਪਰ ਇਹ ਨਹੀਂ ਸੀਗਾ ਮੈਨੂੰ ਆਸ ਵੀ ਉਹ ਨੀਵਾਂ ਹੋ ਕੇ ਸਿਰ ਝੁਕਾ ਕੇ ਉਹਨਾਂ ਨੂੰ ਨਮਸਕਾਰ ਦੋਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜਾਂ ਜੋ ਵੀ ਉਹਨੇ ਕਿਹਾ ਹੋਣਾ ਉੱਥੇ ਆਵਾਜ਼ ਨਹੀਂ ਆ ਰਹੀ ਸੀ ਉਹ ਕਰੂਗਾ, ਤਾਂ ਮੈਨੂੰ ਮੇਰੇ ਅੰਦਰ ਬੜੀ ਚੀਜ਼ ਤੇ ਮੈਨੂੰ ਦਰਦ ਜਿਹਾ ਹੋਇਆ ਵੀ ਯਾਰ ਕੀ ਕਰੀਏ ਹੁਣ, ਕਿੱਥੇ ਕਿੱਥੇ ਕਿਹਦਾ ਕਿਹਦਾ ਇਲਾਜ ਕਰੀਏ। ਸੋ ਇਹ ਚੀਜ਼ਾਂ ਨੂੰ ਸਾਨੂੰ ਦੇਖਣਾ ਪੈਣਾ, ਇਸ ਚੀਜ਼ਾਂ ਦਾ ਕਿਤੇ ਨਾ ਕਿਤੇ ਸਾਡੇ ਚ ਕਮੀ ਆ ਵੀ ਅਸੀਂ ਇੱਕਜੁੱਟ ਨਹੀਂ ਹਾਂ, ਜੇ ਅਸੀਂ ਇੱਕਜੁੱਟ ਹੋਈਏ ਤਾਂ ਇਹ ਜਿਹੇ ਵਰਤਾਰੇ ਹੁੰਦੇ ਹੀ ਨਹੀਂ, ਫਿਲਮਾਂ ਇਹ ਜਿਹੀਆਂ ਫਿਲਮਾਂ ਬਣਨ ਦੀ ਜ਼ਰੂਰਤ ਹੀ ਨਹੀਂ ਕਰਦਾ ਕੋਈ ਬੰਦਾ, ਰਿਲੀਜ਼ ਹੋਣ ਦੀ ਤਾਂ ਦੂਰ ਦੀ ਗੱਲ ਆ।
ਸੋ ਬਰਾੜ ਸਾਹਿਬ ਕਿਤੇ ਨਾ ਕਿਤੇ ਇਹੀ ਕਾਰਨ ਰਿਹਾ ਕਿ ਕੱਲ ਜਿਹੜਾ ਇਹ ਵਰਤ ਪ੍ਰੋਗਰਾਮ ਸੀ ਉਹਦੇ ਵਿੱਚ ਬੇਰੰਗ ਵੀ ਮੁੜਨਾ ਪਿਆ ਸੱਜਣ ਕੁਮਾਰ ਹੋਰਾਂ ਨੂੰ, ਕਿਉਂਕਿ ਸਾਰੇ ਜਾਣਦੇ ਸੀਗੇ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਦੋਸ਼ੀ ਸਨ ਉਹ, ਤੇ ਇਸ ਕਰਕੇ ਉਹਨਾਂ ਨੂੰ ਮੰਚ ਤੋਂ ਲਾ ਦਿੱਤਾ ਗਿਆ। ਕਹਿੰਦੇ ਨੇ ਕਿ ਸੱਜਣ ਕੁਮਾਰ ਹੋਰਾਂ ਨੂੰ ਕੰਨ ਦੇ ਵਿੱਚ ਅਜੇ ਮਾਕਨ ਹੋਰਾਂ ਨੇ ਕੁਛ ਕਿਹਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੰਚ ਤੋਂ ਜਾਣਾ ਪਿਆ। ਜੀ
ਬਿਲਕੁਲ ਜੀ, ਦੇਖੋ ਉਹ ਤਾਂ ਇੱਕ ਕਾਂਗਰਸ ਦੀ ਪਾਰਟੀ ਦੀ ਸਟ੍ਰੈਟਜੀ ਸੀ। ਪਾਰਟੀ ਨੂੰ ਪਤਾ ਸੀ ਵੀ ਜੇ ਇੱਕ ਪਾਸੇ ਉਹ ਅਰਵਿੰਦ ਸਿੰਘ ਲਵਲੀ ਜਿਹੜੇ ਕਿ ਮੰਤਰੀ ਹੁੰਦੇ ਸਨ ਦਿੱਲੀ ਸਰਕਾਰ ਚ ਸ਼ੀਲਾ ਦੀਕਸ਼ਿਤ, ਉਹਨਾਂ ਨੂੰ ਨਾਲ ਲੈ ਕੇ ਰਹੇ ਸੀ ਇੱਕ ਦਸਤਾਰਧਾਰੀ ਨੂੰ, ਤਾਂ ਉਹਨਾਂ ਨੂੰ ਪਤਾ ਸੀ ਵੀ ਜੇ ਅਸੀਂ ਏਦਾਂ ਬੈਠਣਗੇ ਤਾਂ ਖਾਸ ਕਰਕੇ ਦਿੱਲੀ ਦੇ ਵਿੱਚ ਮਸਲਾ ਤੇ ਇਹ ਕਿਤੇ ਨਾ ਕਿਤੇ ਅਗੇਂਸਟ ਜਾਊਗਾ। ਪਰ ਜਗਦੀਸ਼ ਟਾਈਟਲਰ ਨੂੰ ਜਦੋਂ ਉਹਨਾਂ ਦੇ ਕੰਨ ਚ ਆ ਕੇ ਕਿਹਾ ਤੇ ਉੱਥੋਂ ਉੱਠ ਖੜੇ, ਪਰ ਬਾਅਦ ਚ ਮੀਡੀਆ ਨੇ ਬਹੁਤ ਸਵਾਲ ਕੀਤੇ ਉਹਨਾਂ ਨੂੰ ਤੇ ਉਹ ਕਹਿੰਦੇ ਨਹੀਂ ਮੈਨੂੰ ਨਹੀਂ ਠਾਇਆ, ਮੈਂ ਤਾਂ ਵੈਸੇ ਉੱਠਿਆ, ਏਦਾਂ ਗੱਲਾਂ ਕਰ ਰਿਹਾ ਸੀ। ਪਰ ਕੁੱਲ ਮਿਲਾ ਕੇ ਉਹ ਸਾਰਿਆਂ ਨੂੰ ਪਤਾ ਹੀ ਸੀ ਘਟਨਾਕ੍ਰਮ ਕੀ ਸੀ। ਕਾਂਗਰਸ ਆ ਜਿਹੜੀ ਉਹ ਨਹੀਂ ਚਾਹੁੰਦੀ ਸੀ ਵੀ ਕੋਈ ਇਹੋ ਜਿਹੀ ਫੋਟੋ ਰਾਹੁਲ ਗਾਂਧੀ ਦੀ ਦੁਨੀਆ ਚ ਜਾਵੇ ਜਿੱਥੇ ਉਹਨਾਂ ਦੇ ਨਾਲ ਜਗਦੀਸ਼ ਟਾਈਟਲਰ ਜਾਂ ਸੱਜਣ ਕੁਮਾਰ ਵਰਗੇ ਬੰਦੇ ਬੈਠੇ ਆ। ਪਰ ਸੱਜਣ ਕੁਮਾਰ ਬਾਰ ਬਾਰ ਕਹਿ ਰਿਹਾ ਸੀ ਮੇਰੇ ਤੇ ਤਾਂ ਕੋਈ ਕੇਸ ਹੀ ਦਰਜ ਨਹੀਂ। ਮੈਂ ਬੜਾ ਹੈਰਾਨ ਸੀ ਇਸ ਗੱਲ ਦੇ ਉੱਤੇ, ਜੇ ਕੇਸ ਨਹੀਂ ਦਰਜ ਤਾਂ 35 ਸਾਲ ਹੋ ਗਏ, 30 ਸਾਲ ਹੋ ਗਏ, ਐਵੇਂ ਕੋਰਟਾਂ ਦੇ ਕਚਹਿਰੀਆਂ ਦੇ ਚੱਕਰ ਲੱਗੀ ਜਾਂਦੇ ਆ। ਇਹ ਇਹ ਲੋਕਾਂ ਨੂੰ ਮੂਰਖ ਬਣਾਉਣ ਦੀ ਵੀ ਤਾਂ ਕੋਈ ਹੱਦ ਹੁੰਦੀ ਹੈ ਨਾ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ, ਅਗਲੀਆਂ ਖਬਰਾਂ ਜਿਹੜੀਆਂ ਅਸੀਂ ਹੋਰ ਥੋੜੀਆਂ ਜਿਹੀਆਂ ਲਵਾਂਗੇ, ਪਰ ਉਹਨਾਂ ਦੇ ਵਿੱਚੋਂ ਇੱਕ ਕਾਫੀ ਗਰਮਾਈ ਹੋਈ ਸੀ ਮੈਲਬਨ ਦੇ ਸਿੱਖ ਭਾਈਚਾਰੇ ਦੇ ਵਿੱਚ, ਜਾਂ ਮੈਲਬਨ ਦੇ ਪੰਜਾਬੀ ਭਾਈਚਾਰੇ ਦੇ ਵਿੱਚ ਗਰਮਾਈ ਹੋਈ ਖਬਰ ਇਹ ਸੀਗੀ ਕਿ ਪਿਛਲੇ ਵੀਕਐਂਡ ਤੇ ਇੱਕ ਕਬੱਡੀ ਦਾ ਟੂਰਨਾਮੈਂਟ ਹੋਇਆ। ਸੋ ਕਿੰਗਜ਼ ਕਬੱਡੀ ਟੂਰਨਾਮੈਂਟ ਕੁਛ ਕਰਕੇ ਇੱਦਾਂ ਦਾ ਟੂਰਨਾਮੈਂਟ ਸੀ, ਜਿਹਦੇ ਵਿੱਚ ਮਲੂਕਾ ਸਾਹਿਬ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਪਹੁੰਚੇ ਸਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ। ਸੋ ਮਲੂਕਾ ਸਾਹਿਬ ਦੀ ਹਾਜ਼ਰੀ ਜਿਹੜੀ ਹੈ ਉੱਥੇ ਕਾਫੀ ਖਟਕੀ ਆ ਇੱਥੋਂ ਦੇ ਭਾਈਚਾਰੇ ਨੂੰ। ਸੋ ਮਲੂਕਾ ਸਾਹਿਬ ਦੇ ਉੱਥੇ ਪਹੁੰਚਣ ਤੋਂ ਬਾਅਦ ਥੋੜਾ ਜਿਹਾ ਵਿਵਾਦ ਜਿਹੜਾ ਉਹ ਵੀ ਹੋਇਆ ਹਨਾ, ਪਰ ਕੱਲ ਮੈਨੂੰ ਸੋਸ਼ਲ ਮੀਡੀਆ ਤੇ ਦੇਖਣ ਦਾ ਮੌਕਾ ਮਿਲਿਆ ਕਿ ਇੱਥੋਂ ਦੇ ਇੱਕ ਰੇਡੀਓ ਨੇ ਮਲੂਕਾ ਸਾਹਿਬ ਦਾ ਜਿਹੜਾ ਪੱਖ ਹੈ ਇੱਕ ਵੀਡੀਓ ਦੇ ਰੂਪ ਦੇ ਵਿੱਚ ਨਸ਼ਰ ਕੀਤਾ, ਤੇ ਤੁਸੀਂ ਇਸ ਮਾਮਲੇ ਚ ਕੀ ਕਹਿਣਾ ਚਾਹੋਗੇ?
ਦੇਖੋ ਹਰ ਬੰਦਾ ਨੂੰ ਆਪਣਾ ਪੱਖ ਰੱਖਣ ਦਾ ਜਿਹੜਾ ਇੱਥੇ ਅਧਿਕਾਰ ਆ, ਤੇ ਜੇ ਉਹਨਾਂ ਨੇ ਵੀ ਪੱਖ ਰੱਖਿਆ ਤਾਂ ਉਹ ਚਲੋ ਉਹਨਾਂ ਦਾ ਅਧਿਕਾਰ ਸੀ। ਪਰ ਓਵਰਆਲ ਮੈਂ ਤਾਂ ਇੱਕ ਗੱਲ ਅਕਸਰ ਕਹਿਣਾ ਹੁੰਦਾ ਵੀ ਜਿੰਨੀ ਗੱਲ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਨਾ ਉਨੀ ਹੁੰਦੀ ਆ, ਤੇ ਜਿੰਨੀ ਮਿਨੀਮਾਈਜ਼ ਕੀਤਾ ਜਾਂਦਾ ਨਾ ਉਨੀ ਹੁੰਦੀ ਆ। ਸੱਚ ਦੇ ਮਾਮਲੇ ਚ ਅਕਸਰ ਕਹਿੰਦੇ ਵੀ ਵੱਡਾ ਸੱਚ ਬੋਲਤਾ ਜੀ, ਵੱਡਾ ਖੁਲਾਸਾ ਕਰਤਾ। ਮੈਂ ਰੋਜ਼ ਕਹਿਣਾ ਵੀ ਸੱਚ ਵੱਡਾ ਛੋਟਾ ਹੁੰਦਾ ਹੀ ਨਹੀਂ, ਸੱਚ ਹੁੰਦਾ। ਜੇ ਸੱਚ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੀਨਸ ਉਹ ਝੂਠ ਹੋ ਗਿਆ, ਉਹਦੇ ਚ ਮਸਾਲਾ ਲੱਗ ਗਿਆ। ਜੇ ਸੱਚ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੀਨਸ ਉਹ ਝੂਠ ਹੋ ਗਿਆ, ਕਿਉਂਕਿ ਤੁਸੀਂ ਲੁਕੋ ਲਈਆਂ ਕੁਛ ਚੀਜ਼ਾਂ। ਸੋ ਸੱਚ ਨੂੰ ਨਾ ਵੱਡਾ ਨਾ ਛੋਟਾ ਕਰਨ ਦੀ ਲੋੜ ਆ, ਸੱਚ ਸੱਚ ਆ। ਤੇ ਉਹ ਸੱਚ ਸਾਰਿਆਂ ਨੇ ਅਸੀਂ ਦੇਖਿਆ ਵੀ ਕੀ ਉੱਥੇ ਵਰਤਾਰਾ ਹੋਇਆ। ਹੁਣ ਜੇ ਪਹਿਲਾਂ ਇਹ ਗੱਲਾਂ ਅਨਾਊਂਸ ਹੋ ਰਹੀਆਂ ਸਨ ਵੀ ਉੱਥੇ ਜੀ ਇੱਕ ਚ ਜੁੱਤੀ ਵੱਜੀ, ਉੱਥੇ ਜੀ ਚਾਰ ਜੁੱਤੀਆਂ ਵੱਜੀਆਂ, ਉੱਥੇ ਤਿੰਨ ਵੱਜੀਆਂ, ਨਾ ਤਾਂ ਉਹ ਸੱਚ ਸੀਗਾ। ਉਹ ਸੱਚ ਉਹ ਮੈਂ ਕੱਲ ਵੀ ਇਹ ਗੱਲ ਲਿਖੀ ਹੈ ਵੀ ਉਹ ਵੀ ਸੱਚ ਨਹੀਂ ਸੀ। ਸੱਚ ਇਹੀ ਸੀ ਵੀ ਕੁਝ ਇੱਕ ਨੌਜਵਾਨਾਂ ਨੂੰ ਨੇ ਇਹ ਗੱਲ ਸ਼ੁਰੂਆਤ ਕੀਤੀ, ਪਰ ਉਹਨਾਂ ਦੇ ਬੈਕ ਐਂਡ ਤੇ ਕੋਈ ਲੋਕ ਹੋਰ ਸੀ ਜਿਹੜੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਸੀ, ਕਿਉਂਕਿ ਉਹਨਾਂ ਨੂੰ ਤਾਂ ਲਿਸਟਾਂ ਦੇ ਵਿੱਚ ਨਾ ਆਉਣ ਦਾ ਡਰ ਸੀ। ਪਰ ਉਹ ਲੋਕ ਜਿਨ੍ਹਾਂ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਵੀ ਕਿਹਦੇ ਮਾਂ ਦੇ ਪੁੱਤ ਆ ਜਾਂ ਉਹਨਾਂ ਦਾ ਆਜੇ ਤਾਂ ਆਜੇ ਲਿਸਟਾਂ ਚ ਨਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ। ਸੋ ਉਹਨਾਂ ਨੂੰ ਮੂਹਰੇ ਲਾ ਕੇ ਉਹਨਾਂ ਨੇ 10-20 ਨੌਜਵਾਨਾਂ ਨੇ ਜਿਹੜੀ ਉਹ ਆਪਦਾ ਇੱਕ ਪ੍ਰੋਟੈਸਟ ਕੀਤਾ, ਉਹਨਾਂ ਨੇ ਜੁੱਤੀ ਚਲਾਈ ਵੀ। ਪਰ ਉਹ ਵੱਜਣੀ ਨਾ ਵੱਜਣੀ ਮੈਂ ਕੱਲ ਵੀ ਕਿਹਾ ਸੀ ਮਾਇਨੇ ਨਹੀਂ ਰੱਖਦੀ। ਜੇ ਕਿਸੇ ਵੱਲ ਜੁੱਤੀਆਂ ਚੱਲ ਗਈਆਂ ਉਹ ਉਹੀ ਆਪਣੇ ਆਪ ਦੇ ਵਿੱਚ ਇੱਕ ਸੰਭੋਲਿਕ ਬਹੁਤ ਵੱਡਾ ਵਿਰੋਧ ਤੇ ਬਹੁਤ ਵੱਡੀ ਉਹਦੀ ਇੱਕ ਗੱਲ ਆ। ਜੇ ਕਿਹਾ ਜਾਵੇ ਵੀ ਫਲਾਨੇ ਦੇ ਭਾਈ ਜੁੱਤੀਆਂ ਚੱਲ ਗਈਆਂ ਤੇ ਜਾਂ ਜੁੱਤੀਆਂ ਪੈ ਗਈਆਂ ਤੇ ਵੱਜਣ ਵਜਾਉਣ ਦੇ ਨਾਲ, ਦੇਖੋ ਜੁੱਤੀ ਵੱਜਣ ਨਾਲ ਨਾ ਤਾਂ ਕੋਈ ਬੰਦਾ ਮਰਨ ਲੱਗਿਆ ਸੀ ਤੇ ਨਾ ਕੁਛ ਹੋਰ ਹੋਣ ਲੱਗਿਆ ਸੀ। ਉਹ ਤਾਂ ਜੇ ਕਿਸੇ ਵੱਲ ਜੁੱਤੀ ਵਗਾ ਵੀ ਦਿੱਤੀ ਤਾਂ ਉਹ ਤੁਸੀਂ ਰੋਸ ਮਜ਼ਾਹਰਾ ਕਰਤਾ। ਸੋ ਗੱਲ ਉਦਣ ਵੀ ਇੰਨੀ ਕੁ ਸੀ ਵੀ ਕੁਝ ਇੱਕ ਬੰਦਿਆਂ ਨੇ ਜਿਹੜਾ ਉਹ ਉੱਥੇ ਨਾਰੇ ਮਜ਼ਾਰੇ ਲਾਏ ਤੇ ਉਹਨਾਂ ਨੇ ਜੁੱਤੀ ਚਲਾਈ, ਚਲੋ ਪੁਲਿਸ ਛੇਤੀ ਆ ਗਈ, ਉਹਨੇ ਕੰਟਰੋਲ ਕਰ ਲਿਆ ਤੇ ਕੰਟਰੋਲ ਕਰਕੇ ਗੱਲ ਉੱਥੇ ਢੱਕੀ ਰਹਿ ਗਈ। ਤੇ ਉਦੋਂ ਬਾਅਦ ਉਹੀ ਜਿਹੜੇ ਲੋਕ ਆਏ ਸੀ ਜਿਹੜੇ ਬੁਲਾਏ ਗਏ ਸੀ ਉਹ ਉਸ ਸਟੇਜ ਤੇ ਬੈਠੇ ਰਹੇ ਆ, ਸਾਰਾ ਟੂਰਨਾਮੈਂਟ ਦੇਖ ਕੇ ਗਏ ਆ, ਤੇ ਕੁਛ ਵੀ ਉਦੋਂ ਬਾਅਦ ਕੁਛ ਨਹੀਂ ਹੋਇਆ ਇਹ ਜਿਹੜਾ ਜਿਹਦਾ ਕੋਈ ਜੇ ਕਹੀਏ ਵੀ ਬਹੁਤ ਜ਼ਿਆਦਾ ਵੱਡਾ ਉਹਨੂੰ ਹੰਗਾਮਾ ਜਾਂ ਵੱਡੇ ਉਹਨੂੰ ਸ਼ਬਦ ਦੇਈਏ। ਪਰ ਦੂਜੇ ਪਾਸੇ ਹੁਣ ਜੇ ਗੱਲ ਕਹੀਏ ਵੀ ਜਿਵੇਂ ਹੁਣ ਮਲੂਕਾ ਸਾਹਿਬ ਦੀ ਮੈਂ ਸੁਣ ਰਿਹਾ ਸੀ ਦੇਖੋ ਉਹਨਾਂ ਨੂੰ ਆਪਣਾ ਪੱਖ ਰੱਖਣ ਦਾ ਹੱਕ ਆ ਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਕਿਉਂਕਿ ਜਿਹੜੀ ਬਦਨਾਮੀ ਆ ਦੁਨੀਆਂ ਦੇ ਵਿੱਚ ਅੱਜ ਕੱਲ ਮੀਡੀਏ ਰਾਹੀਂ ਵਟਸਐਪ ਰਾਹੀਂ ਫੇਸਬੁੱਕ ਰਾਹੀਂ ਇੱਕੋ ਮਿੰਟ ਦੇ ਵਿੱਚ ਦੁਨੀਆਂ ਭਰ ਚ ਫੈਲ ਜਾਂਦੀ ਆ ਤੇ ਉਹਦੇ ਵਿੱਚ ਫਿਰ ਭਾਂਤ ਭਾਂਤ ਦੇ ਲੋਕ ਬਿਆਨ ਜਵਾਬ ਦਿੰਦੇ ਆ ਵਿਚਾਰ ਦਿੰਦੇ ਆ ਤਾਂ ਉਹਦੇ ਵਿੱਚ ਫਿਰ ਉਹਨਾਂ ਨੂੰ ਕਲੈਰੀਫਿਕੇਸ਼ਨ ਜਾਂ ਤਾਂ ਜੇ ਹੁਣ ਥਰਡ ਪਰਸਨ ਕੋਈ ਕਰ ਰਿਹਾ ਤਾਂ ਉਹਦੀ ਅਗਲਾ ਕੋਈ ਗੱਲ ਨਹੀਂ ਮੰਨਦਾ ਤਾਂ ਫਿਰ ਤੁਹਾਨੂੰ ਸਾਹਮਣੇ ਆ ਕੇ ਆਪਦਾ ਪੱਖ ਰੱਖਣਾ ਹੀ ਪੈਂਦਾ ਉਹ ਪੱਖ ਰੱਖਿਆ ਉਹਨਾਂ ਨੇ ਕੋਈ ਮਾੜੀ ਗੱਲ ਨੀ ਮੈਨੂੰ ਇਹ ਚ ਕੋਈ ਬੁਰਾ ਨੀ ਲੱਗਿਆ ਵੀ ਜੇ ਕੋਈ ਬੰਦਾ ਆਪਦਾ ਪੱਖ ਰੱਖਦਾ ਰੱਖਣਾ ਚਾਹੀਦਾ ਪਰ ਮੈਨੂੰ ਜਿਹੜੀ ਗੱਲ ਬੁਰੀ ਲੱਗੀ ਉਸ ਪੱਖ ਰੱਖਣ ਦੇ ਵਿੱਚ ਭਾਵੇਂ ਮਲੂਕਾ ਸਾਹਿਬ ਸਾਡੇ ਨਾਲ ਉਮਰ ਚ ਵੀ ਵੱਡੇ ਆ ਰੁਤਬੇ ਚ ਵੀ ਵੱਡੇ ਆ ਉਹਨਾਂ ਨੇ ਵੱਡੇ ਜਿਹੜੇ ਅਹੁਦੇ ਵੀ ਉਹਨਾਂ ਨੇ ਹੰਢਾਏ ਆ ਤੇ ਉਹ ਜਿਵੇਂ ਜਿਵੇਂ ਬੰਦਾ ਜ਼ਿੰਦਗੀ ਦੇ ਵਿੱਚ ਦੀ ਨਿਗਦਾ ਸਿੱਖਦਾ ਵੀ ਬਹੁਤ ਆ ਪਰ ਜੋ ਪਹਿਲੇ ਦਿਨ ਤੋਂ ਮਲੂਕਾ ਸਾਹਿਬ ਨੂੰ ਇੱਕ ਦਿੱਕਤ ਆ ਰਹੀ ਆ ਜਾਂ ਜਿਹੜੀ ਲੋਕਾਂ ਨੂੰ ਉਹਨਾਂ ਪ੍ਰਤੀ ਦਿੱਕਤ ਰਹੀ ਆ ਉਹਨਾਂ ਦੀ ਲੈਂਗੁਏਜ ਉਹਨਾਂ ਦੀ ਭਾਸ਼ਾ
ਤੇ ਬ੍ਰਾਦਰ ਸਾਹਿਬ ਸਾਡੇ ਨਾਲ ਕੋਈ ਲਿਸਨਰ ਜੁੜਨਾ ਚਾਹ ਰਹੇ ਨੇ
ਮੈਂ ਚਾਹੁੰਦਾ ਵੀ ਪਹਿਲਾਂ ਇਹ ਗੱਲ ਕੰਪਲੀਟ ਕਰੀਏ ਤੇ ਲਿਸਨਰ ਨੂੰ ਬੇਨਤੀ ਹੈ ਵੀ ਪਲੀਜ਼ ਸਾਨੂੰ ਬਾਅਦ ਚ ਕਾਲ ਕਰਿਓ ਦੋ ਮਿੰਟ ਤੇ ਇਹ ਅਮਰਦੀਪ ਕਿਉਂਕਿ ਗੱਲ ਦੀ ਲੈ ਟੁੱਟ ਜਾਂਦੀ ਆ ਮੈਂ ਗੱਲ ਜਿਹੜੀ ਕਹਿ ਰਿਹਾ ਸੀ ਗੱਲ ਇਹੀ ਸੀ ਵੀ ਮਲੂਕਾ ਸਾਹਿਬ ਦੀ ਜਿਹੜੀ ਅਸਲ ਚ ਜਿਹੜੀ ਦਿੱਕਤ ਰਹੀ ਆ ਨਾ ਉਹ ਦਿੱਕਤ ਰਹੀ ਆ ਉਹਨਾਂ ਦਾ ਐਟੀਟਿਊਡ ਤੇ ਉਹਨਾਂ ਦੀ ਲੈਂਗੁਏਜ ਇੱਕ ਐਡੇ ਉੱਚੇ ਰੁਤਬੇ ਤੇ ਪਹੁੰਚ ਕੇ ਐਡੇ ਜਿਹੜੇ ਅਹੁਦਿਆਂ ਤੇ ਪਹੁੰਚ ਕੇ ਤੁਹਾਨੂੰ ਥੋੜਾ ਜਿਹਾ ਤਾਂ ਇੱਕ ਤਾਂ ਆਪਣਾ ਐਟੀਟਿਊਡ ਨੀਵਾਂ ਕਰਨਾ ਪੈਂਦਾ ਇੱਕ ਤੁਹਾਨੂੰ ਜਿਹੜੇ ਸ਼ਬਦਾਂ ਦੀ ਚੋਣ ਆ ਉਹ ਬੜੀ ਸਾਰਥਿਕ ਕਰਨੀ ਪੈਂਦੀ ਆ ਹੁਣ ਤੁਸੀਂ ਜੇ ਉਹਨਾਂ ਦਾ ਸਪਸ਼ਟੀਕਰਨ ਦੀ ਵੀਡੀਓ ਸੁਣੋਗੇ ਤਾਂ ਉਹਦੇ ਚ ਬਾਰ ਬਾਰ ਘਿਰਨਾ ਵਾਲੇ ਸ਼ਬਦ ਆਉਂਦੇ ਆ ਵੀ ਘਟੀਆ ਲੋਕ ਘਟੀਆ ਬੰਦੇ ਇਹ ਕਰ ਰਹੇ ਸੀ ਉੱਥੇ ਘਟੀਆਪਣ ਦਿਖਾ ਰਹੇ ਸੀ ਇਹ ਗੱਲਾਂ ਦੇਖੋ ਮੰਨ ਲੈਂਦੇ ਆ ਵੀ ਉਹ ਦੂਜੇ ਐਂਗਲ ਤੋਂ ਖੜੇ ਉਹਨਾਂ ਨੂੰ ਉਹ ਘਟੀਆ ਹੀ ਲੱਗਦੇ ਹੋਣਗੇ ਘਟੀਆ ਹੋਣਗੇ ਵੀ ਚੱਲ ਮੰਨ ਲੈਂਦੇ ਆ ਪਰ ਇਹ ਸ਼ਬਦ ਇੱਕ ਜ਼ਿੰਮੇਵਾਰ ਬੰਦਾ ਨਹੀਂ ਬੋਲਦਾ ਹੁੰਦਾ ਉਹ ਜ਼ਿੰਮੇਵਾਰ ਬੋਲਣ ਲਈ ਇਹ ਸੀ ਇਹ ਸ਼ਬਦ ਕਹੇ ਜਾ ਸਕਦੇ ਸੀ ਵੀ ਕੁਛ ਭਟਕੇ ਹੋਏ ਨੌਜਵਾਨ ਜੇ ਹੁਣ ਕਿਸੇ ਨੌਜਵਾਨਾਂ ਨੂੰ ਘਟੀਆ ਘਟੀਆ ਕਹੀ ਜਾਵਾਂਗੇ ਤਾਂ ਉਹ ਨੌਜਵਾਨ ਕਿਵੇਂ ਸੁਧਰ ਜਾਣਗੇ ਜੇ ਤੁਸੀਂ ਉਹਨਾਂ ਨੂੰ ਸਹੀ ਪੱਖ ਦਿਖਾਓਗੇ ਤਾਂ ਮੈਂ ਗਰੰਟੀ ਕਰਦਾ ਉਹ ਨੌਜਵਾਨ ਤੁਹਾਡੇ ਹੱਕ ਚ ਵੀ ਨਾਰੇ ਲਾ ਦੇਣਗੇ ਜੇ ਤੁਹਾਨੂੰ ਉਹਦੇ ਚ ਕੋਈ ਚੀਜ਼ ਚੰਗੀ ਦਿਖੂਗੀ ਸੋ ਮੈਂ ਮੈਨੂੰ ਲੱਗਦਾ ਵੀ ਹੋ ਸਕਦਾ ਵੀ ਮੈਂ ਏਡੀ ਮਤ ਦੇਣ ਦੇ ਕਾਬਲ ਨਾ ਹੋਵਾਂ ਏਡੇ ਵੱਡੇ ਲੋਕਾਂ ਨੂੰ ਪਰ ਮੈਨੂੰ ਇਹ ਗੱਲ ਲੱਗੀ ਵੀ ਜੇ ਉਹ ਸ਼ਬਦਾਵਲੀ ਦੀ ਚੋਣ ਤੇ ਆਪਦੇ ਐਟੀਟਿਊਡ ਨੂੰ ਥੋੜਾ ਜਿਹਾ ਬਦਲਣਗੇ ਤਾਂ ਇਹ ਜਿਹੜੇ ਰੋਜ਼ ਘਟਨਾਵਾਂ ਕ੍ਰਮ ਹੁੰਦੇ ਆ ਤੀਜੇ ਦਿਨ ਹੀ ਅਸੀਂ ਖਬਰਾਂ ਦੇਖਦੇ ਹਾਂ ਵੀ ਹਰ ਥਾਂ ਦੇ ਉੱਤੇ ਇਹ ਜਿਹੀਆਂ ਗੱਲਾਂ ਹੁੰਦੀਆਂ ਕਿਸੇ ਨਾ ਕਿਸੇ ਪੰਗਿਆਂ ਦੇ ਵਿੱਚੋਂ ਫਸਦੇ ਆ ਫੇਰ ਇਹ ਚੀਜ਼ਾਂ ਉਹਦੇ ਚ ਜਵਾਨ ਰੋਗ ਤੇ ਤੁਹਾਡਾ ਐਟੀਟਿਊਡ ਇਹ ਦੋਨੇ ਚੀਜ਼ਾਂ ਅੜੇ ਆ ਰਹੀਆਂ ਹੋਰ ਕੁਛ ਨੀ ਕੱਲ ਵੀ ਸਪਸ਼ਟੀਕਰਨ ਦੀ ਵੀਡੀਓ ਦੇ ਵਿੱਚ ਬੜੇ ਸਿੰਪਲ ਢੰਗ ਨਾਲ ਸਪਸ਼ਟੀਕਰਨ ਦਿੱਤਾ ਜਾ ਸਕਦਾ ਸੀ ਜਿਹਦੇ ਚ ਕਿਹਾ ਜਾ ਸਕਦਾ ਸੀ ਵੀ ਹਾਂਜੀ ਕੁਝ ਇੱਕ ਮੁੱਠੀ ਭਰ ਭਟਕੇ ਹੋਏ ਲੋਕ ਸੀ ਜਾਂ ਉਹਨਾਂ ਨੂੰ ਬੱਚਿਆਂ ਨੂੰ ਭਟਕਾਇਆ ਗਿਆ ਸੀ ਤੇ ਮੈਂ ਇਹਨਾਂ ਮੇਰੇ ਪਿਆਰੇ ਬੱਚਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਬੱਚਿਓ ਕੋਈ ਨੀ ਤੁਸੀਂ ਵੀ ਸਾਡੇ ਹੋ ਅਸੀਂ ਤੁਹਾਡੇ ਹਾਂ ਜੇ ਸਾਡੇ ਤੋਂ ਕੋਈ ਗਲਤੀ ਆ ਜਾਂ ਗਲਤਾਂ ਤਾਂ ਤੁਸੀਂ ਮੇਰੇ ਨਾਲ ਬੈਠ ਕੇ ਜਦੋਂ ਮਰਜ਼ੀ ਗੱਲ ਕਰੋ ਤੇ ਮੈਂ ਤਿਆਰ ਹਾਂ ਪਰ ਇਹ ਜਿਹੀਆਂ ਗੱਲਾਂ ਕਰਕੇ ਆਪਾਂ ਬਾਹਰਲੇ ਮੁਲਕ ਦੇ ਵਿੱਚ ਇੱਕ ਦੂਜੇ ਦਾ ਭਾਵ ਦਾ ਰੁਤਬਾ ਨਾ ਛੋਟੇ ਕਰੀਏ ਆਪਾਂ ਦਸਤਾਰ ਨੂੰ ਨਾ ਦਾਗੀ ਕਰੀਏ ਤੇ ਕੋਸ਼ਿਸ਼ ਕਰੀਏ ਆਪਾਂ ਟਿਕੀਏ ਜੇ ਕੋਈ ਸਾਡੀਆਂ ਗਲਤ ਫਹਿਮੀਆਂ ਤਾਂ ਕੋਈ ਨੀ ਤੁਸੀਂ ਸਾਡੇ ਬੱਚੇ ਹੋ ਤੇ ਆਪਾਂ ਬੈਠ ਕੇ ਦੂਰ ਕਰ ਸਕਦੇ ਹਾਂ ਆਹ ਸ਼ਬਦਾਵਲੀ ਹੋਣੀ ਚਾਹੀਦੀ ਸੀ ਇੱਕ ਸੁਲਝੇ ਹੋਏ ਬੰਦੇ ਦੀ ਜਦੋਂ ਤੁਸੀਂ ਕਿਸੇ ਨੂੰ ਸਪਸ਼ਟੀਕਰਨ ਦੇ ਨਾ ਕਿ ਇਹ ਸ਼ਬਦਾਵਲੀ ਵੀ ਘਟੀਆ ਲੋਕ ਸਨ ਘਟੀਆ ਬੰਦੇ ਐਂ ਕਰਦੇ ਸਨ ਘਟੀਆ ਬੰਦੇ ਆ ਗਏ ਮੁੱਠੀ ਭਰ ਸੀ ਪੰਜ ਸੱਤ ਵਾਰੀ ਉਹਨਾਂ ਨੇ ਇਹ ਸ਼ਬਦ ਵਰਤੇ ਆ ਸੋ ਇਹਨਾਂ ਗੱਲਾਂ ਕਰਕੇ ਅਸੀਂ ਵੀ ਸਪਸ਼ਟ ਜਿਹੜੀ ਉਹਨਾਂ ਦੀ ਹਮਾਇਤ ਨਹੀਂ ਕਰ ਰਹੇ ਕਿਸੇ ਗੱਲ ਦੇ ਉੱਤੇ ਤੇ ਉਂਝ ਸਾਨੂੰ ਜਿਹੜੀਆਂ ਅਸੀਂ ਜੇ ਕਿਸੇ ਨੇ ਕਿਸੇ ਵੀ ਬੰਦੇ ਨੇ ਚੰਗਾ ਕੰਮ ਕੀਤਾ ਉਹ ਭਾਵੇਂ ਲੱਖ ਮਾੜਾ ਤੇ ਸਾਨੂੰ ਉਹਨੂੰ ਚੰਗਾ ਕਹਿਣ ਦੇ ਵਿੱਚ ਕੋਈ ਗਰੇਜ਼ ਨਹੀਂ ਹੋਇਆ ਕਿਉਂਕਿ ਬਲੈਕ ਐਂਡ ਵਾਈਟ ਪਾਲਿਸੀ ਹਮੇਸ਼ਾ ਉਸੇ ਉਦੋਂ ਹੀ ਲਾਗੂ ਹੁੰਦੀ ਆ ਜੇ ਤੁਹਾਡੇ ਚ ਜਿਗਰਾ ਹੋਵੇ ਦੁਸ਼ਮਣ ਨੂੰ ਵੀ ਚੰਗਾ ਕਹਿਣ ਦਾ ਸੋ ਇਹ ਇੱਥੇ ਇਹ ਜਿਹੜੇ ਕੱਲ ਮੈਂ ਮਾੜਾ ਪੁਆਇੰਟ ਦੇਖਿਆ
ਜੀ ਸੋ ਬ੍ਰਾਦਰ ਸਾਹਿਬ ਮੈਨੂੰ ਲੱਗਦਾ ਕਿ ਖਬਰਾਂ ਆਪਾਂ ਹੁਣ ਹੋਰ ਨਹੀਂ ਲੈ ਪਾਵਾਂਗੇ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜ ਰਹੇ ਨੇ ਇਸ ਵੇਲੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਅਸੀਂ ਸਰੋਤਿਆਂ ਦੇ ਮੈਸੇਜਿਸ ਜਿਹੜੇ ਉਹ ਵੀ ਲਵਾਂਗੇ ਤੇ ਅਸੀਂ ਇੱਕ ਭੇਤ ਵੀ ਅੱਜ ਦੇ ਲਈ ਬਣਾ ਕੇ ਰੱਖਿਆ ਹੋਇਆ ਔਰ ਉਹ ਭੇਤ ਵੀ ਛੇਤੀ ਅਸੀਂ ਪਰਦਾ ਜਿਹੜਾ ਉਹਦੇ ਤੋਂ ਚੁੱਕਣਾ ਉਹਦੇ ਤੇ ਹਨਾ ਜੀ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਅਸੀਂ ਉਹਨਾਂ ਦੀ ਕਾਲ ਲੈ ਲਈਏ ਬਿਲਕੁਲ ਬਿਲਕੁਲ ਜੀ ਜੀ ਕੌਣ ਸਾਹਿਬ ਜੀ
ਸਤਿ ਸ੍ਰੀ ਅਕਾਲ ਭੈਣ ਜੀ ਮੈਂ ਹਰਕੀਰਤ ਬੋਲ ਰਿਹਾ ਮੈਲਬਨ ਤੋਂ ਤੇ ਮਿੰਟੂ ਭਾਜੀ ਨੂੰ ਸਤਿ ਸ੍ਰੀ ਅਕਾਲ
ਸਵਾਗਤ
ਹਾਂਜੀ ਸੁਣ ਰਿਹਾ ਸੀ ਤੇ ਕੱਲ ਪਰਸੋਂ ਦਾ ਮਸਲਾ ਚੱਲ ਰਿਹਾ ਕਿ ਆਪਣਾ ਮਲੂਕਾ ਸਾਹਿਬ ਆਏ ਸੀ ਤੇ ਉਹਨਾਂ ਦਾ ਕਾਫੀ ਰੌਲਾ ਪੈ ਗਿਆ ਥੋੜਾ ਜਿਹਾ ਮੇਰਾ ਵਿਊ ਥੋੜਾ ਹਟ ਗਿਆ ਸੀ, ਸਹਿਮਤ ਹੋਣਾ ਜਾਂ ਨਾ ਹੋਣਾ ਇੱਕ ਵੱਖਰੀ ਗੱਲ ਹੈ। ਆਪਾਂ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਮਤਲਬ ਕਿ ਇਹ ਚੀਜ਼ ਮਾੜੀ ਹੋਈ ਜਾਂ ਏਦਾਂ ਨਹੀਂ ਸੀ ਹੋਣਾ ਚਾਹੀਦਾ, ਇਹਦਾ ਜੋ ਵੀ ਪ੍ਰਭਾਵ ਜਿਹੜਾ ਨਿਕਲਿਆ ਇਹ ਮਾੜਾ ਨਿਕਲਿਆ। ਪਰ ਮੇਰਾ ਇੱਥੇ ਹੈ ਕਿ ਜਿਵੇਂ ਜਿਹੜੇ ਸਾਡੇ ਇਵੈਂਟ ਕਰਦੇ ਨੇ ਪ੍ਰਬੰਧਕ, ਕਿ ਸਾਡੇ ਕੋਲ ਜਦੋਂ ਪਤਾ ਹੈ ਕਿ ਬੰਦਾ ਡਿਸਪਿਊਟਡ ਹੈ ਜਾਂ ਕੋਈ ਵੀ ਨੇਤਾ ਜਾਂ ਕੋਈ ਪੋਲੀਟੀਸ਼ੀਅਨ ਹੁੰਦਾ ਤੇ ਉਹਦਾ ਰੌਲਾ ਪੈਣਾ ਪੈਣਾ, ਤੇ ਕੀ ਸਾਡੇ ਇੱਥੇ ਪ੍ਰਬੰਧਕਾਂ ਦਾ ਜ਼ਿਆਦਾ ਜਿਹੜਾ ਉਹਦੇ ਚ ਫਾਲਟ ਨਹੀਂ ਹੈਗਾ ਕਿ ਉਹਨਾਂ ਨੂੰ ਹੀ ਚਾਹੀਦਾ ਸੀ ਕਿ ਇੱਥੇ ਹੋਰ ਸਾਡੇ ਕੋਲ ਬਹੁਤ ਜਿਹੜੀਆਂ ਸ਼ਖਸੀਅਤਾਂ ਨੇ ਜਿਹੜੀਆਂ ਕਿ ਪ੍ਰਭਾਵਸ਼ਾਲੀ ਨੇ, ਜਿਨ੍ਹਾਂ ਦੀ ਸਮਾਜ ਨੂੰ ਦੇਣ ਹੈ ਜਾਂ ਸਾਡੇ ਸਮਾਜ ਦੇ ਵਿੱਚ ਉਹਨਾਂ ਦਾ ਚੰਗਾ ਰੁਤਬਾ ਹੈ, ਕਿ ਅਸੀਂ ਚੰਗੇ ਬੰਦਿਆਂ ਨੂੰ ਲਿਆ ਕੇ ਚੰਗਾ ਮੈਸੇਜ ਨਹੀਂ ਦੇ ਸਕਦੇ ਕਿ ਸਾਡੀ ਕਮਿਊਨਿਟੀ ਦੇ ਵਿੱਚ ਉਹੋ ਜਿਹੇ ਬੰਦੇ ਰਹਿ ਗਏ ਕਿ ਜਿਹਦੇ ਨਾਲ ਸਾਡਾ ਰੌਲਾ ਪਵੇ। ਆਪਾਂ ਇਸ ਪੁਆਇੰਟ ਤੇ
ਹਰਕੀਰਤ ਜੀ
ਕਿ ਸਾਡੇ ਪ੍ਰਬੰਧਕਾਂ ਨੂੰ
ਜੀ ਹਰਕੀਰਤ ਬਾਈ
ਜਿਹੜੇ ਈਵੈਂਟ ਹੁੰਦੇ ਨੇ ਆਪਣੇ ਆਸਟ੍ਰੇਲੀਆ ਦੇ ਵਿੱਚ, ਤੇ ਆਪਾਂ ਮੌਕਾ ਕਿਉਂ ਦਿੰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਆ ਕ੍ਰਾਈਸਿਸ ਪੈਦਾ
ਹੋਏ। ਹਰਕੀਰਤ ਬਾਈ ਮਾਫੀ ਚਾਹੁੰਦਾ, ਮੈਂ ਸ਼ਾਇਦ ਮੈਨੂੰ ਲੱਗਦਾ ਤੁਸੀਂ ਕੱਲ ਦਾ ਪ੍ਰੋਗਰਾਮ ਨਹੀਂ ਸੁਣਿਆ, ਤੇ ਕੱਲ ਵੀ ਇਹ ਸਵਾਲ ਉੱਠਿਆ ਸੀ
ਤੇ ਤੁਸੀਂ ਵੀ ਕਾਲ ਕਰਨੀ ਪਈ।
ਹਾਂ ਹਾਂ ਹੋ ਰਹੀਆਂ ਸੀ, ਪਰ ਉਹਦੇ ਵਿੱਚ ਮੈਂ ਕੱਲ ਤੁਹਾਨੂੰ ਦੱਸਿਆ ਸੀ ਇਹਦਾ ਕਾਰਨ ਕੀ ਹੋਇਆ। ਇਹਦਾ ਕਾਰਨ ਮੈਂ ਫੇਰ ਅੱਜ ਦੁਹਰਾ ਦਿੰਦਾ, ਬਹੁਤ ਸਾਰੇ ਸਰੋਤਿਆਂ ਨੇ ਵੀ ਮਿਸ ਕੀਤਾ ਹੋਣਾ। ਇਹਦਾ ਕਾਰਨ ਕੀ ਆ ਵੀ ਇਹ ਕਬੱਡੀ ਕੱਪ ਜਦੋਂ ਹੋ ਰਿਹਾ ਤੇ ਇਹਦੇ ਚ ਤੁਸੀਂ ਹੋਰ ਬਹੁਤ ਵੱਡੇ ਵੱਡੇ ਨਾਂ ਸੀ ਚੁਣੇ ਜਾ ਸਕਦੇ ਸੀ, ਹੋਰ ਬੰਦਿਆਂ ਨੂੰ ਬੁਲਾਇਆ ਜਾ ਸਕਦਾ ਜਿਹੜੇ ਕੰਟਰੋਵਰਸ਼ਲ ਨਹੀਂ, ਤਾਂ ਮਲੂਕਾ ਹੀ ਕਿਉਂ? ਤਾਂ ਉਹਦਾ ਜਿਹੜਾ ਸਿੰਪਲ ਜਿਹਾ ਜਵਾਬ ਇਹ ਹੈ ਜੀ ਵੀ ਇਹ ਪ੍ਰਬੰਧਕਾਂ ਨੇ ਮਲੂਕਾ ਸਾਹਿਬ ਨੂੰ ਨਹੀਂ ਬੁਲਾਇਆ ਸੀ। ਇਹਦਾ ਸਿੰਪਲ ਜਵਾਬ ਆ, ਪ੍ਰਬੰਧਕਾਂ ਨੇ ਮਲੂਕਾ ਸਾਹਿਬ ਨੂੰ ਨਹੀਂ ਬੁਲਾਇਆ ਸੀ, ਮਲੂਕਾ ਸਾਹਿਬ ਨੇ ਆਪਦੇ ਪ੍ਰਬੰਧਕ ਇੱਥੇ ਖੜੇ ਕੀਤੇ ਸੀ। ਇੱਕ ਮਿੰਟ ਜੀ ਪੂਰੀ ਗੱਲ ਹੋ ਜਾਂਦੇ। ਮਲੂਕਾ ਸਾਹਿਬ ਨੇ ਇਹ ਪ੍ਰੋਗਰਾਮ ਸੀ ਨਾ ਜਿਹੜਾ ਪ੍ਰੋਗਰਾਮ ਸੀ ਨਾ ਹਰਕੀਰਤ ਜੀ, ਇਹ ਪ੍ਰੋਗਰਾਮ ਮਲੂਕਾ ਸਾਹਿਬ ਤੇ ਜਿਹੜੀ ਪੰਜਾਬ ਦੀ ਗਈ ਗੌਰਮੈਂਟ ਜਿਹੜੀ ਕਿ ਵਰਲਡ ਕੱਪ ਦੇ ਨਾਂ ਦੇ ਉੱਤੇ ਪਹਿਲਾਂ ਬਹੁਤ ਕੁਛ ਕਮਾਉਂਦੀ ਰਹੀ ਆ, ਬਹੁਤ ਕੁਛ ਕਰਦੀ ਰਹੀ ਆ, ਉਹਨਾਂ ਲੋਕਾਂ ਨੇ ਇੱਕ ਇਹ ਟੂਰਨਾਮੈਂਟ ਨੂੰ ਬਣਾਇਆ ਸੀ, ਟੂਰਨਾਮੈਂਟ ਨੂੰ ਲੈ ਕੇ ਆਏ ਸੀ, ਤੇ ਉਹਨਾਂ ਲੋਕਾਂ ਨੇ ਇੱਥੇ ਇੱਕ ਟੀਮ ਖੜੀ ਕਰੀ ਨੌਜਵਾਨਾਂ ਦੀ, ਮੁੰਡਿਆਂ ਦੀ, ਜਿਹੜੇ ਮੁੰਡਿਆਂ ਬਾਰੇ ਤੁਸੀਂ ਅੱਜ ਤੱਕ ਜਾਣਦੇ ਵੀ ਨਹੀਂ ਸੀ। ਜੇ ਹੁਣ ਮੰਨ ਲਓ ਅਫੀਸ਼ੀਅਲ ਕਬੱਡੀ ਦੀ ਗੱਲ ਹੁੰਦੀ ਤਾਂ ਕਬੱਡੀ ਨਾਲ ਜੁੜੇ ਹੋਏ ਲੋਕ ਇਹ ਅਰੇਂਜ ਕਰਦੇ ਜਿਹੜੇ ਕਿ ਪਿਛਲੇ 10-15 ਸਾਲਾਂ ਚੋਂ ਆਸਟ੍ਰੇਲੀਆ ਚ ਕਰੀ ਜਾਂਦੇ ਆ, ਪਰ ਮੁੱਢੋਂ ਨਵੇਂ ਮੁੰਡਿਆਂ ਨੂੰ ਮੂਹਰੇ ਲੈ ਕੇ ਆ ਕੇ ਉਹਨਾਂ ਤੋਂ ਕਰਵਾ ਕੇ ਤੇ ਆਪ ਹੀ ਮੁੱਖ ਮਹਿਮਾਨ ਬਣੇ ਸੀ, ਨਾ ਕਿ ਆਪਣੇ ਇੱਥੋਂ ਕਿਸੇ ਨੇ ਉਹਨਾਂ ਨੂੰ ਬਣਾਇਆ ਸੀ। ਅਸਲ ਚ ਅਸਲ ਸਿਨੈਰੀਓ
ਪਰ ਮੇਰੇ ਵਿਊ ਦੇ ਨਾਲ ਇਹ ਸੀ ਕਿ ਜੇ ਮੈਨੇਜਮੈਂਟ ਕੋਈ ਹੋਰ ਸੀ, ਪ੍ਰਬੰਧਕ ਹੋਰ ਸੀ, ਇਹ ਕਿਸ ਤਰ੍ਹਾਂ ਮੈਂ ਉੱਥੇ ਹੀ ਸੀ, ਮੈਂ ਦੇਖਿਆ ਜਿਹੜੇ ਮਾਹੌਲ ਜਿਹੜਾ।
ਨਹੀਂ ਹੋਰ ਨਹੀਂ ਸੀ ਨਾ ਜੀ, ਇਹੀ ਤਾਂ ਸਮਝੋ ਤੁਸੀਂ ਗੱਲ ਨੂੰ, ਮੈਨੇਜਮੈਂਟ ਹੋਰ ਨਹੀਂ ਸੀ, ਮੈਨੇਜਮੈਂਟ ਇਹਨਾਂ ਨੇ ਬਣਾਈ ਸੀ ਜੀ, ਇਹਨਾਂ ਨੇ ਆਪ ਹੀ ਟੂਰਨਾਮੈਂਟ ਹੀ ਉਹਨਾਂ ਦਾ ਸੀ, ਜਾਣੀ ਕਿ ਮਾਲਕੀਅਤ, ਤੁਸੀਂ ਸਮਝੇ ਨੀ ਗੱਲ, ਮਾਲਕੀਅਤ ਹੀ ਇਹਨਾਂ ਦੀ ਸੀ, ਇਹਨਾਂ ਨੇ ਟੂਰਨਾਮੈਂਟ ਅਰੇਂਜ ਕੀਤਾ, ਇਹਨਾਂ ਨੇ ਫੰਡ ਲਾਏ। ਤੁਸੀਂ ਦੇਖੋ ਸਿੱਖ ਖੇਡਾਂ ਹੁੰਦੀਆਂ ਜਾਂ ਹੋਰ ਕੱਪ ਹੁੰਦੇ ਆ, ਲੋਕ ਫੰਡ ਇਕੱਠੇ ਕਰਦੇ ਆ, ਪੈਸੇ ਇਕੱਠੇ ਕਰਦੇ ਆ, ਪੈਸੇ ਇਕੱਠੇ ਐਡਾਂ ਇਕੱਠੀਆਂ ਕਰਦੇ ਆ, ਫਿਰ ਉਹਦੇ ਰੇਂਜ ਹੁੰਦੇ ਆ। ਪਰ ਤੁਸੀਂ ਇਹਦੇ ਲਈ ਕਿਸੇ ਨੂੰ ਦੇਖਿਆ ਫੰਡ ਇਕੱਠੇ ਕਰਦਾ? ਕੋਈ ਪੈਸਾ ਨਹੀਂ ਇਕੱਠਾ ਕੀਤਾ ਗਿਆ, ਤੇ ਬਿਨਾਂ ਫੰਡਾਂ ਤੋਂ ਕਿਵੇਂ ਹੋ ਗਿਆ? ਕਿਉਂਕਿ ਫੰਡ ਸਾਰਾ ਕੁਛ ਮਲੂਕਾ ਸਾਹਿਬ ਨੇ ਜਾਂ ਉਹਨਾਂ ਨੇ ਅਰੇਂਜ ਕੀਤੇ ਸੀ, ਤੇ ਉਹਨਾਂ ਦਾ ਘਰੇਲੂ ਜਿਹੜਾ ਫੰਕਸ਼ਨ ਸੀ ਉਹਦੇ ਚ ਇਹ ਮੁੰਡੇ ਤਾਂ ਮੋਹਰੇ ਸੀਗੇ, ਸਿਰਫ ਮੋਹਰਿਆਂ ਦੇ ਤੌਰ ਤੇ 5-7-10 ਦਿਨਾਂ ਲਈ ਅਰੇਂਜਮੈਂਟ ਕਰਨ ਲਈ।
ਇਹਦਾ ਮਤਲਬ ਇਹ ਹੋਈ ਹੈ।
ਧੰਨਵਾਦ ਹਰਕੀਰਤ ਸਿੰਘ ਜੀ,
ਪ੍ਰੋਗਰਾਮ ਆਪ ਹੀ ਬਣਾਇਆ ਸੀ। ਹਾਂਜੀ ਮਿਹਰਬਾਨੀ ਜੀ, ਮਿਹਰਬਾਨੀ।
ਹਾਂਜੀ ਹਾਂਜੀ, ਇਹ ਪ੍ਰੋਗਰਾਮ ਆਪਣੇ ਆਪ ਬਣਾਇਆ ਸੀ, ਕਿਸੇ ਨੂੰ ਸੱਦਿਆ ਨਹੀਂ ਸੀ ਇਹਨਾਂ ਨੇ ਕਿਸੇ ਨੇ
ਜੀ। ਸ਼ੁਕਰੀਆ। ਸੋ ਬਰਾੜ ਸਾਹਿਬ, ਸਾਡੇ ਨਾਲ ਕੁਝ ਹੋਰ ਸਰੋਤੇ ਜੁੜੇ ਹੋਏ ਨੇ ਜਿਹੜੇ ਕਿ ਮੈਸੇਜਸ ਭੇਜ ਰਹੇ ਨੇ। ਗੁਰਦੀਪ ਸਿੰਘ ਜੁੜੇ ਨੇ, ਧਨੀ ਸਿੰਘ ਜੁੜੇ ਨੇ, ਰਾਜ ਮਹਿੰਦਰ ਸਿੰਘ ਜੁੜੇ ਨੇ ਤੇ ਰਾਜਵਿੰਦਰ ਸਿੰਘ ਜੁੜੇ ਨੇ ਸਾਡੇ ਨਾਲ। ਇਹਨਾਂ ਦੇ ਮੈਸੇਜਸ ਵੀ ਆਪਾਂ ਲਵਾਂਗੇ, ਪਰ ਫਿਲਹਾਲ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਕ ਬ੍ਰੇਕ ਲੈਣੀ ਵੀ ਬਣਦੀ ਹੈ, ਕਿਉਂਕਿ ਸਾਡੇ ਮਹਿਮਾਨ ਜਿਹੜੇ ਉਹ ਇਸ ਵੇਲੇ ਸਾਡੇ ਸਟੂਡੀਓ ਚ ਪਹੁੰਚ ਚੁੱਕੇ ਨੇ। ਉਹ ਮਹਿਮਾਨ ਕੌਣ ਨੇ, ਕਿਸ ਸ਼ਖਸੀਅਤ ਨਾਲ ਅਸੀਂ ਰੂਬਰੂ ਕਰਾਉਣ ਜਾ ਰਹੇ ਹਾਂ ਆਪਣੇ ਸਰੋਤਿਆਂ ਨੂੰ, ਉਹ ਆਪਾਂ ਭੇਤ ਖੋਲਾਂਗੇ ਇਸ ਬ੍ਰੇਕ ਤੋਂ ਬਾਅਦ। ਸੋ ਲੈਂਦੇ ਹਾਂ ਜੀ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਵਿੱਚ। ਤੁਸੀਂ ਬਣੇ ਰਹੋ, ਜੁੜੇ ਰਹੋ।
ਮਨ ਜਾ ਨਾ ਮਨ ਤੇਰੀ ਮਿਹਰਬਾਨੀ ਏ, ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ। मन जाना मन तेरी मेहरबानी है। मेरे जहे नाल जो निभाई जानी है। मैं जिन्ना खफा होवा हा तू ओना ही प्यार जतावे। मेरी ये सरदारनी है नी तेनू उम्र मेरी लग जावे। मेरी ये सरदारनी है तेनू उम्र मेरी लग जावे।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਹੋਮ ਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ। ਇਹੀ ਨਹੀਂ, ਪਾਕ ਪਾਨ ਦੀਆਂ ਭਾਰਤੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੋਮਸਟੋਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ। ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629. ਤੁਹਾਡਾ ਘਰ ਨੀ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਵੱਡਾ।
ਜਿਹਾਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਪੇਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓ ਯਾਰ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
ਫਾਈਂਡ ਅ ਚੀਪਰ ਪ੍ਰਾਈਸ ਐਂਡ ਵੀ ਵਿਲ ਬੀਟ ਇਟ। ਹਿਊਜ ਰੇਂਜ ਆਫ ਇੰਡੀਅਨ, ਏਸ਼ੀਅਨ, ਆਈਲੈਂਡਰ ਐਂਡ ਨਿਊਜ਼ੀਲੈਂਡ ਗ੍ਰੋਸਰੀ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
ਰਾਇਲ ਗੋਲਡ 10 ਕਿਲੋ ਆਟਾ $6.99, ਵੈਜੀਟੇਬਲ ਆਇਲ $36, ਫਰੈਸ਼ ਗੰਨੇ ਦਾ ਜੂਸ ਤੇ ਫਰੈਸ਼ ਅਮਰੂਦ ਵੀ ਅਵੇਲੇਬਲ ਨੇ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ, ਹਰਮਨ ਰੇਡੀਓ ਤੇ ਅੱਜ ਦਾ ਮਾਰਨਿੰਗ ਸ਼ੋਅ ਯਾਨੀ ਸਵੇਰ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਹਿਰਾ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਮੇਰੇ ਨਾਲ ਪ੍ਰੋਗਰਾਮ ਚ ਮੇਰਾ ਸਾਥ ਐਡੀਲੇਡ ਤੋਂ ਦੇ ਰਹੇ ਨੇ ਮਿੰਟੂ ਬਰਾੜਹੁਰੀ। ਬ੍ਰੇਕ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀ ਇੱਕ ਗੀਤ, ਸੋ ਇਹ ਗੀਤ ਵਿਸ਼ੇਸ਼ ਤੌਰ ਤੇ ਫਰਮਾਇਸ਼ ਕੀਤੀ ਸੀ ਜੀ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ, ਕਿਉਂਕਿ ਉਹਨਾਂ ਦੀ ਸਰਦਾਰਨੀ ਦਾ ਅੱਜ ਜਨਮ ਦਿਨ ਤੇ ਉਹ ਗੀਤ ਸਮਰਪਿਤ ਕੀਤਾ ਗਿਆ ਸੀ, ਮੇਰੀ ਇਹ ਸਰਦਾਰਨੀ ਹੈ। ਸੋ ਇੱਕ ਵਾਰ ਫਿਰ ਬਹੁਤ ਬਹੁਤ ਵਧਾਈ ਦਿੰਦੇ ਹਾਂ ਦਲਜੀਤ ਸਿੰਘ ਹੋਰਾਂ ਨੂੰ। ਔਰ ਬਹੁਤ ਸਾਰੇ ਦੋਸਤ ਸਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਹਾਂ। ਔਰ ਇੱਕ ਉਡੀਕ ਜਿਹੜੀ ਆ ਅਸੀਂ ਰੱਖੀ ਹੋਈ ਆ, ਉਡੀਕ ਅਸੀਂ ਵੀ ਰੱਖੀ ਹੋਈ ਆ, ਉਡੀਕ ਸਾਡੇ ਸਰੋਤਿਆਂ ਨੇ ਵੀ ਰੱਖੀ ਹੋਈ ਆ ਕਿ ਜਿਸ ਮਹਿਮਾਨ ਦੇ ਰੂਬਰੂ ਅੱਜ ਅਸੀਂ ਉਹਨਾਂ ਨੂੰ ਕਰਵਾਉਣਾ ਉਹਦੇ ਲਈ ਇੱਕ ਭੇਤ ਜਿਹਾ ਬਣਾ ਕੇ ਰੱਖਿਆ ਹੋਇਆ। ਔਰ ਮੈਨੂੰ ਲੱਗਦਾ ਹੁੰਦਾ ਕਿ ਉਹ ਭੇਤ ਜਿਹੜਾ ਉਹ ਜਿੰਨਾ ਬਣਿਆ ਰਹੇ ਐਕਸਾਈਟਮੈਂਟ ਜਿਹੜੀ ਉਹ ਓਨੀ ਜ਼ਿਆਦਾ ਵੱਧਦੀ ਰਹਿੰਦੀ ਆ। ਸੋ ਇਹ ਐਕਸਾਈਟਮੈਂਟ ਜਿਹੜੀ ਨਾ ਉਹ ਤੁਹਾਡੀ ਬਣੀ ਰਹਿਣੀ ਚਾਹੀਦੀ ਆ, ਔਰ ਇਹ ਜਿੰਨੀ ਦੇਰ ਤੱਕ ਅਸੀਂ ਬਣਾ ਕੇ ਰੱਖ ਸਕਦੇ ਅਸੀਂ ਜ਼ਰੂਰ ਬਣਾ ਕੇ ਰੱਖਾਂਗੇ। ਫਿਲਹਾਲ ਅਸੀਂ ਮੈਸੇਜਸ ਲਵਾਂਗੇ, ਮੈਸੇਜਸ ਤੋਂ ਬਾਅਦ ਇੱਕ ਖਾਸ ਜਾਣਕਾਰੀ ਜਿਹੜੀ ਹੈ ਕੁਛ ਨੌਜਵਾਨ ਸਾਡੇ ਨਾਲ ਸਾਂਝੀ ਕਰਨਗੇ। ਸੋ ਸਟੂਡੀਓ ਦੇ ਵਿੱਚ ਆ ਕੇ ਉਹਨਾਂ ਨੇ ਵਿਸਾਖੀ ਦੇ ਬਾਰੇ ਕੋਈ ਪ੍ਰੋਗਰਾਮ ਜਿਹੜਾ ਵਿਸਾਖੀ ਦੇ ਬਾਰੇ ਕੋਈ ਇਵੈਂਟ ਜਿਹੜਾ ਉਹ ਕਰਨ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਸੋ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ। ਤੇ ਉਹਨਾਂ ਤੋਂ ਬਾਅਦ ਫਿਰ ਜਿਹੜੀ ਅੱਜ ਦੀ ਅਸੀਂ ਇੱਕ ਪਟਾਰੀ ਜਿਹੜੀ ਅੱਜ ਦਾ ਇੱਕ ਭੇਤ ਜਿਹੜਾ ਉਹ ਅਸੀਂ ਖੋਲਣਾ ਬਹੁਤ ਜਲਦੀ। ਫਿਲਹਾਲ ਲੈਣੇ ਆ ਬਰਾੜ ਸਾਹਿਬ ਮੈਸੇਜਿਸ ਸਾਡੇ ਨਾਲ ਜੁੜੇ ਨੇ ਜੀ। ਜਸਵੀਰ ਰੰਧਾਵਾ ਹੁਰੀ ਸਤਿ ਸ੍ਰੀ ਅਕਾਲ, ਬੁਲਾਈ ਇਹਨਾਂ ਨੇ ਪ੍ਰੋਗਰਾਮ ਦਾ, ਕਹਿੰਦੇ ਆਨੰਦ ਲੈ ਰਹੇ ਆ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਧੰਨਵਾਦ ਜੀ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਨਾਲ ਨਾਲ ਬਣੇ ਹੋਏ ਹੋ ਸਾਡੇ ਨਾਲ। ਗੁਰਦੀਪ ਸਿੰਘ ਅੱਗੇ ਜੁੜੇ ਨੇ, ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਹੈ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਥੈਲੇਸੀਮੀਆ ਦੇ ਪੀੜਤ ਬੱਚਿਆਂ ਲਈ 15 ਅਪ੍ਰੈਲ ਨੂੰ ਕਹਿੰਦਾ ਇੱਕ ਵਿਸ਼ੇਸ਼ ਖੂਨਦਾਨ ਕੈਂਪ ਪਿੰਡ ਕਲਾਲ ਮਾਜ਼ਰਾ ਨੇੜੇ, ਮਹਿਲ ਕਲਾਂ ਜੀ, ਮਹਿਲ ਕਲਾਂ ਦੇ ਨੇੜੇ ਪੈਂਦਾ ਜੀ ਪਿੰਡ ਕਲਾਲ ਮਾਜ਼ਰਾ, ਉੱਥੇ ਲਗਾਇਆ ਜਾ ਰਿਹਾ। ਸੋ ਇਹਦੇ ਲਈ ਕਹਿੰਦੇ ਡਾਕਟਰ ਹਰਮਿੰਦਰ ਸਿੱਧੂ ਹੋਰਾਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ, ਤੇ ਜੇਕਰ ਤੁਹਾਡੇ ਕੋਈ ਵੀ ਰਿਸ਼ਤੇਦਾਰ ਜਿਹੜੇ ਆ ਜਾਂ ਫਿਰ ਤੁਹਾਡੇ ਜਾਣੂ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਇਹੋ ਜਿਹੀ ਜਿਹੜੀ ਕੋਈ ਬਿਮਾਰੀ ਆ ਪੀੜਤ ਨੇ, ਉਹਨਾਂ ਨੂੰ ਖਾਸ ਜਿਹੜੀ ਮਦਦ ਆ ਉਹ ਦੇਣਗੇ ਜੀ। ਤੇ ਇਸ ਦੇ ਲਈ ਗੁਰਦੀਪ ਸਿੰਘ ਹੋਰਾਂ ਨੇ ਵੀ ਆਪਣਾ ਨੰਬਰ ਭੇਜਿਆ 0401-624-647। ਸੋ ਇਸ ਨੰਬਰ ਤੇ ਗੁਰਦੀਪ ਸਿੰਘ ਹੋਰਾਂ ਨੂੰ ਵੀ ਸੰਪਰਕ ਕੀਤਾ ਜਾ ਸਕਦਾ ਹੈ। ਧੰਨਵਾਦ ਜੀ, ਇਹ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਅੱਗੇ ਧਨੀ ਸਿੰਘ ਹੁਰੀ ਕਾਫੀ ਦੇਰ ਤੋਂ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾਈ ਹੈ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਜੀ ਤੁਹਾਨੂੰ। ਤੇ ਇਹਨਾਂ ਨੇ ਨਾ ਬਰਾੜ ਸਾਹਿਬ ਪੌਲੀਨ ਹੈਨਸਨ ਵਾਲੀ ਜਿਹੜੀ ਇੱਕ ਖਬਰ ਆ, ਕਿਉਂਕਿ ਪੌਲੀਨ ਹੈਨਸਨ ਜਿਹੜੀ ਕਾਫੀ ਵਿਵਾਦਮਈ ਬਿਆਨ ਦੇਣ ਦੇ ਲਈ ਵੀ ਜਾਣੀ ਜਾਂਦੀ ਹੈ, ਸੋ ਉਹਦੇ ਬਾਰੇ ਕਹਿੰਦੇ ਕਿ ਇੱਕ ਖਬਰ ਜਿਹੜੀ ਆ ਉਹ ਵੀ ਆ ਰਹੀ ਹੈ ਕਿ ਆਸਟ੍ਰੇਲੀਅਨ ਮੰਤਰੀ ਨੂੰ ਆਪਣੇ ਰੈਸਟੋਰੈਂਟ ਦੇ ਵਿੱਚੋਂ ਕੱਢਿਆ, ਕਿਉਂਕਿ ਉਸਨੇ ਹੁਣੇ ਹੀ ਜਿਹੇ ਪਿਛਲੇ 1-2 ਦਿਨ ਪਹਿਲਾਂ ਹੀ ਬਿਆਨ ਜਿਹੜਾ ਉਹ ਦਿੱਤਾ ਸੀਗਾ ਨਵੀਆਂ ਨੌਕਰੀਆਂ ਨੂੰ ਲੈ ਕੇ ਵਿਦਿਆਰਥੀਆਂ ਦੇ ਵੀਜ਼ਿਆਂ ਦੇ ਉੱਤੇ। ਸੋ ਕਹਿੰਦੇ ਵੀ ਕਾਫੀ ਰੇਸਿਸਟ ਬਿਆਨ ਜਿਹੜੇ ਦੇਣ ਦੇ ਲਈ ਮੰਨੀ ਜਾਂਦੀ ਹੈ ਜੀ ਬਰਾੜ ਸਾਹਿਬ।
ਦੇਖੋ ਕਈ ਲੋਕਾਂ ਦੇ ਜੱਚਾ ਹੀ ਹੁੰਦਾ ਵੀ ਸੰਸਨੀ ਖੇਜ਼ ਬਣੇ ਬਿਨਾਂ ਤੁਸੀਂ ਕਿਸੇ ਦੀ ਨਜ਼ਰਾਂ ਚ ਨਹੀਂ ਚੜ ਸਕਦੇ। ਸੋ ਇਹ ਸੰਸਨੀ ਖੇਜ਼ ਜਿੱਥੇ ਵੀ ਕੋਈ ਬੰਦਾ ਵਰਤਣ ਦੀ ਕੋਸ਼ਿਸ਼ ਕਰਦਾ ਉਹ ਸ਼ਾਰਟ ਪੀਰੀਅਡ ਲਈ ਤਾਂ ਹੋ ਸਕਦਾ ਵੀ ਲੋਕਾਂ ਨੂੰ ਪਸੰਦ ਆ ਜਾਣ, ਸ਼ਾਰਟ ਪੀਰੀਅਡ ਲਈ ਤਾਂ ਲੋਕਾਂ ਨੂੰ ਲੱਗਦਾ ਵੀ ਵਧੀਆ ਗੱਲਾਂ ਹੁੰਦੀਆਂ, ਪਰ ਨਾ ਤਾਂ ਕਿਤੇ ਸੰਸਨੀ ਖੇਜ਼ ਮੀਡੀਆ ਦੀ ਉਮਰ ਰਹੀ ਆ, ਨਾ ਸੰਸਨੀ ਖੇਜ਼ ਬੰਦੇ ਦੀ ਉਮਰ ਰਹੀ ਆ। ਉਹ ਲੰਮੀ ਰੇਸ ਦਾ ਘੋੜਾ ਨਹੀਂ ਹੁੰਦਾ, ਉਹ ਸਿਰਫ ਤੇ ਸਿਰਫ ਕੀ ਆ, ਉਹ ਦੇਖ ਰਿਹਾ ਹੁੰਦਾ, ਮੌਕਾ ਪ੍ਰਸਤੀ ਲੱਭ ਰਿਹਾ ਹੁੰਦਾ ਵੀ ਇੱਥੋਂ ਮੈਂ ਕਿਹੜੇ ਢੰਗ ਨਾਲ ਜਿਹੜੀ ਇਹ ਦੁਨੀਆਂ ਦੀਆਂ ਚੱਲ ਰਹੇ ਕੰਮਾਂ ਦਾ ਕ੍ਰੈਡਿਟ ਮੈਂ ਕਿਵੇਂ ਲਵਾਂ। ਕੰਮ ਦੁਨੀਆਂ ਕਰ ਰਹੀ ਆ, ਲੋਕ ਮਿਹਨਤਾਂ ਕਰ ਰਹੇ ਆ, ਤੇ ਉਹਨਾਂ ਚੋਂ ਕ੍ਰੈਡਿਟ ਲੱਭਣ ਵਾਲੇ ਲੋਕ ਇਹ ਹੁੰਦੇ ਆ। ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਇਹ ਤਾਂ ਹੀ ਲੱਭਦੇ ਆ ਜੇ ਅਸੀਂ ਇਹਨਾਂ ਨੂੰ ਮੂਹਰੋਂ ਨਹੀਂ ਪੈਂਦੇ। ਜੇ ਹੁਣ ਅੱਜ ਇਹੋ ਜਿਹਾ ਇੱਕ ਬੰਦੇ ਨੇ ਰੈਸਟੋਰੈਂਟ ਵਾਲੇ ਨੇ ਇੰਨੀ ਜ਼ੁਰਤ ਦਿਖਾਈ ਆ ਵੀ ਉਹਨੇ ਉਹਨੂੰ ਬਾਹਰ ਦਾ ਰਸਤਾ ਦਿਖਾਇਆ, ਤਾਂ ਇਹ ਇੱਕ ਬਹੁਤ ਵੱਡੀ ਖਬਰ ਬਣਨੀ ਚਾਹੀਦੀ ਹੈ ਤੇ ਬਹੁਤ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਉਸ ਬੰਦੇ ਦਾ ਸਨਮਾਨ ਹੋਣਾ ਚਾਹੀਦਾ। ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਇਹ ਕਦੇ ਤਾਂ ਕਹਿ ਰਹੀ ਹੈ ਵੀ ਇਹ ਜਿਹੜੇ ਸਟੂਡੈਂਟ ਆ ਗਏ ਜਾਂ ਇਹ ਲੋਕ ਬਾਹਰ ਲੈ ਆ ਗਏ ਇਹਨਾਂ ਨੇ ਭੀੜ ਕਰਤੀ ਆਸਟ੍ਰੇਲੀਆ ਦੇ ਵਿੱਚ, ਕਿਤੇ ਇਹ ਕੋਈ ਗੱਲ ਵਰਤ ਰਹੀ ਹੈ ਕਿਤੇ ਕੋਈ ਵਰਤ ਰਹੀ ਹੈ। ਪਰ ਉਦੋਂ ਸਾਡੇ ਜਿਹੜੇ ਬਾਈ ਨਵਦੀਪ ਹੋਰਾਂ ਨੇ ਬ੍ਰਿਸਬਨ ਤੋਂ ਉਹਨਾਂ ਦਾ ਬੜਾ ਪਿਆਰਾ ਜਵਾਬ ਦਿੱਤਾ ਸੀ ਉਦੋਂ, ਉਦੋਂ ਇਹਨਾਂ ਨੂੰ ਜਿਹੜੇ ਸਾਡੇ ਗ੍ਰੀਨਸ ਤੋਂ ਜਿਹੜੇ ਖੜੇ ਹੋਏ ਸਨ ਉਦੋਂ ਇਲੈਕਸ਼ਨਾਂ 'ਚ ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਵੀ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਬੁਢੇਪਾ ਹੋ ਗਿਆ ਆ ਗਿਆ ਤੁਹਾਡਾ ਤੇ ਤੁਸੀਂ ਕਿਸੇ ਏਜ ਕੇਅਰ ਦੇ ਵਿੱਚ ਜਾ ਵੜੇ ਤਾਂ ਤੁਸੀਂ ਮੈਨੂੰ ਉਦੋਂ ਦੱਸਿਓ ਤੁਹਾਨੂੰ ਕੌਣ ਸਾਂਭੂਗਾ। ਵੱਡੀ ਗੱਲ ਆ। ਅੱਜ ਜੇ ਤੁਸੀਂ ਦੇਖੋਗੇ ਏਜ ਕੇਅਰਾਂ ਦੇ ਵਿੱਚ, ਹਸਪੀਟਲਾਂ ਦੇ ਵਿੱਚ ਵੀ ਜਾਓਗੇ ਤਾਂ 90% ਉਹ ਲੋਕ ਆ ਜਿਹੜੇ ਲੋਕ ਬਾਹਰੋਂ ਆਏ ਆ, ਤੇ ਉਹ ਬਾਹਰੋਂ ਆ ਕੇ ਇਹਨਾਂ ਨੂੰ ਜਿਹੜਾ ਇੰਟਰਟੇਨ ਕਰ ਰਿਹਾ, ਇਹਨਾਂ ਦੇ ਕੰਮ ਕਰ ਰਹੇ ਆ, ਜੇ ਅਸੀਂ ਉਸ ਦੇ ਬਦਲੇ ਪੈਸੇ ਕਮਾ ਰਹੇ ਹਾਂ ਤਾਂ ਉਹ ਸਾਡਾ ਰਾਈਟ ਆ। ਪਰ ਤੁਹਾਡੇ ਕੋਲੇ ਤਾਂ ਤੁਸੀਂ ਪੈਸੇ ਵੀ ਤੁਹਾਡੇ ਕੋਲੇ ਪਏ ਰਹਿ ਜਾਣੇ ਸੀ ਜੇ ਤੁਹਾਡੇ ਕੋਲੇ ਬੰਦੇ ਨਾ ਹੁੰਦੇ, ਜੇ ਤੁਸੀਂ ਉੱਥੇ ਸਹੂਲਤਾਂ ਨਾ ਹੁੰਦੀਆਂ। ਇਹਨਾਂ ਚੀਜ਼ਾਂ ਲਈ ਇਹਨਾਂ ਨੂੰ ਅਹਿਸਾਸ ਕਰਾਉਣਾ ਪੈਣਾ, ਅਸੀਂ ਠੀਕ ਆ ਵੀ ਅਸੀਂ ਆਪਦੀਆਂ ਲੋੜਾਂ ਨੂੰ ਇੱਥੇ ਆਏ ਆ, ਪਰ ਹੁਣ ਅਸੀਂ ਇੰਨੇ ਕੁ ਪੈਰਾਂ ਸਿਰ ਹੋ ਗਏ ਆ ਜਾਂ ਅਸੀਂ ਇੰਨੇ ਕੁ ਹਾਂ ਵੀ ਸਾਡੇ ਚ ਵੀ ਕੋਈ ਸੈਲਫ ਰਿਸਪੈਕਟ ਹੈਗੀ ਆ। ਜੇ ਕੋਈ ਬੰਦਾ ਸੈਲਫ ਰਿਸਪੈਕਟ ਦੇ ਉੱਤੇ ਅਟੈਕ ਕਰਦਾ ਤਾਂ ਉਹਦਾ ਜਵਾਬ ਦੇਣਾ ਬਣਦਾ। ਮੈਂ ਜ਼ਰੂਰ ਇਸ ਇਨਸਾਨ ਨੂੰ ਰੈਸਟੋਰੈਂਟ ਬੰਦੇ ਨੂੰ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਲੱਭੂਗਾ ਤੇ ਲੱਭ ਕੇ ਮੈਂ ਉਹਨਾਂ ਨੂੰ ਜ਼ਰੂਰ ਹਾਈਲਾਈਟ ਕਰੂੰਗਾ ਜਿਹੜੇ ਬੰਦੇ ਨੇ ਉਹਨੂੰ ਰਾਣੀ ਨੂੰ ਅੱਗਾ ਢਕਣ ਦੇ ਕਹਿਣ ਦੀ ਜਿਹੜੀ ਜ਼ਰੂਰਤ ਰੱਖੀ।
ਬਿਲਕੁਲ। ਅੱਗੇ ਸਾਡੇ ਨਾਲ ਜੁੜੇ ਨੇ ਜੀ ਰਾਜ ਮਹਿੰਦਰ ਸਿੰਘ ਹੋਰੇ, ਸਤਿ ਸ੍ਰੀ ਅਕਾਲ ਬੁਲਾਈਏ, ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ ਤੇ ਇਹਨਾਂ ਨੇ ਬਹੁਤ ਸੋਹਣਾ ਵਿਚਾਰ ਭੇਜਿਆ। ਬਰਾੜ ਸਾਹਿਬ ਕਹਿੰਦੇ ਕਿਸੇ ਨੇ ਮੈਨੂੰ ਪੁੱਛਿਆ ਕਿ ਦੁਨੀਆਂ ਵਿੱਚ ਆਪਣਾ ਕੌਣ ਹੈ, ਮੈਂ ਹੱਸ ਕੇ ਕਿਹਾ ਸਮਾਂ, ਜੇ ਇਹ ਸਹੀ ਹੋਵੇ ਤਾਂ ਸਾਰੇ ਆਪਣੇ, ਨਹੀਂ ਤਾਂ ਕੋਈ ਨਹੀਂ। ਬਹੁਤ ਖੂਬ ਜੀ, ਬਹੁਤ ਸੋਹਣਾ ਵਿਚਾਰ। ਤੇ ਅੱਗੇ ਰੰਧਾਵਾ ਸਾਹਿਬ ਸਾਡੇ ਨਾਲ ਇੱਕ ਵਾਰ ਦੁਬਾਰਾ ਤੋਂ ਜੁੜੇ ਨੇ। ਰੰਧਾਵਾ ਸਾਹਿਬ ਤੁਹਾਡਾ ਮੈਸੇਜ ਅਸੀਂ ਬਾਅਦ ਚ ਲਵਾਂਗੇ। ਸਾਡੇ ਨਾਲ ਗੁਰਨਾਮ ਭੁੱਲਰ ਹੁਰੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਿੰਟੂ ਬਰਾੜ ਜੀ ਤੇ ਸਾਰਿਆਂ ਨੂੰ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਤੇ ਮੈਂ ਕਹਿੰਦੇ ਮਿਲਡੂਰਾ ਤੋਂ ਇਹ ਮੈਸੇਜ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਪ੍ਰੋਗਰਾਮ ਚ ਹਾਜ਼ਰੀ ਵੀ ਲਗਾਈ ਹੈ। ਤੇ ਬਰਾੜ ਸਾਹਿਬ ਬਹੁਤ ਸਾਰੇ ਮੈਸੇਜਿਸ ਜਿਹੜੇ ਆ ਉਹ ਸਾਡੇ ਤੱਕ ਪਹੁੰਚ ਰਹੇ ਨੇ, ਅਸੀਂ ਮੈਸੇਜਿਸ ਜਿਹੜੇ ਆ ਉਹ ਜ਼ਰੂਰ ਸਰੋਤਿਆਂ ਦੇ ਲੈਂਦੇ ਜਾਵਾਂਗੇ। ਫਿਲਹਾਲ ਇੱਕ ਹੋਰ ਜਿਹੜੀ ਮੁਲਾਕਾਤ ਕਰਨੀ ਹੈ, ਪਰ ਮੁਲਾਕਾਤ ਤੋਂ ਪਹਿਲਾਂ ਇੱਕ ਛੋਟੀ ਜਿਹੀ ਅਸੀਂ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਇੱਕ ਜਾਣਕਾਰੀ ਜਿਹੜੀ ਆ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਜਾਣਕਾਰੀ ਤੋਂ ਬਾਅਦ ਇੱਕ ਵੱਡਾ ਭੇਤ ਅਸੀਂ ਖੋਲਣਾ ਪ੍ਰੋਗਰਾਮ ਦੌਰਾਨ, ਉਹ ਵੀ ਐਕਸਾਈਟਮੈਂਟ ਜਿਹੜੀ ਆ ਬਣਾ ਕੇ ਰੱਖੀ ਹੋਈ ਹੈ, ਔਰ ਉਹ ਐਕਸਾਈਟਮੈਂਟ ਛੇਤੀ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਬਰਾੜ ਸਾਹਿਬ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਜੀ।
Everybody hit the crowd rukdani dikhani aaj puri tezi nachdi aa soni lagdi bhabhi tezi sun vire chal lak nu hila le gal sun vire aaj ho hal pal gal sun vire tere jaiya na chale gal sun vire aaj peg tu wala
palle bhai hun jago aaiya chawa bhai hun jago aaiya palle bhai hun jago aaiya chawa bhai hun jago aaiya palle bhai hun jago aaiya chawa ਜਾਗੋ ਆਈ ਡੀ ਜੇ ਹੁਣ ਕਰਾ ਲੋ ਆ ਜਾਓ ਅੱਜ ਵੀ ਖੜੀ ਨੀ ਮੈਂ ਕਿਆ ਰੌਲਾ ਰੱਪਾ ਪਾ ਲੋ ਆ ਜਾਓ ਅੱਜ ਵੀ ਖੜੀ ਇੱਥੇ ਹੋਣੇ ਬਹੁਤ ਨਜ਼ਾਰੇ ਆ ਜਾਓ ਅੱਜ ਵੀ ਖੜੀ ਬਾਹਾਂ ਫੜ ਕੇ ਨੱਚਾ ਲੋ ਆ ਜਾਓ ਅੱਜ ਵੀ ਖੜੀ ਉਹ ਪੀਕੇ ਲਿਖਰ ਫਾੜ ਸਪੀਕਰ ਠੁਮਕੇ ਉੱਪਰ ਬੱਚੇ ਟਿੱਪਰ ਦੇਸੀ
ਜੀ। ਦੋਸਤੋ, ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ, ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਤੇ ਮੇਰਾ ਸਾਥ ਅੱਜ ਦੇ ਰਹੇ ਨੇ ਐਡੀਲੇਟ ਤੋਂ ਮਿੰਟੂ ਬਰਾੜ ਹੁਰੀ। ਤੇ ਬਰਾੜ ਸਾਹਿਬ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ। ਤੇ ਇੱਕ ਖਾਸ ਜਾਣਕਾਰੀ ਜੀ ਆਪਾਂ ਲੈਣੀ ਹੈ, ਤੇ ਉਹ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਸ਼ਾਮਲ ਹੋਏ ਨੇ, ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਪਰਵਿੰਦਰ ਸਿੰਘ ਸਾਪੀ ਹੁਰੀ, ਜਿਹੜੇ ਕਿ ਨੌਜਵਾਨਾਂ ਦੀ ਇੱਕ ਟੀਮ ਨੂੰ ਮੈਨੂੰ ਲੱਗਦਾ ਲੀਡ ਵੀ ਕਰ ਰਹੇ ਨੇ। ਸੋ ਬੰਡੂਰਾ ਯੂਨੀਵਰਸਿਟੀ ਦੇ ਵਿੱਚ ਪਹਿਲੀ ਵਾਰ ਵਿਸਾਖੀ ਦਾ ਜਿਹੜਾ ਤਿਉਹਾਰ ਆ ਇਹ ਨੌਜਵਾਨ ਮਨਾਉਣ ਜਾ ਰਹੇ ਨੇ। ਇਸ ਬਾਬਤ ਜਾਣਕਾਰੀ ਜਿਹੜੀ ਆ ਉਹ ਆਪਾਂ ਇਹਨਾਂ ਤੋਂ ਲਵਾਂਗੇ। ਸੋ ਸਭ ਤੋਂ ਪਹਿਲਾਂ ਤਾਂ ਪਰਵਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਮੰਚ ਤੇ, ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਦੀ ਸਾਰੀ ਟੀਮ ਨੂੰ, ਸਾਡੇ ਵੱਲੋਂ ਤੇ ਸੁਣ ਰਹੇ ਲਿਸਨਰ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ। ਤੇ ਸਾਬੀ ਸਿੰਘ ਜੀ, ਅਸੀਂ ਜਾਣਨਾ ਚਾਹਾਂਗੇ ਕਿ ਇਹ ਜਿਹੜਾ ਤੁਸੀਂ ਇਵੈਂਟ ਆ ਖਾਲਸਾ ਸਾਜਨਾ ਦਿਵਸ ਨੂੰ ਲੈ ਕੇ ਯੂਨੀਵਰਸਿਟੀ ਦੇ ਵਿੱਚ ਮਨਾਉਣ ਦਾ ਉਪਰਾਲਾ ਕੀਤਾ, ਮੈਨੂੰ ਲੱਗਦਾ ਹੁਣ ਤੱਕ ਗੁਰਦੁਆਰਾ ਸਾਹਿਬਾਨ ਦੇ ਵਿੱਚ ਜ਼ਰੂਰ ਇਹੋ ਜਿਹੇ ਇਵੈਂਟਸ ਜਿਹੜੇ ਆ ਉਹ ਮਨਾਏ ਜਾਂਦੇ ਆ, ਇੱਕ ਧਾਰਮਿਕ ਸਮਾਗਮ ਜਿਹੜੇ ਆ ਉਹ ਕੀਤੇ ਜਾਂਦੇ ਆ, ਇਸ ਤੋਂ ਇਲਾਵਾ ਜਾਂ ਫਿਰ ਸੱਭਿਆਚਾਰਕ ਤੌਰ ਤੇ ਇੱਕ ਅਲੱਗ ਤਰ੍ਹਾਂ ਦੇ ਜਿਹੜੇ ਸਮਾਗਮ ਆ ਉਹ ਰੱਖੇ ਜਾਂਦੇ ਆ। ਸੋ ਇਹ ਇੱਕ ਵੱਖਰਾ ਤਰ੍ਹਾਂ ਦਾ ਉਪਰਾਲਾ ਜਿਹੜਾ ਆ ਉਹ ਦਿਖ ਰਿਹਾ। ਸੋ ਕਿਸ ਤਰ੍ਹਾਂ ਇਹ ਸੋਚ ਜਿਹੜੀ ਆ ਤੁਹਾਡੇ ਦਿਮਾਗ ਚ ਆਈ ਔਰ ਕਿਸ ਤਰ੍ਹਾਂ ਇਹਦੀ ਰੂਪਰੇਖਾ ਜਿਹੜੀ ਤੁਸੀਂ ਮਿੱਥੀ ਆ?
ਹਾਂਜੀ ਜੀ, ਜਿਵੇਂ ਆਪਾਂ ਅਕਸਰ ਦੇਖਦੇ ਹਾਂ ਜਿਹੜੀ ਵਿਸਾਖੀ ਆ ਹਰ ਪਾਸੇ ਮਨਾਈ ਜਾਂਦੀ ਆ, ਤੇ ਜਿਹੜਾ ਇਹ ਮੇਰੇ ਖਿਆਲ ਆਈਡੀਆ ਸੀਗਾ ਇਹ ਬੱਚਿਆਂ ਦਾ ਕਾਫੀ ਟਾਈਮ ਤੋਂ ਸੀਗਾ, ਜਿਵੇਂ ਸਾਡਾ ਵੀ ਸ਼ੁਰੂ ਤੋਂ ਇਹੀ ਏਮ ਰਹਿੰਦਾ ਕਿ ਉਹ ਜਿਹੜੇ ਪੱਖ ਟਾਰਗੇਟ ਕੀਤੇ ਜਾਣ ਜਿੱਥੇ ਸਾਨੂੰ ਜ਼ਿਆਦਾ ਲੋੜ ਆ, ਜਿੱਥੋਂ ਸਾਡੀ ਜਿਹੜੀ ਯੰਗ ਜਨਰੇਸ਼ਨ ਆ ਉਹਨੇ ਆਉਣਾ ਆ, ਤੇ ਇੱਥੇ ਦੀ ਕਮਿਊਨਿਟੀ ਨੂੰ ਵੀ ਅਸੀਂ ਨਾਲ ਜੋੜਨਾ ਆ, ਤੇ ਉਹ ਸਭ ਤੋਂ ਵਧੀਆ ਪਲੈਨ ਇਹ ਹੈ ਕਿ ਬੱਚਿਆਂ ਨੂੰ ਸਭ ਤੋਂ ਪਹਿਲਾਂ ਜੋੜਿਆ ਜਾਵੇ, ਯੰਗਸਟਰ ਨੂੰ ਜੋੜਿਆ ਜਾਵੇ। ਤੇ ਇਹ ਜਿਹੜਾ ਸਿੱਖ ਵੇਵ ਨਾਮ ਦੀ ਜਿਹੜੀ ਆਰਗੇਨਾਈਜੇਸ਼ਨ ਆ ਇਹ ਯੂਨੀਵਰਸਿਟੀ ਦੇ ਵਿੱਚ ਕਾਫੀ ਟਾਈਮ ਤੋਂ ਐਕਟਿਵ ਆ, ਤੇ ਇਹ ਉਪਰਾਲਾ ਇਹ ਕਾਫੀ ਟਾਈਮ ਤੋਂ ਜਿਹੜੇ ਉੱਥੇ ਦੇ ਮੈਂਬਰਸ ਨੇ ਕਾਫੀ ਟਾਈਮ ਤੋਂ ਸੋਚ ਰਹੇ ਸੀ ਅਸੀਂ ਕਰਨਾ ਆ, ਤੇ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਕਿਉਂਕਿ ਯੂਨੀਵਰਸਿਟੀ ਚ ਪੜ੍ਹਦੇ ਹੋਣ ਕਰਕੇ, ਕਿਉਂਕਿ ਜਿਹੜੇ ਬਾਹਰਲੇ ਵੀ ਕੰਮ ਕਾਜ ਹੁੰਦੇ ਨੇ ਮੀਡੀਆ ਨਾਲ ਰਿਲੇਟਡ ਜਾਂ ਹੋਰ ਵੀ, ਸੋ ਉਹਨਾਂ ਨੂੰ ਕਿਸੇ ਦੀ ਲੋੜ ਸੀ, ਤੇ ਇਸ ਲਈ ਫਿਰ ਅਸੀਂ ਉਹਨਾਂ ਦੇ ਨਾਲ ਜੁੜੇ ਆ, ਤੇ ਸਾਡੇ ਜਿਹੜੇ ਪਲੰਪਟਨ ਗੁਰਦੁਆਰਾ ਸਾਹਿਬ ਉਹ ਵੀ ਆਰਗੇਨਾਈਜੇਸ਼ਨ ਨਾਲ ਜੁੜੀ ਆ, ਟਰਬ ਫੋਰ ਆਸਟ੍ਰੇਲੀਆ ਜੁੜੀ, ਉਸ ਦੇ ਨਾਲ ਬਹੁਤ ਜਿਹੜੀਆਂ ਲੋਕਲ ਆਰਗੇਨਾਈਜੇਸ਼ਨ ਵੀ ਨਾਲ ਇੱਕਦਮ ਜਿਹੜਾ ਨੇ ਬਹੁਤ ਪੂਰਾ ਸਾਨੂੰ ਸਾਥ ਦਿੱਤਾ। ਸੋ ਆਈਡੀਆ ਇਹੀ ਆ ਕਿ ਜਿਹੜੀ ਵਿਸਾਖੀ ਆ ਬਾਕੀ ਜਗ੍ਹਾ ਵੀ ਮਨਾਈ ਜਾਂਦੀ ਆ, ਉਸ ਦੇ ਨਾਲ ਨਾਲ ਮੇਰਾ ਖਿਆਲ ਜਿਹੜੀ ਲਾਟਰੋਵ ਯੂਨੀਵਰਸਿਟੀ ਬੰਡੂਰਾ ਕੈਂਪਸ, ਮੇਰਾ ਖਿਆਲ ਮੈਨੂੰ ਆਸਟ੍ਰੇਲੀਆ ਦਾ ਤਾਂ ਨਹੀਂ ਪਤਾ, ਬਟ ਸਾਡੇ ਹਿਸਾਬ ਨਾਲ ਮੈਲਬਰਨ ਦੇ ਵਿੱਚ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਪਹਿਲੀ ਵਾਰੀ ਕਿਸੇ ਯੂਨੀਵਰਸਿਟੀ ਦੇ ਵਿੱਚ ਹੋ ਰਿਹਾ।
ਕਿਆ ਬਾਤ ਹੈ, ਬਹੁਤ ਖੂਬਸੂਰਤ ਉਪਰਾਲਾ ਕਿਹਾ ਜਾ ਸਕਦਾ। ਔਰ ਜਦੋਂ ਨੌਜਵਾਨ ਜਿਹੜੇ ਆ ਉਹ ਅੱਗੇ ਲੱਗ ਕੇ ਇਹੋ ਜਿਹੀਆਂ ਚੀਜ਼ਾਂ ਕਰਦੇ ਨੇ ਤਾਂ ਮੈਨੂੰ ਲੱਗਦਾ ਕਿ ਕਮਿਊਨਿਟੀ ਦੇ ਲਈ ਵੀ ਇੱਕ ਬਹੁਤ ਵਧੀਆ ਸੁਨੇਹਾ ਹੁੰਦਾ। ਔਰ ਮੈਨੂੰ ਲੱਗਦਾ ਸਿਰਫ ਆਪਣੀ ਕਮਿਊਨਿਟੀ ਦੇ ਲਈ ਨਹੀਂ ਸਗੋਂ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਵੀ ਇੱਕ ਆਪਣੀ ਅਲੱਗ ਪਛਾਣ ਜਿਹੜੀ ਹੈ ਦਰਸਾਉਣ ਦਾ ਇੱਕ ਬਹੁਤ ਵਧੀਆ ਇਹਨੂੰ ਤਰੀਕਾ ਕਿਹਾ ਜਾ ਸਕਦਾ। ਸੋ ਕਿਹੜਾ ਦਿਨ ਰੱਖਿਆ ਗਿਆ ਜੀ ਇਸ ਖਾਸ ਉਪਰਾਲੇ ਲਈ ਔਰ ਕੀ ਐਕਟੀਵਿਟੀਜ਼ ਜਿਹੜੀਆਂ ਇਹਦੇ ਨਾਲ ਤੁਸੀਂ ਕਰ ਰਹੇ ਹੋ?
16 ਅਪ੍ਰੈਲ ਜਿਹੜਾ ਰੱਖਿਆ ਗਿਆ 16 ਅਪ੍ਰੈਲ 2018 ਜਿਹੜਾ ਨੈਕਸਟ ਮੰਡੇ ਆ, ਇਸ ਨੂੰ ਸੋਮਵਾਰ ਤਾਂ ਰੱਖਿਆ ਗਿਆ ਕਿਉਂਕਿ ਯੂਨੀਵਰਸਿਟੀ ਜਿਹੜੀ ਵਰਕਿੰਗ ਡੇਜ਼ ਹੁੰਦੇ ਨੇ ਉਹ ਮੰਡੇ ਟੂ ਫਰਾਈਡੇ ਹੁੰਦੇ ਨੇ। ਸੋ ਮੰਡੇ ਸਭ ਤੋਂ ਜ਼ਿਆਦਾ ਭਰਮਾਰ ਹੁੰਦੀ ਆ ਸਟੂਡੈਂਟਸ ਦੀ, ਤਕਰੀਬਨ 35,000 ਸਟੂਡੈਂਟਸ ਉਹ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਆ। ਸੋ ਸਾਨੂੰ ਇਹੀ ਸੀਗਾ ਕਿ ਜ਼ਿਆਦਾ ਸਾਡਾ ਜਿਹੜਾ ਮੇਨ ਏਮ ਆ ਉਹ ਜਿਹੜਾ ਉਹਨਾਂ ਦੇ ਨਾਲ ਹੀ ਸਾਡਾ ਜਿਹੜਾ ਰਾਬਤਾ ਕਰਨਾ ਜ਼ਰੂਰੀ ਆ ਉਹ ਬੱਚਿਆਂ ਦੇ ਨਾਲ। ਸੋ ਸੋਮਵਾਰ ਦਾ ਦਿਨ ਰੱਖਿਆ ਗਿਆ ਮੰਡੇ, ਤੇ ਸਵੇਰੇ ਤਕਰੀਬਨ 8 ਵਜੇ ਦਾ ਸਮਾਂ ਆ ਜਦੋਂ ਆਪਣੇ ਮਹਾਰਾਜ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਆ, ਤੇ ਉਹਨੂੰ ਅਸੀਂ ਨਗਰ ਕੀਰਤਨ ਦੀ ਤਰ੍ਹਾਂ ਅਸੀਂ ਬਾਹਰੋਂ ਲੈ ਕੇ ਆ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ, 5-7 ਮਿੰਟ ਦੀ 8-10 ਮਿੰਟ ਦੀ ਵੋਕ ਆ, ਤੇ ਉਹਦੇ ਵਿੱਚ ਉਸ ਤੋਂ ਬਾਅਦ ਜਿਹੜਾ ਮਹਾਰਾਜ ਦਾ ਪ੍ਰਕਾਸ਼ ਆ 8:30 ਵਜੇ ਤੱਕ ਹੋ ਜਾਏਗਾ, ਤੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਹੋਏਗਾ। ਸੁਖਮਨੀ ਸਾਹਿਬ ਪਾਠ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਆ ਰਹੇ ਨੇ, ਤੇ ਉਹਨਾਂ ਦੇ ਦੁਆਰਾ ਸਾਡਾ ਜਿਹੜਾ ਕੀਰਤਨ ਕੀਤਾ ਜਾਏਗਾ, ਤੇ ਕੀਰਤਨ ਤੋਂ ਬਾਅਦ ਸਮਾਪਤੀ ਹੋਏਗੀ ਜੀ। ਸਮਾਪਤੀ ਤੋਂ ਬਾਅਦ ਜੀ ਫਿਰ 12 ਵਜੇ ਦੇ ਕਰੀਬ ਜਿਹੜਾ ਚਾਹ ਦਾ ਬੰਦੋਬਸਤ ਹੈ ਜੀ ਉਹ ਸਵੇਰੇ ਕੀਤਾ ਗਿਆ ਆ। ਸੋ ਇੱਕ ਤਰ੍ਹਾਂ ਨਾਲ ਜਿਹੜੀ ਲੰਗਰ ਦੀ ਜਿਹੜੀ ਆਪਣੀ ਪ੍ਰਥਾ ਚੱਲਦੀ ਆ ਉਹਨੂੰ ਵੀ ਨਾਲ ਦੀ ਆਪਾਂ ਜਿਹੜਾ ਰੱਖਿਆ ਹੋਇਆ, ਤੇ ਚਾਹ ਸਵੇਰੇ ਚੱਲੇਗੀ ਤੇ 12 ਵਜੇ ਤੋਂ ਬਾਅਦ ਜਿਹੜਾ ਲੰਗਰ ਵੀ ਸ਼ੁਰੂ ਹੋ ਜਾਏਗਾ, ਤੇ 3 ਵਜੇ ਤੱਕ ਲੰਗਰ ਵੀ ਚੱਲੇਗਾ। ਉਸ ਦੇ ਨਾਲ ਨਾਲ ਗੱਤਕਾ ਜਿਹੜਾ ਆਪਣਾ ਮਾਰਸ਼ਲ ਆਰਟ ਆ, ਕਿਉਂਕਿ ਸਾਡਾ ਜਿਹੜਾ ਮੇਨ ਇਹੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਜੋੜਿਆ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਇੱਥੇ ਦੀ ਕਮਿਊਨਿਟੀ ਨੂੰ, ਦੱਸਿਆ ਜਾਵੇ ਕਿ ਸਿੱਖ ਕੌਣ ਨੇ, ਤੇ ਉਹਦੇ ਨਾਲ ਨਾਲ ਟਰਬਨ ਫੈਸਟ ਰੱਖਿਆ ਗਿਆ ਜਿੱਥੇ ਦਸਤਾਰ ਸੰਬੰਧੀ ਜਾਣਕਾਰੀ ਵੀ ਦਿੱਤੀ ਜਾਏਗੀ ਤੇ ਦਸਤਾਰਾਂ ਬੰਨੀਆਂ ਵੀ ਜਾਈਆਂ ਜਾਣਗੀਆਂ, ਤੇ ਉਸ ਤੋਂ ਦੇ ਨਾਲ ਨਾਲ ਦਸਤਾਰ ਕੰਪੀਟੀਸ਼ਨ ਵੀ ਰੱਖਿਆ ਗਿਆ ਆ, ਤੇ ਜਿਹਦੇ ਵਿੱਚ ਕੋਈ ਵੀ ਪਾਰਟੀਸਪੇਟ ਕਰ ਸਕਦਾ ਹੈ ਤੇ ਬਾਹਰੋਂ ਵੀ ਕੋਈ ਪਾਰਟੀਸਪੇਟ ਕਰ ਸਕਦਾ ਆ, ਤੇ ਤਾਂਤੀ ਸਾਜ ਵੀ ਰੱਖੇ ਗਏ ਨੇ, ਉਹਨਾਂ ਦੀ ਵੀ ਜਿਹੜੀ ਪ੍ਰਦਰਸ਼ਨੀ ਹੋਏਗੀ ਤੇ ਨਾਲ ਦੀ ਨਾਲ ਲਾਈਵ ਉੱਥੇ ਤਾਂਤੀ ਸਾਜ ਵਜਾਏ ਵੀ ਜਾਣਗੇ, ਤੇ ਉਸ ਤੋਂ ਇਲਾਵਾ ਮੇਰਾ ਖਿਆਲ ਹੋਰ ਤੇ ਇੱਕ ਫੋਟੋ ਬੂਥ ਵੀ ਹੈ ਜੀ, ਉਹ ਸਾਰਿਆਂ ਦੇ ਲਈ ਫ੍ਰੀ ਆਫ ਕੋਸਟ ਆ, ਕੋਈ ਵੀ ਆ ਕੇ ਆਪਣੀ ਦਸਤਾਰ ਬੰਨ ਕੇ ਫੋਟੋ ਬੂਥ ਦੇ ਫੋਟੋ ਖਿਚਾ ਸਕਦਾ ਹੈ ਤੇ ਇੰਸਟਾਗ੍ਰਾਮ ਤੇ ਪਾ ਕੇ ਕੰਪੀਟੀਸ਼ਨ ਚ ਹਿੱਸਾ ਲੈ ਸਕਦਾ ਤੇ ਉਹਨਾਂ ਲਈ ਵੀ ਛੋਟੇ ਮੋਟੇ ਪ੍ਰਾਈਜ਼ ਰੱਖੇ ਨੇ। ਤੇ ਮੇਨ ਮੰਤਵ ਇਹ ਹੈ ਕਿ ਜਿਹੜੀ ਅਸਲੀ ਵਿਸਾਖੀ ਅਸੀਂ ਜਿੱਦਾਂ ਜਿਹੜੀ ਮਨਾਉਣੀ ਚਾਹੀਦੀ ਆ ਵਿਰਾਸਤੀ ਤਰੀਕੇ ਨਾਲ, ਤੇ ਉਹ ਯੂਨੀਵਰਸਿਟੀ ਦੇ ਵਿੱਚ ਇੱਕ ਸਟਾਰਟ ਆ ਤੇ ਇਹ ਉਦਮ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਹੁੰਦਾ ਰਹੇ।
ਕਿਆ ਬਾਤ ਹੈ। ਸੋ ਸਿੱਖ ਰੋਹਰੀਤਾਂ ਜਿਹੜੀਆਂ ਉਹਨਾਂ ਦੇ ਮੁਤਾਬਕ ਵਿਸਾਖੀ ਦਾ ਜਿਹੜਾ ਤਿਉਹਾਰ ਆ ਉਹ ਕਿਸ ਤਰ੍ਹਾਂ ਮਨਾਉਣਾ। ਸੋ ਇੱਕ ਤਰ੍ਹਾਂ ਖਾਲਸਾ ਸਾਜਨਾ ਦਿਹਾੜਾ ਜਿਹੜਾ ਜੀ ਉਹ ਮਨਾਇਆ ਜਾ ਰਿਹਾ ਲਾਟਰੂਬ ਯੂਨੀਵਰਸਿਟੀ ਦੇ ਵਿੱਚ, ਔਰ ਪਰਵਿੰਦਰ ਸਿੰਘ ਹੋਰਾਂ ਨੇ ਪੂਰੀ ਪ੍ਰੋਗਰਾਮ ਦੀ ਜਿਹੜੀ ਡਿਟੇਲ ਆ ਬੜੇ ਵਿਸਥਾਰ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਆ। ਸੋ ਪਰਵਿੰਦਰ ਸਿੰਘ ਜੀ, ਜਿਵੇਂ ਯੂਨੀਵਰਸਿਟੀ ਦੇ ਵਿੱਚ ਇਹ ਸਾਰਾ ਜਿਹੜਾ ਪ੍ਰਬੰਧ ਆ ਤੁਸੀਂ ਕੀਤਾ ਆ, ਕੋਈ ਚੈਲੰਜ ਵੀ ਆਇਆ ਕਿਉਂਕਿ ਦੂਸਰੀਆਂ ਕਮਿਊਨਿਟੀਜ਼ ਨੂੰ ਸਮਝਾਉਣਾ ਥੋੜਾ ਜਿਹਾ ਮੁਸ਼ਕਲ ਹੁੰਦਾ ਕਈ ਵਾਰ, ਔਰ ਜਿਸ ਤਰ੍ਹਾਂ ਦਾ ਸਤਿਕਾਰ ਉੱਥੇ ਚਾਹੀਦਾ ਹੁੰਦਾ ਜਦੋਂ ਤੁਸੀਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ, ਉਸ ਤਰ੍ਹਾਂ ਦਾ ਜਿਹੜਾ ਸਤਿਕਾਰ ਆ ਔਰ ਉਸ ਤਰ੍ਹਾਂ ਦਾ ਜਿਹੜਾ ਇਨਵਾਇਰਮੈਂਟ ਆ ਉਹ ਉੱਥੇ ਬਣਾਉਣਾ ਜਿਹੜਾ ਉਹ ਵੀ ਮਾਇਨੇ ਰੱਖਦਾ।
ਸੋ ਸੋ ਜਿਵੇਂ ਤੁਸੀਂ ਕਿਹਾ ਹੀ ਆ ਕਿ ਕਿਉਂਕਿ ਜਿਹੜੇ ਬੱਚੇ ਨੇ ਸਿੱਖ ਵੇਵ ਆਰਗੇਨਾਈਜੇਸ਼ਨ ਨਾਲ ਜੁੜੇ ਹੋਏ ਨੇ, ਮਨਿੰਦਰ ਵੀਰਾ, ਬਲਪ੍ਰੀਤ, ਹਰਪ੍ਰੀਆ ਜੀ, ਇਹ ਸਾਰੇ ਜਿਹੜੇ ਇਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਨੇ ਕਾਫੀ ਟਾਈਮ ਤੋਂ, ਉਹਦੇ ਨਾਲ ਸ਼ੁਭਮ ਵੀਰਾ ਵੀ ਮੇਰੇ ਖਿਆਲ ਕਾਫੀ ਟਾਈਮ, ਉਹਨਾਂ ਨੇ ਪਹਿਲੀ ਵਾਰੀ ਗੱਤਕਾ ਕਰਾਇਆ ਸੀ ਯੂਨੀਵਰਸਿਟੀ ਦੇ ਵਿੱਚ, ਆਪਾਂ ਕਾਫੀ ਪਿੱਛੇ ਜੇ ਵੀਡੀਓ ਦੇਖੀ ਸੀ 2 ਸਾਲ ਪਹਿਲਾਂ। ਉਪਰਾਲਾ ਕਰਨ ਦੇ ਵਿੱਚ ਜਦੋਂ ਕੋਈ ਵੀ ਤੁਸੀਂ ਪਹਿਲੀ ਵਾਰੀ ਜਿਹੜੀ ਚੀਜ਼ ਕਿਸੇ ਜਗ੍ਹਾ ਤੇ ਕਰਦੇ ਹੋ ਤੇ ਉਹਨਾਂ ਨੂੰ ਸਮਝਾਉਣ ਦੇ ਵਿੱਚ ਸਮੱਸਿਆ ਜ਼ਰੂਰ ਆਉਂਦੀ ਆ, ਪਰ ਇਹ ਹੈ ਕਿ ਉਹਦੇ ਨਾਲ ਨਾਲ ਜਦੋਂ ਜਿਹੜੀ ਸਾਡੀ ਟੀਮ ਆ ਸਿੱਖ ਵੇਵ, ਉਹਨਾਂ ਨੇ ਕਾਫੀ ਵਧੀਆ ਤਰੀਕੇ ਦੇ ਨਾਲ ਜਿਹੜੀ ਯੂਨੀਵਰਸਿਟੀ ਦੇ ਨਾਲ ਕੰਟੈਕਟ ਕੀਤਾ, ਉਹਨਾਂ ਨੂੰ ਵਿਸਥਾਰ ਵਿੱਚ ਦੱਸਿਆ ਗੱਤਕਾ ਕੀ ਆ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਿਲੇਟਡ ਸਾਡੇ ਮਨਾਂ ਚ ਕਿੰਨਾ ਕੁ ਸਤਿਕਾਰ ਆ ਤੇ ਅਸੀਂ ਕੀ ਕਰਦੇ ਆ। ਆਲਰੇਡੀ ਉੱਥੇ ਜਿਵੇਂ ਮੁਸਲਿਮ ਭਾਈਚਾਰਾ ਵੀ ਆ, ਉਹਨਾਂ ਦੀ ਵੀ ਕਹਿੰਦੇ ਮੈਨੂੰ ਪਤਾ ਲੱਗਾ ਇੱਕ ਮੋਸਕ ਉੱਥੇ ਬਣੀ ਹੋਈ ਆ, ਤੋ ਆਪਾਂ ਕਾਫੀ ਪਿੱਛੇ ਆ ਇਹਨਾਂ ਚੀਜ਼ਾਂ ਦੇ ਵਿੱਚ, ਤੇ ਉਹਨਾਂ ਨਾਲ ਜਦੋਂ ਕੰਟੈਕਟ ਕੀਤਾ ਵਧੀਆ ਤਰੀਕੇ ਨਾਲ ਸਮਝਾਇਆ ਤੇ ਉਹਨਾਂ ਨੇ ਸਾਡੀ ਗੱਲ ਜ਼ਰੂਰ ਸਮਝੀ, ਤੇ ਅਸੀਂ ਵੀ ਆਪਣੇ ਵੱਲੋਂ ਵੀ ਜਿਹੜਾ ਗੱਤਕਾ ਹੋ ਗਿਆ ਜਦੋਂ ਪਹਿਲੀ ਵਾਰੀ ਉੱਥੇ ਕਰਦੇ ਉਹਨਾਂ ਨੂੰ ਦੱਸਦੇ ਹੋ ਕਿ ਗੱਤਕਾ ਦੀ ਪ੍ਰਦਰਸ਼ਨੀ ਵੀ ਹੋਏਗੀ ਤੇ ਗੱਤਕਾ ਉਹਨਾਂ ਨੇ ਖੇਲਣਾ ਵੀ ਆ, ਤੇ ਉਹਨਾਂ ਦੇ ਨਜ਼ਰੀਏ ਦੇ ਤੌਰ ਤੇ ਦੇਖਿਆ ਜਾਵੇ ਤੇ ਉਹ ਡਰ ਵੀ ਰਹੇ ਸੀ ਕਿ ਪਤਾ ਨੀ ਕਿਸੇ ਦੇ ਸੱਟ ਨਾ ਲੱਗੇ ਜੇ ਨਾ ਲੱਗੇ, ਬਟ ਉਹਨਾਂ ਨੂੰ ਸਹੀ ਤਰੀਕੇ ਨਾਲ ਜਦੋਂ ਸਮਝਾਉਂਦੇ ਆਪਾਂ ਸਾਰੀ ਚੀਜ਼ਾਂ ਤੇ ਉਹ ਕਾਫੀ ਹੈਲਪਫੁਲ ਹੁੰਦੇ ਨੇ, ਤੇ ਕਾਫੀ ਯੂਨੀਵਰਸਿਟੀ ਦੇ ਜਿਹੜੇ ਟੀਮ ਨੇ ਜਗਦੀਪ ਭੈਣ ਜੀ ਵੀ ਮੇਰੇ ਖਿਆਲ ਉੱਥੇ ਜੋਬ ਕਰਦੇ ਨੇ ਕਾਫੀ ਟਾਈਮ ਤੋਂ, ਤੇ ਉਹ ਸਾਰੇ ਯਾਨੀ ਕਿ ਸਾਰੇ ਸਟਾਫ ਨੇ ਸਾਡੀ ਬਹੁਤ ਵਧੀਆ ਹੈਲਪ ਕੀਤੀ ਹੈ ਜੀ।
ਬਹੁਤ ਖੂਬਸੂਰਤ। ਔਰ ਪ੍ਰਵਿੰਦਰ ਸਿੰਘ ਜੀ, ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਜਿਵੇਂ ਤੁਸੀਂ ਖੁੱਲਾ ਸੱਦਾ ਦੇ ਰਹੇ ਹੋ ਸਾਡੀਆਂ ਸੰਗਤਾਂ ਨੂੰ ਔਰ ਸਿੱਖ ਭਾਈਚਾਰੇ ਨੂੰ, ਹਨਾ, ਇਹਦੇ ਲਈ ਕੋਈ ਐਂਟਰੀ ਦਾ ਕੋਈ ਤਰੀਕਾ ਹੈਗਾ ਜਾਂ ਫਿਰ ਉੱਥੇ ਯੂਨੀਵਰਸਿਟੀ ਦੇ ਵਿੱਚ ਓਪਨ ਐਂਟਰੀ ਰੱਖੀ ਗਈ ਹੈ?
ਅਸੀਂ ਯੂਨੀਵਰਸਿਟੀ ਦੇ ਵਿੱਚ ਓਪਨ ਐਂਟਰੀ ਰੱਖੀ ਹੈ ਜੀ, ਆਪਣੇ ਭਾਈਚਾਰੇ ਦੇ ਵਿੱਚੋਂ ਕੋਈ ਵੀ ਆ ਸਕਦਾ, ਤੇ ਅਸੀਂ ਚਾਹੁੰਦੇ ਵੀ ਹੈ ਕਿ ਵੱਧ ਤੋਂ ਵੱਧ ਜਿਹੜੇ ਲੋਕ ਉਦਣ ਜਾਂ ਭਾਈਚਾਰੇ ਵਿੱਚੋਂ ਸੰਗਤ ਸਾਡੇ ਨਾਲ ਜੁੜੇ, ਕਿਉਂਕਿ ਮਹਾਰਾਜ ਜੀ ਦਾ ਪ੍ਰਕਾਸ਼ ਜਦੋਂ ਸਵੇਰੇ ਕਰਨਾ ਹੈ 8 ਵਜੇ ਦੇ ਕਰੀਬ, ਤੇ ਅਸੀਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਲੈ ਕੇ ਜਾਣਾ ਹੈ, ਤੇ ਆਪਣੇ ਜਿੰਨੇ ਕੁ ਬੱਚੇ ਨੇ ਜਿਨ੍ਹਾਂ ਨਾਲ ਕੰਟੈਕਟ ਹੋ ਸਕਿਆ ਉਹ ਤਾਂ ਆਣਗੇ ਹੀ ਆਣਗੇ, ਤੇ ਕੋਸ਼ਿਸ਼ ਇਹ ਹੈ ਕਿ ਆਪਣਾ ਭਾਈਚਾਰਾ ਵੀ ਆਵੇ ਤੇ ਉੱਥੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਹਨਾਂ ਦੇ ਮਨਾਂ ਵਿੱਚ ਕਿੰਨਾ ਕੁ ਸਤਿਕਾਰ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ। ਤੇ ਓਪਨ ਸੱਦਾ ਕਮਿਊਨਿਟੀ ਦੇ ਲਈ ਅਗੋਰਾ ਜਿਹੜਾ ਉਹਦਾ ਆਪਣੇ ਏਅਰਪੋਰਟ ਲੌਂਜ ਆ, ਏਅਰਪੋਰਟ ਲੌਂਜ ਦੇ ਵਿੱਚ ਜਾਣੀ ਕਿ ਹੈ ਆਪਣੇ ਲਾਟਰੋਪ ਯੂਨੀਵਰਸਿਟੀ ਬਡੂਰਾ ਕੈਂਪਸ ਦੇ ਅੰਦਰ ਹੀ ਹੈ ਏਅਰਪੋਰਟ ਲੌਂਚ, ਤੇ ਏਅਰਪੋਰਟ ਲੌਂਚ ਦੇ ਅੰਦਰ ਜਿਹੜਾ ਆਪਣਾ ਮਹਾਰਾਜ ਦਾ ਪ੍ਰਕਾਸ਼ ਹੋਏਗਾ ਉੱਥੇ ਪਾਠ ਹੋਏਗਾ, ਤੇ ਉਸ ਤੋਂ ਬਾਅਦ ਜਿਹੜੀ ਪਾਰਕਿੰਗ ਆ ਉੱਥੇ ਅਵੇਲੇਬਲ ਨੇ, ਪਾਰਕਿੰਗ 6 ਵੀ ਆ, ਪਾਰਕਿੰਗ 1 ਵੀ ਆ, ਵਿਜ਼ਿਟਰ ਪਾਰਕਿੰਗ ਵੀ ਆ, ਤੇ ਉਹਦੇ ਨਾਲ ਨਾਲ ਜਿਹੜਾ ਅਗੋਰਾ ਆ, ਅਗੋਰਾ ਇੱਕ ਮੇਨ ਇੰਸਟੀਚਿਊਟ ਦੀ ਜਿਹੜੀ ਜਗ੍ਹਾ ਹੈ ਸੈਂਟਰ ਜਿਹੜਾ ਸਭ ਤੋਂ ਬਿਜ਼ੀ ਪੁਆਇੰਟ ਹੁੰਦਾ ਆ, ਤੇ ਜਦੋਂ ਸਮਾਪਤੀ ਹੋਏਗੀ ਸਮਾਪਤੀ ਤੋਂ ਬਾਅਦ ਜਿਹੜਾ ਅਗਲਾ ਸਾਰਾ ਜਿਹੜਾ ਕਾਰਜ ਹੈ ਜਿਵੇਂ ਗੱਤਕਾ ਹੈ, ਤਾਂਤੀ ਸਾਜ ਨੇ, ਕੀਰਤਨ ਵੀ ਆ, ਟਰਬਨ ਫੈਸਟ ਵੀ ਆ, ਤਾਂ ਉਹ ਅਗੋਰਾ ਦੇ ਵਿੱਚ ਹੋਏਗਾ। ਸੋ ਕਮਿਊਨਿਟੀ ਦੇ ਵਿੱਚ ਸਾਰਿਆਂ ਨੂੰ ਸਾਨੂੰ ਇਹੀ ਆਸ ਹੈ ਕਿ ਹੁਮੋ ਮਾ ਕੇ ਪਹੁੰਚੋਗੇ, ਤੇ ਜਿਹੜਾ ਸਾਡੇ ਨਾਲ ਜਿਹੜਾ ਉਪਰਾਲਾ ਕਰ ਰਹੇ ਹਾਂ ਤੇ ਸਾਰਿਆਂ ਦੀ ਸਾਥ ਦੀ ਸਾਨੂੰ ਬਹੁਤ ਲੋੜ ਆ ਜੀ।
ਜੀ ਬਿਲਕੁਲ, ਔਰ ਅਸੀਂ ਵੀ ਜ਼ਰੂਰ ਗੁਜ਼ਾਰਿਸ਼ ਕਰਾਂਗੇ ਜੀ ਸਾਰੇ ਸਰੋਤੇ ਜਿਹੜੇ ਇਸ ਵੇਲੇ ਸੁਣ ਰਹੇ ਨੇ ਹਰਮਨ ਰੇਡੀਓ ਤੇ, ਤੁਸੀਂ ਸਾਰੇ ਪਹੁੰਚੋ ਜ਼ਰੂਰ 16 ਤਰੀਕ ਨੂੰ, 16 ਅਪ੍ਰੈਲ ਨੂੰ ਇਹ ਜਿਹੜਾ ਖਾਲਸਾ ਸਾਜਨਾ ਦਿਹਾੜਾ ਮਨਾਇਆ ਜਾਣਾ ਲਾਟਰੋਬ ਯੂਨੀਵਰਸਿਟੀ ਦੇ ਵਿੱਚ ਪਹਿਲੀ ਵਾਰ, ਔਰ ਇਹ ਨੌਜਵਾਨਾਂ ਨੇ ਉਪਰਾਲਾ ਕੀਤਾ ਜੀ ਇਕੱਠਿਆਂ ਹੋ ਕੇ। ਔਰ ਜਿਵੇਂ ਸਾਬੀ ਸਿੰਘ ਹੋਰਾਂ ਨੇ ਦੱਸਿਆ ਜੀ ਕਿ ਅਗੋਰਾ ਲੌਂਜ ਜਿਹੜੀ ਏਅਰਪੋਰਟ ਲੌਂਜ ਆ ਲਾਟਰੋਬ ਯੂਨੀਵਰਸਿਟੀ ਕੈਂਪਸ ਦੇ ਅੰਦਰ ਹੈ, ਇਹ ਇੱਥੇ ਇਹ ਸਾਰਾ ਜਿਹੜਾ ਸਮਾਗਮ ਆ ਉਹ ਹੋਣਾ। ਸੋ 8:30 ਵਜੇ ਤੋਂ ਜਿਹੜਾ ਸ਼ੁਰੂਆਤ ਆ ਉਹ ਹੋ ਜਾਣੀ ਆ, ਤੇ ਉਸ ਤੋਂ ਬਾਅਦ ਬਾਕੀ ਜਿਹੜੀਆਂ ਐਕਟੀਵਿਟੀਜ਼ ਨਾਲੋ ਨਾਲ ਚੱਲਣੀਆਂ। ਕਰੀਬ 3 ਵਜੇ ਤੱਕ ਜਿਹੜਾ ਇਹ ਸਾਰਾ ਸਮਾਗਮ ਹੈ ਜੀ ਉਹ ਚੱਲਣਾ। ਸੋ ਸਾਬੀ ਸਿੰਘ ਜੀ, ਮੇਰੇ ਤੋਂ ਕੋਈ ਸਵਾਲ ਰਹਿ ਗਿਆ ਹੋਵੇ ਤੁਸੀਂ ਕੁਛ ਦੱਸਣਾ ਚਾਹੁੰਦੇ ਹੋ ਜ਼ਰੂਰ ਦੱਸੋ।
ਨਹੀਂ ਜੀ, ਮੇਰੇ ਖਿਆਲ ਨਾਲ ਸਾਰਾ ਕੁਛ ਕੰਪਲੀਟ ਹੋ ਹੀ ਗਿਆ ਤੇ ਜਾਂਦੇ ਜਾਂਦੇ ਮੈਂ ਖਾਲਸਾ ਛੋਣੀ ਪਲੰਟਨ ਗੁਰਦੁਆਰਾ ਸਾਹਿਬ ਉਹਨਾਂ ਦਾ ਬੜਾ ਸਹਿਯੋਗ ਹੈ ਇਹਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਤੋਂ ਲੈ ਕੇ, ਕਿਉਂਕਿ ਕਾਫੀ ਜ਼ਿੰਮੇਵਾਰੀ ਵਾਲੇ ਕੰਮ ਹੁੰਦਾ ਹੈ ਤੇ ਲੰਗਰ ਦੀ ਸੇਵਾ ਹੋਰ ਵੀ ਕਈ ਕਾਰਜਾਂ ਦੇ ਵਿੱਚ ਸਾਡੀ ਹੈਲਪ ਕਰ ਰਹੇ ਨੇ, ਕਿਉਂਕਿ ਅਸੀਂ ਵੀ ਇਸ ਚੀਜ਼ ਦੇ ਵਿੱਚ ਖਿਲਾਰਾਣਾ ਨਵੇਂ ਹੀ ਆ। ਤੇ ਉਸ ਤੋਂ ਬਾਅਦ ਟਰਬਨ ਫੋਰ ਆਸਟ੍ਰੇਲੀਆ ਤੋਂ ਅਮਰ ਸਿੰਘ ਭਾਜੀ ਉਹਨਾਂ ਨੇ ਬਹੁਤ ਹੈਲਪ ਕੀਤੀ ਹੈ ਸਾਡੀ, ਤੇ ਬਾਕੀ ਆਰਗੇਨਾਈਜੇਸ਼ਨ ਯੂਨਾਈਟਿਡ ਸਟੇਟਸ ਹੋ ਗਈ, ਸਟੂਡੈਂਟਸ ਨਾਲ ਰਿਲੇਟਿਡ ਆਰਗੇਨਾਈਜੇਸ਼ਨ ਹੋ ਗਈਆਂ, ਸੁਪਰੀਮ ਸਿੱਖ ਜਿਹੜੀ ਕੌਂਸਲ ਆਪਣੀਆਂ ਆਸਟ੍ਰੇਲੀਆ ਤੋਂ ਵਿੱਚੋਂ ਉਹ, ਤੇ ਲੋਕਲ ਮੀਡੀਆ ਉਹਨਾਂ ਨੇ ਵੀ ਕਾਫੀ ਸਾਥ ਦਿੱਤਾ। ਤੁਸੀਂ ਵੀ ਆਰ ਵਾਰ ਸਾਡਾ ਜਿਹੜਾ ਸੱਦਾ ਕਬੂਲ ਕਰਦੇ ਹੋ ਇੱਕ ਵਾਰੀ ਗਏ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਸਾਰਿਆਂ ਦਾ ਸਾਡੇ ਵੱਲੋਂ ਤਹਿ ਦਿਲੋਂ ਧੰਨਵਾਦ
ਜੀ। ਧੰਨਵਾਦ ਤੁਹਾਡਾ ਵੀ, ਤੁਸੀਂ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਔਰ ਸਾਡੇ ਇਸ ਕਾਫੀ ਰੁਝੇਵੇਂ ਭਰੇ ਸ਼ੈਡਿਊਲ ਚੋਂ ਇਹ ਜਾਣਕਾਰੀ ਜਿਹੜੀ ਆ ਉਹ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ। ਸੋ ਪ੍ਰਵਿੰਦਰ ਸਿੰਘ, ਇੱਕ ਵਾਰ ਫੇਰ ਸਰੋਤਿਆਂ ਨੂੰ ਦੱਸ ਦਈਏ ਕਿ 16 ਅਪ੍ਰੈਲ ਨੂੰ ਇਹ ਵਿਸਾਖੀ ਦਾ ਜਿਹੜਾ ਦਿਹਾੜਾ ਆ ਉਹ ਮਨਾਇਆ ਜਾਣਾ। ਇਹਦੇ ਬਾਬਤ ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਵੀ ਲੈਣਾ ਚਾਹੁੰਦੇ ਹੋਵੋ ਤਾਂ ਤੁਸੀਂ ਸਾਬੀ ਸਿੰਘ ਹੋਰਾਂ ਨੂੰ ਵੀ ਕੰਟੈਕਟ ਕਰ ਸਕਦੇ ਹੋ ਜੀ।
ਇੱਕ ਗੱਲ ਮਿਸ ਕਰ ਗਿਆ, ਅਸੀਂ ਡਰੈਸ ਕੋਡ ਨਹੀਂ ਆ, ਵੈਸੇ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਉਸ ਦਿਨ ਜੇ ਪੀਲੇ ਓਰੇਂਜ ਜਾਂ ਨੀਲੇ ਰੰਗ ਦੀਆਂ ਦਸਤਾਰਾਂ ਬਣ ਕੇ ਆਣ, ਤੇ ਬੀਬੀਆਂ ਨੂੰ ਵੀ ਇਹੀ ਕੋਸ਼ਿਸ਼ ਕਰ ਰਹੇ ਹਾਂ ਤੇ ਆਪਣੇ ਮੇਲਸ ਨੂੰ ਵੀ ਇਹੀ, ਬੰਦਿਆਂ ਨੂੰ ਵੀ ਇਹੀ ਕਹਿ ਰਹੇ ਹਾਂ ਕਿ ਸਾਰਿਆਂ ਨੂੰ ਕਿ ਕੁਰਤੇ ਪਜਾਮੇ ਪਾ ਕੇ ਆ ਸਕਣ ਜਾਂ ਆਪਣੀ ਟ੍ਰੈਡੀਸ਼ਨਲ ਡਰੈਸਿਸ ਨੇ ਉਹ ਸਾਰੇ ਪਾ ਕੇ ਆ ਸਕਣ, ਤੇ ਉੱਥੇ ਦੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਪਤਾ ਲੱਗੇ ਕਿ ਇਹਨਾਂ ਦੇ ਕਲਚਰ ਕੀ ਆ ਜੀ। ਇਹ ਮਿਸ ਹੋ ਗਿਆ ਸੀ ਤੇ ਮੈਂ ਕਿਹਾ ਜਲਦੀ ਜਲਦੀ ਕਹਿ ਦਈਏ ਜੀ।
ਧੰਨਵਾਦ ਔਰ ਸਾਰੀ ਜਾਣਕਾਰੀ ਦੇ ਲਈ, ਸਾਡੇ ਸਰੋਤਿਆਂ ਤੱਕ ਇਹ ਮੈਸੇਜ ਪਹੁੰਚਾਉਣ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਭੈਣ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਸੋ ਇਹ ਸਨ ਜੀ ਪਰਵਿੰਦਰ ਸਿੰਘ, ਜਿਨ੍ਹਾਂ ਨੂੰ ਅਸੀਂ ਸਾਬੀ ਸਿੰਘ ਦੇ ਨਾਮ ਨਾਲ ਵੀ ਜਾਣਦੇ ਹਾਂ। ਸੋ ਆਸਟ੍ਰੇਲੀਆ ਦੇ ਮੈਲਬਰਨ ਦੇ ਵਿੱਚ ਕਾਫੀ ਵੱਧ ਚੜ ਕੇ ਕਮਿਊਨਿਟੀ ਦੇ ਲਈ ਕੰਮ ਕਰਦੇ ਨੇ। ਸੋ ਇਹਨਾਂ ਨੇ ਇਹ ਜਾਣਕਾਰੀ ਜਿਹੜੀ ਵਿਸਾਖੀ ਦੇ ਇਸ ਸਮਾਗਮ ਬਾਰੇ ਸਾਡੇ ਨਾਲ ਸਾਂਝੀ ਕੀਤੀ ਹੈ। ਉਮੀਦ ਕਰਦੇ ਹਾਂ ਜੀ ਸਰੋਤਿਆਂ ਨੂੰ ਜ਼ਰੂਰ ਇਸ ਜਾਣਕਾਰੀ ਤੋਂ ਫਾਇਦਾ ਹੋਵੇਗਾ ਔਰ ਪਹੁੰਚਣਗੇ ਹੁਮ ਹੁਮਾ ਕੇ ਉਸ ਸਮਾਗਮ ਦੇ ਵਿੱਚ। ਸੋ ਫਿਲਹਾਲ ਦੋਸਤੋ ਇੱਕ ਹੋਰ ਬ੍ਰੇਕ ਲੈਂਦੇ ਹਾਂ, ਇੱਕ ਗੀਤ ਤੁਹਾਨੂੰ ਸੁਣਾ ਦਿੰਦੇ ਹਾਂ। ਗੀਤ ਤੋਂ ਬਾਅਦ ਜਿਹੜਾ ਉਹ ਇੱਕ ਵੱਡਾ ਭੇਤ ਆ ਉਹ ਅਸੀਂ ਖੋਲ੍ਹ ਦੇਣਾ। ਸੋ ਇੱਕ ਸਪੈਸ਼ਲ ਗੈਸਟ, ਇੱਕ ਵਿਸ਼ੇਸ਼ ਮਹਿਮਾਨ ਜਿਹੜੇ ਆ ਉਹ ਅੱਜ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਨੇ, ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਨਾ। ਉਹ ਕੌਣ ਨੇ, ਕਿਸ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰਨਾ, ਇਹ ਤੁਸੀਂ ਹਜੇ ਗੈਸ ਬਣਾ ਕੇ ਰੱਖੋ ਔਰ ਆਪਾਂ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਲੈ ਕੇ ਆਉਂਦੇ ਹਾਂ ਜੀ ਉਸ ਵਿਸ਼ੇਸ਼ ਮਹਿਮਾਨ ਨੂੰ ਜਲਦੀ।
ਲੱਖ ਵਾਰੀ ਕਿਹਾ ਤੈਨੂੰ ਛੱਡ ਦੇਣਾ ਏ, ਯਾਦਾਂ ਵਿੱਚੋਂ ਵੀ ਮੈਂ ਕਰ ਅੱਡ ਦੇਣਾ ਏ, ਪਰ ਪੈਰਾਂ ਤੇ ਨੀ ਵਸ ਚੱਲਦਾ, ਹਰ ਕਦਮ ਤੇਰਾ ਹੀ ਰਾਹ ਚੁਣਦਾ। ਪਹਿਲਾਂ ਮੈਂ ਨੀ ਸੁਣੀ ਦਿਲ ਦੀ ਤੇ ਹੁਣ ਮੇਰੀ ਨਹੀਂ ਓ ਦਿਲ ਸੁਣਦਾ। ਪਹਿਲਾਂ ਮੈਂ ਨੀ ਸੁਣੀ ਦਿਲ ਦੀ ਤੇ ਹੁਣ ਮੇਰੀ ਨਹੀਂ ਓ ਦਿਲ ਸੁਣਦਾ। ਸੱਚੀ ਪਤਾ ਨਹੀਂ ਉਹ ਕਿੱਥੋਂ ਮੈਨੂੰ ਸੁਪਨੇ ਵੀ ਤੇਰੇ ਆ ਜਾਂਦੇ ਨੇ। ਗੂੜੀ ਨੀਂਦ ਸੁੱਤੇ ਹੋਈਏ ਦਰਦਾਂ ਤੋਂ ਮੁੱਕੇ ਹੋਈਏ ਤਾਂ ਵੀ ਦਿਲ ਤੜਪਾ ਹੀ ਜਾਂਦੇ ਨੇ। ਐਵੇਂ ਗੁੱਸਾ ਨੀ ਕਰੀਦਾ ਚੰਨ ਹੋਏ, ਕਾਨੂੰ ਹੰਝੂਆਂ ਨੂੰ ਦੁੱਖਾਂ ਵਿੱਚ ਬੁਣਦਾ। ਪਹਿਲਾਂ ਮੈਂ ਨਹੀਂ ਸੁਣੀ ਦਿਲ ਦੀ ਤੇ ਹੁਣ ਮੇਰੀ ਨਹੀਂ ਓ ਦਿਲ ਸੁਣਦਾ। ਲੱਖ ਵਾਰੀ ਕਿਹਾ ਤੈਨੂੰ ਛੱਡ ਦੇਣਾ ਏ, ਯਾਦਾਂ ਵਿੱਚੋਂ ਵੀ ਮੈਂ ਕਰ ਅੱਡ ਦੇਣਾ ਏ।
ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ, ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक।
ਦੋਸਤੋ ਸਵਾਗਤ ਕਰਦੇ ਹਾਂ ਜੀ ਗੀਤ ਤੋਂ ਬਾਅਦ ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਸਸਪੈਂਸ ਜਿਹਾ ਬਣਾ ਕੇ ਰੱਖਿਆ ਹੋਇਆ ਹਨਾ ਕਾਫੀ ਦੇਰ ਦਾ ਸਰੋਤਿਆਂ ਦੇ ਲਈ ਵੀ ਤੇ ਮੈਨੂੰ ਲੱਗਦਾ ਵੀ ਇਹ ਸਸਪੈਂਸ ਜਿਹੜਾ ਹੁਣ ਤੋੜਨਾ ਬਣਦਾ ਹਨਾ ਬੜੀ ਉਡੀਕ ਕਰਾ ਲਈ ਜੀ ਔਰ ਸਰੋਤੇ ਜਿਹੜੇ ਉਹ ਵੀ ਕਾਫੀ ਦੇਰ ਤੋਂ ਉਡੀਕ ਰਹੇ ਆ ਵੀ ਇਹ ਪਤਾ ਨੀ ਕਿਹੜਾ ਸਸਪੈਂਸ ਆ ਕਿਹੜੇ ਮਹਿਮਾਨ ਨੂੰ ਲੈ ਕੇ ਆ ਰਹੇ ਆ ਸੋ ਉਹ ਸਸਪੈਂਸ ਬਰਾੜ ਸਾਹਿਬ ਆਪਾਂ ਜ਼ਰੂਰ ਤੋੜਾਂਗੇ ਤੇ ਸਰੋਤਿਆਂ ਦਾ ਜਿਹੜਾ ਉਹ ਇੱਕ ਭੇਤ ਆ ਇੱਕ ਪਰਦਾ ਆ ਸਰੋਤਿਆਂ ਦੇ ਲਈ ਜਿਹੜਾ ਅਸੀਂ ਰੱਖਿਆ ਹੋਇਆ ਉਹ ਜ਼ਰੂਰ ਚੱਕਦੇ ਹਾਂ ਸੋ ਦੋਸਤੋ ਅਸੀਂ ਇਹ ਦੱਸਣ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਇਸ ਵੇਲੇ ਸਾਡੇ ਨਾਲ ਪ੍ਰਾਈਮ ਏਸ਼ੀਆ ਚੈਨਲ ਦੇ ਸੀਈਓ ਪ੍ਰਾਈਮ ਏਸ਼ੀਆ ਚੈਨਲ ਦੇ ਹੈੱਡ ਸਾਡੇ ਨਾਲ ਮੌਜੂਦ ਨੇ ਅਮਨ ਖਟਕੜ ਜੀ ਸਟੂਡੀਓ ਦੇ ਵਿੱਚ ਸੋ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਜੀ ਆਇਆਂ ਨੂੰ ਖਟਕੜ ਸਾਹਿਬ ਤੁਹਾਡਾ ਇਸ ਮੰਚ ਦੇ ਉੱਤੇ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਥੈਂਕ ਯੂ ਵੈਰੀ ਮੱਚ ਭੈਣ ਜੀ ਐਂਡ ਹਰਮਨ ਰੇਡੀਓ ਦਾ ਬਹੁਤ ਥੈਂਕ ਯੂ ਮਿੰਟੂ ਬਰਾੜ ਸਿੱਧੂ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ ਕਿ ਮੈਨੂੰ ਟਾਈਮ ਦਿੱਤਾ ਜੀ ਥੈਂਕ ਯੂ ਵੈਰੀ ਮੱਚ ਐਂਡ ਮੇਰੇ ਵੱਲੋਂ ਜਿੰਨੇ ਵੀ ਜਿੱਥੇ ਜਿੱਥੇ ਵੀ ਦੁਨੀਆਂ ਦੇ ਵਿੱਚ ਇਸ ਰੇਡੀਓ ਦੀ ਆਵਾਜ਼ ਜਾਂਦੀ ਹੈ ਸੁਣਨ ਵਾਲਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਸਤਿ ਸ੍ਰੀ ਅਕਾਲ ਔਰ ਸਰੋਤਿਆਂ ਤੱਕ ਸਤਿ ਸ੍ਰੀ ਅਕਾਲ ਜਿਹੜੀ ਆ ਉਹ ਪਹੁੰਚ ਰਹੀ ਹੈ ਔਰ ਸਰੋਤੇ ਕਾਫੀ ਦੇਰ ਤੋਂ ਇਸ ਉਡੀਕ ਚ ਬੈਠੇ ਸੀ ਵੀ ਪਤਾ ਨੀ ਇਹਨਾਂ ਨੇ ਇਹ ਜਿਹੜਾ ਐਕਸਾਈਟਮੈਂਟ ਹੈ ਸਾਡੀ ਲੰਬੀ ਕਿਉਂ ਕੀਤੀ ਹੋਈ ਆ ਇਹ ਦੱਸਦੇ ਕਿਉਂ ਨੀ ਤੇ ਸਰੋਤੇ ਉਹ ਦੇਖ ਲਓ ਹੁਣ ਆਪਾਂ ਜਦੋਂ ਇਹ ਪਰਦਾ ਚੁੱਕਿਆ ਤੇ ਤੁਸੀਂ ਆਪ ਮੈਨੂੰ ਲੱਗਦਾ ਕਿ ਕਾਫੀ ਖੁਸ਼ ਹੋਵੋਗੇ ਇਸ ਵੇਲੇ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਪ੍ਰਾਈਮ ਏਸ਼ੀਆ ਚੈਨਲ ਦੇ ਸੀਈਓ ਅਮਨ ਖਟਕੜ ਹੋਰਾਂ ਦੇ ਨਾਲ ਔਰ ਪ੍ਰਾਈਮ ਏਸ਼ੀਆ ਚੈਨਲ ਦੀ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਸੁਪਰ ਡੁਪਰ ਹਿੱਟ ਜਾਂਦੇ ਨੇ ਔਰ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਆ ਉਹ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਇਹ ਪ੍ਰੋਗਰਾਮਸ ਨੂੰ ਔਰ ਅਸੀਂ ਵੀਕਐਂਡ ਤੇ ਕਿਸੇ ਘਰੇਲੂ ਪਾਰਟੀ ਦੇ ਵਿੱਚ ਜਾਂ ਇੱਕ ਡਿਨਰ ਦੇ ਵਿੱਚ ਬੈਠੇ ਸੀਗੇ ਤੇ ਅਮਨ ਜੀ ਮੈਂ ਤੁਹਾਨੂੰ ਦੱਸਣ ਚ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਪਰਿਵਾਰਕ ਮਿਲਣੀ ਸੀ ਇੱਕ ਤਰ੍ਹਾਂ ਦੀ ਔਰ ਉਹਦੇ ਵਿੱਚ ਸਾਰੇ ਰਿਸ਼ਤੇਦਾਰ ਬੈਠੇ ਹੋਏ ਸੀ ਅਸੀਂ ਵੈਸੇ ਹੀ ਗੱਲ ਕੀਤੀ ਕਿ ਚੈਨਲ ਦੀ ਗੱਲ ਚੱਲ ਰਹੀ ਸੀ ਤੇ ਉਹ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਸ਼ੋਅ ਜਿਹੜਾ ਜਤਿੰਦਰ ਪੰਨੂ ਹੋਰਾਂ ਦੇ ਨਾਲ ਹੁੰਦਾ ਹੈ ਨਾ ਸੋ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਇੱਥੋਂ ਸੁਣਦੇ ਨੇ ਦੇਖਦੇ ਨੇ ਪ੍ਰਾਈਮ ਏਸ਼ੀਆ ਨੂੰ ਤੇ ਤੁਸੀਂ ਕੁਛ ਦਿਨਾਂ ਤੋਂ ਮੈਨੂੰ ਲੱਗਦਾ ਜਦੋਂ ਦੀਆਂ ਸਿੱਖ ਗੇਮਸ ਚੱਲ ਰਹੀਆਂ ਸੀ ਉਦੋਂ ਤੋਂ ਹੀ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਆਉਣਾ ਹੋਇਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਤੁਸੀਂ ਘੁੰਮ ਵੀ ਚੁੱਕੇ ਹੋ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ
ਭੈਣ ਜੀ ਬਹੁਤ ਵਧੀਆ ਕਿਉਂਕਿ ਅਗੇਨ ਮੈਨੂੰ ਲੱਗਦਾ ਸੀ ਕਿ ਜਿਹੜਾ ਪੰਜਾਬ ਆ ਇੱਕ ਪੰਜਾਬ ਤਾਂ ਉਹ ਜਿਹੜਾ ਜਿੱਥੋਂ ਆਪਾਂ ਆਏ ਹਾਂ ਦੂਸਰਾ ਪੰਜਾਬ ਅਸੀਂ ਕੈਨੇਡਾ USA ਦੇ ਵਿੱਚ ਬਣਾਇਆ ਤਾਂ ਹਮੇਸ਼ਾ ਤੀਸਰੇ ਪੰਜਾਬ ਬਾਰੇ ਸੁਣਦੇ ਸੀਗੇ ਵੀ ਉਹ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਹੈਗਾ ਬਟ ਉਹ ਦੇਖਣ ਦਾ ਮੌਕਾ ਹੁਣ ਮਿਲਿਆ ਜੀ ਬਹੁਤ ਕਿਉਂਕਿ ਇੱਕ ਬਿਲਕੁਲ ਸੈਪਰੇਟ ਸਾਈਡ ਤੇ ਪੈਣ ਕਰਕੇ ਕਦੇ ਵੀ ਇਹੋ ਜਿਹਾ ਸਵਾਬ ਨਹੀਂ ਸੀ ਬਣਿਆ ਤਾਂ ਹੁਣੇ ਮਿੰਟੂ ਭਾਜੀ ਹੁਣਾਂ ਨਾਲ ਸਿੱਧੂ ਸਾਹਿਬ ਨਾਲ ਗੱਲ ਹੋਈ ਪਈ ਸਿੱਖ ਗੇਮਸ ਉਹ ਇੱਕ ਬਹਾਨਾ ਬਣਿਆ ਜੀ ਔਰ ਇੱਥੇ ਆ ਕੇ ਟੂ ਬੀ ਓਨੈਸਟ ਮੈਂ ਜਿੰਨਾ ਸੋਚਦਾ ਸੀ ਮੈਂ ਕਾਫੀ ਜ਼ਿਆਦਾ ਹਾਈ ਐਕਸਪੈਕਟੇਸ਼ਨ ਲੈ ਕੇ ਆਇਆ ਸੀਗਾ ਪੇ ਕੈਨੇਡਾ ਤੋਂ ਪੇ ਸਾਡਾ ਪੰਜਾਬ ਸਾਡੇ ਕਹਾਂਗੇ ਹਨਾ ਜੀ ਬਹੁਤ ਵਧੀਆ ਬਟ ਉਸ ਐਕਸਪੈਕਟੇਸ਼ਨ ਤੋਂ ਵੀ ਬਹੁਤ ਉੱਪਰ ਮੈਨੂੰ ਦੇਖਣ ਲਈ ਮਿਲਿਆ ਔਰ ਬਹੁਤ ਚੀਜ਼ਾਂ ਕਿਉਂਕਿ ਮੈਂ ਹਰ ਇੱਕ ਚੀਜ਼ ਨੂੰ ਮੈਂ ਕੈਨੇਡਾ ਨਾਲ ਕੰਪੇਅਰ ਕਰਦਾ ਸੀ ਕੈਨੇਡਾ ਦੇ ਪੰਜਾਬੀਆਂ ਨਾਲ ਕੰਪੇਅਰ ਕਰਦਾ ਸੀ ਉਹ ਮੈਨੂੰ ਮਤਲਬ ਕਿਸੇ ਪਾਸਿਓਂ ਵੀ ਕਮੀ ਨਹੀਂ ਲੱਗੀ ਔਰ ਕਈ ਚੀਜ਼ਾਂ ਚ ਤਾਂ ਤੁਸੀਂ ਸਾਡੇ ਤੋਂ ਵੀ ਅੱਗੇ ਆ ਕਈ ਚੀਜ਼ਾਂ ਚ ਅਸੀਂ ਤੁਹਾਡੇ ਤੋਂ ਅੱਗੇ ਆ ਸਮਾਂ ਤਾਂ ਉਹ ਮੈਨੂੰ ਬਹੁਤ ਵਧੀਆ ਲੱਗਾ ਜੀ ਮੈਂ ਇੱਕ ਹਫਤੇ ਦਾ ਟ੍ਰਿਪ ਸੀਗਾ ਤਾਂ ਮੇਰਾ ਜਾਣ ਨੂੰ ਜੀ ਨਹੀਂ ਕੀਤਾ ਮੈਂ ਪਹਿਲਾਂ ਸਿਡਨੀ ਆਇਆ ਗੇਮਾਂ ਦੇਖੀਆਂ ਬਹੁਤ ਹੀ ਜ਼ਿਆਦਾ ਵਧੀਆ ਇੰਨਾ ਵਧੀਆ ਲੱਗਾ ਜੀ ਉਹ ਭਈ ਮੈਂ ਬਿਆਨ ਨਹੀਂ ਕਰ ਸਕਦਾ ਬਹੁਤ ਹੀ ਜ਼ਿਆਦਾ ਵਧੀਆ ਜੀ ਐਂਡ ਫਿਰ ਮੈਂ ਸਿਡਨੀ ਦੇ ਜਿਹੜੇ ਭੈਣਾਂ ਭਾਈਆਂ ਨੂੰ ਮਿਲਿਆ ਐਂਡ ਫਿਰ ਬ੍ਰਿਸਬੇਨ ਗਿਆ ਬ੍ਰਿਸਬੇਨ ਤੇ ਵੀ ਮੇਰਾ 2 ਦਿਨ ਦਾ ਸੀ ਪਰ ਮੈਨੂੰ ਇੰਨਾ ਚੰਗਾ ਲੱਗਾ ਉੱਥੇ ਉਹ 2 ਦਿਨ ਦੀ ਬਜਾਏ 4 ਦਿਨ ਕਰ ਲਿਆ ਫਿਰ ਮੈਂ ਸਿੱਧੂ ਸਾਹਿਬ ਦਾ ਉਹ ਜਿਹੜਾ ਮੈਨੂੰ ਸ਼ਾਇਦ ਮੈਂ ਪ੍ਰੋਨਾਉਂਸੀਏਸ਼ਨ ਚ ਰੋਂਗ ਨਾ ਬਲਗੂਲਗਾ ਕੀ ਬਲਗੂਲਗਾ ਸੋ ਉਹ ਦੇਖ ਕੇ ਆਇਆ ਸਿੱਧੂ ਸਾਹਿਬ ਕੋਲ ਸੀਗਾ ਇੱਕ ਦਿਨ ਔਰ ਉੱਥੇ ਦੇ ਪਰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜੀ ਅੱਜ ਮੈਲਬੋਰਨ ਆਇਆ ਜੀ
ਬਹੁਤ ਚੰਗਾ ਲੱਗ ਰਿਹਾ ਤੁਹਾਡੇ ਤੋਂ ਇਹ ਸੁਣ ਕੇ ਕਿ ਤੁਹਾਨੂੰ ਆਸਟ੍ਰੇਲੀਆ ਬਹੁਤ ਪਸੰਦ ਆਇਆ ਔਰ ਇਹ ਕੁਦਰਤੀ ਹੁੰਦਾ ਮੈਨੂੰ ਲੱਗਦਾ ਅਮਨ ਜੀ ਕਿ ਜਦੋਂ ਵੀ ਅਸੀਂ ਆਪਣੀ ਧਰਤੀ ਤੋਂ ਉੱਠ ਕੇ ਕਿਸੇ ਹੋਰ ਧਰਤੀ ਤੇ ਜਾਂਦੇ ਹਾਂ ਤੇ ਕੰਪੈਰੀਜ਼ਨ ਆਪਾਂ ਬਿਲਕੁਲ ਦੇਖਦੇ ਆ, ਹਨਾ, ਬਹੁਤ ਸਾਰੀਆਂ ਗੱਲਾਂ ਤੁਸੀਂ ਕਹਿੰਦੇ ਵੀ ਮੈਨੂੰ ਇੱਥੇ ਦੀਆਂ ਇੱਦਾਂ ਲੱਗੀਆਂ ਵੀ ਅਸੀਂ ਅੱਗੇ ਆ, ਕੁਛ ਗੱਲਾਂ ਜਿਹੜੀਆਂ ਤੁਹਾਨੂੰ ਇੱਦਾਂ ਲੱਗੀਆਂ ਵੀ ਕੈਨੇਡਾ ਜਿਹੜਾ ਉਹ ਅੱਗੇ ਆ, ਸੋ ਉਹ ਗੱਲਾਂ ਦੇ ਬਾਰੇ ਵੀ ਅੱਜ ਗੱਲਬਾਤ ਜ਼ਰੂਰ ਹੋਊਗੀ, ਖੁੱਲੀਆਂ ਗੱਲਾਂ ਇਸ ਬਾਬਤ ਆਪਾਂ ਕਰਾਂਗੇ। ਸਾਡੇ ਨਾਲ ਐਡੀਲੇਡ ਤੋਂ ਇਸ ਵੇਲੇ ਮਿੰਟੂ ਬਰਾੜਹੁਰੀ ਵੀ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇ ਰਹੇ ਨੇ, ਸੋ ਬਰਾੜ ਸਾਹਿਬ ਨੂੰ ਵੀ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਆ ਜੀ ਬਰਾੜ ਸਾਹਿਬ।
ਜੀ ਜੀ, ਬਹੁਤ ਮਿਹਰਬਾਨੀ ਜੀ, ਤੇ ਮੈਂ ਧੰਨਵਾਦ ਕਰਦਾ ਅਮਨ ਖਟਕੜ ਹੋਰਾਂ ਦਾ ਜਿਨ੍ਹਾਂ ਨੇ ਕਿ ਸਾਡੇ ਸੱਦੇ ਨੂੰ ਕਬੂਲ ਕੀਤਾ ਤੇ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਆਏ। ਵੈਸੇ ਮੈਂ ਦੱਸਦਿਆਂ ਅਮਰਦੀਪ ਤੇ ਸਾਰੇ ਸਰੋਤਿਆਂ ਨੂੰ ਵੀ ਪਿਛਲੇ ਇੱਕ ਸਾਲ ਤੋਂ ਅਮਨ ਬਾਈ ਆਉਣ ਦੀ ਜਿਹੜੀ ਟਰਾਈ ਦੇ ਵਿੱਚ ਸਨ ਤੇ ਕਈ ਵਾਰ ਕੋਸ਼ਿਸ਼ ਕੀਤੀ ਇਹਨਾਂ ਨੇ ਵੀ ਅਸੀਂ ਆਈਏ ਤੇ ਆ ਕੇ ਰੂਬਰੂ ਹੋਈਏ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਪਹਿਲੇ ਦਿਨ ਤੋਂ ਜਦੋਂ ਤੋਂ ਪ੍ਰਾਈਮ ਏਸ਼ੀਆ ਪਲਾਨ ਹੋਇਆ ਉਦੋਂ ਤੋਂ ਅਸੀਂ ਟੱਚ ਚ ਆ ਤੇ ਉਦੋਂ ਤੋਂ ਹੀ ਬਹੁਤ ਸਾਰੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਸਨ, ਪਰ ਸਬੱਬ ਜਾ ਕੇ ਹੁਣ ਬਣਿਆ, ਖੇਡਾਂ ਵੇਲੇ ਬਣਿਆ, ਸਿੱਖ ਖੇਡਾਂ ਵੇਲੇ ਆ ਕੇ ਤੇ, ਪਰ ਦੇਖੋ ਜਦੋਂ ਸਬੱਬ ਬਣਨਾ ਹੁੰਦਾ ਜਾਂ ਦਾਣਾ ਪਾਣੀ ਹੁੰਦਾ ਉਦੋਂ ਹੀ ਲੈ ਕੇ ਆਉਂਦਾ, ਪਰ ਕਹਿੰਦੇ ਨੀ ਹੁੰਦੇ ਵੀ ਕੋਈ ਦੇਰੀ ਨੀ ਹੁੰਦੀ, ਜਦੋਂ ਵੀ ਸ਼ੁਰੂਆਤ ਹੋਵੇ ਉਹਦੀ ਬਿਹਤਰ ਆ। ਪਰ ਮੈਨੂੰ ਥੋੜਾ ਜਿਹਾ ਲੱਗ ਰਿਹਾ ਇਹ ਗੱਲ ਦਾ ਵੀ ਜਿਵੇਂ ਇੱਕ ਸਾਲ ਤੋਂ ਪਹਿਲਾਂ ਜਦੋਂ ਪ੍ਰਾਈਮ ਏਸ਼ੀਆ ਦਾ ਜਿਹੜਾ ਪਲਾਨਿੰਗ ਬਣ ਰਹੀ ਸੀ ਤੇ ਉਦੋਂ ਮੈਂ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਦੁਚਿੱਤੀ ਸੀ, ਮੈਨੂੰ ਵੀ ਲੱਗ ਰਿਹਾ ਸੀ ਵੀ ਏਡੀ ਛੇਤੀ ਏਡਾ ਵੱਡਾ ਮੁਕਾਮ ਜਾਂ ਇੱਥੋਂ ਤੱਕ ਨਹੀਂ ਪਹੁੰਚਿਆ ਜਾਣਾ, ਪਰ ਹੁਣ ਇਹ ਵਧੀਆ ਹੋ ਗਿਆ ਵੀ ਜੇ ਇੱਕ ਸਾਲ ਮਗਰੋਂ ਅਮਨ ਇੱਥੇ ਆਏ ਆ ਤਾਂ ਇੱਕ ਸਾਲ ਦੇ ਵਿੱਚ ਉਹਨਾਂ ਨੂੰ ਇੰਟਰੋਡਿਊਸ ਕਰਨ ਲਈ ਜਾਂ ਪ੍ਰਾਈਮ ਏਸ਼ੀਆ ਬਾਰੇ ਦੱਸਣ ਲਈ ਸਾਨੂੰ ਮਿਹਨਤ ਨਹੀਂ ਕਰਨੀ ਪੈ ਰਹੀ, ਦੁਨੀਆਂ ਆਪ ਹੀ ਜਾਣਦੀ ਆ। ਸੋ ਇਹ ਇਹਨਾਂ ਦੇ ਕੰਮ ਬੋਲਦੇ ਆ ਜੀ, ਸੋ ਬਹੁਤ ਅਸੀਂ ਇਹਦੇ ਲਈ ਇਹਨਾਂ ਨੂੰ ਦਾਤ ਦਿੰਦੇ ਆ। ਤੇ ਦੂਜੀ ਇਹ ਹੈ ਵੀ ਇਹ ਹਮ ਖਿਆਲੀਏ, ਕਿਉਂਕਿ ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਅਸੀਂ ਅਕਸਰ ਦੇਖਦੇ ਹਾਂ ਵੀ ਦੁਨੀਆਂ 'ਚ ਭਾਂਤ ਭਾਂਤ ਦੀ ਦੁਨੀਆ ਵਸਦੀ ਆ, ਪਰ ਹਮ ਖਿਆਲੀਆ ਹੋਣਾ ਬਹੁਤ ਵੱਡੀ ਗੱਲ ਆ। ਸੋ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਵੀ ਹਰਮਨ ਰੇਡੀਓ ਤੇ ਪ੍ਰਾਈਮ ਏਸ਼ੀਆ ਦਾ ਹਮ ਖਿਆਲੀਆ ਵਿਚਾਰ ਆ ਜਿਹੜੇ ਜਿਹਦੇ 'ਚ ਆਜ਼ਾਦੀ ਨੂੰ ਮੁੱਖ ਰੱਖ ਕੇ ਤੇ ਗੱਲ ਕੀਤੀ ਜਾਂਦੀ ਆ, ਤਾਂ ਫਰੀਡਮ ਆਫ ਸਪੀਚ, ਬਲੈਕ ਐਂਡ ਵਾਈਟ ਪਾਲਿਸੀਜ਼, ਤੇ ਉਹਨਾਂ ਦਾ ਕਾਰਨ ਆ ਵੀ ਅੱਜ ਅਸੀਂ ਜੁੜ ਇਕੱਠੇ ਬੈਠੇ ਹਾਂ। ਕੀ ਲੱਗਦਾ ਅਮਨ ਜੀ ਤੁਹਾਨੂੰ ਇਸ ਵਿੱਚ, ਮੇਰੀ ਇਹ ਸੋਚ ਕਿਤੇ ਸੋਚ ਤਾਂ ਨਹੀਂ?
ਨਹੀਂ ਜੀ, ਨਹੀਂ ਬਿਲਕੁਲ ਸਹੀ ਹੈ ਜੀ, ਮੈਂ ਕਿਉਂਕਿ ਜਦੋਂ ਤੁਸੀਂ ਉੱਥੇ ਕੈਨੇਡਾ ਲਾਸਟ ਟਾਈਮ ਆਏ ਸੀਗੇ ਜੀ, ਤੁਹਾਨੂੰ ਪਹਿਲੀ ਵਾਰ ਮਿਲਣ ਦਾ ਮੌਕਾ ਮਿਲਿਆ, ਫੋਨ ਤੇ ਤਾਂ ਆਪਣੀ ਗੱਲ ਹੁੰਦੀ ਸੀਗੀ, ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ, ਸਿੱਧੂ ਸਾਹਿਬ ਨੂੰ ਮਿਲ ਕੇ ਬੜਾ ਆਪਣਾਪਨ ਲੱਗਾ। ਔਰ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਨਾ, ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਆ, ਚਾਹੇ ਜਿੱਦਾਂ ਹੁਣ ਮੇਰੇ ਕੰਮ ਆ, ਮੈਂ ਫਿਲਮਾਂ ਬਣਾਉਂਦਾ ਆ, ਚੈਨਲ ਚਲਾਉਂਦੇ ਆ, ਜਦੋਂ ਤੁਸੀਂ ਦਿਲ ਤੋਂ ਕਰਦੇ ਆ ਤਾਂ ਦਿਲਾਂ ਤੱਕ ਪਹੁੰਚਦਾ ਆ। ਔਰ ਮੈਨੂੰ ਇਹ ਲੱਗਾ ਵੀ ਤੁਹਾਡੇ ਚ ਵੀ ਉਹੀ ਪੈਸ਼ਨ ਆ, ਕੰਮ ਕਰਨਾ ਪ੍ਰੋਫੈਸ਼ਨ ਨਾਲੋਂ ਕਿਤੇ ਜ਼ਿਆਦਾ ਪੈਸ਼ਨ ਆ, ਤਾਂ ਤੁਸੀਂ ਉਹ ਚੰਗਾ ਲੱਗਦਾ ਜਿਹੜਾ ਦਿਲ ਤੋਂ ਕੰਮ ਕੀਤਾ ਜਾਂਦਾ, ਦਿਲਾਂ ਤੱਕ ਪਹੁੰਚਣਾ ਹੀ ਆ ਉਹ। ਸੋ ਉਹ ਸਾਡੇ ਔਰ ਤੁਹਾਡੇ ਖਿਆਲ ਬਹੁਤ ਇੱਕ ਦੂਸਰੇ ਨਾਲ ਮਿਲਦੇ ਸੀਗੇ, ਇਸੇ ਕਰਕੇ ਅੱਜ ਮੈਨੂੰ ਤੁਹਾਡੇ ਕਰਕੇ ਇਹ ਜਾਂ ਹੋਰ ਸਾਰੇ ਪੰਜਾਬੀਆਂ ਦੇ ਕਰਕੇ ਮੈਨੂੰ ਇੱਕ ਦਿਨ ਵੀ ਲੱਗਾ ਨੀਗਾ ਵੀ ਮੈਂ ਆਪਣੇ ਘਰ ਨਹੀਂ ਹੈਗਾ, ਆਪਣੇ ਕੈਨੇਡਾ ਚ ਨਹੀਂ ਹੈਗਾ, ਆਪਣੀ ਕਮਿਊਨਿਟੀ ਚ ਨਹੀਂ ਹੈਗਾ। ਉਹਦਾ ਸਾਰਾ ਹੀ ਸਿਰਾ ਤੁਹਾਡੇ ਸਾਰੇ ਮਿਹਨਤੀ ਪੰਜਾਬੀਆਂ ਦੇ ਸਿਰਾਂ ਤੇ ਜਾਂਦਾ, ਇਹ ਸਾਰੇ ਮੀਡੀਆ ਨੂੰ ਜਾਂਦਾ ਜਿਨ੍ਹਾਂ ਨੇ ਤੁਸੀਂ ਪੰਜਾਬੀਅਤ ਨੂੰ ਮਤਲਬ ਜੋੜੀ ਰੱਖਿਆ ਹੈ ਜੀ।
ਜੀ ਜੀ
ਜੀ ਬਰਾੜ ਸਾਹਿਬ
ਬਿਲਕੁਲ ਜੀ। ਅਮਨ ਤੁਸੀਂ ਦੇਖੋ ਹੁਣ ਗੱਲ ਕਰ ਰਹੇ ਸੀ ਵੀ ਤੁਸੀਂ ਦੋਨੇ ਤਰਫ ਨੂੰ, ਆਪਾਂ ਜਦੋਂ ਵੀ ਇੱਕ ਇਨਸਾਨੀ ਫਿਤਰਤ ਆ ਵੀ ਅਸੀਂ ਕੰਪੇਅਰ ਬਹੁਤ ਕਰਦੇ ਹਾਂ ਚੀਜ਼ਾਂ ਨੂੰ, ਬਹੁਤ ਇੱਕ ਦੂਜੇ ਨੂੰ ਕੰਪੇਅਰ ਕਰਕੇ ਦੇਖਦੇ ਹਾਂ ਵੀ ਇੱਥੇ ਆਇਆ ਨਹੀਂ, ਇੱਥੇ ਉਹ ਨਹੀਂ, ਜੇ ਹੁਣ ਅਸੀਂ ਕੈਨੇਡਾ ਜਾ ਕੇ ਆਏ ਤਾਂ ਲੋਕਾਂ ਦਾ ਇਹੀ ਸਵਾਲ ਸੀ ਵੀ ਉੱਥੇ ਕੀ ਆ, ਇੱਥੇ ਕੀ ਆ, ਕੀ ਫਰਕ ਆ। ਚਲੋ ਉਹ ਚੀਜ਼ਾਂ ਮੈਨੂੰ ਲੱਗਦਾ ਵੀ ਹਰ ਬੰਦੇ ਦਾ ਆਪਣਾ ਨਜ਼ਰੀਆ ਹੁੰਦਾ ਤੇ ਉਹਨੂੰ ਜਿਹੋ ਜਿਹਾ ਉਹਦਾ ਨਜ਼ਰੀਆ ਉਹੋ ਜਿਹੀ ਉਹਨੂੰ ਦੁਨੀਆ ਦਿਖਦੀ ਆ। ਪਰ ਤੁਸੀਂ ਕੀ ਇੱਕ ਚੀਜ਼ ਜਿਹੜੀ ਮੈਂ ਮਹਿਸੂਸ ਕੀਤੀ ਸੀ ਕਿ ਅਸੀਂ ਜਦੋਂ ਅਸੀਂ ਕੈਨੇਡਾ ਦੇ ਵਿੱਚ ਸੀ ਤਾਂ ਸਾਨੂੰ ਇਹ ਲੱਗਿਆ ਵੀ ਜਿਵੇਂ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਆ, ਉੱਥੇ ਹੋਰ ਦੁਨੀਆ ਵੱਸਦੀ ਆ, ਜੇ ਟੋਰਾਂਟੋ ਵਾਲਾ ਏਰੀਆ, ਓਨਟਾਰੀਆ ਜਾਂਦੇ ਆ ਤਾਂ ਉੱਥੇ ਹੋਰ ਦੁਨੀਆ ਵੱਸਦੀ ਆ, ਦੋਨਾਂ ਦਾ ਆਪਸ ਵਿੱਚ ਜਿਹੜਾ ਲਿੰਕ ਆ ਉਹ ਓਨਾ ਸਾਰਥਿਕ ਨਹੀਂ ਸੀ ਉੱਥੇ ਮੈਂ ਜਿਹੜਾ ਦੇਖਿਆ ਸੀ। ਪਰ ਤੁਸੀਂ ਹੁਣ ਆਸਟ੍ਰੇਲੀਆ ਚ ਆਏ ਹੋ ਤੇ ਆਸਟ੍ਰੇਲੀਆ ਚ ਸਾਨੂੰ ਇਹ ਲੱਗਦਾ ਵੀ ਸਾਡੇ ਜਿਹੜੇ ਲਿੰਕਸ ਆ, ਚਾਹੇ ਪਰਥ ਦੂਰ ਪਿਆ ਸਾਡੇ ਤੋਂ, ਚਾਹੇ ਬ੍ਰਿਸਬਨ ਸਾਡੇ ਤੋਂ ਦੂਰ ਆ, ਐਡੀਲੇਡ ਕਿਤੇ ਹੋਰ ਆ, ਮੈਲਬਨ, ਪਰ ਅਸੀਂ ਇੱਕ ਇੱਕ ਲਿੰਕ ਆ ਇੱਕ ਦੂਜੇ ਨਾਲ, ਸਾਡਾ ਲਿੰਕ ਬਹੁਤ ਜ਼ਬਰਦਸਤ ਆ। ਤੁਹਾਨੂੰ ਇਸ ਨਜ਼ਰੀਏ ਚ ਕਿਵੇਂ ਮਹਿਸੂਸ ਹੋ ਰਿਹਾ, ਕੀ ਲੱਗ ਰਿਹਾ ਹੈ, ਕੀ ਮੈਂ ਸਹੀ ਹਾਂ ਜਾਂ ਗਲਤ ਆ?
ਭਾਜੀ ਦੋ ਚੀਜ਼ਾਂ ਜਿਹੜੀਆਂ ਮੈਂ, ਕਿਉਂਕਿ ਮੈਨੂੰ ਆਏ ਨੂੰ ਅਜੇ ਹਫ਼ਤਾ ਹੀ ਹੋਇਆ, ਮੈਨੂੰ ਲੱਗਦਾ ਕੋਈ ਚੀਜ਼ ਮੈਨੂੰ ਨੈਗੇਟਿਵ ਤਾਂ ਦਿਸੀ ਨਹੀਂ ਵੀ ਜਿਹੜੀ ਕੈਨੇਡਾ 'ਚ ਹੋਵੇ ਤੁਹਾਡੇ ਕੋਲ ਸ਼ਾਇਦ ਨਾ ਹੋਵੇ। ਜਿਹੜੀਆਂ ਦੋ ਚੀਜ਼ਾਂ ਮੈਨੂੰ ਜਿੰਨੇ ਕੁ ਦਿਨਾਂ ਦਾ ਮੈਂ ਆਇਆ ਮੈਂ ਦੋ ਚੀਜ਼ਾਂ ਦੇਖੀਆਂ, ਕੈਨੇਡਾ ਵੀ ਬਹੁਤ ਸੋਹਣਾ ਆ, ਐਂਡ ਆਸਟ੍ਰੇਲੀਆ ਵੀ ਮੈਂ ਓਨਾ ਹੀ ਸੋਹਣਾ ਕਹਾਂਗਾ ਵੀ ਮਤਲਬ ਇੱਕ ਪੁਆਇੰਟ ਵੀ ਘੱਟ ਨੀ ਬਟ ਇੱਕ ਪੁਆਇੰਟ ਇਸ ਕਰਕੇ ਵੱਧ ਦੇਵਾਂਗਾ ਵੀ ਤੁਹਾਡੀਆਂ ਜਿਹੜੀਆਂ ਜਗ੍ਹਾ ਹੈਗੀਆਂ ਟੂਰਿਸਟ ਅਟ੍ਰੈਕਸ਼ਨ ਹੈਗੀਆਂ ਬੀਚਿਸ ਹੈਗੀਆਂ ਉਹ ਇਸ ਕਰਕੇ ਸਾਡੇ ਨਾਲੋਂ ਮੈਨੂੰ ਵਧੀਆ ਲੱਗਦੀਆਂ ਵੀ ਤੁਹਾਡੇ ਵੈਦਰ ਵਧੀਆ ਹੈ ਵੀ ਤੁਹਾਡੀ ਬੀਚ ਨੂੰ ਇੰਜੋਏ ਕੀਤਾ ਜਾ ਸਕਦਾ ਪਾਣੀ ਨੂੰ ਇੰਜੋਏ ਕੀਤਾ ਜਾ ਸਕਦਾ ਜਿਹੜਾ ਸਾਡੇ ਨਹੀਂ ਕੀਤਾ ਜਾ ਸਕਦਾ ਸਾਡੇ ਕੁਛ ਕੁ ਮਹੀਨੇ ਹੀ ਇੰਜੋਏ ਕੀਤਾ ਜਾ ਸਕਦਾ ਆ ਬਾਕੀ ਦੇਖਿਆ ਹੀ ਜਾ ਸਕਦਾ ਆ ਸੋ ਇਹ ਚੀਜ਼ ਬਹੁਤ ਵਧੀਆ ਮੈਨੂੰ ਲੱਗੀ ਤੁਹਾਡੀ ਜਿਹੜੀ ਬਹੁਤ ਜ਼ਿਆਦਾ ਸਾਡੇ ਨਾਲੋਂ ਕਿਤੇ ਵਧੀਆ ਆ ਦੂਸਰੀ ਜਿਹੜੀ ਤੁਹਾਡੇ ਮੇਲਿਆਂ ਤੇ ਜਿੱਦਾਂ ਕਬੱਡੀ ਦੇ ਮੈਚ ਦੇ ਉੱਤੇ ਤੁਹਾਡੇ ਫੈਮਿਲੀਜ਼ ਦਾ ਹੋਣਾ ਜਾਂ ਸਿੱਖ ਗੇਮਾਂ ਤੇ ਫੈਮਿਲੀਜ਼ ਬੱਚਿਆਂ ਦਾ ਲੇਡੀਜ਼ ਦਾ ਹੋਣਾ ਉਹ ਸਾਡੇ ਨਹੀਂ ਹੈਗਾ ਰਾਈਟ ਸਾਡੇ ਅਜੇ ਘੱਟ ਵਾ ਸਾਨੂੰ ਤੁਹਾਡੇ ਤੋਂ ਸਿੱਖਣ ਦੀ ਲੋੜ ਆ ਹੌਲੀ ਹੌਲੀ ਇੰਪਰੂਵਮੈਂਟਸ ਹੋ ਰਹੀਆਂ ਆ ਕਮਿਊਨਿਟੀ ਬਹੁਤ ਜ਼ਿਆਦਾ ਵੱਡੀ ਆ ਉਨੇ ਹੀ ਚੈਲੰਜ ਹੁੰਦੇ ਆ ਕਮਿਊਨਿਟੀ ਨੂੰ ਇਕੱਠਾ ਰੱਖਣਾ ਬਟ ਸਾਡੇ ਇਹੋ ਜਿਹੀਆਂ ਗੇਮਸ ਵਗੈਰਾ ਤੇ ਲੇਡੀਜ਼ ਦੀ ਗਿਣਤੀ ਬੱਚਿਆਂ ਦੀ ਗਿਣਤੀ ਬਹੁਤ ਘੱਟ ਆ ਔਰ ਇੱਕ ਚੀਜ਼ ਜਿਹੜੀ ਮੈਨੂੰ ਹੋਰ ਬਹੁਤ ਵਧੀਆ ਲੱਗੀ ਉਹ ਤੁਹਾਡੇ ਬੱਚਿਆਂ ਤੁਸੀਂ ਆਪਣੇ ਬੱਚਿਆਂ ਦੇ ਜ਼ਿਆਦਾ ਨੇੜੇ ਆ ਸਾਡੇ ਨਾਲੋਂ ਤਾਂ ਤੁਹਾਡੇ ਬੱਚੇ ਆਪਣੇ ਕਲਚਰ ਦੇ ਵਿੱਚ ਜ਼ਿਆਦਾ ਨੇੜੇ ਆ ਤੁਹਾਡੇ ਬੱਚੇ ਆਪਣੀਆਂ ਫੈਮਿਲੀਆਂ ਚ ਆਪਣੇ ਪੇਰੈਂਟਸ ਦੇ ਜਿੰਨੇ ਕੁ ਘਰਾਂ ਚ ਮੈਂ ਗਿਆ ਰਾਈਟ ਉਸ ਵੇਸ ਤੇ ਮੈਨੂੰ ਲੱਗਾ ਵੀ ਸਾਡੇ ਨਾਲੋਂ ਤੁਸੀਂ ਬੈਟਰ ਆ ਸਾਡੇ ਬੱਚੇ ਪੰਜਾਬੀਅਤ ਨੂੰ ਨੇੜੇ ਐਂਡ ਆਪਣੀ ਫੈਮਿਲੀ ਦੇ ਨੇੜੇ ਸ਼ਾਇਦ ਉਨੇ ਨਹੀਂ ਜਿੰਨੇ ਤੁਹਾਡੇ ਬੱਚੇ ਹੈਗੇ ਆ ਉਹ ਵੀ ਤੁਹਾਨੂੰ ਸਲੂਟ ਜਾਂਦਾ ਪਰਮਾਤਮਾ ਦੀ ਮਿਹਰ ਹੈ ਜੀ ਤੁਹਾਡੇ ਤੇ ਕਿਉਂਕਿ ਆਪਣਾ ਸਭ ਤੋਂ ਵੱਡਾ ਚੈਲੰਜ ਅੱਜ ਕੱਲ ਇਹੀ ਆ ਕਿ ਆਪਣੇ ਬੱਚੇ ਨੂੰ ਆਪਣੇ ਜਿਹੜੇ ਇਸ ਇਨ੍ਹਾਂ ਕੰਟਰੀਆਂ ਦੇ ਵਿੱਚ ਪੰਜਾਬੀ ਨਾਲ ਜੋੜੇ ਰੱਖਣਾ ਆਪਣੇ ਕਲਚਰਸ ਦੇ ਨਾਲ ਵੈਲਿਊਜ਼ ਦੇ ਨਾਲ ਫੈਮਿਲੀਜ਼ ਦੇ ਨਾਲ ਜੋੜੀ ਰੱਖਣਾ ਜਿੱਥੇ ਦਿਨ ਰਾਤ ਉਹਨਾਂ ਨੂੰ ਕੁਛ ਹੋਰ ਸੁਣਾਇਆ ਦਿਖਾਇਆ ਪੜ੍ਹਾਇਆ ਜਾਂਦਾ ਆ ਔਰ ਤੁਸੀਂ ਕਾਮਯਾਬ ਹੈ ਜੀ ਉਹਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਤਾਂ ਬਹੁਤ ਬਹੁਤ ਤੁਹਾਨੂੰ ਵਧਾਈ ਹੈ ਜੀ ਤੁਹਾਡੇ ਤੇ ਮਿਹਰ ਹੈ ਜੀ ਰੱਬ ਦੀ ਮੈਂ ਇਹੀ
ਮਾਣ ਕਰਨਾ ਬਣਦਾ ਜੀ ਫਿਰ ਸਾਡੇ ਆਸਟ੍ਰੇਲੀਆ ਵਾਲੇ ਦੇਖੋ ਮਾਣ ਕਰੋ ਸਾਨੂੰ ਸਾਡੇ ਕੋਲ ਇੱਕ ਵਧੀਆ ਜਿਹੜੀ ਚੀਜ਼ ਆ ਜਿਹੜੀ ਸਾਨੂੰ ਨਹੀਂ ਪਤਾ ਲੱਗ ਰਿਹਾ ਪਰ ਬਾਹਰੋਂ ਖੜੇ ਲੋਕਾਂ ਨੂੰ ਦਿਖਾਈ ਦੇ ਰਹੀ ਆ ਸੋ ਹੁਣ ਆਪਾਂ ਜੇ ਗੱਲਬਾਤ ਨੂੰ ਮੋੜੀਏ ਤਾਂ ਗੱਲਬਾਤ ਦਾ ਜਿਹੜਾ ਮੈਨੂੰ ਲੱਗਦਾ ਵੀ ਜਿਹੜਾ ਪ੍ਰਾਈਮ ਏਸ਼ੀਆ ਇਸ ਟਾਈਮ ਜਿਹੜੀ ਚਰਚਾ ਜਾਂ ਪ੍ਰਾਈਮ ਏਸ਼ੀਆ ਦਾ ਜਿਹੜਾ ਮੁਕਾਮ ਬਣ ਚੁੱਕਿਆ ਜਾਂ ਪ੍ਰਾਈਮ ਏਸ਼ੀਆ ਜੋ ਕੰਮ ਕਰ ਰਿਹਾ ਉਹ ਉਹਨਾਂ ਦੀ ਚਰਚਾ ਕਰਨੀ ਜ਼ਿਆਦਾ ਬਣਦੀ ਆ ਤਾਂ ਉਸ ਚਰਚਾ ਨੂੰ ਜੇ ਆਪਾਂ ਛੇੜੀਏ ਤਾਂ ਗੱਲ ਇਹ ਆਉਂਦੀ ਹੈ ਵੀ ਅਮਨ ਖਟਕੜ ਇੱਕ ਸੰਘਰਸ਼ੀ ਨੌਜਵਾਨ ਤੇ ਸਾਰੇ ਲੋਕ ਹੁਣ ਜਾਣਦੇ ਆ ਤੁਹਾਡੇ ਬਾਰੇ ਤੇ ਉਹ ਤੁਸੀਂ ਬੜੀ ਮਿਹਨਤ ਚੋਂ ਨਿਕਲ ਕੇ ਆ ਕੇ ਫਿਲਮਾਂ ਵਾਲੇ ਪਾਸੇ ਆਏ ਫਿਲਮਾਂ ਚ ਕਾਮਯਾਬੀ ਹਾਸਲ ਕੀਤੀ ਪਰ ਇਹ ਪ੍ਰਾਈਮ ਏਸ਼ੀਆ ਦਾ ਪ੍ਰੋਜੈਕਟ ਕਦੋਂ ਉਲੀਕਿਆ ਤੇ ਕੀ ਇਹਦਾ ਮਕਸਦ ਸੀ
ਭਾਜੀ ਮੇਰੀ ਲਾਈਫ ਦੇ ਵਿੱਚ ਸ਼ਾਇਦ ਮੈਂ ਕੁਛ ਨਹੀਂ ਲਿਖਿਆ ਜੀ ਮੇਰੀ ਲਾਈਫ ਦੇ ਵਿੱਚ ਸਾਰਾ ਕੁਛ ਹੋਇਆ ਜੀ ਹੈ ਨਾ ਜੀ ਉਹ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਮੇਰੀ ਲਾਈਫ ਦੇ ਵਿੱਚ ਨਾ ਕੋਈ ਹੋਰ ਬੰਦਾ ਲੀਕ ਰਿਹਾ ਉਹ ਪ੍ਰਮਾਤਮਾ ਵਾਹਿਗੁਰੂ ਉਹ ਸੁਪਰ ਪਾਵਰ ਆ ਜਿਹੜੀ ਮੈਨੂੰ ਕ੍ਰੈਡਿਟ ਦਵਾ ਰਹੀ ਆ ਮੈਂ ਮੇਰੀ ਔਕਾਤ ਕੁਛ ਨਹੀਂ ਹੈਗੀ ਵੀ ਮੈਂ ਇਸ ਤੋਂ 10 ਗੁਣਾ ਘੱਟ ਵੀ ਕਰ ਸਕਾਂ ਉਹ ਪ੍ਰਮਾਤਮਾ ਹੀ ਕਰਨ ਵਾਲਾ ਹੈ ਜੀ ਜਦੋਂ ਮੈਂ ਤੁਹਾਨੂੰ 2 ਮਿੰਟ ਚ ਆਪਣੀ ਹਿਸਟਰੀ ਦੱਸਦਾ ਜੀ ਮੈਂ ਅਸੀਂ 26 ਸਾਲ ਪਹਿਲਾਂ ਕੈਨੇਡਾ ਆਏ ਕੁਛ ਕਰਨ ਦੀ ਚਾਹ ਨਵਾਂ ਇੱਕ ਨੌਜਵਾਨ ਆਉਂਦਾ ਆ ਪੇ ਕਾਮਯਾਬ ਹੋਣਾ ਆ ਲੌਂਗ ਸਟੋਰੀ ਸ਼ੋਰਟ ਜੀ ਮੇਰੇ ਡੈਡੀ ਉੱਥੇ ਬੈਂਕ ਮੈਨੇਜਰ ਸੀਗੇ ਜੀ ਜਿਨ੍ਹਾਂ ਨੇ 32 ਸਾਲ ਬੈਂਕ ਮੈਨੇਜਰੀ ਕੀਤੀ ਔਰ ਜਦੋਂ ਅਸੀਂ ਆਏ ਤਾਂ ਸਾਡੇ ਕੋਲ ਮੇਰੇ ਡੈਡੀ ਇੱਕ ਇਮਾਨਦਾਰ ਬੈਂਕ ਮੈਨੇਜਰ ਦੇ ਕੋਲ ਇੰਨੀ ਵੀ ਸੇਵਿੰਗ ਨਹੀਂ ਸੀਗੀ ਵੀ ਆਪਣੀਆਂ 6 ਬੰਦਿਆਂ ਦੀਆਂ 6 ਜੀਆਂ ਦੀਆਂ ਟਿਕਟਾਂ ਬਾਏ ਕਰ ਸਕਦੇ ਰਾਈਟ ਸੋ ਉਹ ਭਾਈ ਉੱਥੇ ਫਿਰ ਇਸ ਕੰਟਰੀ ਚ ਆਏ ਇੱਥੇ ਆ ਕੇ ਬਹੁਤ ਮਿਹਨਤ ਕੀਤੀ ਡੈਡੀ ਹੁਣੀ ਕੰਮ ਕਰਨਾ ਚਾਹਿਆ ਸੀ ਸਾਰੇ ਭੈਣ ਭਰਾਵਾਂ ਨੇ ਨਹੀਂ ਕਰਨ ਦਿੱਤਾ ਐਂਡ ਇਸ ਕੰਟਰੀ ਨੇ ਸਾਨੂੰ ਇੱਕ ਇਹੋ ਜਿਹੀ ਅਪਰਚੁਨਿਟੀ ਦਿੱਤੀ ਵੀ ਅਸੀਂ ਸਾਰਿਆਂ ਨੇ ਮਿਹਨਤ ਕਰਕੇ ਮੈਂ ਨਾਈਟ ਸਕੂਲ ਜਾ ਕੇ 2-2 ਜੋਬਾਂ ਕਰਕੇ ਸਟੈਪ ਬਾਈ ਸਟੈਪ ਗਰੋਥ ਹੁੰਦੀ ਗਈ ਫੈਮਿਲੀ ਦੇ ਏਕੇ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਸਾਡੇ ਕੋਲ ਸਭ ਤੋਂ ਵੱਡੀ ਸਟਰੈਂਥ ਅੱਜ ਹੈਗੀ ਆ ਗੋਰਿਆਂ ਤੋਂ ਜ਼ਿਆਦਾ ਉਹ ਸਾਡਾ ਫੈਮਿਲੀ ਔਰ ਇਕੱਠਾ ਰਹਿਣਾ ਆ ਅਸੀਂ ਘਰ ਦੇ ਜੀ ਜਦੋਂ ਨਵੇਂ ਆਏ ਅਸੀਂ 5-6 ਜੀ ਘਰ ਦੇ ਚਾਹੇ ਮਿਨੀਮਮ ਬੇਸ ਤੇ ਹੀ ਕੰਮ ਕਰਦੇ ਸੀ ਬਟ ਇੱਕ ਘਰ ਦੇ ਵਿੱਚ ਇੱਕ ਛੱਤ ਦੇ ਵਿੱਚ 6 ਚੈੱਕ ਆਉਣ ਲੱਗ ਪਏ 5 ਚੈੱਕ ਆਉਣ ਲੱਗ ਪਏ ਠੀਕ ਹੈ ਨਾ ਜੀ ਉਹ ਸੋ ਉਹ ਖਰਚੇ ਉਹੀ ਸੋ ਉਹਦੇ ਨਾਲ ਕਾਮਯਾਬੀ ਇੱਕ ਘਰ ਦੇ ਬੱਚੇ ਨੇ ਪੜ੍ਹਨਾ ਆ ਦੂਸਰੇ ਉਹਦੀ ਹੈਲਪ ਕਰਕੇ ਤੂੰ ਪੜ੍ਹ ਲਾ ਚੱਲ ਅਸੀਂ ਕੰਮ ਕਰ ਲੈਂਦੇ ਹਾਂ ਸੋ ਉਹ ਚੀਜ਼ਾਂ ਆਪਣੇ ਚ ਪਲੱਸ ਹੈ ਜੀ ਉਹ ਕਰਦੇ ਕਰਦੇ ਜਿਸ ਵੇਲੇ ਮੈਨੂੰ ਹਰ ਇੱਕ ਉਹ ਜੋਬ ਕੀਤੀ ਉਹ ਜੋਬ ਕਰਕੇ ਸਾਰੀ ਮਿਹਨਤ ਕਰਕੇ ਮੈਨੂੰ ਫਿਰ ਮੈਂ ਬੱਸ ਦੀ ਜੋਬ ਲਈ ਪਹਿਲਾਂ ਸੋਚਿਆ ਵੀ ਸਾਨੂੰ ਬੱਸ ਦੀ ਜੋਬ ਲੈਣੀ ਆ, ਉਹ ਮਤਲਬ ਇੱਕ ਚੈਲੰਜ ਲਿਆ ਭਾਈ। ਮੇਰੀ ਸਿਸਟਰ ਚਲਾਉਂਦੀ ਸੀ, ਮੇਰੀ ਭੂਆ ਜੀ ਦੀ ਲੜਕੀ, ਉਹ ਪਹਿਲੀ ਪੰਜਾਬਣ ਕੁੜੀ ਸੀ ਜਿਹੜੀ ਉੱਥੇ ਸਾਡੇ ਮਤਲਬ ਕੈਨੇਡਾ ਦੇ ਵਿੱਚ ਸਾਡੇ ਵੈਨਕੂਵਰ ਚ ਬੱਸ ਚਲਾਉਣ ਲੱਗੀ ਸੀ। ਮੈਨੂੰ ਲੱਗਿਆ ਵੀ ਮੈਂ ਇਹ ਜੋਬ ਲੈਣੀ ਆ। ਮਿੰਟੂ ਭਾਜੀ, ਮੈਨੂੰ ਮੇਰੇ ਖਿਆਲ 5-6 ਸਾਲ ਲੱਗੇ ਉਹ ਜੋਬ ਲੈਣ ਲਈ, ਹੈਨਾ। ਮੈਂ ਹਟਿਆ ਨੀਗਾ, ਹੈਨਾ ਜੀ। ਉਹ ਮੈਂ ਕਿਹਾ ਵੀ ਨਹੀਂ ਇਹ ਜੋਬ ਲੈਣੀ, ਤਾਂ ਫਿਰ ਮੈਨੂੰ ਲੱਗਾ ਵੀ ਹੁਣ ਇਹ ਜੋਬ ਮਿਲ ਗਿਆ, ਹੁਣ ਕੀ ਕਰੀਏ। ਫਿਰ ਲੱਗਾ ਵੀ ਇਹ ਜੋਬ ਤਾਂ ਚਲੋ ਹੈਂਡ ਟੂ ਮਾਊਥ ਵਾਲੀ ਆ, ਇਹਦੀ ਜੀ ਗਰੋਥ ਹੈ ਨੀ ਗੀ। ਗਰੋਥ ਮਤਲਬ ਬਹੁਤ ਵਧੀਆ, ਰੀਅਲੀ ਐਪਰੀਸ਼ੀਏਟ ਵੀ ਸਾਨੂੰ ਪੈਸੇ ਮਿਲਦੇ ਆ ਜੋ ਕੰਮ ਕਰਦੇ ਆ, ਬਟ ਕੀ ਸਾਡਾ ਜਨਮ ਸਿਰਫ ਇਸ ਜੋਬ ਕਰਕੇ ਹੀ ਹੋਇਆ। ਫਿਰ ਉਹਦੇ ਤੇ ਫਿਰ ਮੈਂ ਫਾਈਨੈਂਸ਼ੀਅਲ ਇੰਡਸਟਰੀ ਦੇ ਵਿੱਚ ਗਿਆ, ਮੈਂ ਮੌਰਗੇਜ ਬ੍ਰੋਕਰ ਦਾ ਕੋਰਸ ਕੀਤਾ, ਤਾਂ ਉਹਦੇ ਚ ਪਰਮਾਤਮਾ ਦੀ ਬਹੁਤ ਮਿਹਰ ਹੋਈ। ਮਿੰਟੂ ਭਾਈ, ਸਾਡੇ ਨਾ ਟਾਪ 50 ਬ੍ਰੋਕਰ ਕੈਨੇਡਾ ਦੇ ਵਿੱਚ ਹੁੰਦਾ, ਸਭ ਤੋਂ ਵੱਡਾ ਅਵਾਰਡ ਪੂਰੇ ਕੰਟਰੀ ਦੇ ਟਾਪ ਬ੍ਰੋਕਰ। ਫਿਰ ਇੱਕ ਸੁਪਨਾ ਆਇਆ ਕਿ ਇਸ ਕੰਟਰੀ ਦੇ ਟਾਪ 50 ਬ੍ਰੋਕਰਸ ਦੇ ਵਿੱਚ ਜਾਣਾ ਆ। ਤਾਂ ਮੈਨੂੰ ਲੱਗਦਾ ਕਿ 15-20 ਸਾਲ ਚਾਹੇ ਲੱਗਣ, ਬਟ ਹਾਰ ਮਨਜ਼ੂਰ ਨਹੀਂ ਹੈਗੀ। ਭਾਜੀ, ਜਿਹੜੇ ਮੈਂ 15-20 ਸਾਲ ਸੋਚਦਾ ਸੀ, ਮੈਂ 3 ਸਾਲਾਂ ਚ ਕੰਟਰੀ ਦਾ ਵਨ ਆਫ ਦਾ ਟਾਪ ਬ੍ਰੋਕਰ ਬਣ ਗਿਆ। ਸੋ ਫਿਰ ਮੈਨੂੰ ਲੱਗਾ ਵੀ ਨਾ ਹੁਣ ਨਾ ਹੁਣ ਇਸ ਦੌੜ ਚੋਂ ਮੈਂ ਬਾਹਰ ਹਾਂ, ਤੇ ਕੁਛ ਹੋਰ ਨਵਾਂ ਚੈਲੰਜ ਚਾਹੀਦਾ। ਤੇ ਹੁਣ ਮੇਰਾ ਮੰਨ ਲਓ 27ਵਾਂ ਨੰਬਰ ਆ, ਮੈਂ ਅਗਲੇ ਸਾਲ ਮੈਂ ਕਹਾਂ ਮੈਂ ਟਾਪ 15 ਚੋਣਾ, ਮੈਂ ਤਾਂ ਮਰ ਜਾਊਂਗਾ ਇਹੀ ਕੰਮ ਇਸ ਦੌੜ ਚ, ਤੇ ਕੁਛ ਹੋਰ ਨਵਾਂ ਕੀਤਾ ਜਾਵੇ। ਫਿਰ ਮੈਨੂੰ ਲੱਗਾ ਭਾਈ ਆਪਾਂ ਕਿਉਂ ਨਾ ਭਾਈ ਆਪਣਾ ਨਾ ਸਾਡਾ ਜਿਹੜਾ ਯੂਥ ਆ, ਅਗੇਨ ਮੈਂ ਤੁਹਾਡੇ ਯੂਥ ਬਹੁਤ ਬੈਟਰ ਆ, ਸਾਡਾ ਯੂਥ ਉੱਥੇ ਪੰਜਾਬੀ ਨਾਲ ਟੁੱਟ ਚੁੱਕਾ ਸੀਗਾ, ਪੰਜਾਬੀ ਫਿਲਮਾਂ ਨਾਲ ਟੁੱਟ ਚੁੱਕਾ ਸੀਗਾ, ਐਂਡ ਪੰਜਾਬੀ ਮਿਊਜ਼ਿਕ ਨਾਲ ਜੁੜਿਆ ਸੀਗਾ। ਫਿਰ ਮੈਨੂੰ ਲੱਗਾ ਵੀ ਪੰਜਾਬੀ ਫਿਲਮਾਂ ਨਾਲ ਕਿਉਂ ਨਹੀਂ ਜੁੜਿਆ, ਵੀ ਆਪਾਂ ਕੁਛ ਇਹੋ ਜਿਹਾ ਕਰੀਏ ਤੇ ਇਹਨੂੰ ਪੰਜਾਬੀ ਫਿਲਮਾਂ ਦੇ ਨਾਲ ਜੋੜੀਏ। ਫਿਰ ਮੈਂ ਜਿਸ ਵੇਲੇ ਕਿਉਂਕਿ ਉਦੋਂ ਤੱਕ ਥੋੜੇ ਜਿਹੇ ਪੈਸੇ ਜੁੜ ਚੁੱਕੇ ਸੀਗੇ, ਕੁਛ ਕਰਨ ਦੀ ਹਿੰਮਤ ਆ ਚੁੱਕੀ ਸੀਗੀ, 4-5 ਸਾਲ ਮਿਹਨਤ ਕਰ ਲਈ ਸੀਗੀ। ਤਾਂ ਫਿਰ ਮੈਨੂੰ ਆਇਆ ਵੀ ਪੰਜਾਬੀ ਸਿਨੇਮੇ ਨੂੰ, ਜੇ ਆਪਾਂ ਯੂਥ ਨੂੰ ਪੰਜਾਬੀ ਸਿਨੇਮੇ ਨਾਲ ਜੋੜਨਾ, ਤਾਂ ਇਹਦੇ ਕੀ ਰੀਜ਼ਨ ਆ ਜਿਹਦੇ ਕਰਕੇ ਅਜੇ ਤੱਕ ਨਹੀਂ ਜੁੜੇ? ਮੈਨੂੰ ਭਾਜੀ ਲੱਗਾ ਵੀ ਇਹਦੇ ਵਿੱਚ ਇਹਨਾਂ ਦੀ ਸਟੋਰੀਆਂ ਇਹਨਾਂ ਨੂੰ ਸਮਝ ਨਹੀਂ ਆਉਂਦੀਆਂ, ਕਿਉਂਕਿ ਸਾਡੀ ਜਿਹੜੀ ਜਨਰੇਸ਼ਨ 4th-5th ਜਨਰੇਸ਼ਨ ਆ, ਉਹਨਾਂ ਨੂੰ ਪਟਵਾਰੀ, ਜ਼ਮੀਨਾਂ ਦੀਆਂ ਲੜਾਈਆਂ, ਕਾਨੂੰਨ ਗੋ ਟਾਈਪ ਕੁਛ ਵੀ ਸਮਝ ਨਹੀਂ ਸੀ ਆਉਂਦਾ ਕਿਉਂ ਜੁੜਦੇ। ਇੱਕ ਫਿਰ ਜਿਹੜੀ ਫਿਲਮਾਂ ਦਾ ਪ੍ਰੋਡਕਸ਼ਨ ਲੈਵਲ ਬਹੁਤ ਥੱਲੇ ਹੁੰਦਾ ਸੀ, ਵੀ ਸੇਮ ਸਿਨੇਮੇ ਦੇ ਵਿੱਚ ਟੌਮ ਕਰੂਜ਼ ਦੀ ਫਿਲਮ ਲੱਗੀ, ਉਹ ਹਾਲੀਵੁੱਡ ਦੀ ਕਰੋੜਾਂ ਬਜਟ ਵਾਲੀ, ਸੇਮ ਸਿਨੇਮੇ ਦੇ ਵਿੱਚ ਇੱਕ ਵਿਚਾਰੀ ਆਪਣੀ ਪੰਜਾਬੀ ਕੁਛ ਫਿਲਮਾਂ ਨੂੰ ਛੱਡ ਕੇ ਬੜੀਆਂ ਗਰੀਬ ਜਿਹੀਆਂ ਫਿਲਮਾਂ ਬਣਦੀਆਂ ਸੀ। ਫਿਰ ਭਾਜੀ ਮਿਰਜ਼ਾ ਫਿਲਮ ਦਾ ਜਨਮ ਹੋਇਆ ਜੀ, ਜ਼ੀਰੋ ਐਕਸਪੀਰੀਅੰਸ, ਤੁਸੀਂ ਇਹ ਦੇਖ ਲਓ, ਕੁਛ ਨੀ, ਇਲ ਤੇ ਕੁੱਕੜ ਵੀ ਨੀ ਆਉਂਦਾ ਫਿਲਮ ਮੇਕਿੰਗ ਦਾ। ਇਹ ਆਇਆ ਵੀ ਆਪਾਂ ਇੱਕ ਫਿਲਮ ਇਹੋ ਜਿਹੀ ਬਣਾਉਂਦੇ ਆ ਜਿਹੜੀ ਇੱਥੇ ਦੇ ਯੂਥ ਨੂੰ ਸਮਝ ਆਵੇ, ਉਸ ਲੈਵਲ ਦੀ ਇੰਗਲਿਸ਼ ਦੇ ਲੈਵਲ ਦੀ ਫਿਲਮ ਬਣਾਈ ਜਾਵੇ ਭਾਜੀ। ਸੋ ਐਂਡ ਉਹਦੇ ਵਿੱਚ ਇੰਡਸਟਰੀ ਦੀ ਸਭ ਤੋਂ ਮਹਿੰਗੀ ਫਿਲਮ ਉਸ ਵੇਲੇ ਬਣਾਈ ਜ਼ੀਰੋ ਐਕਸਪੀਰੀਅੰਸ ਦੇ ਨਾਲ, ਜਿਹੜੀ ਸਾਰੇ ਗੋਰੇ ਹਾਇਰ ਕੀਤੇ, ਈਵਨ ਲਾਈਟਾਂ ਚੱਕਣ ਵਾਲੇ ਵੀ ਅਸੀਂ ਗੋਰੇ ਹਾਇਰ ਕੀਤੇ, ਵੀ ਕਿਤੇ ਪੰਜਾਬੀ ਫਿਲਮ ਦੀ ਝਲਕ ਨਾ ਪੈ ਜਾਵੇ, ਠੀਕ ਹੈ ਨਾ ਜੀ। ਉਹ ਸੋ ਉਹਦੇ ਵਿੱਚ ਜਦੋਂ ਫਿਲਮ ਆਈ, ਉਹਦਾ ਪ੍ਰੋਮੋ ਆਇਆ, ਸਾਰੀ ਦੁਨੀਆ ਹਿੱਲ ਗਈ ਪਿਆ, ਪੰਜਾਬੀ ਸਿਨੇਮੇ ਚ ਆਹ ਕੋਈ ਇਹੋ ਜਿਹੀ ਫਿਲਮ, ਹਾਲੀਵੁੱਡ ਟਾਈਪ ਫਿਲਮ। ਭਾਜੀ ਉਹਦੇ ਵਿੱਚ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ, ਕਈ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਆਈ, ਤਾਂ ਫਾਈਨੈਂਸ਼ੀਅਲ ਲਾਸ ਹੋਇਆ। ਐਂਡ ਫਿਰ ਆ ਕੇ ਜੇ ਕੋਈ ਹੋਰ ਬੰਦਾ ਹੁੰਦਾ ਤਾਂ ਉਹ ਕਹਿੰਦਾ ਵੀ ਨੋ, ਫਾਈਨੈਂਸ਼ੀਅਲ ਲਾਸ ਹੋ ਗਿਆ, ਹੁਣ ਇਹ ਕੰਮ ਨਹੀਂ ਕਰਨਾ, ਬਟ ਅਗੇਨ ਤੁਹਾਡੇ ਵਾਂਗੂ ਹਾਰ ਮਨਜ਼ੂਰ ਨਹੀਂ। ਤਾਂ ਫਿਰ ਮੈਨੂੰ ਉਹ ਦੇਖੀ ਕਿੱਥੇ ਕਿੱਥੇ ਕੀ ਕੀ ਕਮੀਆਂ ਸੀਗੀਆਂ। ਫਿਰ ਭਾਜੀ ਫਿਲਮ ਦਾ ਜਨਮ ਹੋਇਆ ਗੋਰਿਆਂ ਨੂੰ ਦਫਾ ਕਰੋ, ਉਹ ਸੁਪਰ ਡੁਪਰ ਹਿੱਟ। ਤਾਂ ਫਿਰ ਜਿਸ ਵੇਲੇ ਗੋਰਿਆਂ ਨੂੰ ਦਫਾ ਕਰੋ ਆਈ, ਤਾਂ ਫਿਰ ਆਇਆ ਵੀ ਹੁਣ ਇਸ ਤੋਂ ਬੈਟਰ ਕੀ ਹੋ ਸਕਦਾ ਆ। ਫਿਰ ਅੰਗਰੇਜ਼ ਦੇ ਵਿੱਚ ਤਾਂ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਸੀਗਾ ਵੀ ਇਸ ਵਿਸ਼ੇ ਤੇ ਫਿਲਮ ਕਮਰਸ਼ੀਅਲੀ ਹਿੱਟ ਹੋ ਸਕਦੀ ਆ। ਸਾਡੀ ਸਾਰੀ ਟੀਮ ਕਹਿਣ ਭਾਜੀ ਇਹੋ ਜਿਹਾ ਹੀਰੋ ਇੰਡਸਟਰੀ ਨੇ ਨਹੀਂ ਅਸੈਪਟ ਕਰਨਾ, ਜਿਹੜਾ ਪੱਟ ਆਇਆ ਪਜਾਮਾ ਫਾਂਟਾਂ ਵਾਲਾ ਪਰਨਾ ਬੰਨਿਆ, ਅੱਜ ਕੱਲ ਯੂਥ ਕੁਛ ਹੋਰ ਦੇਖਣਾ ਚਾਹੁੰਦਾ। ਔਰ ਮੇਰੀ ਇਹ ਸੋਚ ਸੀਗੀ ਵੀ ਨੋ, ਸਾਨੂੰ ਉਹ ਵਿਰਸਾ ਜਿਹੜਾ ਹੈਗਾ ਆ, ਜਿਹੜਾ ਆਪਣਾ ਵਿਸਰ ਚੁੱਕਾ ਆ, ਉਹ ਜਿਹੜੇ ਸਾਨੂੰ ਬਾਬੇ ਪੜਦਾਦਿਆਂ ਤੋਂ ਸੁਣਦਾ ਸੀਗਾ, ਉਹ ਖਤਮ ਹੋ ਚੁੱਕਾ ਆ, ਕਿਸ ਤਰ੍ਹਾਂ ਉਹਨੂੰ ਸਾਂਭ ਲਈਏ ਆਪਾਂ। ਸੋ ਭਾਜੀ ਉਹ ਅੰਗਰੇਜ਼ ਨੇ ਤਾਂ ਇੱਕ ਨਵਾਂ ਹੀ ਸਿਨੇਮਾ ਹੀ ਸ਼ੁਰੂ ਕੀਤਾ, ਫਿਰ ਉਸ ਤੋਂ ਬਾਅਦ ਆਇਆ ਵੀ ਹੁਣ ਇਸ ਤੋਂ ਅੱਗੇ ਕੀ ਹੋ ਸਕਦਾ ਹੈ ਅੰਗਰੇਜ਼ ਤੋਂ ਬਾਅਦ। ਫਿਰ ਅਰਦਾਸ ਦੇ ਵਿੱਚ ਵੀ ਸਾਰੇ ਲੋਕੀ ਇਹ ਸੋਚਦੇ ਸੀ ਧਾਰਮਿਕ ਫਿਲਮ ਥੋੜੀ ਕਮਰਸ਼ੀਅਲੀ ਹਿੱਟ ਹੋ ਸਕਦੀ, ਅੱਜ ਤੋਂ 40 ਸਾਲ ਪਹਿਲਾਂ ਹੋਈਆਂ ਹੋਣਗੀਆਂ। ਸੋ ਉਹ ਇਹ ਸੀਗਾ ਮੇਰਾ ਫਿਲਮੀ ਸਫ਼ਰ ਜੀ। ਤਾਂ ਫਿਰ ਆ ਕੇ ਆਇਆ ਵੀ ਕਈ
अमन जी थोड़ा जा इत्थे एक एड ऑन करनी चाहूंगा फिल्मी सफर दे विच। मेरे याद आ जिदन तुसी मिर्जे दी गल कर रहे हो, मिर्जा फिल्म दी, भावे चलो अपना राबता नहीं सी पर साडे इत्थे लोकल शहर च बसदे इसे गिप्पी गरेवाल दे बड़े ब्रदर सिप्पी गरेवाल ते उन्हां दे कजन गिप्पी बराड मेरे कोल एक दिन शाम नूं 5 बजे घरे आए ते मैं आगे देखा भी बड़ी गड्डी किहदी आगे रुकी आ तां उहदे विच बड़ी लाउड म्यूजिक भी चल रहा सी ते पर जदों उतरे आके आ ते कहिंदे भाजी बाहर आओ, मैं आख्या की गल होगी, कहिंदे आओ तुहानूं इक थोड़ी छोटी जी ड्राइव ते जाणा। ते उन्हां ने मैनूं अपनी हमर च बिठाया ते बिना कुछ दस्से ते म्यूजिक ला के ते मैनूं गेड़ी लवा के लियाए 5-4 किलोमीटर दी, कहिंदे हुण बस सिर्फ सिंपल इह दस्सिओ भी आ जिहड़ा म्यूजिक आ जां जिहड़ियां चीजां इह च तुसीं सुण रहे हो ਇਹ ਪੰਜਾਬੀ ਲੈਵਲ ਦੀਆਂ ਜਾਂ ਹੋਰ ਆ। ਮੈਂ ਕਿਹਾ ਯਾਰ ਇਹ ਤਾਂ ਹਾਲੀਵੁੱਡ ਲੈਵਲ ਦੀਆਂ, ਕਿ ਮੈਂ ਕਿਹਾ ਕੀ ਚੱਕਰ ਆ। ਉਹ ਕਹਿੰਦੇ ਜੀ ਮਿਰਜ਼ਾ ਦਾ ਜਿਹੜਾ ਮਿਊਜ਼ਿਕ ਆ ਤੇ ਆਪਣੀ ਫਿਲਮ ਆ ਰਹੀ ਆ ਤੇ ਮੈਂ ਉਸ ਦਿਨ ਮੈਂ ਖੁਦ ਇਹ ਮੇਰਾ ਬਿਆਨ ਸੀ, ਮੈਂ ਕਿਹਾ ਯਾਰ ਕਮਾਲ ਆ ਵੀ ਪੰਜਾਬੀ ਚ ਵੀ ਇੰਨੇ ਕੋਈ ਕੰਮ ਐਡੇ ਉੱਚੇ ਪੱਧਰ ਦੇ ਪੈਸੇ ਲਾਉਣ, ਰਾਹਤ ਫਤਿਹ ਅਲੀ ਖਾਨ ਵਰਗਿਆਂ ਤੋਂ ਗਵਾਉਣਾ ਤੇ ਹੋਰ। ਮੈਨੂੰ ਬੜਾ ਅਜੀਬ ਤੇ ਬੜਾ ਹੈਰਾਨੀਜਨਕ ਲੱਗਿਆ ਸੀ ਉਸ ਟਾਈਮ।
ਹਾਂਜੀ ਥੈਂਕ ਯੂ ਭਾਜੀ। ਸੋ ਇਹੀ ਨਾ ਇੱਕ ਸੋਚ ਸੀਗੀ ਭਾਜੀ ਤੇ ਕੁਛ ਕੁਛ ਨਵਾਂ ਕਰਨ ਲਈ। ਹੁਣ ਮਿਰਜ਼ਾ ਦਾ ਇਹ ਬੈਨੀਫਿਟ ਬਹੁਤ ਹੋਇਆ ਜੀ, ਉਸ ਤੋਂ ਬਾਅਦ ਜਿੰਨੀਆਂ ਵੀ ਫਿਲਮਾਂ ਉਹਨਾਂ ਦਾ ਲੈਵਲ ਬਹੁਤ ਉੱਚਾ ਚੱਕਿਆ ਗਿਆ, ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਯੈਸ ਪੇ ਅਸੀਂ ਹੁਣ ਇੱਕ ਚੀਜ਼ ਆਲਰੇਡੀ ਬਣ ਗਈ ਆ, ਉਸ ਤੋਂ ਉੱਪਰ ਬਣਾਈਏ
ਐਕਸਪੈਕਟੇਸ਼ਨਸ ਵੱਧ
ਗਈਆਂ, ਹਾਂ ਬੈਂਚਮਾਰਕ ਹੋ ਜਾਂਦਾ।
ਸੋ ਉਹ ਹਾਂਜੀ ਸੋ ਇਹ ਫਿਲਮਾਂ ਦਾ ਸਫ਼ਰ ਸੀਗਾ ਜੀ। ਐਂਡ ਫਿਰ ਜਿਹੜਾ ਪ੍ਰਾਈਮ ਏਸ਼ੀਆ ਦਾ ਕਿੱਦਾਂ ਜਨਮ ਹੋਇਆ, ਮੈਨੂੰ ਇਹ ਲੱਗਦਾ ਸੀ ਕਿ ਸਾਲ ਦੀ ਅਸੀਂ ਇੱਕ ਫਿਲਮ ਬਣਾਉਂਦੇ ਹਾਂ, ਇੱਕ ਫਿਲਮ ਬਣਾਈ ਜਾਣੀ ਆ। ਇੱਕ ਕੁਛ ਜਦੋਂ ਪਿੱਛੇ ਉੱਥੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਤਾਂ ਉਸ ਵੇਲੇ ਜਿਹੜਾ ਮੈਂ ਕਿਸੇ ਚੈਨਲ ਦਾ ਨਾਂ ਨਹੀਂ ਲਵਾਂਗਾ, ਉਸ ਵੇਲੇ ਮੈਨੂੰ ਲੱਗਾ ਭਈ ਕੁਛ ਪੰਜਾਬ ਸੜ ਰਿਹਾ ਸੀਗਾ, ਅੱਗਾਂ ਲੱਗੀਆਂ ਸੀਗੀਆਂ, ਲੋਕ ਸੜਕਾਂ ਤੇ ਸੀਗੇ। ਉਹ ਉਸ ਚੈਨਲ ਤੇ ਬਿਲਕੁਲ ਨਹੀਂ ਸੀ ਦਿਖਾਇਆ ਜਾ ਰਿਹਾ ਭਈ ਸਾਰਾ ਕੁਛ ਠੀਕ ਆ, ਰਾਈਟ। ਸੋ ਫਿਰ ਲੱਗਾ ਭਈ ਹੁਣ ਟਾਈਮ ਆ ਗਿਆ ਆ ਭਈ ਜਿੰਨੇ ਵੀ ਚੈਨਲ ਹੈਗੇ ਆ, ਮੈਂ ਅਗੇਨ ਕਹਿੰਦਾ ਮੈਂ ਪ੍ਰਾਈਮ ਏਸ਼ੀਆ ਨਾਲੋਂ ਸਾਰੇ ਵਧੀਆ ਨੇ, ਪਰ ਫਿਰ ਮੈਨੂੰ ਇਹ ਲੱਗਾ ਭਈ ਹੁਣ ਇੱਕ ਟਾਈਮ ਆ ਗਿਆ ਭਈ ਜਿੰਨੇ ਵੀ ਹੁਣ ਚੈਨਲ ਆ, ਕੋਈ ਸਿੱਖਾਂ ਦਾ ਚੈਨਲ, ਕੋਈ ਹਿੰਦੂਆਂ ਦਾ ਚੈਨਲ, ਕੋਈ ਅਕਾਲੀਆਂ ਦਾ, ਕਾਂਗਰਸੀਆਂ ਦਾ, ਕਿਸੇ ਧਰਮ ਜਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਕੋਈ ਚੈਨਲ ਹੋ ਹੀ ਨਹੀਂ ਸਕਦਾ ਜਿਹੜਾ ਕਿ ਪੰਜਾਬੀਆਂ ਦਾ ਹੋਵੇ, ਜਿਹੜਾ ਕਿ ਪੰਜਾਬੀਆਂ ਨੂੰ ਜੋੜਨ ਦਾ ਕੰਮ ਕਰੇ, ਨਾ ਕਿ ਉਹਨਾਂ ਨੂੰ ਲੜਾ ਕੇ ਰੋਟੀਆਂ ਸੇਕਣ ਦਾ ਕੰਮ ਨਾ ਕਰਨ, ਠੀਕ ਹੈ ਨਾ ਜੀ। ਸੋ ਉੱਥੇ ਆ ਕੇ ਆਸ ਤਾਂ ਬਹੁਤ ਸੀਗੀ, ਬੜੇ ਚਿਰ ਤੋਂ ਹੀ ਕੰਮ ਸੀਗਾ, ਫਿਰ ਆ ਕੇ ਇੱਕ ਲੋੜ ਅੰਦਰੋਂ ਇੱਕ ਹੁੱਕ ਜੇ ਆਈ ਵੀ ਕਰੀਏ ਸ਼ੁਰੂ। ਉਹ ਮੈਂ ਅਗੇਨ ਮੈਂ ਕੌਣ ਹੁੰਦਾ ਕਰਨ ਵਾਲਾ ਜੀ, ਪਰਮਾਤਮਾ ਨੇ ਉਹੀ ਵਿਧ ਬਣਾਈ ਤਾਂ ਪ੍ਰਾਈਮ ਏਸ਼ੀਆ ਦਾ ਜਨਮ ਹੋਇਆ। ਅਗੇਨ ਪ੍ਰਾਈਮ ਏਸ਼ੀਆ ਦਾ ਮੈਂ ਪਹਿਲਾਂ ਮੰਨ ਕੇ ਚੱਲਿਆ ਸੀਗਾ ਵੀ 2 ਸਾਲ ਮੈਨੂੰ ਪੱਲਿਓਂ ਸਾਰਾ ਕੁਛ ਕਰਨਾ ਪੈਣਾ, ਜੇ ਆਪਾਂ ਲੋਕਾਂ ਨੂੰ ਲੋਕਾਂ ਤੱਕ ਪਹੁੰਚਣਾ, ਲੋਕਾਂ ਦੀ ਆਵਾਜ਼ ਬਣਨਾ, ਜੇ ਲੋਕਾਂ ਵਰਗੇ ਬਾਕੀ ਚੈਨਲਾਂ ਵਰਗੇ ਬਣਨਾ, ਫਿਰ ਤਾਂ ਤੁਸੀਂ ਪਹਿਲੇ ਦਿਨ ਤੋਂ ਹੀ ਤੁਸੀਂ ਕੋਈ ਡੀਲ ਕਰੋ। ਬਹੁਤ ਹੀ ਸੌਖਾ ਤਰੀਕਾ ਹੈ ਜੀ, ਤਾਂ ਆਪਣਾ ਕੰਮ ਆਪਣੀਆਂ ਤੁਸੀਂ ਵੀ ਰੋਟੀ ਤੁਹਾਡੀ ਈਜ਼ੀ ਤੁਰ ਸਕਦੀ ਆ, ਬਟ ਮੈਂ ਔਖਾ ਰਾਹ ਚੂਜ਼ ਕੀਤਾ ਜੀ। ਔਰ ਮੈਂ ਤੁਹਾਨੂੰ ਦੱਸਣਾ ਜੀ, ਮੈਨੂੰ ਅੱਜ ਜੋ ਪਲੈਨਿੰਗ ਕੀਤੀ ਸੀਗੀ ਵੀ ਅਸੀਂ 2 ਸਾਲਾਂ ਬਾਅਦ ਇੱਥੇ ਤੱਕ ਜਾਵਾਂਗੇ, ਔਰ ਮੈਂ ਅੱਜ ਹੈਰਾਨ ਹੈ ਜੀ, ਅੱਜ ਪਰਮਾਤਮਾ ਦੀ ਮਿਹਰ ਇੰਨੀ ਹੋਈ ਆ, ਜੋ ਐਕਸਪੈਕਟੇਸ਼ਨ ਸੀਗੀਆਂ ਉਸ ਤੋਂ ਉੱਪਰ ਗਏ ਆ, ਕਿਉਂਕਿ ਭਈ ਇੱਕ ਕੁਛ ਕੁਛ ਤੁਸੀਂ ਕੰਮ ਸੋਚ ਕੇ ਕਰਦੇ ਆ,
ਜਜ਼ਬਾ ਜਿਹੜਾ
ਹੁੰਦਾ ਜਜ਼ਬਾ
ਜੀ,
ਪਰ ਉਹ ਮੈਨੂੰ ਇਹ ਸੀਗਾ ਭਈ ਚੰਗੀ ਚੀਜ਼ ਨੂੰ ਪਹੁੰਚਾਉਣ ਦੇ ਲਈ ਟਾਈਮ ਲੱਗਣਾ, ਇੱਕ ਸਾਡੇ ਕੋਲ ਬਜਟ ਨਹੀਂ, ਕਿਉਂਕਿ ਭਾਜੀ ਜੇ ਆਪਾਂ ਪੁਰਾਣੇ ਦੇਖੀਏ ਟੀਵੀ ਚੈਨਲਾਂ ਦੇ ਓਨਰ ਕੌਣ ਨੇ, ਉਹ ਤਾਂ ਬਿਲੀਅਨੇਅਰ ਬੰਦੇ ਨੇ ਜਿਨ੍ਹਾਂ ਕੋਲ ਮਤਲਬ ਆਈਲੈਂਡਾਂ ਦੇ ਆਈਲੈਂਡ ਓਨ ਕਰਦੇ ਆ, ਉਹਨਾਂ ਕੋਲ ਬਜਟ ਦੀ ਥੋੜੀ ਪ੍ਰੋਬਲਮ ਹੈ ਜੀ, ਉਹਨਾਂ ਕੋਲ ਰਿਸੋਰਸਿਸ ਦੀ ਪ੍ਰੋਬਲਮ ਨਹੀਂ ਹੈਗੀ। ਇੱਕ ਆਮ ਸਧਾਰਨ ਆਦਮੀ ਜਿਹਨੇ ਲੋਨ ਲੈ ਕੇ ਚੈਨਲ ਚਲਾਉਣਾ ਆ, ਰਾਈਟ, ਸੋ ਅਸੀਂ ਮਤਲਬ ਜਾਂ ਨਾ ਤੋਂ ਇੰਨੀ ਈਜ਼ੀ ਮਨੀ ਬਣੀ ਹੋਆ, ਆਪਣੀਆਂ ਪ੍ਰੋਪਰਟੀਆਂ ਵੇਚ ਕੇ ਇੱਕ ਸੁਪਨਾ ਲਿਆ ਵੀ ਆਪਾਂ ਇੱਕ ਪੰਜਾਬੀਆਂ ਦਾ ਇੱਕ ਚੈਨਲ ਹੋਵੇ ਪੰਜਾਬੀਆਂ ਦਾ, ਇਹਦੇ ਵਿੱਚ ਕੋਈ ਧਰਮ ਨੀ, ਕੋਈ ਰਾਜਨੀਤੀ ਨੀ, ਕੋਈ ਜਾਤ ਪਾਤ ਨੀ। ਸੋ ਉਹਦੀ ਅੱਜ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਵੀ ਆਪਾਂ ਜੋ ਸੋਚਿਆ ਸੀ ਉਹਦੇ ਚ ਕਾਮਯਾਬ ਹੋ ਰਹੇ ਹਾਂ, ਅਜੇ ਹੋਰ ਬਹੁਤ ਕੁਛ ਕਰਨ ਦੀ ਲੋੜ ਆ। ਇਸੇ ਕਰਕੇ ਮੈਂ ਆਸਟ੍ਰੇਲੀਆ ਆਇਆ ਸੀਗਾ ਭਾਜੀ, ਕਿ ਮੈਂ ਤੁਹਾਨੂੰ ਸੁਣਨ ਐਂਡ ਤੁਹਾਡੇ ਤੋਂ ਸਿੱਖਣ ਆਇਆ ਵੀ ਕੀ ਸਾਡੇ ਚ ਕਮੀਆਂ ਆ, ਕੀ ਅਸੀਂ ਹੋਰ ਇੰਪਰੂਵ ਕਰ ਸਕਦੇ ਹਾਂ। ਤਾਂ ਉਹੀ ਜਦੋਂ ਆ ਰਹੇ ਹਾਂ ਲੋਕਾਂ ਨੂੰ ਮਿਲ ਰਹੇ ਨੇ, ਇੰਨਾ ਐਪਰੀਸ਼ੀਏਟ ਕਰ ਰਹੇ ਨੇ ਕਿ ਵਰਡ ਨਹੀਂ ਹੈਗੇ ਮੇਰੇ ਕੋਲ ਜੀ।
ਬਿਲਕੁਲ ਜੀ, ਮੈਂ ਤੁਹਾਨੂੰ ਹਾਂਜੀ ਅਮਰਦੀਪ, ਆਪਾਂ ਅਕਸਰ ਦੇਖਦੇ ਹਾਂ ਵੀ ਪ੍ਰਾਈਮ ਏਸ਼ੀਆ ਦੇ ਸ਼ੋਅ ਬੜੇ ਵੱਡੇ ਪੱਧਰ ਤੇ ਦੇਖੇ ਜਾਂਦੇ ਆ। ਮੈਨੂੰ ਲੱਗਦਾ ਆਪਣਾ ਸਾਲ ਕੁ ਪਹਿਲਾਂ ਜਦੋਂ ਰੇਡੀਓ ਦੇ ਉੱਤੇ ਆਪਾਂ ਸ਼ੋਅ ਤੇ ਅਮਨ ਹੋਰਾਂ ਨੂੰ ਲੈ ਕੇ ਆਏ ਸੀ ਕੈਨੇਡਾ ਤੋਂ, ਉਸ ਤੋਂ ਬਾਅਦ ਜਿਹੜਾ ਗ੍ਰਾਫ ਆ ਉਹ ਬੜੀ ਤੇਜ਼ੀ ਨਾਲ ਅੱਗੇ ਵਧਿਆ ਸੀ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਸੀ ਵੀ ਚਲੋ ਇੱਕ ਇਹੋ ਜਿਹਾ ਚੈਨਲ ਆ ਗਿਆ ਜਿਹਨੂੰ ਅਸੀਂ ਹਿੱਕ ਠੋਕ ਕੇ ਕਹਿ ਸਕਦੇ ਹਾਂ ਵੀ ਭਾਈ ਉਹਨੂੰ ਦੇਖੋ, ਨਹੀਂ ਤਾਂ ਉਹੀ ਗੱਲ ਆ ਜੀ ਵੀ ਸਭ ਆਪੋ ਆਪਣੀਆਂ ਦੁਕਾਨਾਂ ਸਨ ਤੇ ਉਹਨਾਂ ਦੁਕਾਨਾਂ ਦੀ ਜੇ ਅੱਜ ਅਸੀਂ ਕਿਸੇ ਦੀ ਵਡਿਆਈ ਕਰਦੇ ਤਾਂ ਦੂਜੇ ਦਿਨ ਸ਼ਰਮ ਝੱਲਣੀ ਪੈਂਦੀ ਸੀ ਵੀ ਅਸੀਂ ਕਿਹਦੀ ਵਡਿਆਈ ਕਰ ਬੈਠੇ। ਪਰ ਬਹੁਤ ਚੰਗਾ ਲੱਗਿਆ ਜੀ ਇੱਕ ਇਹੋ ਜਿਹਾ ਚੈਨਲ ਆਇਆ ਜਿਹਦੇ ਤੇ ਤੁਸੀਂ ਦੇਖਿਆ ਵੀ ਜੋ ਜੇ ਬਲੈਕ ਐਂਡ ਵਾਈਟ ਪਾਲਿਸੀਆਂ ਸਾਡੀਆਂ ਤਾਂ ਇਹਨਾਂ ਦੀਆਂ ਵੀ ਬਲੈਕ ਐਂਡ ਵਾਈਟ ਪਾਲਿਸੀਜ਼ ਆ ਤੇ ਰਾਈਟ ਐਂਡ ਰੋਂਗ ਦੇ ਹਿਸਾਬ ਨਾਲ ਚੱਲਦੇ ਆ। ਤੇ ਉਸ ਤੋਂ ਵੀ ਵਧੀਆ ਗੱਲ ਅਮਰਦੀਪ, ਮੈਂ ਹੁਣ ਆਪਾਂ ਅਮਨ ਹੋਰਾਂ ਨਾਲ ਅੱਗੇ ਗੱਲ ਤੋਰਨ ਤੋਂ ਪਹਿਲਾਂ ਨਾ ਮੈਂ ਇੱਕ ਦੋ ਗੱਲਾਂ ਦੇਖਾਂ ਵੀ ਜਿਹੜੀ ਸਾਦਗੀ ਹੁੰਦੀ ਹੈ ਨਾ ਜਾਂ ਜਿਹੜਾ ਜ਼ਮੀਨ ਦੇ ਉੱਤੇ ਤੁਰਨਾ, ਮੇਰੇ ਹਿਸਾਬ ਨਾਲ ਕਾਮਯਾਬੀ ਦਾ ਉਹ ਪਹਿਲਾ ਜਿਹੜਾ ਸਟੈਪ ਆ। ਜਦੋਂ ਜਿਹੜੇ ਕਹਿੰਦੇ ਨਾ ਵੀ ਫਲਾਨਾ ਬੰਦਾ ਅੱਗੇ ਵਧਿਆ, ਅਸੀਂ ਉਦਾਹਰਨਾਂ ਤਾਂ ਬਹੁਤ ਦਿੰਦੇ ਹਾਂ, ਉਦਾਹਰਨਾਂ ਦੇਈ ਜਾਂਦੇ ਹਾਂ, ਮੁਹਾਵਰੇ ਸੁਣਾਈ ਜਾਂਦੇ ਹਾਂ ਵੀ ਅੱਗੇ ਉਹ ਤਾਂ ਵਧਿਆ ਵੀ ਉਹ ਜ਼ਮੀਨ ਤੇ ਤੁਰਦਾ ਗਿਆ ਤੇ ਉਹ ਅੱਗੇ ਵੱਧਦਾ ਗਿਆ, ਜੇ ਜ਼ਮੀਨ ਤੋਂ ਪੈਰ ਚੱਕ ਲੈਂਦਾ ਤਾਂ ਸ਼ਾਇਦ ਉਹ ਡਿੱਗ ਪੈਂਦਾ, ਮੂਹਦੇ ਮੂੰਹ ਡਿੱਗ ਪੈਂਦਾ। ਸੋ ਇਹਨਾਂ ਚੀਜ਼ਾਂ ਦੀ ਜੇ ਯੂਨੀਕ ਉਦਾਹਰਨਾਂ ਦੇਖੀਏ ਤਾਂ ਮੈਂ ਤਕਰੀਬਨ ਜਦੋਂ ਤੋਂ ਵੀ ਸਾਡਾ ਵਾਹ ਪਿਆ ਖਟਕੜ ਸਾਹਿਬ ਨਾਲ ਉਦੋਂ ਤੋਂ ਲੈ ਕੇ ਹੁਣ ਤਾਈਂ ਮੈਂ ਦੇਖਿਆ ਵੀ ਸਾਦਗੀ ਤੇ ਜ਼ਮੀਨ ਤੇ ਚੱਲਣ ਦਾ ਜਿਹੜਾ ਇਹਨਾਂ ਦਾ ਜਿਹੜਾ ਜਜ਼ਬਾ ਤੇ ਜਿਹੜਾ ਚੱਲ ਰਹੇ ਆ ਜਾਂ ਕਰ ਰਹੇ ਆ ਉਹੀ ਇਹਨਾਂ ਦੀ ਮੈਨੂੰ ਲੱਗਦਾ ਨਿਮਰਤਾ ਤੇ ਉਹੀ ਇਹਨਾਂ ਦੀ ਜਿਹੜੀ ਕਾਮਯਾਬੀ ਦੀ ਨਿਸ਼ਾਨੀ ਆ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਵੀ ਇੱਦਾਂ ਹੀ ਨਿਮਰ ਹੋਣ ਦੀ, ਪਰ ਅਸੀਂ ਫਿਰ ਵੀ ਭਟਕ ਭੁਟਕ ਜਾਂਦੇ ਹਾਂ ਕਈ ਵਾਰੀ, ਪਰ ਅਮਨ ਹੋਰਾਂ ਤੋਂ ਅਸੀਂ ਜ਼ਰੂਰ ਇਸ ਚੀਜ਼ ਨੂੰ ਸਿੱਖਾਂਗੇ ਤੇ ਸਿੱਖਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਵੀ ਕਿਵੇਂ ਜ਼ਮੀਨ ਤੇ ਰਹਿ ਕੇ ਹੀ ਅੱਗੇ ਵਧਿਆ ਜਾ ਸਕਦਾ। ਸੋ ਖਟਕੜ ਸਾਹਿਬ ਗੱਲ ਇਹ ਆ ਵੀ ਤੁਸੀਂ ਕਹਿਣਾ ਜਿਹੜੇ ਆਸਟ੍ਰੇਲੀਆ ਦੇ ਟੂਰ ਤੇ ਹੁਣ ਤੱਕ ਜਿਹੜਾ ਸਿਡਨੀ ਤੇ ਬ੍ਰਿਸਬਨ ਆ ਚੁੱਕੇ ਹੋ ਤੇ ਹੁਣ ਮੈਲਬਨ ਕਿੰਨੇ ਦਿਨ ਲਾਉਣੇ ਆ ਤਾਂ ਕਿ ਸਾਡੇ ਸਰੋਤੇ ਆ ਨਾ ਜਿਹੜੇ ਉਹ ਸਾਨੂੰ ਉਹਨਾਂ ਦਾ ਪਤਾ ਵੀ ਜਦੋਂ ਸ਼ੁਨਿਆ ਅਵਸਥਾ ਚ ਚਲੇ ਜਾਣ, ਇੱਕ ਸ਼ੁਨਿਆ ਅਵਸਥਾ ਹੁੰਦੀ ਹੈ ਤੁਹਾਨੂੰ ਤੁਸੀਂ ਸਮਝਦੇ ਹੋ ਨਾ ਸ਼ੁਨਿਆ ਅਵਸਥਾ ਨੂੰ ਵੀ ਜ਼ੀਰੋ ਕਾਲ ਚ
ਸੁਣਨ ਵਾਲੇ
ਤੇ ਦੇਖ ਕੇ ਸੁਣਨ ਲੱਗ ਜਾਣ, ਉਦੋਂ ਉਹਨਾਂ ਨੂੰ ਚੀਜ਼ ਪਸੰਦ ਆ ਰਹੀ ਹੁੰਦੀ ਹੈ। ਸਾਡਾ ਇਹ ਇੱਕ ਪਮਾਨਾ ਪਿਛਲੇ 5-6 ਸਾਲਾਂ ਦਾ, ਤੇ ਜੇ ਉਹਨਾਂ ਨੂੰ ਚੀਜ਼ ਪਸੰਦ ਨਾ ਆਵੇ ਤਾਂ ਵਿੱਚੋਂ ਹੀ ਨਾ ਮੇਲਾਂ ਮੈਸੇਜ ਫੋਨ ਐ ਕਰਦੇ ਰਹਿੰਦੇ ਆ ਤੇ ਉਹ ਨਾ ਸ਼ੁਨਿਆ ਅਵਸਥਾ ਚ ਸੁਣ ਰਹੇ ਆ ਤੁਹਾਨੂੰ ਤੇ। ਪਰ ਮੈਲਬਨ ਦੇ ਵਿੱਚੋਂ ਸਵਾਲ ਇਹ ਆ ਰਿਹਾ ਵੀ ਤੁਸੀਂ ਹੁਣ ਮੈਲਬਨ ਕਿੰਨਾ ਚਿਰ ਹੋ ਤੇ ਕੀ ਤੁਸੀਂ ਕਿਹੜੇ ਢੰਗ ਨਾਲ ਤੇ ਕਿਵੇਂ ਤੁਹਾਨੂੰ ਉਹ ਮਿਲਣਾ ਵੀ ਚਾਹੁੰਦੇ ਆ, ਤੁਹਾਡੀ ਆਓ ਭਗਤ ਵੀ ਕਰਨਾ ਚਾਹੁੰਦੇ ਆ ਤੇ ਉਹ ਆਪਣਾ ਪੱਖ ਵੀ ਤੁਹਾਡੇ ਕੋਲੇ ਆਪਦੀ ਰੂਬਰੂ ਹੋ ਕੇ ਰੱਖਣਾ ਚਾਹੁੰਦੇ ਆ। ਸੋ ਮੈਂ ਤਾਂ ਉਹਨਾਂ ਨੂੰ ਪਹਿਲਾਂ ਦੱਸ ਚੁੱਕਿਆ ਵੀ ਦੇਖੋ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਮਰਦੀਪ ਆਪਣੇ ਬੰਨਿਓ ਪ੍ਰੋਗਰਾਮ ਲਿਖਣ ਦੀ ਕੋਸ਼ਿਸ਼ ਚ, ਜਿੰਨੇ ਦਿਨ ਵੀ ਰਹਿਣਗੇ ਉਸ ਦਿਨ ਨੂੰ ਵਧੀਆ ਢੰਗ ਨਾਲ ਮੈਨੇਜ ਕਰ ਲੈਣ, ਪਰ ਫਿਰ ਵੀ ਤੁਹਾਡਾ ਕੀ ਹੈ ਤਾਂ ਕਿ ਅਸੀਂ ਅਗਲਾ ਸਟ੍ਰੈਟਜੀ ਬਣਾ ਸਕੀਏ।
ਭਾਜੀ ਮੈਂ ਨਾ ਜਦੋਂ ਆਸਟ੍ਰੇਲੀਆ ਆਇਆ ਸੀਗਾ ਮੈਂ 1-way ਟਿਕਟ ਲੈ ਕੇ ਆਇਆ, ਮੇਰਾ ਕੋਈ ਸਕੈਡਿਊਲ ਨਹੀਂ ਹੈਗਾ ਜੀ, ਇਹ ਮੈਨੂੰ ਇਹ ਘਰ ਲੱਗ ਰਿਹਾ ਜੀ। ਮੈਂ ਚਾਹੁੰਦਾ ਵੀ ਕਿ ਹਰ ਇੱਕ ਪੰਜਾਬੀ ਨੂੰ ਮੈਂ ਉਹਨਾਂ ਦੇ ਘਰ ਜਾ ਕੇ ਮਿਲਾਂ, ਮੈਂ ਪੋਲੀਟੀਸ਼ੀਅਨ ਨਾਲ ਵੋਟਾਂ ਮੰਗਣ ਵਾਲਾ ਨਹੀਂ ਜਾਣਾ, ਸਾਰਿਆਂ ਨੂੰ ਮਿਲੀਏ ਜਿੰਨਾ ਵੀ ਜ਼ਿਆਦਾ, ਮਤਲਬ ਮੈਂ ਤਾਂ ਹਰੇਕ ਬੰਦੇ ਤੋਂ ਕੁਛ ਨਾ ਕੁਛ ਸਿੱਖਣ ਆਇਆ। ਤੁਸੀਂ ਦੇਖੋ ਭੈਣ ਜੀ, ਹੁਣ ਜਦੋਂ ਮੈਂ ਸਟੂਡੀਓ 'ਚ ਸੀਗਾ ਇੱਕ ਤੁਹਾਡੇ ਕਾਲਰ ਨੇ ਇੰਨੀ ਸਿਆਣੀ ਗੱਲ ਕਹੀ, ਉਹ ਮੈਂ ਪੱਲੇ ਬੰਨ ਲਏ ਔਰ ਇੰਪਲੀਮੈਂਟ ਵੀ ਕਰਨੀ ਸ਼ੁਰੂ ਕਰ ਦਿੱਤੀ ਆ। ਉਹਨੇ ਕਿਹਾ ਸੀ ਵੀ ਜੇ ਤੁਹਾਡੇ ਕੋਲ ਕੁਛ ਹੈਗਾ ਆ ਤਾਂ ਤੁਹਾਡੇ ਕੋਲ ਸਮਾਂ ਹੀ ਆ, ਠੀਕ ਹੈ ਨਾ, ਔਰ ਸਮਾਂ ਵੀ ਮੈਂ ਕਹਿੰਦਾ ਇੰਨਾ ਥੋੜਾ ਆ। ਤੁਸੀਂ ਇਹ ਦੇਖ ਲਓ ਜੋ ਜਿਹੜਾ ਸੈਕਿੰਡ ਲੰਘ ਗਿਆ ਉਹਨੂੰ ਕੁਛ ਚੇਂਜ ਨਹੀਂ ਕਰ ਸਕਦੇ, ਜਿਹੜਾ ਸੈਕਿੰਡ ਆਉਣਾ ਹੈ ਉਹਦਾ ਪਤਾ ਨਹੀਂ ਵੀ ਕੀ ਹੋਣਾ। ਸਾਡੇ ਕੋਲ ਇੱਕ ਸੈਕਿੰਡ ਆ ਜਿਹੜਾ ਹੁਣ ਜੋ ਮੈਂ ਬੋਲ ਰਿਹਾ, ਇਸੇ ਸੈਕਿੰਡ ਦੇ ਵਿੱਚ ਜੇ ਮੈਂ ਕਿਸੇ ਦਾ ਕੁਛ ਭਲਾ ਕਰ ਸਕਾਂ, ਕਿਸੇ ਨੂੰ ਕੋਈ ਚੰਗੇ ਸ਼ਬਦ ਬੋਲ ਸਕਾਂ, ਕਿਸੇ ਤੋਂ ਸਿੱਖ ਸਕਾਂ, ਕਿਸੇ ਨੂੰ ਸਿਖਾ ਸਕਾਂ, ਮਤਲਬ ਆਪਣਾ ਸਮਾਂ ਆਪਾਂ ਗਰਬੇ ਚੀਜ਼ਾਂ ਤੇ ਵੇਸਟ ਨਾ ਕਰੀਏ, ਆਪਾਂ ਇੱਕ ਦੂਸਰੇ ਨੂੰ ਤੋਂ ਸਿੱਖੀਏ, ਸਿਖਾਈਏ, ਕਮਿਊਨਿਟੀ ਲਈ, ਸੋਸਾਇਟੀ ਲਈ, ਆਪਣੀ ਭਾਸ਼ਾ ਲਈ, ਜੇ ਆਪਾਂ ਕੁਛ ਕਰ ਸਕਦੇ ਹਾਂ ਤਾਂ ਆਪਾਂ ਕਰੀਏ, ਕਿਉਂਕਿ ਇੱਕ ਸਮਾਂ ਇੱਕ ਸੈਕਿੰਡ ਹੀ ਆ ਤੁਹਾਡੇ ਕੋਲ।
ਜੀ ਜੀ, ਸੋ ਤੁਸੀਂ ਹੁਣ ਮੈਲਬਰਨ ਤਕਰੀਬਨ ਇੱਕ ਵੀਕ ਰੁਕ ਰਹੇ ਹੋ?
ਨਹੀਂ ਭਾਜੀ, ਮੈਂ ਮੈਲਬਰਨ, ਮੈਂ ਨਾ ਕਿਉਂਕਿ ਮੇਰਾ ਮੈਂ ਇਹ ਸੋਚ ਰਿਹਾ ਸੀਗਾ ਬਈ ਮੈਲਬਰਨ ਮੈਂ ਇੱਕ ਦੋ ਦਿਨ ਮੈਲਬਰਨ ਰੁਕ ਕੇ ਮੈਂ ਐਕਚੁਲੀ ਮੈਂ ਕਿਉਂਕਿ ਸਿਡਨੀ ਵੀ ਦੇਖ ਲਿਆ, ਮੈਂ ਬ੍ਰਿਸਬਨ ਵੀ ਦੇਖ ਲਿਆ, ਹੁਣ ਮੈਲਬਰਨ ਵੀ ਦੇਖ ਲੈਣਾ। ਹੁਣ ਮੈਂ ਚਾਹੁੰਦਾ ਸੀਗਾ ਵੀ ਜਿਹੜੇ ਆਪਣੇ ਤੁਹਾਡੇ ਵਾਲੇ ਪਾਸੇ ਮੈਂ ਨਾ ਐਡੀਲੇਡ ਮੈਂ ਖੁਦ, ਹਾਂਜੀ, ਮੈਂ ਇੱਕ ਦੋ ਦਿਨ ਲਈ ਐਡੀਲੇਡ ਜਾਣਾ ਚਾਹੁੰਦਾ, ਮਤਲਬ ਆਪ ਡਰਾਈਵ ਕਰਕੇ, ਤਾਂ ਵੀਕਐਂਡ ਤੇ ਮੈਂ ਸੋਚ ਰਿਹਾ ਮੈਂ ਫਿਰ ਇੱਥੇ ਮੁੜ ਕੇ ਮੈਲਬੋਰਨ ਆ ਜਾਈਏ, ਕਿਉਂਕਿ ਮੈਲਬੋਰਨ ਬੇਸ ਮੈਲਬੋਰਨ ਹੀ ਰਹੂਗਾ ਨੈਕਸਟ 4-5 ਦਿਨਾਂ ਦਾ, ਤਾਂ ਸਵੇਰੇ ਤੁਹਾਡੇ ਵੱਲ ਨਿਕਲ ਕੇ ਤੁਹਾਡੇ ਰਝੇਵਿਆਂ ਨੂੰ ਆਪਾਂ ਮੁੱਖ ਰੱਖ ਕੇ ਤਾਂ ਉੱਥੇ ਜਾਵਾਂਗੇ। ਔਰ ਹਾਂਜੀ, ਸੋ ਪਰ ਮੈਂ ਇੱਥੇ ਹੈਗਾ ਜੀ, ਮੈਂ ਮਤਲਬ ਮੈਂ ਕੋਈ VIP ਨਹੀਂ ਹੈਗਾ, ਮੈਂ ਕੁਛ ਨਹੀਂ ਹੈਗਾ, ਮੈਂ ਤਾਂ ਤੁਹਾਡੇ ਚੋਂ ਇੱਕ ਵਾਰ, ਮੈਨੂੰ ਪਰਾਉਣਾ ਨਾ ਸਮਝਿਓ, ਮੈਂ ਤੁਹਾਡੇ ਫੈਮਿਲੀ ਦਾ ਮੈਂਬਰ ਹਾਂ, ਮਤਲਬ ਮੈਨੂੰ ਚੰਗਾ ਲੱਗ ਰਿਹਾ ਔਰ ਜਿੰਨਾ ਪਿਆਰ ਤੁਸੀਂ ਦੇ ਰਹੇ ਜੀ।
ਬਿਲਕੁਲ ਜੀ, ਕੋਸ਼ਿਸ਼ ਕਰਾਂਗੇ।
ਹਾਂਜੀ
ਜੀ, ਨਿਰਮਾਣਤਾ ਤੇ ਸਬਰ ਸੰਤੋਖ ਮੈਨੂੰ ਲੱਗਦਾ ਤੁਹਾਡੇ ਅੰਦਰ ਕੁੱਟ ਕੁੱਟ ਕੇ ਭਰਿਆ ਹੋਇਆ ਹੈ ਨਾ। ਜਿਵੇਂ ਤੁਸੀਂ ਪਹਿਲਾਂ ਹੀ ਗੱਲ ਏਦਾਂ ਦੀ ਕਰਤੀ ਵੀ ਮੇਰੇ ਪਲਾਨ ਜਿਹੜੇ ਮੈਂ ਨਿਊ ਲਿਖ ਰਿਹਾ ਹੈ ਨਾ, ਇਹ ਉੱਪਰ ਵਾਲਾ ਲਿਖ ਰਿਹਾ ਔਰ ਤੁਹਾਡੀ ਸ਼ਖਸੀਅਤ ਚੋਂ ਤੁਹਾਡੇ ਕਿਰਦਾਰ ਚੋਂ ਇਹ ਸਭ ਕੁਛ ਝਲਕ ਰਿਹਾ। ਅਸੀਂ ਉਮੀਦ ਕਰਦੇ ਹਾਂ ਜੀ ਕਿ ਜਿਹੜੇ ਆਉਣ ਵਾਲੇ ਪਲਾਨ ਜਿਹੜੇ ਆ ਉਹ ਵੀ ਪਰਮਾਤਮਾ ਇਸ ਕਦਰ ਉਲੀਕੇ ਕਿ ਜਿਸ ਤਰ੍ਹਾਂ ਹੁਣ ਤੱਕ ਬਹੁਤ ਥੋੜੇ ਸਮੇਂ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਮੈਨੂੰ ਲੱਗਦਾ ਕਿ ਜਿਹੜੀ ਸ਼ੋਹਰਤ ਆ ਉਹ ਤੁਹਾਨੂੰ ਮਿਲੀ ਹੈ, ਚਾਹੇ ਪ੍ਰੋਗਰਾਮਾਂ ਦੇ ਜ਼ਰੀਏ, ਜਿਹੜੇ ਚੈਨਲ ਦੇ ਪ੍ਰੋਗਰਾਮਾਂ ਦੇ ਜ਼ਰੀਏ ਮਿਲੀ ਹੈ, ਚਾਹੇ ਫਿਲਮਾਂ ਦੇ ਜ਼ਰੀਏ ਮਿਲੀ ਹੈ, ਉਹ ਤੁਹਾਨੂੰ ਜ਼ਰੂਰ ਮਿਲੇ ਔਰ ਇਸੇ ਤਰ੍ਹਾਂ ਤੁਸੀਂ ਬੁਲੰਦੀਆਂ ਹਾਸਲ ਕਰਦੇ ਜਾਓ। ਇੱਥੇ ਇੱਕ ਸਵਾਲ ਜਿਹੜਾ ਉਹ ਜ਼ਰੂਰ ਪੁੱਛਣਾ ਚਾਹਾਂਗੇ, ਤੁਸੀਂ ਇੱਥੇ ਹੁਣ ਤੁਰ ਫਿਰ ਕੇ ਦੇਖਿਆ, ਬ੍ਰਿਸਬਨ ਵੀ ਗਏ ਹੋ, ਸਿਡਨੀ ਵੀ ਗਏ ਹੋ, ਹੁਣ ਮੈਲਬਨ ਵੀ ਪਹੁੰਚੇ ਹੋ, ਮੀਡੀਆ ਨੂੰ ਲੈ ਕੇ ਆਪਣੇ ਭਾਈਚਾਰੇ ਦੇ ਵਿੱਚ ਮੀਡੀਆ ਨੂੰ ਲੈ ਕੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ, ਕੈਨੇਡਾ ਦੇ ਨਾਲੋਂ ਕੀ ਵੱਖਰਾ ਫੀਲ ਕਰਦੇ ਹੋ?
ਕਿਉਂਕਿ ਮੈਨੂੰ ਲੱਗਾ ਭੈਣ ਜੀ ਜਿਹੜਾ ਨਾ ਇਸ ਵੇਲੇ ਮੀਡੀਆ ਨੂੰ ਜਿਸ ਵੇਲੇ ਆਪਾਂ ਦੇਖਦੇ ਹਾਂ ਨਾ, ਸਾਡੇ ਪੰਜਾਬੀ ਬਹੁਤ ਜ਼ਿਆਦਾ ਨੇ ਸਾਡੇ, ਜੇ ਮੈਨੂੰ ਹੁਣ ਅਫੀਸ਼ੀਅਲ ਗਿਣਤੀ ਦਾ ਨਹੀਂ ਪਤਾ ਤੁਹਾਡੇ ਆਸਟ੍ਰੇਲੀਆ ਦੇ ਵੀ ਕਿੰਨੇ ਹੈਗੇ ਆ, ਤੁਹਾਡੇ ਤੋਂ ਕਈ ਗੁਣਾ ਜ਼ਿਆਦਾ ਉੱਥੇ ਪੰਜਾਬੀ ਹੈਗੇ ਆ ਤੇ ਉਹੀ ਸਪਲਾਈ ਐਂਡ ਡਿਮਾਂਡ, ਔਰ ਅਸੀਂ ਬਹੁਤ ਪਹਿਲਾਂ ਦੇ ਉੱਥੇ ਜਾ ਚੁੱਕੇ ਹਾਂ, ਤੁਹਾਡੇ ਤੁਸੀਂ 20-25 ਸਾਲ ਤੋਂ ਜ਼ਿਆਦਾ ਮਾਈਗ੍ਰੇਸ਼ਨ ਆਉਣੀ ਸ਼ੁਰੂ ਹੋਈ ਆ, ਸੋ ਸਾਡੇ ਕੋਲ ਸੋਰਸਿਸ ਤੁਹਾਡੇ ਨਾਲੋਂ ਜ਼ਿਆਦਾ ਸੀਗੇ ਕਿਉਂਕਿ ਪਾਪੂਲੇਸ਼ਨ ਜ਼ਿਆਦਾ ਆ, ਔਰ ਮੀਡੀਆ ਤੁਸੀਂ ਸਾਰੇ ਆਪਣੇ ਆਪਣੇ ਲੈਵਲ ਤੇ ਸਾਰਾ ਕੁਛ ਕਰੀ ਆ ਰਹੇ, ਪਰ ਤੁਹਾਡੇ ਚੈਲੰਜ ਕੀ ਆ, ਤੁਹਾਡੀਆਂ ਪ੍ਰੋਬਲਮਸ ਇੱਥੇ, ਕਿਉਂਕਿ ਮੈਂ ਉਹਨਾਂ ਬਾਰੇ ਬਿਲਕੁਲ ਨਹੀਂ ਜਾਣਦਾ। ਸਾਡੇ ਉੱਥੇ ਮੀਡੀਆ, ਜੇ ਆਪਾਂ ਸਰੀ ਸ਼ਹਿਰ ਦੀ ਗੱਲ ਕਰੀਏ, ਸਾਡੇ ਕੋਲ 4-5 ਆਪਣੇ ਖੁਦ ਦੇ ਰੇਡੀਓ ਆ, 24 ਆਵਰਸ ਚੱਲਣ ਵਾਲੇ ਰੇਡੀਓ ਆ, ਸੋ ਸਾਡੇ ਟੀਵੀ ਚੈਨਲ 3-4 ਆਪਣੇ ਕੈਨੇਡਾ ਦੇ ਟੀਵੀ ਚੈਨਲ ਆ ਜਿਹੜੇ ਪ੍ਰੋਪਰ ਟੀਵੀ ਚੈਨਲ ਆਪਣਾ ਯੋਗਦਾਨ ਕੈਨੇਡਾ USA ਦੇ ਵਿੱਚ ਪਾਉਂਦੇ ਆ, ਸੋ ਉੱਥੇ ਆ ਕੇ ਸਾਡੇ ਕੋਲ ਅਪਰਚੁਨਿਟੀਆਂ ਤੁਹਾਡੇ ਤੋਂ ਜ਼ਿਆਦਾ ਸੀਗੀਆਂ, ਅਸੀਂ ਸਟਾਰਟ ਪਹਿਲਾਂ ਰੇਸ ਕਰ ਲਈ ਆ, ਔਰ ਸਾਡੇ ਕੋਲ ਸੋ ਤੁਸੀਂ ਥੋੜੇ ਟਾਈਮ ਦੇ ਵਿੱਚ ਥੋੜੇ ਰਿਸੋਰਸਿਸ ਦੇ ਵਿੱਚ ਜੋ ਕੁਛ ਵੀ ਤੁਸੀਂ ਅਚੀਵ ਕੀਤਾ ਉਹ ਸਲਾਹਣਾ ਕੀ ਕਹਿੰਦੇ ਹੁੰਦੇ ਪੰਜਾਬੀ ਦੇ, ਸਲਾਹਣਾ ਬਣਦਾ ਜੀ। ਇੱਕ ਪਲੱਸ ਆਪਣੇ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਜੀ, ਆਪਣੇ ਕੋਲ ਟਾਈਮ ਤਾਂ ਉਹੀ ਆ, ਜਾਂ ਆਪਾਂ ਉਹਨੂੰ ਚੰਗੇ ਪਾਸੇ ਨੂੰ ਕਰ ਲਈਏ ਜਾਂ ਆਪਾਂ ਨੈਗੇਟਿਵ। ਹੁਣ ਕਿਸੇ ਵੀ ਸਿਚੁਏਸ਼ਨ ਤੇ ਜਿਹੜੀ ਤੁਹਾਡੀ ਪਹਿਲੀ ਥਾਟ ਆ, ਜੇ ਤੁਸੀਂ ਪੋਜ਼ਿਟਿਵ ਲੈ ਲੈਣੀ ਆ ਤਾਂ ਤੁਹਾਡੀ ਨੈਕਸਟ ਵੀ ਤੁਹਾਡੇ ਦਿਮਾਗ ਨੇ ਉਹੀ ਲੱਭਣਾ, ਮੈਂ ਹੋਰ ਪੋਜ਼ਿਟਿਵ ਕੁਛ ਲੱਭਾਂ, ਫਿਰ ਹੋਰ ਪੋਜ਼ਿਟਿਵ ਲੱਭਾਂ, ਤੁਸੀਂ ਨੈਚੁਰਲੀ ਪੋਜ਼ਿਟਿਵ ਸਾਈਡ ਨੂੰ ਤੁਰ ਪੈਣਾ ਆ। ਜੇ ਆਪਾਂ ਨੈਗੇਟਿਵ ਲੱਭਣ ਲੱਗ ਪੈਂਦੇ ਹਾਂ ਫਿਰ ਅਗਲਾ ਥਾਟ ਦਿਮਾਗ ਨੇ ਨੈਗੇਟਿਵ ਹੀ ਲੱਭਣਾ, ਸੋ ਇਸ ਕਰਕੇ ਆਪਾਂ ਨੂੰ ਇਹੀ ਆ ਕਿ ਆਪਾਂ ਪੋਜ਼ਿਟਿਵ ਸੋਚ ਰੱਖੀਏ, ਹਰੇਕ ਚੀਜ਼ ਨੂੰ ਹਰੇਕ ਇਸ਼ੂਜ਼ ਨੂੰ ਪਿਆਰ ਦੇ ਨਾਲ ਆਪਾਂ ਹੈਂਡਲ ਕਰੀਏ। ਮੀਡੀਆ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ, ਬਹੁਤ ਹੀ ਵਧੀਆ, ਬਟ ਇਹ ਆ ਕਿ ਆਪਾਂ ਮੀਡੀਆ ਦਾ ਕੰਮ ਆ ਕਮਿਊਨਿਟੀ ਨੂੰ ਜੋੜਨਾ, ਠੀਕ ਹੈ ਨਾ ਜੀ, ਸੋ ਉਹ ਆਪਾਂ ਸੂਈ ਬਣੀਏ, ਆਪਾਂ ਕੈਂਚੀ ਨਾ ਬਣੀਏ, ਸੋ ਕਈ ਵਾਰ ਆਪਾਂ ਇੱਕ ਸ਼ਾਰਟ ਟਰਮ ਗੇਨ ਦੇ ਲਈ, ਸ਼ਾਰਟ ਟਰਮ ਪਾਪੂਲਰਿਟੀ ਦੇ ਲਈ ਆਪਾਂ ਕੋਈ ਗਲਤ ਰੂਟ ਆਪਣਾ ਭੈਣ ਭਾਈ ਜਾ ਸਕਦਾ ਹੈ, ਬਟ ਉਹ ਕੋਈ ਗੱਲ ਨਹੀਂ, ਵਾਪਸ ਤੁਸੀਂ ਜਦੋਂ ਮਰਜ਼ੀ ਆ ਜਾਓ, ਕਿਉਂਕਿ ਇੱਕ ਸਿੰਪਲ ਗੱਲ ਆ ਵੀ ਥੋੜੇ ਟਾਈਮ ਲਈ ਤੁਸੀਂ ਬਹੁਤ ਬਹੁਤ ਬੰਦਿਆਂ ਨੂੰ ਆਪਣੇ ਮਗਰ ਲਾ ਸਕਦੇ ਆ, ਪਰ ਬਹੁਤੇ ਟਾਈਮ ਲਈ ਸਿਰਫ ਥੋੜਿਆਂ ਨੂੰ, ਰਾਈਟ, ਸੋ ਇਸ ਕਰਕੇ ਇੱਕ ਨਾ ਸੋਰੀ ਮੈਂ ਜ਼ਿਆਦਾ ਟਾਈਮ ਤੇ ਨਹੀਂ ਲੈ ਰਿਹਾ ਜੀ,
ਹਾਂਜੀ
ਮੈਂ ਭਾਜੀ ਇੱਕ, ਹਾਂਜੀ ਮੈਂ ਨਾ ਇੱਕ ਚੀਜ਼ ਸੋਚਦਾ ਹੁੰਦਾ, ਅਗੇਨ ਮੈਂ ਤਾਂ ਬਹੁਤ ਹੀ ਛੋਟਾ ਆ, ਮਤਲਬ ਅਕਲ ਚ ਛੋਟਾ, ਰੁਤਬੇ ਚ ਛੋਟਾ, ਐਂਡ ਮੈਂ ਤਾਂ ਸਿੱਖਣਾ ਆ, ਕਈ ਵਾਰ ਮੈਨੂੰ ਲੱਗਦਾ ਵੀ ਮੈਂ ਕੌਣ ਹੁੰਦਾ ਸੁਝਾਅ ਦੇਣ ਵਾਲਾ, ਬਟ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਮੈਂ ਸੋਚਦਾ ਜਿਹੜੀ ਮੈਂ ਸਿਡਨੀ ਚੋਂ ਗੱਲ ਸਿੱਖੀ ਇੱਕ ਨਾ ਤੁਹਾਡੇ ਹਰਵਿੰਦਰ ਭਾਜੀ, ਸਾਡੇ ਪਾਲੀ ਭਾਜੀ, ਉਹ ਕਹਿ ਉਹਨਾਂ ਤੋਂ ਸਿੱਖੀ, ਉਹ ਕਹਿੰਦੇ ਵੀ ਇਨਸਾਨ ਦੇ ਨਾ 3 ਕਿਰਦਾਰ ਹੁੰਦੇ ਆ, ਇੱਕ ਕਿਰਦਾਰ ਉਹ ਆ ਜੋ ਮੈਂ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹਾਂ ਤੇ ਅਮਨ ਖਾਕੜ ਕੀ ਆ, ਦੂਸਰਾ ਕਿਰਦਾਰ ਉਹ ਆ ਵੀ ਜਿਹੜਾ ਲੋਕ ਮੇਰੇ ਸੋਚਦੇ ਆ, ਮੈਂ ਜਿੰਨਾ ਦਿਖਾ ਰਿਹਾ ਸ਼ਾਇਦ ਉਹ 100% ਨਹੀਂ ਜਾ ਰਿਹਾ, ਲੋਕਾਂ ਤੱਕ ਮੇਰਾ ਕਿਰਦਾਰ ਆ, ਇੱਕ ਤੀਜਾ ਕਿਰਦਾਰ ਆ ਜਿਹੜਾ ਸਿਰਫ ਮੈਨੂੰ ਹੀ ਪਤਾ ਆ, ਤੇ ਤੀਜਾ ਕਿਰਦਾਰ ਜਿਹੜਾ ਸਿਰਫ ਮੈਨੂੰ ਹੀ ਪਤਾ ਆ। ਜੇ ਇਹਨਾਂ 3 ਕਿਰਦਾਰਾਂ ਦੇ ਵਿੱਚ ਮੇਲ ਜੋਲ ਨਹੀਂ ਹੈਗਾ ਤਾਂ ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ। ਜੇ ਤੁਸੀਂ ਦਿਲ ਤੋਂ ਅੱਜ ਕੁਛ ਨਹੀਂ ਕਰਦੇ, ਜੇ ਮੈਂ ਦਿਲ ਤੋਂ ਨਹੀਂ ਬੋਲ ਰਿਹਾ, ਬੰਦੇ ਬਹੁਤ ਸਿਆਣੇ ਆ ਚਾਹੇ ਦੁਨੀਆਂ ਚ ਸੁਣ ਰਹੇ ਆ, ਉਹਨਾਂ ਨੇ ਦਿਲ ਤੇ ਗੱਲ ਨਹੀਂ ਵੱਜਣੀ, ਠੀਕ ਹੈ। ਜੇ ਤੁਸੀਂ ਦਿਲ ਤੋਂ ਬੋਲ ਰਹੇ ਹਾਂ ਚਾਹੇ ਸ਼ਬਦਾਂ ਦੀ ਸਿਲੈਕਸ਼ਨ ਤੁਹਾਡੇ ਕੋਲ ਘੱਟ ਹੋਵੇ, ਪਰ ਲੋਕ ਸਮਝ ਜਾਂਦੇ ਆ ਵੀ ਯਾਰ ਇਹ ਦਿਲ ਤੋਂ ਬੋਲਦਾ ਹੈ, ਤਾਂ ਉਹ ਗੱਲ ਦਿਲਾਂ ਤੱਕ ਪਹੁੰਚਦੀ ਆ। ਸੋ ਇਸ ਕਰਕੇ ਮੈਂ ਤਾਂ ਇਹੀ ਆ ਵੀ ਆਪਾਂ ਮੇਨ ਮਕਸਦ ਪੰਜਾਬੀ ਨੂੰ ਪ੍ਰਮੋਟ ਕਰਨਾ, ਪੰਜਾਬੀ ਨੂੰ ਪ੍ਰਮੋਟ ਕਰਨਾ ਸ਼ਬਦ ਮੈਂ ਕਹਿੰਦਾ ਛੱਡ ਦਈਏ, ਪੰਜਾਬੀ ਨੂੰ ਬਚਾਉਣਾ ਆ, ਠੀਕ ਹੈ ਨਾ ਜੀ, ਬਚਾਉਣਾ। ਹੁਣ ਇਸ ਵੇਲੇ ਪੈਨਿਕ ਸਿਚੁਏਸ਼ਨ ਆ ਕਿ ਆਪਾਂ ਨੂੰ ਕਈ ਵਾਰ ਇਹ ਹੁੰਦੀ ਹੈ ਜਿਹੜੀ ਇੱਕ ਵੱਡੀ ਸੁਨਾਮੀ ਆ ਰਹੀ ਆਪਾਂ ਨੂੰ ਦਿਸ ਨਹੀਂ ਰਹੀ, ਆਪਾਂ ਕਹਿ ਰਹੇ ਨਹੀਂ ਸਾਡੇ ਸ਼ਹਿਰ ਚ ਨੀ ਆਉਣੀ, ਸਾਡੇ ਦੇਸ਼ ਚ ਨੀ ਆਉਣੀ, ਅਸੀਂ ਠੀਕ ਹਾਂ, ਆਉਣੀ ਹੈ ਜੀ ਉਹ ਪੰਜਾਬੀ ਨੂੰ ਅੱਜ ਬਚਾਉਣ ਦੀ ਲੋੜ ਆ। ਪੰਜਾਬੀ ਸਭ ਤੋਂ ਪਹਿਲਾਂ ਪੰਜਾਬ ਚ ਖਤਮ ਹੋਣੀ ਆ, ਬੜੀ ਅਲਾਰਮਿੰਗ ਸਿਚੁਏਸ਼ਨ ਆ। ਆਪਾਂ ਕੈਨੇਡਾ ਆਸਟ੍ਰੇਲੀਆ ਵਾਲਿਆਂ ਨੇ ਤਾਂ ਅਜੇ ਸਾਂਭਣੀ ਆ ਜਾਂ ਬਚਾਵਾਂਗੇ, ਆਪਾਂ ਨੇ ਜਿਹੜੇ ਪੰਜਾਬ ਬਣਾ ਲਿਆ ਇਹੀ ਪੰਜਾਬ ਮੇਰਾ ਖਿਆਲ ਬਚੂਗਾ। ਉੱਥੇ ਦਾ ਪੰਜਾਬ ਦਾ ਪੰਜਾਬ ਰਹਿਣਾ ਹੀ ਨਹੀਂ, ਉਹ ਰਹੇ ਕਿੰਨਾ ਕੁਛ ਚੇਂਜ ਹੋ ਗਿਆ ਜੀ ਉੱਥੇ।
ਜੀ 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 ਬਿਲਕੁਲ ਅਮਨ ਜੀ, ਗੱਲ ਤੁਸੀਂ ਬੜੀ ਵਧੀਆ ਕੀਤੀ ਆ ਵੀ ਅਸੀਂ ਇਕੱਲੀ ਪੰਜਾਬੀ ਵੀ ਬਚਾਉਣੀ ਆ ਤੇ ਦਿਲ ਤੋਂ ਜਿਹੜੀਆਂ ਗੱਲਾਂ ਕਰਨੀਆਂ ਉਹ ਹਮੇਸ਼ਾ ਦਿਲ ਤੇ ਵੱਜਦੀਆਂ। ਹਰਮਨ ਰੇਡੀਓ ਦਾ ਵੀ ਇਹ ਜਿਹੜੀ ਜੇਸ ਅਸੀਂ ਫੀਡਬੈਕ ਦੇਸੀ ਹੈ ਨਾ, ਜਿਵੇਂ ਤੁਸੀਂ ਵੀ ਹੁਣ ਪ੍ਰਾਈਮ ਏਸ਼ੀਆ ਦੀ ਫੀਡਬੈਕ ਆਉਂਦੀ ਆ ਤੇ ਫੀਡਬੈਕ ਦੇ ਵਿੱਚ ਨਾ ਇੱਕ ਜਾ ਕੇ ਕਾਮਨ ਜੀ ਗੱਲ ਬਣ ਜਾਂਦੀ ਆ ਐਂਡ ਦੇ ਉੱਤੇ, ਜੇ ਦੇਖੀਏ ਤਾਂ 90% ਫੀਡਬੈਕ ਇੱਕ ਨਾਲ ਦੀ ਹੁੰਦੀ ਆ ਵੀ ਕਿਉਂਕਿ ਉਹਨਾਂ ਨੂੰ ਸਭ ਨੂੰ ਉਹੀ ਚੀਜ਼ ਹੀ ਚੰਗੀ ਲੱਗੀ ਹੁੰਦੀ ਆ। ਤਾਂ ਸਾਡੀ ਜਿਹੜੀ ਵੱਧ ਤੋਂ ਵੱਧ ਫੀਡਬੈਕ ਇੱਕੋ ਹੀ ਆਉਂਦੀ ਆ ਵੀ ਜੇ ਅਸੀਂ ਕਿਤੇ ਵੀ ਕੋਈ ਵੀ ਸਾਡਾ ਪ੍ਰੈਜੈਂਟਰ ਕਿਤੋਂ ਵੀ ਪ੍ਰੋਗਰਾਮ ਕਰ ਰਿਹਾ ਉਹ ਦਿਲ ਤੋਂ ਹੀ ਕਰਦੇ ਆ ਪ੍ਰੋਗਰਾਮ, ਕਦੇ ਵੀ ਅਸੀਂ ਦਿਮਾਗ ਨਾਲ ਸੋਚ ਕੇ ਜਾਂ ਦਿਮਾਗ ਨਾਲ ਗੱਲਬਾਤ ਨਹੀਂ ਕੀਤੀ, ਜੋ ਦਿਲ ਚ ਆਈਆਂ ਉਹ ਬੋਲਤੀਆਂ। ਤੇ ਉਹਦਾ ਇਹ ਇੱਕ ਜ਼ਰੂਰ ਬੈਨੀਫਿਟ ਆ ਸਾਨੂੰ ਵੀ ਸਾਨੂੰ ਇੱਕ ਵਿਰੋਧ ਤਾਂ ਜਿਹੜੀ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਕ੍ਰਿਟੀਸਿਜ਼ਮ ਬਹੁਤ ਹੁੰਦਾ, ਤੁਸੀਂ ਇੱਕ ਪੋਸਟ ਪਾਓ ਉਹਦੇ ਥੱਲੇ ਤੇ 5-10-20% ਲੋਕ ਨੈਗੇਟਿਵ ਕਮੈਂਟ ਵੀ ਦਿੰਦੇ ਆ, ਪਰ ਸਾਡਾ ਸਾਨੂੰ ਬੜਾ ਮਾਣ ਆ ਜੀ ਵੀ ਸਾਡਾ ਜਿਹੜੇ ਰੇਸ਼ੋ ਆ ਜੇ ਅਸੀਂ ਪਰਸੈਂਟੇਜ ਕੱਢੀਏ ਤਾਂ 0.001 ਜਿਹੜੀ ਸਾਨੂੰ ਨੈਗੇਟਿਵ ਫੀਡਬੈਕ ਆਉਂਦੀ ਹੈ ਜੀ। ਸੋ ਇਹ ਮੈਨੂੰ ਲੱਗਿਆ ਵੀ ਸਾਡੀ ਵੀ ਇਹ ਪ੍ਰਾਪਤੀ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਹੈ ਕਿਉਂਕਿ ਸਾਡੇ ਸਦ੍ਰਿੜ ਸਰੋਤੇ, ਜੇ ਅਸੀਂ ਸਰੋਤੇ ਨਹੀਂ ਕਹਿੰਦੇ ਅਮਨ ਜੀ ਇਹਨਾਂ ਨੂੰ, ਇਹਨਾਂ ਨੂੰ ਟੱਬਰ ਕਹਿਣੇ ਅਕਸਰ, ਇਹਨਾਂ ਦਾ ਨਾਂ ਅਸੀਂ ਨਾ ਟੱਬਰ ਰੱਖਿਆ ਹੋਇਆ ਵੀ ਸਾਡਾ ਟੱਬਰ ਆ ਜੀ, ਹਰਮਨ ਰੇਡੀਓ ਦਾ ਪਰਿਵਾਰ ਹੈ।
ਹਾਂਜੀ ਨਿੰਨ ਭਾਜੀ ਬਹੁਤ ਵਧੀਆ, ਕਿਉਂਕਿ ਜਿੱਦਾਂ ਤੁਸੀਂ ਮੈਂ ਕਿਉਂਕਿ ਸਾਡੇ ਜਿੰਨੇ ਵੀ ਪ੍ਰੋਗਰਾਮ ਹੈ ਨਾ ਜੀ, ਮੈਂ ਅੱਜ ਸਾਰੇ ਸੁਣਨ ਵਾਲਿਆਂ ਨੂੰ ਦੱਸਣਾ ਚਾਹੁੰਦਾ, ਅਸੀਂ ਕਿਸੇ ਦਾ ਵੀ ਪ੍ਰੋਗਰਾਮ ਰਿਕਾਰਡ ਕੀਤਾ ਹੈ ਜਾਂ ਕੰਟਰੈਕਟ ਆਊਟ ਦੇ ਕੇ ਨਹੀਂ ਬਣਾਉਂਦੇ। ਹੁਣ ਮੈਂ ਚੈਨਲ ਦਾ ਨਾਟ ਓਨਲੀ ਮੈਂ CEO ਹਾਂ, ਚੈਨਲ ਦਾ ਕ੍ਰੀਏਟਿਵ ਹੈੱਡ ਵੀ ਮੈਂ ਖੁਦ ਹੀ ਹਾਂ। ਹਰ ਪ੍ਰੋਗਰਾਮ ਜਿਹੜਾ ਤੁਸੀਂ ਦੇਖ ਰਹੇ ਹਾਂ ਇਹਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿੱਦਾਂ ਸਟਾਰਟ ਕਰਨਾ, ਕੀ ਰੱਖਣਾ, ਹਰ ਮਤਲਬ ਹੋਸਟ ਨੂੰ ਪ੍ਰੋਪਰ ਇੰਸਟਰਕਸ਼ਨ ਵੀ ਮੇਰੇ ਵੱਲੋਂ ਹੀ ਜਾਂਦੀਆਂ। ਜੇ ਉਹਦੇ ਵਿੱਚ ਕੋਈ ਵੀ ਕਮੀ ਆ ਤਾਂ ਉਹਦੇ ਲਈ ਸਿਰਫ ਤਾਂ ਸਿਰਫ ਮੈਂ ਜ਼ਿੰਮੇਵਾਰ ਹਾਂ। ਮਤਲਬ ਇਹ ਨਹੀਂ ਵੀ ਸਾਡੀ ਟੀਮ ਦੇ ਹੋ ਗਿਆ, ਸਾਡੇ ਕੁਛ ਹੋ ਗਿਆ, ਉਹ ਆਈ ਟੇਕ ਆਲ ਦਾ ਬਲੇਮਸ, ਬਟ ਇੰਪਰੂਵਮੈਂਟਸ ਦੀ ਹਮੇਸ਼ਾ ਲੋੜ ਆ। ਔਰ ਹਮੇਸ਼ਾ ਹੀ ਭਾਜੀ ਮੈਂ ਇਹ ਦੱਸਿਆ ਵੀ ਜਿੰਨੇ ਸਾਡੇ ਹੋਸਟ ਹੈਗੇ ਆ ਤੇ ਕਿਸੇ ਨੇ ਵੀ ਉਹਦਾ ਹੋਸਟ ਦਾ ਆਪਣਾ ਓਪੀਨੀਅਨ ਨਹੀਂ ਹੋਊਗਾ। ਆਪਾਂ ਕਿਸੇ ਮੁੱਦੇ ਤੇ ਗੱਲ ਕਰ ਰਹੇ ਹਾਂ, ਉਹ ਇੱਕ ਲੋਕਾਂ ਨੂੰ ਪਲੇਟਫਾਰਮ ਦੇ ਰਿਹਾ, ਉਹ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾ ਰਿਹਾ, ਉਹ ਇੱਕ ਮਾਧਿਅਮ ਆ ਰਾਈਟ। ਜਦੋਂ ਤੁਸੀਂ ਪਹਿਲੇ ਪ੍ਰੋਗਰਾਮ ਸਟਾਰਟ ਕਰਨ ਤੇ ਹੀ ਤੁਸੀਂ ਇੱਕ ਸਾਈਡ ਲਈ ਹੋ ਆ, ਤੁਹਾਡੇ ਇੱਕ ਸਾਈਡ ਦੇ ਲੋਕੀ ਤਾਂ ਜੁੜ ਜਾਣਗੇ ਤੁਹਾਡੇ ਨਾਲ, ਫਿਰ ਦੂਸਰੇ ਸਾਈਡ ਦੇ ਲੋਕ ਹਮੇਸ਼ਾ ਲਈ ਟੁੱਟ ਜਾਣਗੇ। ਸੋ ਬਟ ਆਪਾਂ ਨੂੰ ਇਹ ਆ ਵੀ ਆਪਾਂ ਕਮਿਊਨਿਟੀ ਨੂੰ ਜੋੜਨਾ ਆ। ਹੁਣ ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਮੋਦੀ ਸਾਹਿਬ ਦੇ ਐਂਟੀ ਰੱਜ ਕੇ ਬੋਲ ਸਕਦੇ ਹਾਂ ਰਿਸਪੈਕਟ ਦੇ ਨਾਲ, ਦੂਸਰੇ ਪ੍ਰੋਗਰਾਮ ਦੇ ਵਿੱਚ ਮੋਦੀ ਸਾਹਿਬ ਦੀ ਸਿਫਤ ਵੀ ਕਰ ਸਕਦੇ ਹਾਂ, ਕਿਉਂਕਿ ਤਾਂ ਕਿ ਜਿਹੜੇ ਉਹ ਕੋਈ ਚੰਗਾ ਕੰਮ ਕਰਦਾ ਹੈ ਭਾਜੀ ਜਾਂ ਕੋਈ ਮਾੜਾ ਕੰਮ ਕਰਦਾ, ਸਾਰੇ ਕੰਮ ਕਿਸੇ ਦੇ ਚੰਗੇ ਨਹੀਂ ਹੋ ਸਕਦੇ, ਸਾਰੇ ਕੰਮ ਕਿਸੇ ਦੇ ਮਾੜੇ ਨਹੀਂ ਹੋ ਸਕਦੇ। ਸੋ ਆਪਾਂ ਉਹ ਫਿਲਟਰ ਨਾ ਲਾਈਏ ਵੀ ਆਹ ਸਾਡੇ ਮਿਆਰ ਦੇ ਵਿੱਚ ਆਹ ਬੰਦਾ ਮਾੜਾ ਆ, ਜੇ ਉਹਦਾ ਚੰਗਾ ਕੰਮ ਆ ਤਾਂ ਅਸੀਂ ਉਹਦਾ ਚੰਗਾ ਵੀ ਦੱਸਾਂਗੇ, ਜੇ ਕੋਈ ਮਾੜਾ ਕੰਮ ਆ ਮਾੜਾ ਵੀ ਦੱਸਾਂਗੇ, ਬਟ ਉਹਦੀ ਆਊਟਕਮ ਪੋਜ਼ਿਟਿਵ ਹੋਣੀ ਚਾਹੀਦੀ ਆ। ਮੈਂ ਸੋਚਦਾ ਵੀ ਲੋਕਾਂ ਕੋਲ ਟਾਈਮ ਨਹੀਂ ਭਾਜੀ, ਆਪਣੇ 10-10, 12-12, 14-14 ਘੰਟੇ ਕੰਮ ਕਰਕੇ ਲੋਕੀ ਜਿਸ ਵੇਲੇ ਟੀਵੀ ਜਾਂ ਰੇਡੀਓ ਸੁਣਦੇ ਆ ਉਹ ਡਿਪਰੈਸ ਹੋਣ ਲਈ ਨਹੀਂ ਸੁਣਦੇ, ਉਹਨਾਂ ਨੂੰ ਲੱਗੇ ਵੀ ਮੇਰੀ ਆਵਾਜ਼ ਹੈ ਜੀ ਇਹ।
ਦੇਖੋ ਜਿਵੇਂ ਹੁਣ ਸਾਡੇ ਸਰੋਤਿਆਂ ਨੇ ਵੀ ਸੁਣ ਲਿਆ ਤੇ ਦੇਖ ਲਿਆ ਤੇ ਉਹਨਾਂ ਨੂੰ ਪਤਾ ਹੀ ਲੱਗ ਗਿਆ ਵੀ ਸਾਡੀ ਸੋਚ ਕਿੱਥੋਂ ਤੱਕ ਇੱਕ ਦੂਜੇ ਨਾਲ ਮੇਲ ਖਾਂਦੀ ਆ, ਵੀ ਇਹੀ ਪਾਲਿਸੀਜ਼ ਸਾਡੀਆਂ ਵੀ ਅਸੀਂ ਕਦੇ ਵੀ ਅਕਸਰ ਮੈਨੂੰ ਇਹ ਲਾਂਭਾ ਮਿਲ ਜਾਂਦਾ ਵੀ ਕੱਲ ਤਾਂ ਤੁਸੀਂ ਸੁਖਵੀਰ ਬਾਦਲ ਨੂੰ ਮਾੜਾ ਕਹੀ ਜਾਂਦੇ, ਅੱਜ ਉਹਨੇ ਗੁਣਗਾਣ ਗਾਈ ਜਾਂਦੇ ਹੋ, ਕੁਛ ਤੁਹਾਨੂੰ ਕੋਈ ਗਿਫਟ ਤਾਂ ਨਹੀਂ ਭੇਜਦਾ ਉਹਨਾਂ ਨੇ, ਪਰ ਉਹ ਸਾਡਾ ਤਾਂ ਇਹੀ ਬਲੈਕ ਐਂਡ ਵਾਈਟ ਪਾਲਿਸੀ ਦੇ ਤਹਿਤ ਹੀ ਆਉਂਦੀਆਂ ਗੱਲਾਂ। ਪਰ ਮੈਂ ਇਹਨਾਂ ਸੁਮੇਲਸ ਦੇ ਵਿੱਚ ਇੱਕ ਗੱਲ ਹੋਰ ਸ਼ਾਇਦ ਅਮਰਦੀਪ ਤੁਹਾਨੂੰ ਵੀ ਨਾ ਪਤਾ ਹੋਵੇ, ਇੱਕ ਹੋਰ ਵਧੀਆ ਸਾਡੀ ਸਾਂਝ ਆ ਪ੍ਰਾਈਮ ਏਸ਼ੀਆ ਨਾਲ ਜਾਂ ਅਮਨ ਖਟ ਘਡੋਰਾ ਨਾਲ, ਉਹ ਸਾਂਝ ਭਾਵੇਂ ਅਸੀਂ ਜਿਹੜੀ ਸਾਡੀ ਹੁਣ ਇਹ 1-2 ਸਾਲ ਪੁਰਾਣੀ ਜਾਣ ਪਛਾਣ ਹੋਈ ਜਾਂ ਹੁਣੇ ਅਸੀਂ ਕੈਨੇਡਾ ਦੇ ਟੂਰ ਤੇ ਗਏ ਮਿਲੇ ਤੇ ਗੱਲਾਂ ਚੱਲੀਆਂ, ਪਰ ਉਸ ਤੋਂ ਸਭ ਤੋਂ ਜਿਹੜੀ ਪੁਰਾਣੀ ਇਹਦੇ ਚ ਇੱਕ ਕੜੀ ਦੇ ਤੌਰ ਤੇ ਬਣ ਕੇ ਆਈ ਆ, ਉਹ ਕੜੀ ਹੈ ਜੀ ਜਸਵਿੰਦਰ ਬਿੱਟਾ। ਬਾਈ ਜਸਵਿੰਦਰ ਬਿੱਟਾ ਜਿਹੜੇ ਕਿ ਹਰਮਨ ਰੇਡੀਓ ਜਦੋਂ ਸ਼ੁਰੂ ਕੀਤਾ ਨਾ ਪਹਿਲਾਂ FM ਦੇ ਉੱਤੇ ਤੇ ਸਿਡਨੀ ਦੇ ਵਿੱਚ ਆਫਿਸ ਬਣਾਇਆ ਤੇ ਉਦੋਂ ਇਹ ਮਹਿਸੂਸ ਕੀਤਾ ਗਿਆ ਵੀ ਪੰਜਾਬ ਦੇ ਵਿੱਚ ਵੀ ਕੋਈ ਸਟੂਡੀਓ ਹੋਵੇ ਤੇ ਉੱਥੋਂ ਵੀ ਇੰਟਰਵਿਊ ਕੀਤੀਆਂ ਜਾਣ, ਉੱਥੋਂ ਵੀ ਵੱਡੇ ਵੱਡੇ ਲੋਕਾਂ ਨੂੰ ਬੁਲਾਇਆ ਜਾਵੇ ਲਿਆਂਦਾ ਜਾਵੇ, ਤਾਂ ਉਦੋਂ ਪਹਿਲੀ ਵਾਰ ਜਸਵਿੰਦਰ ਬਿੱਟਾ ਨੇ ਮੁਕਤਸਰ ਦੇ ਵਿੱਚ ਹਰਮਨ ਰੇਡੀਓ ਦਾ ਆਪਣੇ ਘਰੇ ਸਟੂਡੀਓ ਬਣਾਇਆ ਤੇ ਉੱਥੇ ਵੱਡੀਆਂ ਵੱਡੀਆਂ ਹਸਤੀਆਂ ਵੀ ਆਈਆਂ, ਉਹਨਾਂ ਦੀਆਂ ਇੰਟਰਵਿਊਜ਼ ਹਜੇ ਵੀ ਪਈਆਂ
ਤੇ ਉਹਨਾਂ ਨੇ ਰਿਕਾਰਡ ਕਰਾਈਆਂ ਤੇ ਸੰਯੋਗ ਦੇਖੋ ਵੀ ਉਹੀ ਜਸਵਿੰਦਰ ਬਿੱਟਾ ਜਿੱਥੇ ਹਰਮਨ ਰੇਡੀਓ ਦੀ ਸ਼ੁਰੂਆਤੀ ਦੌਰ ਤੋਂ ਲੈ ਕੇ ਅੱਜ ਤੱਕ ਨਾਲ ਖੜੇ ਆ ਤੇ ਉਹ ਪ੍ਰਾਈਮ ਏਸ਼ੀਆ ਦੀ ਵੀ ਜਿਹੜੇ ਸਫ਼ਰ ਦੇ ਵਿੱਚ ਉਹਨਾਂ ਦੇ ਭਾਈਵਾਲ ਬਣੇ ਆ ਤੇ ਉਹ ਅਮਨ ਦੇ ਨਾਲ ਹੀ ਅੱਜ ਕੱਲ ਜਿਹੜੇ ਟੂਰ ਦੇ ਉੱਤੇ ਆ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਮੈਂ ਚਾਹਾਂਗਾ ਵੀ ਦੋ ਚਾਰ ਮਿੰਟ ਗੱਲ ਆਪਾਂ ਉਹਨਾਂ ਨਾਲ ਵੀ ਜ਼ਰੂਰ ਕਰੀਏ
ਜੀ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਜੀ ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਗੱਲਬਾਤ ਦੇ ਵਿੱਚ ਤੇ ਉਹ ਗੱਲਬਾਤ ਸੁਣ ਹੀ ਰਹੇ ਸੀਗੇ ਤੇ ਹੁਣ ਹਾਜ਼ਰ ਹੋ ਰਹੇ ਆ ਉਹ ਵੀ ਬਰਾੜ ਸਾਹਿਬ ਬਾਕੀ ਸਾਡੇ ਨਾਲ ਨਾ ਬਹੁਤ ਸਾਰੇ ਸਰੋਤੇ ਵੀ ਜੁੜ ਰਹੇ ਆ ਟੈਲੀਗ੍ਰਾਮ ਦੇ ਜ਼ਰੀਏ ਤੇ ਨਾਲ ਹੀ ਨਾਲ ਆਪਾਂ ਫੇਸਬੁੱਕ ਤੋਂ ਵੀ ਲਾਈਵ ਹਾਂ ਜੀ ਇਸ ਵੇਲੇ ਤੇ ਫੇਸਬੁੱਕ ਤੇ ਵੀ ਬਹੁਤ ਸਾਰੇ ਸਰੋਤਿਆਂ ਦੇ ਮੈਸੇਜਿਸ ਜਿਹੜੇ ਆ ਉਹ ਲਗਾਤਾਰ ਸਾਡੇ ਤੱਕ ਪਹੁੰਚ ਰਹੇ ਆ ਸੋ ਸਰੋਤਿਓ ਅਸੀਂ ਤੁਹਾਡੀ ਹਾਜ਼ਰੀ ਜਿਹੜੀ ਆ ਉਹ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਗਾ ਦਿੰਦੇ ਹਾਂ ਸਾਰੇ ਮੈਸੇਜਿਸ ਅੱਜ ਲੈ ਹੋਣ ਜਾਂ ਨਾ ਇਹਦੇ ਲਈ ਮੈਂ ਦਾਵਾ ਨਹੀਂ ਕਰਦੀ ਧਨੀ ਸਿੰਘ ਜਗਵੀਰ ਸਿਡਨੀ ਆਸਟ੍ਰੇਲੀਆ ਜਗਤਾਰ ਗਿੱਲ ਟੁੱਡੀ ਕੇ ਹਰਦੀਪ ਸਿੰਘ ਸੰਧੂ ਨਵਦੀਪ ਸਿੰਘ ਤੇ ਇਹਦੇ ਨਾਲ ਨਾ ਫੇਸਬੁੱਕ ਪੇਜ ਤੇ ਵੀ ਬਹੁਤ ਸਾਰੇ ਜਿਹੜੇ ਲਾਈਵ ਮੈਸੇਜਿਸ ਆ ਉਹ ਸਾਡੇ ਤੱਕ ਪਹੁੰਚ ਰਹੇ ਆ ਪਰ ਅਸੀਂ ਮੈਸੇਜਿਸ ਕੋਸ਼ਿਸ਼ ਕਰਾਂਗੇ ਜੀ ਕਿ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅਸੀਂ ਸ਼ਾਮਲ ਕਰੀਏ ਪਰ ਇਸ ਵੇਲੇ ਜਸਵਿੰਦਰ ਬਿੱਟਾ ਜੀ ਸਾਡੇ ਨਾਲ ਔਨ ਏਅਰ ਨੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ
ਥੈਂਕ ਯੂ ਜੀ ਭੈਣ ਜੀ ਔਰ ਹਰਮਨ ਰੇਡੀਓ ਦੇ ਸਾਰੇ ਸਾਡੇ ਸਤਿਕਾਰਯੋਗ ਸਰੋਤੇ ਔਰ ਪ੍ਰਾਈਮ ਏਸ਼ੀਆ ਟੀਵੀ ਦੇ ਓਨਰ ਮਾਨਯੋਗ ਅਮਨ ਖਟਕੜ ਸਾਹਿਬ ਦੀ ਬਦੌਲਤ ਇਹ ਮੈਨੂੰ ਪਲੇਟਫਾਰਮ ਮੁਕਤਸਰ ਤੋਂ ਤਾਂ ਚਲੋ ਪਰਮਾਤਮਾ ਦੀ ਕਿਰਪਾ ਨਾਲ ਮੁਕਤਸਰ ਤੋਂ ਮਿਲਿਆ ਸੀ ਲੇਕਿਨ ਇੱਥੇ ਮਿਲਣ ਦਾ ਜਿਹੜਾ ਸਬੱਬ ਹੈ ਔਰ ਮਿੰਟੂ ਭਾਜੀ ਅਮਨਦੀਪ ਭੈਣ ਜੀ ਔਰ ਖਾਸ ਤੌਰ ਤੇ ਅਮਨਦੀਪ ਸਿੱਧੂ ਸਾਹਿਬ ਔਰ ਸਾਡੇ ਸਤਿਕਾਰਯੋਗ ਸਰੋਤੇ ਸੋ ਮੈਨੂੰ ਬਹੁਤ ਖੁਸ਼ੀ ਵੀ ਹੋ ਰਹੀ ਹੈ ਔਰ ਮੇਰਾ ਅੰਦਰ ਵੀ ਇੱਕ ਵਲਵਲਾ ਵੀ ਸੀ ਕਿ ਸ਼ਾਇਦ ਇਹ ਮੌਕਾ ਮੈਨੂੰ ਨਾ ਮਿਲਦਾ ਲੇਕਿਨ ਧੰਨਵਾਦ ਬਹੁਤ ਥੈਂਕ ਯੂ ਜੀ
ਜੀ
ਬਹੁਤ ਮਿਹਰਬਾਨੀ ਜਸਵਿੰਦਰ ਬਾਈ ਤੁਸੀਂ ਆਏ ਹੋ ਸਟੂਡੀਓ ਆਏ ਹੋ ਤੇ ਆ ਕੇ ਰੂਬਰੂ ਹੋਏ ਆ ਤੇ ਬਹੁਤ ਸਾਰੀ ਤੁਹਾਡੀ ਆਵਾਜ਼ ਤੋਂ ਵਾਕਫ ਨੇ ਹਰਮਨ ਰੇਡੀਓ ਦੇ ਸਰੋਤੇ ਜੋ ਪੁਰਾਣੇ ਸਰੋਤੇ ਵੀ ਤੁਹਾਡੇ ਨਾਂ ਤੋਂ ਵੀ ਵਾਕਫ ਨੇ ਤੇ ਅੱਜ ਕੱਲ ਤੁਸੀਂ ਜਿਹੜਾ ਪ੍ਰਾਈਮ ਏਸ਼ੀਆ ਦੇ ਨਾਲ ਅਫੀਸ਼ੀਅਲ ਤੌਰ ਤੇ ਕੰਮ ਕਰ ਰਹੇ ਹੋ ਤੇ ਇਸ ਟੂਰ ਤੇ ਆਏ ਹੋ ਤੁਹਾਨੂੰ ਅਸੀਂ ਜੀ ਆਇਆਂ ਕਹਿਣੇ ਆ ਸੋ ਤੁਸੀਂ ਦੱਸੋ ਦੇਖੋ ਅਮਨ ਬਾਈ ਹੋਰਾਂ ਨੇ ਤਾਂ ਚਲੋ ਪਹਿਲਾਂ ਵੀ ਵਿਦੇਸ਼ ਦਾ ਕਾਫੀ ਜਿਹੜਾ ਆਨੰਦ ਮਾਣਿਆ ਵਿਦੇਸ਼ ਦੀਆਂ ਦੁੱਖਾਂ ਤਕਲੀਫਾਂ ਹੋਰ ਸਾਰਾ ਕੁਝ ਦੇਖੀਆਂ ਤੁਹਾਨੂੰ ਕਿੱਦਾਂ ਦਾ ਲੱਗਿਆ
ਬਿਲਕੁਲ ਜੀ ਮੈਂ ਸਭ ਤੋਂ ਪਹਿਲਾਂ ਮਿੰਟੂ ਬਰਾੜ ਜੀ ਮੈਂ ਪਿੱਛੇ ਥੋੜਾ ਜਿਹਾ ਜ਼ਿਕਰ ਜਾਣਾ ਚਾਹਾਂਗਾ ਕਿ ਜਦੋਂ ਮੈਂ ਮੁਕਤਸਰ ਕਿਰਾਏ ਤੇ ਰਹਿੰਦਾ ਸੀ ਤਾਂ ਮੈਂ ਘਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਦੋਂ ਅਮਨਦੀਪ ਸਿੱਧੂ ਸਾਹਿਬ ਆਏ ਜਦੋਂ ਮੁਕਤਸਰ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਸਟੂਡੀਓ ਬਣਾਓ ਤੇ ਮੈਂ ਉਦੋਂ ਮੇਰੇ ਮਨ ਦੇ ਵਿੱਚ ਅਮਨਦੀਪ ਸਿੱਧੂ ਸਾਹਿਬ ਦੀ ਰਾਏ ਸੀ ਤੇ ਮੈਂ ਬੇਸਮੈਂਟ ਬਣਾਈ ਜਦੋਂ ਮੈਂ ਬੇਸਮੈਂਟ ਬਣਾ ਰਿਹਾ ਸੀ ਤੇ ਮੈਨੂੰ ਨਹੀਂ ਸੀ ਪਤਾ ਕਿ ਇਹ ਬੇਸਮੈਂਟ ਅਮਨਦੀਪ ਖਟਕੜ ਸਾਹਿਬ ਵਾਸਤੇ ਬਣ ਰਹੀ ਹੈ
ਜੀ ਜੀ
ਰੇਡੀਓ ਅਮਨਦੀਪ ਸਿੰਘ ਸਾਹਿਬ ਨੇ ਸ਼ੁਰੂ ਬਿਲਕੁਲ ਅਮਨ ਨਾਂ ਜਿਹੜਾ ਮੇਰੀ ਲਾਈਫ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਮੈਂ ਮੁਕਤਸਰ ਸੋਚਦਾ ਸੀ ਕਿ ਮੈਂ ਜਲੰਧਰ ਪੱਤਰਕਾਰੀ ਕਰਾਂ ਤੇ ਉਹ ਮੇਰਾ ਮਨ ਜਿਵੇਂ ਮੇਰਾ ਕੋਈ ਪਲੈਨਿੰਗ ਨਹੀਂ ਸੀ ਖਟਕੜ ਸਾਹਿਬ ਮੈਂ ਅਖੀਰਲਾ ਬੰਦਾ ਹੈ ਜਦੋਂ ਪ੍ਰਾਈਮ ਏਸ਼ੀਆ ਦੀ ਜਹਾਜ਼ ਦੀ ਖਿੜਕੀ ਬੰਦ ਹੋ ਚੁੱਕੀ ਸੀ ਤੇ ਮੈਂ ਉਹ ਇੱਕ ਟੰਬੇ ਦੇ ਨਾਲ ਹੱਥ ਫੜ ਕੇ ਜਦੋਂ ਉਹਦੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਦੇਖ ਲਓ ਵੀ ਮੈਂ ਪਿਛਲੀ ਵਾਰੀ ਤੋਂ ਮੁਰਲੀ ਵਾਰੀ ਤੱਕ ਪਹੁੰਚ ਗਿਆ ਇਹਨਾਂ ਦੀ ਕਿਰਪਾ ਦੇ ਨਾਲ ਤੇ ਜਦੋਂ ਇੱਥੇ ਪਹੁੰਚਿਆ ਆਸਟ੍ਰੇਲੀਆ ਦੀਆਂ ਜਿਹੜੀਆਂ ਸਿੱਖ ਗੇਮਾਂ ਉਹ ਮਨ ਚ ਚਾਹਤ ਵੀ ਸੀ ਕਿ ਮੈਨੂੰ ਉਹਨੂੰ ਕਵਰ ਕਰਨਾ ਚਾਹੀਦਾ ਪਿਛਲੇ ਸਾਲ ਤਾਂ ਨਹੀਂ ਹੋ ਸਕਿਆ ਲੇਕਿਨ ਦਿਨਾਂ ਦੇ ਵਿੱਚ ਹੀ ਐਸੀ ਵਿੱਧ ਬਣੀ ਮੈਨੂੰ ਜਲੰਧਰ ਮੁਕਤਸਰ ਤੋਂ ਪਹਿਲਾਂ ਮੈਨੂੰ ਜਲੰਧਰ ਭੇਜਿਆ ਗਿਆ ਜਲੰਧਰ ਤੋਂ ਬਾਅਦ ਅਮਨ ਖਟਕੜ ਸਾਹਿਬ ਦਾ ਹੁਕਮ ਹੋਇਆ ਵੀ ਤੁਸੀਂ ਦਿੱਲੀ ਜਾਓ ਮੈਂ ਦਿੱਲੀ ਚਲਾ ਗਿਆ ਮੇਰੀ ਫੈਮਿਲੀ ਵੀ ਮੇਰੀ ਵਾਈਫ ਵੀ ਮੇਰੀ ਬੇਟੀ ਵੀ ਇਸ ਗੱਲੋਂ ਹੈਰਾਨ ਸੀ ਕਿ ਇਹ ਹੋ ਕੀ ਰਿਹਾ ਵੀ ਜਿਹੜਾ ਬੰਦਾ ਅੱਧੀ ਰਾਤ ਤੱਕ ਜਲੰਧਰੋਂ ਵਾਪਸ ਘਰੇ ਆ ਜਾਂਦਾ ਸੀਗਾ ਤੇ ਅੱਜ ਉਹ ਅੱਠ ਅੱਠ ਨੌ ਨੌ ਦਿਨ ਉਹ ਦਿੱਲੀ ਰਹਿ ਰਿਹਾ ਹੈ ਅੱਠ ਅੱਠ ਨੌ ਨੌ ਦਿਨ ਜਲੰਧਰ ਰਹਿ ਰਿਹਾ ਹੈ ਤੇ ਇਹ ਕੀ ਹੋ ਕੀ ਰਿਹਾ ਤੇ ਮੈਨੂੰ ਆਸਟ੍ਰੇਲੀਆ ਆਉਣ ਤੱਕ ਨਹੀਂ ਸੀ ਪਤਾ ਮੈਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਕੱਪੜੇ ਪੈਕ ਕਰਕੇ ਤੇ ਦਿੱਲੀ ਪਹੁੰਚੋ ਮੇਰੀ ਵਾਈਫ ਮੈਨੂੰ ਹੱਸ ਰਹੀ ਸੀ ਕਿ 15-16 ਸਾਲ ਤੋਂ ਮੈਂ ਕੁਛ ਰੇਡੀਓ ਨਾਲ ਕੰਮ ਕਰ ਰਿਹਾ ਸੀ ਤੇ ਹਮੇਸ਼ਾ ਮੈਨੂੰ ਇਹ ਕਿਹਾ ਜਾਂਦਾ ਕਿ ਤੈਨੂੰ ਇਸ ਸਾਲ ਕੈਨੇਡਾ ਦਾ ਗੇੜਾ ਲਵਾਲਾਂਗੇ ਇਸ ਸਾਲ ਤੁਹਾਨੂੰ ਅਮਰੀਕਾ ਦਾ ਗੇੜਾ ਲਵਾਲਾਂਗੇ ਲੇਕਿਨ ਉਹ ਡੇਟ ਲੰਘ ਜਾਂਦੀ ਸੀ ਸਾਲ ਲੰਘ ਜਾਂਦਾ ਸੀ ਤੇ ਮੈਂ ਫਿਰ ਮਜਬੂਰ ਹੋ ਕੇ ਮੈਨੂੰ ਆਪਣੇ ਆਪ ਨੂੰ ਲੱਗਦਾ ਸੀ ਕਿ ਮੇਰੇ ਨਾਲ ਮਜ਼ਾਕ ਹੋ ਰਿਹਾ ਤੇ ਉਵੇਂ ਮੇਰੀ ਵਾਈਫ ਸੋਚ ਰਹੀ ਸੀ ਉਹ ਸੋਚ ਰਹੀ ਸੀ ਕਿ ਇਹ ਜਿਹੜਾ ਦਿੱਲੀ ਜਾ ਰਿਹਾ ਇਹ 2-3 ਦਿਨਾਂ ਨੂੰ ਇਹ ਆਪੇ ਵਾਪਸ ਆ ਜਾਣਗੇ ਤੇ ਚਲੋ ਬਾਅਦ ਚ ਜਦੋਂ ਇੱਕ ਦਿਨ ਮੇਰੇ ਮਨ ਨੇ ਕਿਹਾ ਮੈਂ ਕਿਹਾ ਵੀ ਹੋ ਸਕਦਾ ਮੈਂ 6 ਮਹੀਨੇ ਵਾਪਸ ਨਾ ਆਵਾਂ ਹੋ ਸਕਦਾ ਮੈਂ ਸਾਲ ਨਾ ਵਾਪਸ ਆਵਾਂ ਤਾਂ ਉਹਨੇ ਮਜ਼ਾਕ ਚ ਕਿਹਾ ਵੀ ਅੱਛਾ ਕੋਈ ਨੀ ਦੇਖ ਲਾਂਗੇ ਬਾਕੀ ਰੇਡੀਓ ਨਾਲ ਵੀ ਤੁਹਾਡਾ ਹੋਇਆ ਹੀ ਹੈ, ਪਰ ਹੁਣ ਉਹ ਇੱਕਦਮ ਜਦੋਂ ਹੁਣ ਮੈਸੇਜ ਆ ਰਹੇ ਨੇ ਉਹਨਾਂ ਨੂੰ ਪਤਾ ਲੱਗ ਰਿਹਾ ਤੇ ਉਹ ਮੈਨੂੰ ਕਹਿੰਦੀ ਮੇਰਾ ਫਿਕਰ ਨਾ ਕਰਿਓ, ਮੇਰੀ ਬੇਟੀ ਹੈ 13 ਸਾਲ ਦੀ ਵੀ ਉਹਦਾ ਫਿਕਰ ਨਾ ਕਰਿਓ ਤੇ ਤੁਸੀਂ ਆਪਣਾ ਕੰਮ ਜਿਹੜਾ ਡੈਡੀਕੇਟ ਕਰੋ। ਔਰ ਮੈਂ ਇੱਕ ਪਰਿਵਾਰ ਦੇ ਨਾਲ, ਮੈਂ ਅੱਗੇ ਅਮਨ ਖੜਕੜ ਸਾਹਿਬ ਨੂੰ ਕਹਿ ਰਿਹਾ ਸੀਗਾ ਕਿ ਰਿਸ਼ਤੇਦਾਰੀਆਂ ਤੁਹਾਡੀਆਂ, ਪਲੇਟਫਾਰਮ ਤੁਹਾਡਾ, ਲੇਕਿਨ ਉਹਦਾ ਜਿਹੜਾ ਇੰਜੋਏ ਹੈ ਜਾਂ ਉਹਦਾ ਉਹਦੇ ਚ ਮੈਂ ਇੱਕ ਨਵਾਂ, ਮੈਨੂੰ ਇੱਕ ਨਵਾਂ ਐਕਸਪੀਰੀਅੰਸ ਹੋ ਰਿਹਾ। ਇੱਕ ਵੀ ਦਿਨ ਮੈਨੂੰ ਇਹ ਨਹੀਂ ਲੱਗਿਆ ਕਿ ਮੈਂ ਘਰ ਤੋਂ ਦੂਰ ਹਾਂ। ਕਈ ਵਾਰੀ ਮੇਰੀ ਵਾਈਫ ਮੈਨੂੰ ਕਹਿੰਦੀ ਵੀ ਹੁਣ ਤਾਂ ਤੁਸੀਂ ਗੱਲ ਕਰ ਲਓ, ਤੇ ਮੈਂ ਕਹਿ ਦਿੰਦਾ ਵੀ ਹਾਲੇ ਬਿਜ਼ੀ ਹੈ। ਉਹ ਵੀ ਹੈਰਾਨ ਹੈ, ਇਹ ਸਭ ਕੁਝ ਪਰਮਾਤਮਾ ਦੀ ਕਿਰਪਾ ਨਾਲ ਕਿਸ ਤਰ੍ਹਾਂ ਸਫਲ ਹੋਇਆ, ਕਿਸ ਤਰ੍ਹਾਂ ਜ਼ਰੇ। ਤੇ ਮੈਨੂੰ ਵੀ ਮੈਨੂੰ ਲੱਗ ਰਿਹਾ ਸੀਗਾ ਕਿ ਕੁਛ ਨਾ ਕੁਛ ਨਵਾਂ ਹੋ ਰਿਹਾ, ਪਰ ਮੈਨੂੰ ਰਿਜ਼ਲਟ ਨਹੀਂ ਦਿਸ ਰਿਹਾ ਸੀਗਾ, ਕਿਉਂਕਿ ਮੈਂ ਵੀ ਲੱਗਿਆ ਹੋਇਆ ਸੀ। ਕਿਤੇ ਨਾ ਕਿਤੇ ਮੈਨੂੰ ਵੀ ਲੱਗਦਾ ਸੀਗਾ ਕਿ ਇੱਕ ਮੈਂ ਜਲੰਧਰ ਸੋਚਿਆ ਪੱਤਰਕਾਰੀ ਕਰਨ, ਜਲੰਧਰ ਮਿਲੀ, ਮੈਂ ਦਿੱਲੀ ਸੋਚਿਆ ਦਿੱਲੀ ਮਿਲੀ, ਮੈਂ ਫੋਰਨ ਚ ਸੋਚਿਆ ਤੇ ਮੈਨੂੰ ਆਸਟ੍ਰੇਲੀਆ ਦੇ ਵਿੱਚ ਇੱਥੇ ਆ ਕੇ ਪਤਾ ਲੱਗਿਆ ਕਿ ਜਿਵੇਂ ਇੱਕ ਦੋ ਦੋਸਤ ਮਿਲੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਤਾਂ ਹਰਮਨ ਰੇਡੀਓ ਤੇ ਆਉਂਦੇ ਸੀ। ਮੈਂ ਕਿਹਾ ਜੀ ਹਰਮਨ ਰੇਡੀਓ ਨੇ ਮਾਣ ਬਖਸ਼ਿਆ ਸੀ ਤੇ ਪਹਿਲੀ ਵਾਰੀ ਜੇ ਹਰਮਨ ਰੇਡੀਓ ਤੇ ਖਬਰਾਂ ਸ਼ੁਰੂ ਹੋਈਆਂ ਸੀ ਪੰਜਾਬ ਤੋਂ, ਤੇ ਉਹ ਦਾਸ ਦੇ ਜਿਹੜੀ ਹੈ ਛੋਟੀ ਜੀ ਕੁਟੀਆ ਤੋਂ ਸ਼ੁਰੂ ਹੋਈ ਸੀ। ਸੋ ਹੁਣ ਅਮਨ ਖਟਕੜ ਸਾਹਿਬ ਨੇ ਇੱਥੇ ਜ਼ਿੰਮੇਵਾਰੀ ਦਿੱਤੀ ਹੈ। ਸੋ ਮੈਂ ਸਮਝਦਾ ਕਿ ਅਮਨ ਔਰ ਅਮਨ ਸਿੱਧੂ ਔਰ ਅਮਨ ਖਟਕੜ ਮੇਰੇ ਲਈ ਇੱਕ ਬਹੁਤ ਵੱਡੇ ਨਾਮ ਹੈ ਮੇਰੀ ਲਾਈਫ ਨੂੰ ਬਦਲਣ ਦੇ ਲਈ।
ਮੈਂ ਨਾ ਇੱਕ ਵਿਚਾਲ ਦੀ ਬਿੱਟਾ ਬਾਈ ਤੁਹਾਨੂੰ ਰੋਕਣਾ ਚਾਹਾਂਗਾ। ਇੱਕ ਨਾ ਐਡ ਚੱਲਦੀ ਹੁੰਦੀ ਸੀਗੀ, ਇੱਕ ਟੀਵੀ ਦੇ ਉੱਤੇ ਐਡ ਆਉਂਦੀ ਹੁੰਦੀ ਸੀ ਤੇ ਉਹਦੇ ਚ ਕਿਹਾ ਜਾਂਦਾ ਹੁੰਦਾ ਸੀ ਨਾ ਆਂਟੀ ਮਤ ਕਹੋ ਨਾ, ਇਹ ਸ਼ਬਦ ਹੁੰਦਾ ਸੀ। ਵੈਸੇ ਤਾਂ ਇੰਟਰਵਿਊ ਨਾਲ ਜਾਏ ਸੱਜ ਦੇ ਵਿੱਚ ਕੋਈ ਲਾਗੇ ਦੇਗੇ ਜੇ ਨਹੀਂ, ਪਰ ਇੱਕ ਹੁੰਦੀ ਸੀ, ਤੁਹਾਡੇ ਯਾਦ ਆ ਨਾ, ਕਹਿੰਦੇ ਨੇ ਨਾ ਆਂਟੀ ਮਤ ਕਹੋ ਨਾ, ਇੱਕ ਲੇਡੀ ਕਹਿੰਦੀ ਹੁੰਦੀ ਸੀਗੀ ਜਦੋਂ ਉਹਨੂੰ ਆਂਟੀ ਕਹਿ ਦਿੰਦੇ ਸੀ।
ਸਾਬਣ ਦੀ ਕਿਸੇ ਐਡ ਸੀ ਸ਼ਾਇਦ ਉਹ।
ਹਾਂ, ਤੇ ਹੁਣ ਨਾ ਅੱਜ ਕੱਲ ਪਤਾ ਕੀ ਤੱਗਿਆ ਕਲਾਮ ਬਣਿਆ, ਮੈਂ ਤਾਂ ਅਕਸਰ ਹੀ ਵਰਤਦਾ ਵੀ ਦਾਸ ਮਤ ਕਹੋ ਨਾ, ਦਾਸ ਸ਼ਬਦ ਦੇ ਉੱਤੇ ਨਾ ਆਸਟ੍ਰੇਲੀਆ ਦੇ ਵਿੱਚ ਥੋੜੀ ਜੀ ਪਤਾ ਨੀ ਹੋਰ ਹੀ ਕਿਸਮ ਦੀ ਬੂ ਆਉਣ ਲੱਗ ਗਈ। ਸੋ ਦਾਸ ਮਤ ਕਹੋ ਜੀ। ਚਲੋ ਇਹ ਤਾਂ ਅਸੀਂ ਮਜ਼ਾਕ ਜੀ, ਆਪਾਂ ਜਸਵਿੰਦਰ ਬਾਈ, ਮੈਂ ਮੈਨੂੰ ਜਿਹੜਾ ਬੜਾ ਚੰਗਾ ਲੱਗਿਆ ਇਹ ਸਾਰੇ ਜਿਹੜਾ ਪ੍ਰੋਸੈਸ ਦੇ ਵਿੱਚ ਆਪਣਾ ਹਿੱਸਾ ਪਾ ਕੇ ਕੋਸ਼ਿਸ਼ ਕੀਤੀ ਵੀ ਤੁਹਾਡਾ ਵੀਜ਼ਾ ਲੱਗੇ, ਕਿਉਂਕਿ ਬੜਾ ਔਖਾ ਹੁੰਦਾ ਇੰਡੀਆ ਦੇ ਉੱਤੋਂ ਪਹਿਲੀ ਵਾਰ ਵੀਜ਼ਾ ਲਵਾਉਣਾ ਇੱਕ ਏਦਾਂ ਇੱਕ ਖਾਸ ਕਰਕੇ ਜਰਨਲਿਜ਼ਮ ਲਈ ਜਾਂ ਛੋਟੇ ਜਿਹੇ ਕੌਜ਼ ਲਈ। ਤੇ ਮੈਂ ਇੱਥੇ ਸਰੋਤਿਆਂ ਨੂੰ ਦੱਸਦਾ ਮੈਂ ਸਿਰਫ 10-5 ਦਿਨਾਂ ਦੇ ਵਿੱਚ ਇਹ ਸਾਰਾ ਕੁਝ ਹੋਇਆ। ਤੇ ਇਹਦਾ ਜਿਹੜਾ ਕਾਰਨ ਆ ਨਾ, ਇਹਦਾ ਕਾਰਨ ਜੇ ਦੱਸੀਏ, ਉਹਦਾ ਕਾਰਨ ਨਾ ਮੈਂ ਆ, ਨਾ ਅਮਨ ਆ, ਨਾ ਕੋਈ ਅਮਨ ਖਟਕੜ ਆ, ਉਹਦਾ ਕਾਰਨ ਇੱਕ ਤਾਂ ਦੇਖੋ ਵਾਹਿਗੁਰੂ ਦੀ ਰਹਿਮਤ ਸੀ, ਤੁਹਾਡਾ ਦਾਣਾ ਪਾਣੀ ਸੀ, ਉਹ ਸੀ। ਦੂਜਾ ਕਾਰਨ ਇਹ ਆ ਵੀ ਜਦੋਂ ਇੱਕ ਅਦਾਰਾ ਹੁੰਦਾ ਨਾ, ਜਿਹੜੀ ਟੀਮ ਵਰਕ ਹੁੰਦੀ ਹੈ, ਤੇ ਇੱਕ ਅਦਾਰਾ ਜਦੋਂ ਆਪਦਾ ਨਾਂ ਬਣਾ ਲੈਂਦਾ, ਉਹ ਅਦਾਰੇ ਦੇ ਮੂੰਹਾਂ ਨੂੰ ਇਹ ਕੰਮ ਹੁੰਦੇ ਆ। ਜਦੋਂ ਮੈਨੂੰ ਲੱਗਦਾ ਵੀਜ਼ਾ ਅਫਸਰ ਨੇ ਦੇਖਿਆ ਹੋਣਾ ਨਾ ਵੀ ਹਰਮਨ ਰੇਡੀਓ ਰਿਕਮੈਂਡ ਕਰ ਰਿਹਾ ਤੇ ਪ੍ਰਾਈਮ ਏਸ਼ੀਆ ਲਈ ਉਹ ਕੰਮ ਕਰ ਰਿਹਾ ਬੰਦਾ, ਤੇ ਉਹਨਾਂ ਨੇ 5 ਮਿੰਟਾਂ ਚ ਤੁਹਾਨੂੰ ਵੀਜ਼ਾ ਦੇਤਾ। ਸੋ ਇਹ ਮੇਰਾ ਮੰਨਣਾ ਹੈ, ਤੇ ਸੋ ਇਸ ਲਈ ਮੈਂ ਅਦਾਰਿਆਂ ਦੀ ਨੂੰ ਸਲੂਟ ਕਰਦਾ ਜੀ, ਅਦਾਰਿਆਂ ਦੇ ਕੰਮਾਂ ਨੂੰ ਸਲੂਟ ਕਰਦਾ।
ਬਿਲਕੁਲ ਮਿੰਟੂ ਭਾਜੀ, ਇੱਕ ਜਦੋਂ ਮੈਂ ਚੜਿਆ ਉੱਥੋਂ ਤਾਂ ਉਦੋਂ ਇੱਥੇ ਕੁਛ ਐਸੇ ਖਬਰਾਂ ਆਈਆਂ ਕਿ ਕੁਛ ਜਿਹੜੀਆਂ ਗੇਮਾਂ ਹੋ ਰਹੀਆਂ ਉਹਦੇ ਸੰਦਰਭ ਦੇ ਵਿੱਚ ਕੁਛ ਬੰਦੇ ਐਸੇ ਫੜੇ ਗਏ ਜੋ ਫਰਜ਼ੀ ਵੀਜ਼ੇ ਤੇ ਆਏ ਸਨ ਜਾਂ ਫਰਜ਼ੀ ਉਹਨਾਂ ਨੇ ਡਾਕੂਮੈਂਟ ਪੇਸ਼ ਕੀਤੇ ਸਨ। ਉਹਨਾਂ ਦੇ ਕਰਕੇ ਵੀ ਕਾਫੀ ਮੇਰੇ ਘਰੇ ਵੀ ਚਰਚਾ ਹੋਈ, ਮੇਰੇ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੂੰ ਮਾੜਾ ਮੋਟਾ ਪਤਾ ਸੀ ਵੀ ਉਹ ਗਿਆ, ਤੇ ਮੇਰੇ ਨਾਲ ਦੇ ਜਿਹੜੇ ਕੁਲੀਗ ਹੈ ਉਹਨਾਂ ਨੂੰ ਵੀ ਜਗਿਆਸਾ ਹੋਈ ਵੀ ਸ਼ਾਇਦ ਜਸਵਿੰਦਰ ਬਿੱਟਾ ਵੀ ਉਹਨਾਂ ਦੇ ਵਿੱਚ ਇੱਕ ਹੈ ਜਿਹੜੇ ਉੱਥੋਂ ਫੜੇ ਗਏ। ਤੇ ਸੋ ਇੱਕ ਦੂਜਾ ਇਹ ਆ ਵੀ ਸਿੰਗਾਪੁਰ ਥੋੜੀ ਫਲਾਈਟ ਲੇਟ ਹੋ ਗਈ, ਇਸ ਕਰਕੇ ਹੋ ਗਿਆ। ਇੱਕ ਜਦੋਂ ਮੈਂ ਇੱਥੇ ਐਂਟਰ ਹੋਇਆ ਆਸਟ੍ਰੇਲੀਆ ਦੇ ਵਿੱਚ, ਉਦੋਂ ਮੇਰਾ ਫੋਨ ਵੀ ਬੰਦ ਸੀ, ਉਦੋਂ ਕੁਛ ਕੁਸ਼ਚਨ ਆਂਸਰ ਐਸੇ ਹੋਏ ਜਿਹਦੇ ਨਾਲ 2-3 ਘੰਟੇ ਕਾਫੀ ਸਮਾਂ ਲੱਗ ਗਿਆ। ਸੋ ਉਦੋਂ ਵੀ ਮੈਨੂੰ ਲੱਗਿਆ, ਮੈਂ ਪ੍ਰਮਾਤਮਾ ਨੂੰ ਅਰਦਾਸ ਕੀਤੀ, ਮੈਨੂੰ ਨਹੀਂ ਸੀ ਪਤਾ ਵੀ ਉਹ ਕੀ ਹੋਇਆ, ਲੇਕਿਨ ਮੈਂ ਉਤਰਦਿਆਂ ਸਾਰੀ ਮੈਂ ਅਰਦਾਸ ਕੀਤੀ। ਮੈਂ ਕਿਹਾ ਜੋ ਪ੍ਰਮਾਤਮਾ ਜੋ 40 ਮੁਕਤਿਆਂ ਨੂੰ ਚੰਗਾ ਲੱਗੇ ਉਹ ਤੁਸੀਂ ਕਰ ਦਿਓ, ਮੈਨੂੰ ਉਹ ਮਨਜ਼ੂਰ ਹੈ। ਪਰ ਉਹ ਕਹਿੰਦੇ ਹੁੰਦੇ ਆ ਕਿ ਜਿਵੇਂ ਆਪ ਸਭ ਦੀ ਦੁਆ ਅਰਦਾਸ ਸਦਕਾ ਮੈਨੂੰ ਇਸ ਧਰਤੀ ਦਾ ਜਿਹੜਾ ਪੌਣ ਪਾਣੀ ਜਾਂ ਇੱਥੋਂ ਦਾ ਜਿਹੜਾ ਦਾਣਾ ਲਿਖਿਆ ਸੀ, ਜਿਵੇਂ ਅਮਨ ਖਟਕੜ ਸਾਹਿਬ ਦੇ ਪਹਿਲਾਂ ਪਾਲੀ ਭਾਜੀ ਦੇ ਘਰ, ਫਿਰ ਅਸੀਂ ਪਿੰਦੀ ਭਾਜੀ ਦੇ ਘਰ, ਤੇ ਫਿਰ ਰਾਜਾ ਭਾਜੀ ਦੇ ਘਰ, ਹੁਣ ਭੂਆ ਜੀ ਦੇ ਘਰ, ਹੁਣ ਮੈਂ ਕਿਹਦਾ ਕਿਹਦਾ ਘਰ ਤੁਹਾਨੂੰ ਦੱਸਾਂ, ਮੈਨੂੰ ਅਲੱਗ ਲੱਗ ਹੀ ਨੀ ਰਿਹਾ ਵੀ ਉਹ ਕਿੱਥੋਂ ਕਿੱਥੋਂ ਦਾ ਦਾਣਾ ਪਾਣੀ ਹੋਣਾ। ਇੱਥੇ ਵੀ ਉਹਨਾਂ ਆਪਣੀ ਭੈਣ ਜੀ ਨੇ ਵੀ ਚਾਹ ਬਣਾ ਕੇ ਰੱਖੀ ਹੋਈ ਸੀ। ਸੋ ਮੈਨੂੰ ਲੱਗਦਾ ਕਿ ਮੇਰਾ ਹਜੇ ਬਹੁਤ ਦਾਣਾ ਪਾਣੀ ਲਿਖਿਆ ਹੋਇਆ ਸ਼ਾਇਦ, ਤੇ ਕਰਕੇ ਹੁਣ ਕੱਲ ਖਟਕੜ ਸਾਹਿਬ ਨੂੰ ਨਿਊਜ਼ੀਲੈਂਡ ਤੋਂ ਵੀ ਫੋਨ ਆ ਰਹੇ ਸਨ, ਪਰਮਿੰਦਰ ਸਿੰਘ ਪਾਪਾ ਟੋਏ ਟੋਏ ਜਿਹੜੇ ਰੇਡੀਓ ਸਪਾਈਸ ਚਲਾਉਂਦੇ ਨੇ, ਕਿ ਤੁਸੀਂ ਇੱਥੇ ਵੀ ਆਓ। ਸੋ ਮੈਂ ਸਮਝਦਾ ਕਿ ਜੇ 15-16 ਇੱਕ ਵਾਰੀ ਇੱਕ ਛੋਟੀ ਜਿਹੀ ਗੱਲ ਇੱਕ ਹੋਰ ਕਰਾਂਗਾ ਅਮਨ ਖੜਕੜ ਸਾਹਿਬ ਨੇ ਮੈਨੂੰ ਜਲੰਧਰ ਕਿਹਾ ਵੀ ਤੇਰੇ ਕੋਲ ਕੋਈ ਆਈਡੀਆ ਹੈਗੀ ਹੈ ਤੇ ਮੈਂ ਕਿਹਾ ਹਾਂਜੀ ਹੈਗੀ ਹੈ ਅਮਨ ਖੜਕੜ ਸਾਹਿਬ ਦੇ ਫਾਦਰ ਸਾਹਿਬ ਵੀ ਆਏ ਹੋਏ ਸੀ ਤੇ ਅਸੀਂ ਹਜ਼ੂਰ ਸਾਹਿਬ ਗਏ ਤੇ ਹਜ਼ੂਰ ਸਾਹਿਬ ਜਾ ਕੇ ਮੈਂ ਪੁੱਛਿਆ ਖੜਕੜ ਸਾਹਿਬ ਨੂੰ ਮੈਂ ਕਿਹਾ ਜੀ ਮੈਂ ਮੁਕਤਸਰ ਬੈਠਾ ਤੁਸੀਂ ਸਰੀ ਬੈਠੇ ਹੋ ਕਿ ਕਿਵੇਂ ਤੁਸੀਂ ਲੱਭਿਆ ਜਾਂ ਕਿਵੇਂ ਤੁਹਾਨੂੰ ਲੱਗਿਆ ਕਿ ਇਹ ਬਿੱਟੇ ਨੂੰ ਵੀ ਮਾੜਾ ਜਹਾਜ਼ ਤੇ ਚੜਾਈਏ ਜਾਂ ਕਿਤੇ ਉਹ ਕਹਿੰਦੇ ਇਹਦਾ ਜਵਾਬ ਮੇਰੇ ਫਾਦਰ ਸਾਹਿਬ ਨੇ ਤੇ ਮੈਂ ਬਾਪੂ ਜੀ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਦੱਸੋ ਉਹ ਕਹਿੰਦੇ ਕਾਕਾ ਵੀ ਤੇਰੀਆਂ ਖਬਰਾਂ ਸੁਣਦੇ ਹੁੰਦੇ ਸੀ ਰੇਡੀਓ ਉੱਥੇ ਸਰੀ ਤੇ ਮੈਂ ਕਿਹਾ ਵੀ ਇਹ ਮੁੰਡਾ ਵੀ ਠੀਕ ਲੱਗਦਾ ਤੇ ਜਦੋਂ ਮੈਂ ਖਬਰਾਂ ਕਰਦਾ ਸੀਗਾ ਤੇ ਮੈਨੂੰ ਕਈ ਲੋਕ ਕਹਿੰਦੇ ਸੀ ਵੀ ਤੂੰ ਸਾਰਿਆਂ ਦੀਆਂ ਖਬਰਾਂ ਕਰਦਾ ਅਕਾਲੀਆਂ ਦੀਆਂ ਵੀ ਕਾਂਗਰਸੀਆਂ ਦੀਆਂ ਵੀ ਬੀਜੇਪੀ ਦੀਆਂ ਵੀ ਸੀਪੀਆਈ ਸੀਪੀਐਮ ਸਿਮਰਜੀਤ ਸਿੰਘ ਮਾਨ ਦੀਆਂ ਵੀ ਤੇ ਇਹ ਤੈਨੂੰ ਕੋਈ ਰਿਵਾਰਡ ਵੀ ਮਿਲਦਾ ਤੇ ਮੈਨੂੰ ਹਜ਼ੂਰ ਸਾਹਿਬ ਜਾ ਕੇ ਪਤਾ ਲੱਗਿਆ ਵੀ ਇਹ ਜਿਹੜਾ ਰਿਵਾਰਡ ਹੈ ਉਹ ਕਿਵੇਂ ਮਿਲਿਆ ਤੇ ਖੜਕੜ ਸਾਹਿਬ ਨੇ ਉਹ ਰਿਵਾਰਡ ਦੇ ਕੇ ਕਿੱਥੇ ਮੈਨੂੰ ਜਾ ਕੇ ਜਿਹੜਾ ਪਹੁੰਚਾ ਦਿੱਤਾ
ਬਹੁਤ ਚੰਗਾ ਲੱਗਿਆ
ਬਹੁਤ ਖੂਬ
ਬੇਟਾ ਭਾਜੀ ਤੁਹਾਡੀ ਵੀ ਸਾਰੀ ਜਿਹੜੀ ਪਿਛੋਕੜ ਤੋਂ ਜੁੜੀ ਹੋਈ ਇਹ ਕਹਾਣੀ ਸੁਣ ਕੇ ਔਰ ਤੁਸੀਂ ਅੱਜ ਆਸਟ੍ਰੇਲੀਆ ਦੀ ਧਰਤੀ ਤੇ ਸਾਡੇ ਭਾਈਚਾਰੇ ਦੇ ਵਿੱਚ ਸਾਡੇ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਮਹਿਸੂਸ ਕਰ ਰਹੇ ਹੋ ਮੈਨੂੰ ਲੱਗਦਾ ਇਸ ਤੋਂ ਵੱਡੀ ਵੀ ਜਿਹੜੀ ਖੁਸ਼ੀ ਆ ਉਹ ਕੋਈ ਨਹੀਂ ਹੁੰਦੀ ਜਦੋਂ ਅਸੀਂ ਆਪਣਿਆਂ ਦੇ ਵਿੱਚ ਆਪਣਾਪਨ ਮਹਿਸੂਸ ਕਰੀਏ ਕਿਉਂਕਿ ਅੱਜ ਕੱਲ ਅਮਨ ਜੀ ਇਹ ਜਿਹੜੀਆਂ ਬਹੁਤ ਘੱਟ ਰਹੀਆਂ ਅਸੀਂ ਆਪਣਿਆਂ ਦੇ ਵਿੱਚ ਬੈਠੇ ਹੋਏ ਵੀ ਮੈਨੂੰ ਲੱਗਦਾ ਕਈ ਵਾਰ ਓਪਰਾਪਨ ਜਿਹੜਾ ਆ ਉਹ ਮਹਿਸੂਸ ਕਰਦੇ ਆ ਹਨਾ ਤੇ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਫਿਲਮਾਂ ਦਾ ਜਿਹੜਾ ਫਿਲਮਾਂ ਦੀ ਸ਼ੁਰੂਆਤ ਕਰਨ ਦਾ ਕਾਰਨ ਵੀ ਤੁਸੀਂ ਇਹੀ ਮੰਨਿਆ ਵੀ ਆਪਣਿਆਂ ਨੂੰ ਆਪਣਿਆਂ ਨਾਲ ਜੋੜਨ ਦੀ ਲੋੜ ਹੈ ਪੰਜਾਬੀਅਤ ਤੋਂ ਜੇ ਟੁੱਟ ਰਹੀ ਹੈ ਸਾਡੀ ਅਗਲੀ ਪੀੜ੍ਹੀ ਜਾਂ ਔਰ ਤੁਸੀਂ ਬਹੁਤ ਸਾਰੇ ਇਹੋ ਜਿਹੇ ਉਪਰਾਲੇ ਕਰ ਰਹੇ ਹੋ ਸੋ ਅਮਨ ਖਟਕੜ ਚਲੋ ਪਲਾਨ ਆਪ ਨਹੀਂ ਕਰ ਰਿਹਾ ਪਲਾਨ ਉੱਪਰ ਵਾਲਾ ਕਰ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਕਿੱਦਾਂ ਦੇ ਹੋਰ ਪਲਾਨ ਲਿਖੇ ਹੋਏ ਆ ਤੁਸੀਂ
ਅਗੇਨ ਮੈਂ ਹੁਣ ਇਹੀ ਸੀਗਾ ਜੀ ਕਿਉਂਕਿ ਪ੍ਰਾਈਮ ਏਸ਼ੀਆ ਤੇ ਮੇਨ ਫੋਕਸ ਫਿਲਮ ਜਿਹੜੀ ਹੈ ਨੈਕਸਟ ਫਿਲਮ ਤੇ ਕੰਮ ਚੱਲ ਰਿਹਾ ਕਿਉਂਕਿ ਸਕ੍ਰਿਪਟ ਤੇ ਜਿੱਦਾਂ ਫਿਲਮਾਂ ਦੇ ਆਪਾਂ ਪਿਛਲੇ 4-5 ਫਿਲਮਾਂ ਦਾ ਰੈਕਰਡ ਦੇਖੀਏ ਜੀ ਪਰਮਾਤਮਾ ਦੀ ਮਿਹਰ ਦੇ ਨਾਲ ਅੱਜ ਤੱਕ ਦੀਆਂ ਹਿਸਟਰੀ ਦੀਆਂ ਜਿਹੜੀਆਂ ਟੌਪ ਫਿਲਮਾਂ ਆ ਉਹ ਪਰਮਾਤਮਾ ਨੇ ਮਾਣ ਬਖਸ਼ਿਆ ਚਾਹੇ ਉਹ ਅਰਦਾਸ ਸੀਗੀ ਅੰਗਰੇਜ਼ ਸੀਗੀ ਗੋਰਿਆਂ ਨੂੰ ਦਫ਼ਾ ਕਰੋ ਮਤਲਬ ਹਿਸਟਰੀ ਦੀਆਂ ਬੈਸਟ ਫਿਲਮਾਂ ਆਪਣੇ ਕੋਲ ਨੇ ਇੰਨੀਆਂ ਫਿਲਮਾਂ ਬਣਾਉਣ ਦੇ ਬਾਵਜੂਦ ਵੀ ਇਸ ਇੰਡਸਟਰੀ ਨੂੰ ਪ੍ਰੋਫੈਸ਼ਨ ਨਹੀਂ ਬਣਾਇਆ ਕਿਉਂਕਿ ਇਹ ਬਹੁਤ ਮਤਲਬ ਚੰਗੀ ਇੰਡਸਟਰੀ ਨਹੀਂ ਹੈਗੀ ਮੈਨੂੰ ਅੱਜ ਕਹਿਣ ਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਸੋ ਇੱਥੇ ਆ ਕੇ ਕੁਛ ਕੁ ਬੰਦੇ ਜਿਹੜੇ ਚੰਗਾ ਕੰਮ ਕਰਦੇ ਆ ਉਹਨਾਂ ਦੇ ਰਿਜ਼ਲਟ ਵੀ ਮਿਲਦੇ ਆ ਬਟ ਪ੍ਰੋਫੈਸ਼ਨਲ ਬੰਦਿਆਂ ਦੀ ਕਮੀ ਆ ਹੁਣ ਸਿਨੇਮਾ ਬੈਟਰ ਹੋਈ ਜਾ ਰਿਹਾ ਆ ਸਾਲ ਦੀ ਇੱਕ ਫਿਲਮ ਤਾਂ ਆਪਾਂ ਬਣਾਉਂਦੇ ਹਾਂ ਉਹ ਤਾਂ ਬਣਾਈ ਜਾਣੀ ਆ ਬਟ ਹੁਣ ਸਾਰਾ ਫੋਕਸ ਪ੍ਰਾਈਮ ਏਸ਼ੀਆ ਤੇ ਆ ਕਿਉਂਕਿ ਪ੍ਰਾਈਮ ਏਸ਼ੀਆ ਨੇ ਬਹੁਤ ਕੁਛ ਦਿੱਤਾ ਅਸੀਂ ਅੱਜ ਆਸਟ੍ਰੇਲੀਆ ਆਏ ਹਾਂ ਸਭ ਤੋਂ ਪਹਿਲਾਂ ਸਾਡੀ ਪਹਿਚਾਣ ਪ੍ਰਾਈਮ ਏਸ਼ੀਆ ਪਹੁੰਚ ਚੁੱਕਾ ਹੈ ਲੋਕਾਂ ਦੇ ਨਾਲ ਇੱਕ ਇਹੋ ਜਿਹੀ ਸਾਂਝ ਆ ਉਹ ਸਾਂਝ ਕਿਸ ਕਰਕੇ ਸਿਰਫ ਫਿਲਮਾਂ ਕਰਕੇ ਐਂਡ ਟੀਵੀ ਚੈਨਲ ਕਰਕੇ ਸੋ ਉਹ ਬੜੀ ਇੱਕ ਤੁਹਾਨੂੰ ਬੂਸਟ ਮਿਲਦਾ ਆ ਇੱਕ ਬੂਸਟ ਮਿਲਦਾ ਆ ਇੱਕ ਜਿੱਦਾਂ ਹੁਣੇ ਤੁਸੀਂ ਗੱਲ ਕਹਿ ਕੇ ਹਟੇ ਸੀ ਭਈ ਜਿਹੜੀ ਟੈਕਨੋਲੋਜੀ ਆਈ ਹੈ ਨਾ ਇਹਨੇ ਬਹੁਤ ਨਜ਼ਦੀਕੀਆਂ ਬਣਾਈਆਂ ਬਟ ਸੇਮ ਟਾਈਮ ਤੇ ਇਹਨੇ ਦੂਰੀਆਂ ਵੀ ਬਣਾਈਆਂ ਤੁਹਾਡੇ ਨਾਲ ਟੇਬਲ ਤੇ ਪਰਲੇ ਪਾਸੇ ਬੈਠਾ ਬੱਚਾ ਤੁਹਾਡੇ ਨਾਲ ਨਹੀਂ ਬੈਠਾ ਉਹਦੇ ਹੱਥ ਚ ਮੋਬਾਈਲ ਫੜਿਆ ਇੱਕ ਬਾਪ ਆ ਉਹ ਆਉਂਦਾ ਉਹ ਕੁਛ ਹੋਰ ਕਰੀ ਜਾ ਰਿਹਾ ਟੈਕਨੋਲੋਜੀ ਨੇ ਆਪਣੀਆਂ ਦੂਰੀਆਂ ਵੀ ਬਣਾਈਆਂ ਜਿੱਥੇ ਨਜ਼ਦੀਕੀਆਂ ਮੈਨੂੰ ਲੱਗਦਾ ਦੂਰੀਆਂ ਜ਼ਿਆਦਾ ਬਣਾਈਆਂ ਸੋ ਇਸ ਕਰਕੇ ਆਪਾਂ ਸਾਰੇ ਕੋਸ਼ਿਸ਼ ਕਰੀਏ ਪੇ ਆਪਾਂ ਇੱਕ ਦੂਸਰੇ ਨਾਲ ਜਿੰਨਾ ਵੀ ਟਾਈਮ ਸਪੈਂਡ ਕਰ ਲਈਏ ਅਗੇਨ ਮੈਂ ਆਪਣੇ ਆਪ ਨੂੰ ਸਭ ਤੋਂ ਮਾੜਾ ਸਮਝਦਾ ਕਿਉਂਕਿ ਹੋ ਸਕਦਾ ਮੈਂ ਲਾਈਕ ਸਭ ਤੋਂ ਜ਼ਿਆਦਾ ਟੈਕਨੋਲੋਜੀ ਯੂਜ਼ ਕਰਦਾ ਹੋਵਾਂ ਬਟ ਕੋਸ਼ਿਸ਼ ਆਪਾਂ ਸਾਰੇ ਰਲ ਮਿਲ ਕੇ ਕਰੀਏ ਭਈ ਆਪਾਂ ਫੈਮਿਲੀਆਂ ਨੂੰ ਜੋੜੀਏ ਆਪਾਂ ਸੋਸਾਇਟੀ ਨੂੰ ਜੋੜੀਏ ਮੇਨ ਸਟ੍ਰੀਮ ਦੇ ਨਾਲ ਇਹਨਾਂ ਕੰਟਰੀ ਦਾ ਸਾਡਾ ਪਹਿਲਾ ਜਿਹੜਾ ਫਰਜ਼ ਆ ਉਹ ਤੁਹਾਡਾ ਆਸਟ੍ਰੇਲੀਆ ਲਈ ਤੇ ਸਾਡਾ ਕੈਨੇਡਾ ਲਈ ਹੋਣਾ ਚਾਹੀਦਾ ਪੰਜਾਬ ਲਈ ਬਾਅਦ ਚ ਠੀਕ ਹੈ ਨਾ ਜੀ ਜਿੱਥੇ ਮਤਲਬ ਸਾਡੇ ਕੰਟਰੀ ਆ ਇਹ ਅਸੀਂ ਇੱਥੇ ਆਪਣਾ ਇੱਕ ਪੰਜਾਬ ਸਿਰਜੀਏ ਇੱਥੇ ਆਪਣੀ ਪਹਿਚਾਣ ਸਿਰਜੀਏ ਕਿਉਂਕਿ ਜਦੋਂ ਤੁਸੀਂ ਕਮਿਊਨਿਟੀ ਵਿਚਰ ਰਹੇ ਆ ਉੱਥੇ ਮੈਂ ਅਮਨ ਜਾਂ ਤੁਸੀਂ ਅਮਰਦੀਪ ਜਾਂ ਨਹੀਂ ਵਿਚਰ ਰਹੇ ਲੋਕ ਸਾਨੂੰ ਇੱਕ ਇੰਡੀਅਨ ਜਾਂ ਪੰਜਾਬੀ ਦੇ ਤੌਰ ਤੇ ਦੇਖ ਰਹੇ ਨੇ ਅਸੀਂ ਚੰਗੇ ਹਾਂ ਤਾਂ ਸਾਡੀਆਂ ਕਮਿਊਨਿਟੀ ਦੀਆਂ ਚੰਗੀਆਂ ਐਗਜ਼ਾਮਪਲਾਂ ਸੈੱਟ ਹੋ ਰਹੀਆਂ ਅਸੀਂ ਮਾੜੇ ਹਾਂ ਤਾਂ ਸਾਡੀਆਂ ਮਾੜੀਆਂ ਐਗਜ਼ਾਮਪਲਾਂ ਸੈੱਟ ਹੋ ਰਹੀਆਂ ਸੋ ਅਸੀਂ ਕੋਸ਼ਿਸ਼ ਕਰੀਏ ਵੀ ਅਸੀਂ ਆਪਣੇ ਆਪ ਨੂੰ ਰਿਪ੍ਰੈਜੈਂਟ ਨਹੀਂ ਕਰ ਰਹੇ ਅਸੀਂ ਇੱਕ ਕਮਿਊਨਿਟੀ ਨੂੰ ਇੱਕ ਧਰਮ ਨੂੰ ਰਿਪ੍ਰੈਜੈਂਟ ਕਰ ਰਹੇ ਹਾਂ
ਔਰ ਮੈਨੂੰ ਲੱਗਦਾ ਬਿਲਕੁਲ ਤੁਸੀਂ ਨਾ ਜਿਵੇਂ ਸ਼ੁਰੂਆਤ ਚ ਕਹੀ ਸੀਗੀ ਗੱਲ ਵੀ ਮੈਂ ਹਰ ਚੀਜ਼ ਤੋਂ ਸਿੱਖਦਾ ਹਨਾ ਲਿਸਨਰਸ ਦੇ ਮੈਸੇਜ ਨੂੰ ਵੀ ਪਿੱਕ ਕੀਤਾ ਤੁਸੀਂ ਉਸ ਚੀਜ਼ ਤੋਂ ਵੀ ਕਿਹਾ ਸਿੱਖਿਆ ਸਿਡਨੀ ਦੇ ਵਿੱਚ ਤੁਸੀਂ ਐਗਜ਼ਾਮਪਲ ਦਿੱਤੀ ਵੀ ਉੱਥੇ ਵੀ ਤੁਹਾਨੂੰ ਸਿੱਖਣ ਔਰ ਤੁਸੀਂ ਮੈਨੂੰ ਲੱਗਦਾ ਕਿ ਟਾਈਮ ਦੀ ਨਬਜ਼ ਨੂੰ ਪਛਾਣਦੇ ਹੋਏ ਹਰ ਇਨਸਾਨ ਤੋਂ ਕੁਛ ਨਾ ਕੁਛ ਸਿੱਖਣ ਦੀ ਕਾਬਲੀਅਤ ਰੱਖੀ ਹੈ, ਇਸੇ ਕਰਕੇ ਮੈਨੂੰ ਲੱਗਦਾ ਕਿ ਇਹ ਜਿਹੜੀ ਪ੍ਰਸਿੱਧੀ ਤੁਹਾਨੂੰ ਮਿਲੀ ਹੈ, ਇਹ ਜਿਹੜੀ ਸ਼ੋਹਰਤ ਹੈ, ਉਹ ਪਰਮਾਤਮਾ ਨੇ ਤੁਹਾਨੂੰ ਬਖਸ਼ੀ ਹੈ। ਅਸੀਂ ਗੱਲ ਕਰ ਰਹੇ ਸੀਗੇ ਵੀ ਤੁਹਾਡੇ ਤੋਂ ਪਹੁੰਚਣ ਤੋਂ ਪਹਿਲਾਂ ਪ੍ਰਾਈਮ ਏਸ਼ੀਆ ਇੱਥੇ ਪਹੁੰਚਿਆ ਹੋਇਆ ਸੀਗਾ, ਹਨਾ। ਇੱਥੇ ਤਾਂ ਗੱਲ ਆਮ ਛਿੜਦੀ ਹੈ ਜਦੋਂ ਪ੍ਰੋਗਰਾਮ ਸੁਣਦੇ ਨੇ ਲੋਕ। ਔਰ ਹਾਂਗਕਾਂਗ ਤੋਂ ਸਾਡੇ ਨਾਲ ਢੁੱਡੀ ਕੇ ਸਾਹਿਬ ਕਾਫੀ ਦੇਰ ਦੇ ਜੁੜੇ ਹੋਏ ਆ, ਉਹਨਾਂ ਨੇ ਨਾ ਹੁਣੇ ਨਾਲ ਫੋਟੋ ਵੀ ਭੇਜੀ ਹੈ ਖਿੱਚ ਕੇ, ਕਹਿੰਦੇ ਮੈਂ ਪ੍ਰਾਈਮ ਡਿਸਕਸ਼ਨ ਲਾ ਕੇ ਸੁਣ ਰਿਹਾ। ਇਹਦਾ ਮਤਲਬ ਵੀ ਉਹ ਦੋ ਪ੍ਰੋਗਰਾਮ ਸੁਣ ਰਹੇ ਇਸ ਵੇਲੇ ਹਰਮਨ ਰੇਡੀਓ ਨੂੰ ਤੇ ਨਾਲ ਨਾਲ ਪ੍ਰਾਈਮ ਡਿਸਕਸ਼ਨ ਜਿਹੜੀ ਉਹਨਾਂ ਨੇ ਸਾਹਮਣੇ ਲਗਾਈ ਹੋਈ ਹੈ ਜੀ, ਤੇ ਇਹਨਾਂ ਦਾ ਮੈਸੇਜ ਜੇ ਇਜਾਜ਼ਤ ਹੋਵੇ ਲੈ ਲਈਏ। ਸਤਿ ਸ੍ਰੀ ਅਕਾਲ ਵੀਰੋ, ਕਹਿੰਦੇ ਅਮਨ ਜੀ ਵਧਾਈ ਦੇ ਪਾਤਰ ਹਨ, ਜਦੋਂ ਤੋਂ ਪ੍ਰਾਈਮ ਏਸ਼ੀਆ ਚੱਲਿਆ ਅਸੀਂ ਹਾਂਗਕਾਂਗ ਚ ਹੋਰ ਕੋਈ ਚੈਨਲ ਦੇਖਿਆ ਹੀ ਨਹੀਂ। ਇਸ ਚੈਨਲ ਤੇ ਲਾਈਵ ਪ੍ਰੋਗਰਾਮ ਹੁੰਦੇ ਨੇ ਤੇ ਇੱਕ ਰਾਏ ਹੈ ਵੱਧ ਤੋਂ ਵੱਧ ਲਾਈਵ ਪ੍ਰੋਗਰਾਮ ਹੋਣੇ ਚਾਹੀਦੇ ਨੇ, ਉੱਥੇ ਦਰਸ਼ਕ ਆਪਣੇ ਆਪ ਨੂੰ ਉਸ ਚ ਸ਼ਾਮਲ ਸਮਝਦਾ ਹੈ। ਧੰਨਵਾਦ। ਇੱਕ ਤਾਂ ਇਹ ਇਹਨਾਂ ਨੇ ਸੁਜੈਸ਼ਨ ਦਿੱਤਾ ਜੀ, ਤੇ ਬਾਕੀ ਇਹਨਾਂ ਨੇ ਕਿਹਾ ਜੀ ਕਿ ਕਿਵੇਂ ਪਹਿਲੀ ਜਮਾਤ ਦੇ ਕੈਦਿਆਂ ਚ ਵੀ ਜ਼ਬਰਦਸਤੀ ਹਿੰਦੀ ਘਸੋੜੀ ਜਾ ਰਹੀ ਹੈ, ਤੇ ਅੱਜ ਦੇ ਥਿੰਦ ਹੁਣਾਂ ਦੇ ਪ੍ਰੋਗਰਾਮ ਚ ਸੁਣਿਆ। ਬਿੱਟਾ ਪੀਰ ਕਹਿੰਦੇ ਮੁਕਤਸਰ ਚ ਮੇਰਾ ਵਿਦਿਆਰਥੀ ਰਿਹਾ, ਅਕਸਰ ਕਹਿੰਦੇ ਗੱਲਬਾਤ ਹੁੰਦੀ ਰਹੀ ਹੈ ਤੇ ਹੁਣ ਅਸੀਂ ਸੁਣ ਵੀ ਰਹੇ ਹਾਂ ਪ੍ਰੋਗਰਾਮ।
ਹਾਂਜੀ, ਨਹੀਂ ਪਹਿਲਾਂ ਤਾਂ ਢੁੱਡੀ ਕੇ ਸਾਹਿਬ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ, ਕਿਉਂਕਿ ਸਾਡੇ ਜਿਹੜੇ ਇੱਕ ਹੋਰ ਚੀਜ਼ ਮੈਂ ਇੱਥੇ ਕਹਿਣੀ ਚਾਹਾਂਗਾ ਵੀ ਜਿਹੜੇ ਸਾਡੇ ਵਿਊਰਸ਼ਿਪ ਸਾਡੀ ਹੈਗੀ ਆ ਉਹ ਬਹੁਤ ਇੰਟੈਲੀਜੈਂਟ ਵਿਊਰਸ਼ਿਪ ਆ, ਉਹਨਾਂ ਤੋਂ ਅਸੀਂ ਖੁਦ ਸਿੱਖਦੇ ਹਾਂ ਵੀ ਆਹ ਚੀਜ਼ਾਂ ਇਸ ਤਰ੍ਹਾਂ ਕਰੀਏ, ਆਹ ਚੀਜ਼ਾਂ ਇਸ ਤਰ੍ਹਾਂ ਕਰੀਏ। ਜਿਹੜਾ ਭਾਈ ਸਾਹਿਬ ਨੇ ਕਿਹਾ ਸੀ ਲਾਈਵ ਪ੍ਰੋਗਰਾਮ ਦੇ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ, ਪਰ ਸਾਡੇ ਕੋਲ ਰਿਸੋਰਸਿਸ ਬਹੁਤ ਲਿਮਿਟਡ ਆ
ਜੀ।
ਇੱਕ ਤਾਂ ਅਸੀਂ ਕਿਸੇ ਤੋਂ, ਮੈਂ ਇੱਥੇ ਗੱਲ ਦੱਸਣੀ ਚਾਹਾਂਗਾ ਵੀ ਟੀਵੀ ਚੈਨਲ ਨੂੰ ਪੈਸਾ ਕਿੱਥੋਂ ਆਉਂਦਾ ਆ। ਨੰਬਰ ਇੱਕ ਤਾਂ ਪੈਸਾ ਆਉਂਦਾ ਆ ਉਹ ਹੈਗੀ ਸਬਸਕ੍ਰਿਪਸ਼ਨ, ਵੀ ਤੁਹਾਡੇ ਤੁਸੀਂ ਕੇਬਲ ਤੇ ਆ, ਤੁਸੀਂ ਬੈਲ ਤੇ ਆ, ਤੁਸੀਂ ਸਾਡੇ ਰੋਜਰਸ ਤੇ ਆ, ਜਿੱਦਾਂ ਕੈਨੇਡਾ ਚ ਅਸੀਂ ਹੈਗੇ ਆ, ਉਹ ਲੋਕ $5 ਮਹੀਨੇ ਦੇ ਦਿੰਦੇ ਆ, ਉਹ ਆਪਣੇ ਕੰਪਨੀ ਵਾਲੇ ਕੱਟ ਕੇ ਤੁਹਾਨੂੰ ਦਿੰਦੇ ਆ, ਇੱਕ ਤੁਹਾਡੀ ਇਨਕਮ ਇਹ ਆ। ਦੂਸਰੀ ਇਨਕਮ ਹੈਗੀ ਆ ਜਿਹੜੀ ਤੁਸੀਂ ਐਡਵਰਟਾਈਜ਼ਮੈਂਟ ਤੋਂ ਲੈਣੀ ਆ। ਤੀਸਰੀ ਇਨਕਮ ਹੈਗੀ ਆ ਵੀ ਤੁਸੀਂ ਕਿਸੇ ਨਾਲ ਰਲ ਜਾਓ, ਤਾਂ ਤੁਹਾਨੂੰ ਪਹਿਲੀਆਂ ਦੋ ਇਨਕਮਾਂ ਦੀ ਲੋੜ ਨਹੀਂ ਹੈਗੀ, ਵੀ ਤੁਸੀਂ ਉਹ ਬਹੁਤ ਹੀ ਈਜ਼ੀ ਐਂਡ ਸੌਖਾ ਤਰੀਕਾ। ਅਸੀਂ ਪਹਿਲੀ ਤਾਂ ਲਾਸਟ ਆਪਸ਼ਨ ਨਹੀਂ ਚੂਜ਼ ਕੀਤੀ, ਇਸੇ ਕਰਕੇ ਸਾਨੂੰ ਐਵਰੀ ਡੇ ਦਾ ਸਟਰਗਲ ਆ, ਰਾਈਟ? ਸੋ ਉਹ ਕਿਉਂਕਿ ਅਸੀਂ ਨਾ ਤਾਂ ਅਸੀਂ ਵਿਕੇ ਹਾਂ ਨਾ ਹੀ ਵਿਕਣਾ ਆ, ਤਾਂ ਜਿਹੜਾ ਸਬਸਕ੍ਰਿਪਸ਼ਨ ਮਾਡਲ ਆ ਉਹ ਆਊਟਡੇਟਡ ਹੋ ਗਿਆ। ਮੈਨੂੰ ਇਸ ਕੰਟਰੀ ਦਾ ਪਤਾ ਨਹੀਂ, ਸਾਡੇ ਬਿਲਕੁਲ ਆਊਟਡੇਟਡ ਹੋ ਗਿਆ। ਲੋਕਾਂ ਨੂੰ $5 ਜਿਹੜੇ ਦਿੰਦੇ ਸੀਗੇ ਉਹਨਾਂ ਨੂੰ IPTV ਜਾਂ ਹੋਰ ਜਿੱਥੇ ਫ੍ਰੀ ਦੇਖਣ ਲਈ ਮਿਲਦਾ, ਕੋਈ ਇੱਕ ਚੈਨਲ ਲਈ $5 ਕਿਉਂ ਦਊਗਾ? ਸੋ ਸਾਡੇ ਇਹ ਚੈਲੰਜ ਹੈਗੇ, ਬਟ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਲਾਈਵ ਕਰੀਏ। ਇੱਕ ਲਾਈਵ ਜਿਹੜੀ ਸਾਡੀ ਆਡੀਅੰਸ ਆ ਉਹ ਹੈਗੀ ਆ ਵਰਲਡਵਾਈਡ ਆਡੀਅੰਸ, ਸੋ ਇੱਥੇ ਲਾਈਵ ਲਈ ਪ੍ਰਾਈਮ ਟਾਈਮ ਹੋ ਸਕਦਾ ਹੈ, ਬਟ ਕੈਨੇਡਾ ਲਈ ਐਂਡ ਇੰਡੀਆ ਲਈ ਤਾਂ ਲੋਕ ਸੁੱਤੇ ਪਏ ਨੇ। ਸੋ ਇਸ ਕਰਕੇ ਸਾਡੇ ਇਹ ਚੈਲੰਜ ਹੈਗੇ ਆ, ਬਟ ਅਗੇਨ ਮੇਰੀ ਕੋਸ਼ਿਸ਼ ਇਹੀ ਆ ਕਿ ਜਦੋਂ ਕੋਈ ਬੰਦਾ ਵੀ ਕੋਈ ਸੁਝਾਅ ਦਿੰਦਾ ਆ ਤਾਂ ਆਪਣੀ ਇੱਕ ਦਲੀਲ ਦੇ ਕੇ ਉੱਤੇ ਕੋਸ਼ਿਸ਼ ਕਰੋ ਪੇ ਅਮਲ। ਅਸੀਂ ਕੋਸ਼ਿਸ਼ ਕਰਾਂਗੇ ਤੇ ਆਸਟ੍ਰੇਲੀਆ ਦੇ ਵਿੱਚੋਂ ਜੇ ਹੋ ਸਕਦਾ ਹੋਇਆ ਲਾਈਵ ਜਾਂ ਹੋਰ ਵੀ ਜਿਹੜੇ ਜ਼ਿਆਦਾ ਪ੍ਰੋਗਰਾਮ ਲਾਈਵ ਅਸੀਂ ਦੇ ਸਕੀਏ ਅਸੀਂ ਜ਼ਰੂਰ ਦੇਵਾਂਗੇ ਜੀ।
ਜੀ ਜੀ ਬਿਲਕੁਲ, ਦੇਖੋ ਜਦੋਂ ਦਾਇਰਾ ਦੁਨੀਆ ਬਣ ਜਾਂਦੀ ਆ ਤਾਂ ਫਿਰ ਉਹ ਦੁਨੀਆ ਦੇ ਨੂੰ ਉਹਨਾਂ ਬਾਰੇ ਸੋਚਣਾ ਵੀ ਪੈਂਦਾ। ਤੇ ਬਹੁਤ ਵਧੀਆ ਆਈਡੀਆ ਤੁਹਾਡਾ, ਤੁਸੀਂ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦਾ ਲਾਈਵ ਕਰ ਸਕਦੇ ਹੋ, ਭਾਰਤ ਤੋਂ ਭਾਰਤ ਦਾ ਲਾਈਵ ਕਰ ਸਕਦੇ ਹੋ, ਤੇ ਕੈਨੇਡਾ ਤੋਂ ਕੈਨੇਡਾ ਦੇ ਟਾਈਮ ਮੁਤਾਬਕ ਜਿਹੜਾ ਪ੍ਰਾਈਮ ਟਾਈਮ ਮੁਤਾਬਕ ਜਿਹੜਾ ਲਾਈਵ ਕੀਤਾ ਜਾ ਸਕਦਾ। ਤੇ ਅਸੀਂ ਤੁਹਾਡੇ ਨਾਲ ਆ ਜੀ, ਜਿੰਨਾ ਬਣਦਾ ਸਹਿਯੋਗ ਹੁਣ ਤੱਕ ਅਸੀਂ ਦਿੱਤਾ ਵੀ ਹੈ ਤੇ ਗਾਂ ਵੀ ਤੁਹਾਨੂੰ ਜ਼ਰੂਰ ਅਸੀਂ ਸਹਿਯੋਗ ਦੇਵਾਂਗੇ, ਕਿਉਂਕਿ ਅੱਜ ਕੱਲ੍ਹ ਜਿਹੜਾ ਹੈ ਇੱਕ ਟੀਮ ਵਰਕ ਜਿਹਨੂੰ ਕਿਹਾ ਜਾਵੇ ਅਮਨ ਜੀ, ਤੇ ਟੀਮ ਵਰਕ ਦੇ ਤਹਿਤ ਜਿਹੜੀ ਸੇਮ ਸਮੱਸਿਆ ਅਸੀਂ ਵੀ ਚੱਲ ਰਹੇ ਹਾਂ ਵੀ ਸਾਨੂੰ ਕੈਨੇਡਾ ਦੇ ਤਾਂ ਫਿਰ ਵੀ ਅਜੇ ਚਲੋ ਬਹੁਤ ਥੋੜੇ ਬਹੁਤ ਸਪੋਂਸਰ ਮਿਲ ਜਾਂਦੇ ਆ, ਸਾਡੇ ਕੋਲੇ ਤਾਂ ਉਹ ਵੀ ਨਹੀਂ ਹੈ, ਪਰ ਸਾਡਾ ਸਾਰੇ ਦਾ ਸਾਰਾ ਜਿਹੜਾ ਦਾਮਾਦੌਰ ਹੀ ਜਿਹੜਾ ਵਲੰਟੀਅਰਸ ਤੇ ਦਿਲੋਂ ਜੁੜੇ ਸਾਰੇ ਸੱਜਣਾ ਮਿੱਤਰਾਂ ਤੇ ਚੱਲਦਾ ਵੀ ਅਸੀਂ ਸਾਰੇ ਟੀਮ ਹੀ ਇੱਕੇ ਜੀ ਬਣੇ ਹੋਏ ਆ ਜਿਹੜੇ ਦਿਲੋਂ ਜੁੜੇ ਹੋਏ ਆ, ਤੇ ਇਹੀ ਟੀਮ ਤੁਹਾਡੇ ਨਾਲ ਖੜੀ ਹੈ ਜੀ। ਕੋਈ ਚੱਕਰ ਨਹੀਂ, ਜਦੋਂ ਵੀ ਤੁਸੀਂ ਕਹੋਗੇ ਡਿਊਟੀ ਲਾਓਗੇ ਅਸੀਂ ਇੱਥੋਂ ਤੁਹਾਡਾ ਸਹਿਯੋਗ ਬਣਦਾ ਜਿੰਨਾ ਅਸੀਂ ਦੇ ਸਕਦੇ ਹਾਂ ਜ਼ਰੂਰ ਦੇਵਾਂਗੇ। ਪਰ ਮੈਂ ਇੱਥੇ ਥੋੜਾ ਜਿਹਾ ਸਰੋਤਿਆਂ ਨੂੰ ਇੱਕ ਹੋਰ ਦੱਸਦਿਆਂ ਜੀ, ਅਮਨ ਖਟਕੜ ਬਣਨਾ ਜਾਂ ਅਮਨ ਖਟਕੜ ਦੇ ਬਾਰੇ ਜੇ ਅਸੀਂ ਚਰਚਾ ਕਰ ਰਹੇ ਹਾਂ ਜਾਂ ਅੱਜ ਗੱਲਬਾਤ ਕਰ ਰਹੇ ਹਾਂ ਜਾਂ ਉਹਨਾਂ ਨੂੰ ਸੁਣ ਰਹੇ ਹਾਂ, ਉਹ ਇੰਨਾ ਸੁਖਾਲਾ ਨਹੀਂ ਹੁੰਦਾ। ਉਹਦੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ, ਬਹੁਤ ਸਾਰੀਆਂ ਤੂਫਾਨ ਦੇ ਉਲਟ ਚੱਲਣਾ ਪੈਂਦਾ। ਤੂਫਾਨ ਦੇ ਉਲਟ ਚੱਲਣ ਦੇ ਤੋਂ ਬਾਅਦ ਜ਼ਿਆਦਾਤਰ ਨਤੀਜੇ ਪਤਾ ਕੀ ਆਉਂਦੇ ਆ, ਜ਼ਿਆਦਾਤਰ ਨਤੀਜੇ ਆਉਂਦੇ ਆ ਤੂਫਾਨ ਉਡਾ ਕੇ ਲੈ ਜਾਂਦਾ ਤੇ ਬੰਦੇ ਦਾ ਵਜੂਦ ਖਤਮ ਹੋ ਜਾਂਦਾ। ਕਿਉਂਕਿ ਬੰਦਾ ਤੂਫਾਨ ਦੇ ਉਲਟ ਚੱਲਣ ਦਾ ਹੀਆਂ ਤਾਂ ਕਰ ਲੈਂਦਾ, ਪਰ ਦੋ ਚਾਰ ਪੰਜ ਸਟੈਪਾਂ ਬਾਅਦ ਉਹਦਾ ਆਲਾ ਦੁਆਲਾ ਉਹਨੂੰ ਵਰਜਣ ਲੱਗ ਜਾਂਦਾ, ਘਰ ਦੇ ਵਰਜਣ ਲੱਗ ਜਾਂਦੇ ਵੀ ਕਿਉਂ ਪੰਗਾ ਲੈ ਲਿਆ, ਹੁਣ ਕੀ ਹੋਊਗਾ, ਯੇ ਹੋਊਗਾ, ਵੋ ਹੋਊਗਾ, ਫਿਰ ਬੰਦਾ ਹੌਸਲਾ ਸਿੱਟ ਕੇ ਗਿਵ ਅਪ ਕਰਕੇ ਭੱਜ ਜਾਂਦਾ। ਤੇ ਜਿਨ੍ਹਾਂ ਨੇ ਇਹ ਚੀਜ਼ ਨਹੀਂ ਕੀਤਾ, ਗਿਵ ਅਪ ਨਹੀਂ ਕੀਤਾ, ਉਹੀ ਅਮਨ ਖਟਖਟ ਬਣਦੇ ਆ। ਤੇ ਮੈਂ ਇੱਥੇ ਅਮਰਦੀਪ ਤੁਹਾਨੂੰ ਇੱਕ ਹੋਰ ਇਹਨਾਂ ਦੀ ਦੱਸਦਿਆਂ, ਅਮਨ ਹੋਰਾਂ ਨੇ ਇੱਕ ਨਵੀਂ ਲੀਹ ਹੋਰ ਚਲਾਈ ਹੈ ਇਹਨਾਂ ਸਾਰੀਆਂ ਚੀਜ਼ਾਂ ਤੋਂ ਹਟ ਕੇ, ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ। ਮੈਂ ਪਿਛਲੇ ਟੂਰ ਚ ਜੋ ਜਲੰਧਰ ਗਿਆ ਇਹਨਾਂ ਨੂੰ ਮਿਲਿਆ, ਤਾਂ ਉੱਥੇ ਮੈਂ ਜਿਹੜੀ ਕਾਮਨ ਸਾਨੂੰ ਵੀ ਪ੍ਰੋਬਲਮਸ ਆਈਆਂ ਜਦੋਂ ਇੰਡੀਆ ਚ ਇੰਪਲਾਈ ਹਾਇਰ ਕਰਦੇ ਸੀ, ਉਹ ਇਹਨਾਂ ਨੂੰ ਵੀ ਆਉਣੀਆਂ ਲਾਜ਼ਮੀ ਸੀ। ਸੋ ਉਹ ਚੀਜ਼ਾਂ ਮੈਂ ਇਹਨਾਂ ਨਾਲ ਡਿਸਕਸ ਕੀਤੀਆਂ, ਤਾਂ ਇਹਨਾਂ ਨੇ ਮੈਨੂੰ ਦੱਸਿਆ ਜੀ, ਕਹਿੰਦੇ ਜਿਹੜਾ ਘੰਟਿਆਂ ਵਾਲਾ ਸਿਸਟਮ ਆ ਨਾ, ਜਿਵੇਂ ਅਸੀਂ ਬਾਹਰਲੇ ਮੁਲਕਾਂ ਚ ਘੰਟਿਆਂ ਨਾਲ ਪੇ ਕਰਦੇ ਹਾਂ, ਤਾਂ ਉਹ ਅਸੀਂ ਕਹਿੰਦੇ ਇੰਡੀਆ ਦੇ ਵਿੱਚ ਉਹ ਲਾਗੂ ਕਰਤਾ, ਤੇ ਅਸੀਂ ਆਪਦੇ ਸਟਾਫ ਨੂੰ ਜਿਹੜੀ ਪੇ ਆ ਉਹਨਾਂ ਦੇ ਟਾਈਮ ਮੁਤਾਬਕ ਦਿੰਨੇ ਆ, ਤੇ ਉਹਦੇ ਨਤੀਜੇ ਬੜੇ ਸੋਹਣੇ ਆ ਰਹੇ ਆ। ਸੋ ਇਹ ਸੁਖਾਲਾ ਨਹੀਂ ਸੀ ਇੰਡੀਆ ਵਰਗੇ ਸਿਸਟਮ ਚ ਕਿਸੇ ਨੂੰ ਐ ਕਹਿਣਾ ਵੀ ਭਾਈ ਤੂੰ ਇੰਨੇ ਘੰਟੇ ਲਾਉਣਾ ਤਾਂ ਇੰਨੇ ਘੰਟਿਆਂ ਦੀ ਪੇ ਮਿਲੂਗੀ, ਕਿਉਂਕਿ ਇੰਡੀਆ ਦੇ ਵਿੱਚ ਇੱਕ ਕਾਮਨ ਚੀਜ਼ ਆ ਵੀ ਜਦੋਂ ਤੁਹਾਨੂੰ ਤਨਖਾਹ ਮਿਲਣ ਲੱਗ ਗਈ ਉਦੋਂ ਬਾਅਦ ਤੁਸੀਂ ਕੰਮ ਕਰਨਾ ਛੱਡ ਸਕਦੇ ਹੋ। ਇਹ ਇੰਡੀਆ ਚ ਇੱਕ ਸੰਵਿਧਾਨਿਕ ਤੁਹਾਡੇ ਕੋਲ ਆਪੇ ਲਿਆ ਹੋਇਆ ਹੱਕ ਆ ਵੀ ਜੇ ਤਨਖਾਹ ਮਿਲਣ ਲੱਗ ਗਈ ਤੁਹਾਡੀ ਜੋਬ ਪੱਕੀ ਹੋ ਗਈ ਤਾਂ ਤੁਸੀਂ ਕੰਮ ਕਰਨਾ ਛੱਡ ਸਕਦੇ ਹੋ। ਸੋ ਥੋੜਾ ਜਿਹਾ ਇਸ ਬਾਰੇ ਵੀ ਖਟਖਟ ਸਾਹਿਬ ਤੁਸੀਂ ਇਹਦੇ ਬਾਰੇ ਵੀ ਆਪਾਂ ਥੋੜੀ ਜਿਹੀ ਗੱਲ ਕਰਨੀ ਆ ਵੀ ਕੀ ਤੁਹਾਨੂੰ ਕਿੰਨਾ ਕੁ ਔਖਾ ਲੱਗਿਆ ਇਹ ਇੰਪਲੀਮੈਂਟ ਕਰਨਾ?
ਭਾਜੀ ਇਹ ਤੁਸੀਂ ਬਿਲਕੁਲ ਸਹੀ ਕਿਹਾ, ਸਭ ਤੋਂ ਔਖਾ ਕੰਮ ਹੈਗਾ ਵੀ ਇੰਡੀਆ ਦੇ ਲੋਕਾਂ ਨੂੰ ਇੱਥੇ ਬਾਹਰਲਾ ਕਲਚਰ ਅਡਾਪਟ ਕਰਵਾਉਣਾ। ਸੋ ਉਹਨਾਂ ਨੂੰ ਲੱਗਦਾ ਵੀ ਹਰ ਚੀਜ਼ ਨੋਰਮਲ ਆ ਉੱਥੇ, ਉਹਨਾਂ ਨੂੰ ਹਰ ਚੀਜ਼ ਬਿਲਕੁਲ ਨੋਰਮਲ ਲੱਗਦੀ। ਹੁਣ ਉੱਥੇ ਮੈਨੂੰ ਇਹ ਲੱਗ ਰਿਹਾ ਸੀ ਵੀ ਕਈ ਬੰਦੇ ਤਾਂ ਬਹੁਤ ਦੇ ਆਰ ਵਰਕਿੰਗ ਸੋ ਹਾਰਡ ਐਂਡ ਕੁਛ ਬੰਦੇ ਹਾਰਡਲੀ ਵਰਕਿੰਗ, ਹੈਨਾ, ਵੀ ਉਹਨਾਂ ਦਾ ਸੇਮ ਤਾਲਮੇਲ ਸੇਮ ਨਹੀਂ ਹੋਣੇ ਚਾਹੀਦੇ। ਸੋ ਅਸੀਂ ਭਾਜੀ ਫਿਰ ਉੱਥੇ ਇੱਕ ਤਾਂ ਅਟੈਂਡੈਂਸ ਮਸ਼ੀਨ ਲਾਈ ਜਿਹੜੀ ਫਿੰਗਰ ਪ੍ਰਿੰਟ ਦੇ ਨਾਲ ਚੱਲਦੀ ਆ, ਵੀ ਕਿਸੇ ਨੂੰ ਇਹ ਦੱਸਣ ਦੀ ਲੋੜ ਨਾ ਪਵੇ ਵੀ ਮੈਂ ਕਿੰਨੇ ਵਜੇ ਆਇਆ। ਜੇ ਕੋਈ ਬੰਦਾ ਇੱਕ ਮਿੰਟ ਲੇਟ ਆਇਆ ਤਾਂ ਅਸੀਂ ਉਹਦੇ ਤੇ ਉਸੇ ਵੇਲੇ ਡਿਸਿਪਲਿਨ, ਜੇ ਉਹਨੇ 8 ਵਜੇ ਉਹਦੀ ਡਿਊਟੀ ਹੈਗੀ ਆ ਤਾਂ 8:59 ਜਾਂ 8:00 8:01 ਤੇ ਅਕਸੈਪਟ ਨਹੀਂ ਹੋਵੇਗਾ। ਇਹਨੂੰ 2-3 ਮਹੀਨੇ ਲੱਗਿਆ ਤੇ ਅਸੀਂ ਫਲਾਨੀ ਡੇਟ ਤੋਂ ਤੁਹਾਡੀ ਪੇ ਕੱਟਣੀ ਸ਼ੁਰੂ ਕਰ ਦੇਣੀ ਆ, ਫਲਾਨੀ ਡੇਟ ਤੇ ਤੁਹਾਨੂੰ ਡਿਸਿਪਲਿਨ ਕਰਨਾ ਸ਼ੁਰੂ ਕਰ ਦੇਣਾ, ਜੇ ਤੁਸੀਂ ਯੂਨੀਫਾਰਮ ਪਾ ਕੇ ਆਉਣੀ ਪਊਗੀ, ਯੂਨੀਫਾਰਮ ਨਹੀਂ ਪਾਉਂਗੇ ਤਾਂ ਸਾਨੂੰ ਨਾ। ਹੋਰ ਸਭ ਤੋਂ ਵੱਡਾ ਇੱਕ ਚੈਲੰਜ ਸੀਗਾ ਵੀ ਉਹ ਇੱਕੋ ਹੀ ਲੈਂਗੁਏਜ ਸਮਝਦੇ ਆ ਜਿੱਥੇ ਉਹਨਾਂ ਨੂੰ ਫਾਈਨੈਂਸ਼ੀਅਲੀ ਹਿੱਟ ਹੋਵੇ। ਸਾਨੂੰ ਕਿਹਾ ਓਕੇ ਯੂ ਨੋ ਜਿਸ ਦਿਨ ਤੁਸੀਂ ਯੂਨੀਫਾਰਮ ਨਾ ਪਾਈ ਕੋਈ ਪ੍ਰੋਬਲਮ ਨਹੀਂ, ਨਾ ਪਾਓ ਉਸ ਦਿਨ ਤਨਖਾਹ ਨਹੀਂ ਮਿਲਣੀ
ਜੀ।
ਉਸ ਦਿਨ ਤੋਂ ਬਾਅਦ ਨਹੀਂ ਕਿਸੇ ਨੇ ਇਸ ਤਰ੍ਹਾਂ ਨਹੀਂ ਹੋਇਆ ਵੀ ਯੂਨੀਫਾਰਮ ਨਾ ਪਾਈ ਹੋਵੇ। ਤੇ ਜੇ ਕੋਈ ਟਾਈਮ ਸਿਰ ਨਹੀਂ ਆਉਂਦਾ ਜੀ ਉਹਦਾ ਅਸੀਂ ਦੱਸ ਦਿੱਤਾ ਵੀ ਜੇ ਕੋਈ ਟਾਈਮ ਸਿਰ ਨਹੀਂ ਆਉਂਦਾ ਤੇ ਉਹਦਾ ਉਸ ਦਿਨ ਦੇ 2 ਘੰਟੇ ਕੱਟ ਲੈਣੇ ਆ, ਜੇ ਉਹ 1 ਮਿੰਟ ਵੀ ਲੇਟ ਹੁੰਦਾ ਆ ਜਾਂ ਯੂ ਨੋ ਜਾਂ ਤੁਸੀਂ ਉਹ ਮਤਲਬ ਇਸ ਤਰ੍ਹਾਂ ਫਾਈਨੈਂਸ਼ੀਅਲ ਜਿਸ ਵੇਲੇ ਤੁਸੀਂ ਪਾਇਆ ਤਾਂ ਉਹ ਲੈਂਗੁਏਜ ਬਹੁਤ ਜਲਦੀ ਅਡਾਪਟ ਕਰ ਗਏ। ਬਟ ਅਗੇਨ ਉੱਥੇ ਬਹੁਤ ਮਿਹਨਤੀ ਬੰਦੇ ਆ ਜਿਹੜੇ ਸਾਡੇ ਸਟਾਫ ਦੇ ਵਿੱਚ, ਮੈਂ ਕਹਾਂ 80% ਬੰਦੇ ਉਹ ਜਿਹੜੇ ਆ ਜਿਹੜੇ ਸਾਡੇ ਤੋਂ ਵੀ ਜ਼ਿਆਦਾ ਮਿਹਨਤ ਕਰਦੇ ਆ, 7 ਦਿਨ ਕੰਮ ਕਰਦੇ ਆ, 24 ਆਵਰਸ ਕੰਮ ਕਰਦੇ ਆ। ਬਟ ਮੈਨੂੰ ਇਹ ਸੀਗਾ ਫਿਰ ਅਸੀਂ ਹੋਰ ਚੀਜ਼ ਸ਼ੁਰੂ ਕੀਤੀ ਵੀ ਇੰਪਲੋਈ ਆਫ ਦਾ ਮੰਥ, ਜਿਹੜਾ ਇੰਪਲੋਈ ਆਫ ਦਾ ਮੰਥ ਵਾ ਵੀ ਜੇ ਕੋਈ ਚੰਗਾ ਕੰਮ ਵੀ ਕਰਦਾ ਤੁਸੀਂ ਡਿਸਿਪਲਿਨ ਤਾਂ ਕਰੀ ਜਾਂਦੇ ਆ, ਜੇ ਕੋਈ ਚੰਗੇ ਕੰਮ ਲਈ ਸ਼ਾਬਾਸ਼ ਵੀ ਆ, ਫਿਰ ਇੰਪਲੋਈ ਆਫ ਮੰਥ ਤੇ ਅਸੀਂ ਇੱਕ ਛੋਟੀ ਜਿਹੀ ਰਕਮ ਰੱਖੀ ਵੀ ਹਰ ਮਹੀਨੇ ਇੰਪਲੋਈ ਆਫ ਦਾ ਮੰਥ ਹੋਊਗਾ, ਸੋ ਉਹਨੂੰ ਇੰਨਾ ਫਾਈਨੈਂਸ਼ੀਅਲ ਬੈਨੀਫਿਟ ਮਿਲੂਗਾ। ਫਿਰ ਅਸੀਂ ਰੱਖਿਆ ਭਾਜੀ ਇੰਪਲੋਈ ਆਫ ਦਾ ਉਹ ਮਹੀਨਿਆਂ ਦੇ ਵਿੱਚ ਇੰਪਲੋਈ ਆਫ ਦਾ ਮੰਥ ਬਣੂਗਾ, ਜਿਹੜਾ ਸਭ ਤੋਂ ਜ਼ਿਆਦਾ ਬਣੂਗਾ ਉਹਨੂੰ ਬਹੁਤ ਹੀ ਵੱਡਾ ਫਾਈਨੈਂਸ਼ੀਅਲ ਬੈਨੀਫਿਟ ਜਿਹੜਾ ਹੋ ਸਕਦਾ ਉਹਦੇ ਸਾਲ ਦੀ ਪੇ ਦੇ ਬਰਾਬਰ ਹੋਵੇ। ਠੀਕ ਹੈ ਨਾ ਜੀ? ਸੋ ਉਹ ਚੀਜ਼ ਵਧੀਆ ਵੀ ਸਾਡੇ ਐਕਚੁਅਲੀ ਕੀ ਆ ਭਾਈ ਸਾਹਿਬ, ਜਦੋਂ ਤੁਸੀਂ ਟੀਵੀ ਦੇਖਦੇ ਆ ਜਿਹੜੇ ਹੋਸਟ ਹੈਗੇ ਆ ਉਹਨਾਂ ਨੂੰ ਤਾਂ ਸ਼ਾਬਾਸ਼ ਮਿਲਦੀ ਹੈ ਨਾ, ਪਰ ਜਿਹੜੇ ਉਹਨਾਂ ਦੇ ਪਿੱਛੇ ਹੁੰਦੇ ਆ ਫਿਲਮਾਂ ਬਣਾਉਣ ਵਾਲਿਆਂ ਨੂੰ, ਹੀਰੋ ਨੂੰ ਤਾਂ ਤਾੜੀਆਂ ਵੱਜਦੀਆਂ, ਪਰ ਜਿਹੜੇ ਬਣਾਉਣ ਵਾਲੇ ਉੱਥੇ ਲਾਈਟਾਂ ਚੱਕਣ ਵਾਲੇ ਦਿਨ ਰਾਤ ਉਹਨਾਂ ਨੂੰ ਕੋਈ ਨੀ ਜਾਣਦਾ। ਇਹ ਅਵਾਰਡ ਅਸੀਂ ਸਿਰਫ ਉਹਨਾਂ ਲਈ ਰੱਖਿਆ ਜਿਹੜੇ ਪਿੱਛੇ ਹਾਰਡ ਵਰਕ ਕਰਦੇ ਆ, ਤੇ ਔਰ ਇੱਕ ਇਹ ਰੱਖਿਆ ਵੀ ਹਰ ਇੱਕ ਬੰਦਾ ਜਿਹੜਾ ਸਾਡਾ ਬੈਸਟ ਇੰਪਲੋਈ ਹੋਊਗਾ ਉਹਨੂੰ 1 ਸਾਲ ਚ 1 ਬੰਦੇ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਬਾਹਰ ਸੈਟਲ ਕਰਨਾ। ਇਹ ਬਹੁਤ ਹੀ ਵੱਡੀ ਅਪਰਚੁਨਿਟੀ ਹੈ ਜਿਸ ਵਾਰ ਹੁਣ ਤੁਸੀਂ ਦੇਖ ਲਓ ਜਾਂ ਬਾਹਰ ਲੈ ਕੇ ਆਉਣਾ। ਹੁਣ ਇਸ ਵਾਰ ਬਿੱਟਾ ਭਾਜੀ ਆਏ ਨੇ, ਪਿਛਲੇ ਸਾਲ ਅਸੀਂ ਅਵਨੀਤ ਤੇਜਾ ਭਾਜੀ ਸਾਡੇ ਟੋਰਾਂਟੋ ਸੈੱਟ ਕੀਤੇ ਨੇ ਤੇ ਸਾਡੇ ਖੁਦ ਦੇ ਇੰਪਲੋਈ, ਤੇ ਤੁਸੀਂ ਸਾਡੀ ਜ਼ਰੂਰਤ ਬਣੋ ਤਾਂ ਫਿਰ ਅਸੀਂ ਜੋ ਵੀ ਤੁਹਾਡੇ ਲਈ ਕਰ ਸਕੀਏ। ਬਟ ਅਗੇਨ ਕਰਨ ਵਾਲਾ ਪਰਮਾਤਮਾ ਹੈ ਜੀ, ਇੱਕ ਕੋਸ਼ਿਸ਼ ਕਰ ਰਹੇ ਹਾਂ। ਸੋ ਹਰ ਸਾਲ ਦੇ 1 ਬੰਦੇ ਨੂੰ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿਉਂਕਿ ਐਪਰੀਸ਼ੀਏਸ਼ਨ ਬਹੁਤ ਜ਼ਰੂਰੀ ਆ। ਇੱਕ ਜਿਹੜੀ ਐਪਰੀਸ਼ੀਏਸ਼ਨ ਦੀ ਰੇਸ਼ੋ ਆ ਨਾ ਭਾਜੀ, ਚਾਹੇ ਆਪਣੇ ਬੱਚੇ ਆ, ਮੈਂ ਸੋਚਦਾ ਉਹ 5-1 ਦੀ ਹੋਣੀ ਚਾਹੀਦੀ ਆ। ਤੁਸੀਂ ਚਾਹੇ ਤੁਹਾਡਾ ਬੱਚਾ ਆ, ਤੁਹਾਡਾ ਇੰਪਲੋਈ ਆ, ਜੇ ਤੁਸੀਂ 5 ਵਾਰ ਉਹਨੂੰ ਕਹਿੰਦੇ ਆ ਵੀ ਥੈਂਕ ਯੂ ਵੈਰੀ ਮੱਚ, ਯੂ ਆਰ ਦਾ ਬੈਸਟ, ਯੂ ਆਰ ਦਾ ਬੈਸਟ, ਫਿਰ ਇੱਕ ਵਾਰ ਤੁਸੀਂ ਉਹਦੀ ਗਲਤੀ ਵੀ ਦੱਸ ਸਕਦੇ ਆ। ਪਰ ਜੇ ਆਪਾਂ ਆਪਣੀ ਰੇਸ਼ੋ, ਐਕਚੁਅਲੀ ਇੰਪਲੋਈਜ਼ ਦੀ ਜਦੋਂ ਗੱਲ ਆਉਂਦੀ ਆ, ਆਪਣੀ ਰੇਸ਼ੋ ਗਲਤ ਹੋ ਜਾਂਦੀ ਆ, ਆਪਣੀ 1:5 ਦੀ ਹੋ ਜਾਂਦੀ ਆ, ਤੁਹਾਨੂੰ ਲੱਗਦਾ ਆਪਣੇ ਇੰਪਲੋਈ ਨੂੰ ਤੁਸੀਂ ਕੁਛ ਵੀ ਕਹਿ ਸਕਦੇ ਹੋ, ਤੁਹਾਡੇ ਕੋਲ ਉਹ ਅਧਿਕਾਰ ਆ, ਪਰ ਉਹ ਗਲਤ ਹੈ। ਕੁਛ ਵੀ ਕੰਮ, ਕਿਉਂਕਿ ਸਾਡਾ ਕੰਮ ਕ੍ਰੀਏਟਿਵ ਕੰਮ ਆ, ਜੇ ਕੁਛ ਨੀ ਹੈਗੇ ਤਾਂ ਉਹ ਸਕਰੀਨ ਤੇ ਦਿਸੇ ਜਾਣਾ, ਚਾਹੇ ਉਹ ਫਿਲਮ ਆ, ਚਾਹੇ ਟੀਵੀ ਦਾ ਪ੍ਰੋਗਰਾਮ ਆ।
ਬੜਾ ਚੰਗਾ ਲੱਗਿਆ, ਤੁਹਾਡੀਆਂ ਕੋਸ਼ਿਸ਼ਾਂ ਬੜੀਆਂ ਬਾਕਮਾਲ ਨੇ ਅਮਨ ਜੀ, ਔਰ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਜਿਹੜੇ ਨਿਰੰਤਰ ਯਤਨ ਜਿਹੜੇ ਜਾਰੀ ਰਹਿਣ ਅਸੀਂ ਆਸ ਕਰਦੇ ਹਾਂ। ਸਾਡੇ ਨਾਲ ਕੁਛ ਹੋਰ ਦੋਸਤ ਜੁੜੇ ਹੋਏ ਨੇ, ਜੋਗਿੰਦਰ ਸਿੰਘ ਸੋਹੀ ਸਾਹਿਬ ਜੁੜੇ ਨੇ ਤੇ ਉਹ ਵੀ ਕਹਿੰਦੇ ਪ੍ਰੋਗਰਾਮ ਸੁਣ ਰਹੇ ਨੇ, ਤੇ ਨਾਲ ਹੀ ਨਾਲ ਰਮਨਦੀਪ ਸਿੰਘ ਪੁੱਛ ਰਹੇ ਨੇ ਭਾਜੀ ਤੁਸੀਂ ਕਹਿੰਦੇ ਰਿਵਰਲੈਂਡ ਵੀ ਆਉਣਾ, ਪਲੀਜ਼ ਕਹਿੰਦੇ ਆਉਣਾ
ਤੁਸੀਂ, ਬਿਲਕੁਲ ਆਉਣਾ ਜੀ ਰਿਵਰਲੈਂਡ। ਇਹਨਾਂ ਨੇ ਮੇਰੇ ਸੰਤਰਿਆਂ ਦੀ ਸਪਰੇਅ ਪੈਂਡਿੰਗ ਪਈ ਹੈ ਤੇ ਜਸਵਿੰਦਰ ਬਿੱਟਾ ਬਾਈ ਨੇ ਢਿੱਡ ਵਧਾ ਰੱਖਿਆ, ਉਹਨਾਂ ਤੋਂ ਹੁਣ ਕਰਵਾਉਣੇ ਆ ਸਪਰੇਅ,
ਬਿਲਕੁਲ ਕਰਾਂਗੇ ਔਰ ਲਾਈਵ ਦਿਖਾਵਾਂਗੇ
ਜੀ। ਬਾਕੀ ਸਾਡੇ ਨਾਲ ਧਨੀ ਸਿੰਘ ਹੋਰੀ ਜੁੜੇ ਨੇ, ਕਹਿੰਦੇ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਜੀ, ਬਹੁਤ ਵਧੀਆ ਸੋਚ ਆ ਤੁਹਾਡੀ ਵੀਰੇ। ਕਹਿੰਦੇ ਭਾਜੀ ਜਦੋਂ ਤੁਸੀਂ ਬੱਸ ਡਰਾਈਵਿੰਗ ਦੀ ਗੱਲ ਕੀਤੀ ਸੀ ਨਾ, ਮੈਂ ਅਜੇ ਉੱਥੇ ਆ ਪਰ ਹੌਲੀ ਹੌਲੀ ਤੁਹਾਡੀ ਸੋਚ ਤੇ ਚੱਲਾਂਗਾ। ਥੈਂਕਸ ਭਾਜੀ, ਕਹਿੰਦੇ ਬਹੁਤ ਵਧੀਆ ਲੱਗਿਆ ਤੁਹਾਡੀ ਗੱਲਬਾਤ ਸੁਣ ਕੇ, ਤੇ ਬਾਕੀ ਆਵਾਜ਼ ਦੇ ਨਾਲ ਗੁੱਡ ਪਰਸਨੈਲਿਟੀ ਬਾਬਾ ਜੀ ਚੜ੍ਹਦੀ ਕਲਾ ਚ ਰੱਖਣ ਤੁਹਾਨੂੰ। ਔਰ ਅੱਗੇ ਜਗਵੀਰ ਸਿਡਨੀ ਉਹ ਵੀ ਸਾਡੇ ਨਾਲ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਅਮਨਵੀਰ ਜੀ ਕਹਿੰਦੇ, ਤੇ ਜਸਵਿੰਦਰ ਬਿੱਟਾ ਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਉਹਨਾਂ ਨੇ ਵੈਰੀ ਨਾਈਸ ਮੀਟਿੰਗ ਵਿਦ ਯੂ ਐਟ ਪਾਰਟੀ ਭਾਜੀ, ਤੁਹਾਨੂੰ ਤੇ ਅੱਗੇ ਹਰਦੀਪ ਸਿੰਘ ਸੰਧੂਹਰੀ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ ਉਹਨਾਂ ਨੇ, ਤੇ ਨਾਲ ਕਹਿ ਰਹੇ ਨੇ ਵੈਲਕਮ ਟੂ ਮੈਲਬਨ ਜੀ।
ਥੈਂਕ ਯੂ ਜੀ, ਥੈਂਕ ਯੂ ਜੀ।
ਨਵਦੀਪ ਵੀ ਜੁੜੇ ਹੋਏ ਆ ਸਾਡੇ ਨਾਲ, ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਨੂੰ, ਤੇ ਇਹਨਾਂ ਨੇ ਨਾ ਇੱਕ ਬਹੁਤ ਸੋਹਣਾ ਜਿਹਾ ਵਿਚਾਰ ਵੀ ਭੇਜਿਆ, ਜੇ ਇਜਾਜ਼ਤ ਹੋਵੇ ਮੈਂ ਵਿਚਾਰ
ਸਕਦਾ।
ਜੰਗਲ ਖਤਮ ਹੋ ਰਿਹਾ ਸੀ ਪਰ ਦਰਖਤ ਕੁਹਾੜੀ ਨੂੰ ਹੀ ਵੋਟਾਂ ਪਾ ਰਹੇ ਸਨ, ਇਹ ਸੋਚ ਕੇ ਕਿ ਕੁਹਾੜੀ ਦਾ ਦਸਤਾ ਤਾਂ ਸਾਡੀ ਬਰਾਦਰੀ ਦਾ ਹੀ ਹੈ। ਕਈ ਵਾਰ ਬੜੀ ਹੀ ਸਧਾਰਨ ਜੀ ਗੱਲ ਹੁੰਦੀ ਹੈ, ਬੜੀ ਡੂੰਘਾਈ ਉਹਦੇ ਵਿੱਚ ਛੁਪੀ ਹੁੰਦੀ ਹੈ। ਸੋ ਬਹੁਤ ਧੰਨਵਾਦ ਨਵਦੀਪ ਜੀ, ਤੁਸੀਂ
ਇੱਕ ਭੈਣ ਜੀ ਮੈਂ ਇੱਥੇ ਇੱਕ ਚੀਜ਼ ਐਡ ਕਰਨੀ ਚਾਹੁੰਦਾ, ਮੈਨੂੰ ਅਗੇਨ ਮੈਂ ਪਰ ਨਾ ਇੱਥੇ ਭਾਜੀ ਅੱਜ ਤੋਂ ਜਿੰਨੇ ਵੀ ਭੈਣ ਭਾਈ ਸੁਣ ਰਹੇ ਆ, ਮੈਂ ਕਹਿੰਦਾ ਵੀ ਅੱਜ ਤੋਂ ਨਾ ਆਪਾਂ ਕੰਪਲੇਂਟ ਕਰਨ ਵਾਲੇ ਨਾ ਹੋਈਏ,
ਠੀਕ
ਹੈ। ਨਿਰਾਸ਼ਾ ਉਹਦੀ ਕੀ ਹੈ ਨਾ ਵੀ ਆਪਾਂ ਨੂੰ, ਆਪਾਂ ਇਸ ਸੋਸਾਇਟੀ ਨੂੰ, ਇਸ ਜ਼ਮਾਨੇ ਨੂੰ ਚੇਂਜ ਕਰ ਸਕਦੇ, ਆਪਾਂ ਸਰਕਾਰਾਂ ਤੋਂ ਕੋਈ ਆਸਾ ਨਾ ਰੱਖੀਏ, ਆਪਾਂ ਆਪਣੇ ਲੀਡਰਾਂ ਤੋਂ ਕੋਈ ਆਸਾ ਨਾ ਰੱਖੀਏ, ਆਪਣਾ ਫਰਜ਼ ਪਛਾਣੀਏ ਵੀ ਮੈਂ ਆਪਣੇ ਲੈਵਲ ਤੇ ਸੋਸਾਇਟੀ ਲਈ, ਪੰਜਾਬੀ ਲਈ, ਆਪਣੀ ਫੈਮਿਲੀ ਲਈ ਕੀ ਕਰ ਸਕਦਾ। ਆਪਾਂ ਖੁਦ ਨੂੰ ਸੁਧਾਰ ਲਿਆ ਤਾਂ ਆਪਣਾ ਜ਼ਮਾਨਾ ਆਟੋਮੈਟਿਕਲੀ ਸੁਧਰ ਜਾਣਾ ਹੈ ਜੀ, ਔਰ ਪਰਮਾਤਮਾ ਕਰੇ ਤੇ ਆਪਾਂ ਇੱਕ ਦੂਸਰੇ ਤੋਂ ਸਿੱਖ ਕੇ ਆਪਣੀ ਲਾਈਫ, ਜਦੋਂ ਤੁਸੀਂ ਅੰਦਰੋਂ ਖੁਸ਼ ਹੈ ਜੀ ਤਾਂ ਆਟੋਮੈਟਿਕਲੀ ਤੁਸੀਂ ਕਮਿਊਨਿਟੀ ਦਾ ਨਾਂ ਰੋਸ਼ਨ ਕਰਨਾ, ਆਪਣੀ ਫੈਮਿਲੀ ਦਾ ਨਾਂ ਰੋਸ਼ਨ ਕਰਨਾ, ਆਪਣੇ ਭਾਈਚਾਰੇ ਦਾ ਨਾਂ ਰੋਸ਼ਨ ਕਰਨਾ ਜੀ।
ਬਿਲਕੁਲ ਜੀ, ਬਹੁਤ ਸੋਹਣਾ ਸੁਨੇਹਾ, ਮੈਨੂੰ ਲੱਗਦਾ ਸਾਡੇ ਸਾਰਿਆਂ ਦੇ ਲਈ, ਤੁਹਾਡੇ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਅਮਨ ਜੀ, ਜਿਵੇਂ ਤੁਸੀਂ ਕਹਿੰਦੇ ਹੋ ਕਿ ਅਸੀਂ ਬਾਕੀਆਂ ਤੋਂ ਸਿੱਖਦੇ ਹਾਂ ਪਰ ਅਸੀਂ ਤੁਹਾਡੇ ਤੋਂ ਸਿੱਖ ਰਹੇ ਹਾਂ ਇਸ ਵੇਲੇ, ਤੇ ਸਮਾਂ ਸਾਡੇ ਕੋਲ ਹੁਣ ਬਹੁਤਾ ਬਚਿਆ ਨਹੀਂ ਆ, ਤੁਹਾਡੇ ਲਈ ਦੋ ਸ਼ਬਦ ਜ਼ਰੂਰ ਕਹਾਂਗੀ, ਤੁਹਾਡੀ ਪਰਸਨੈਲਿਟੀ ਜਿੱਦਾਂ ਦੀ ਗੱਲਬਾਤ ਕਰਕੇ ਪਤਾ ਲੱਗ ਰਿਹਾ। ਸੋ ਤੁਰਦੇ ਨੇ ਜੋ ਸ਼ੁਕਦੇ ਆ ਦਰਿਆਵਾਂ ਨਾਲ, ਉਹ ਸਮਝੌਤਾ ਕਰਦੇ ਨੇ ਸੀਮਾਵਾਂ ਨਾਲ, ਸੋ ਇਸੇ ਤਰ੍ਹਾਂ ਤੁਸੀਂ ਸ਼ੁਕਦੇ ਦਰਿਆਵਾਂ ਦੇ ਨਾਲ ਹੀ ਤੁਰਨ ਦਾ ਇੱਕ ਜਿਹੜਾ ਫੈਸਲਾ ਹੈ ਉਹ ਲਿਆ ਹੋਇਆ, ਔਰ ਇਸ ਫੈਸਲੇ ਚ ਹੋਰ ਵੀ ਕਾਮਯਾਬੀਆਂ ਜਿਹੜੀਆਂ ਤੁਹਾਨੂੰ ਮਿਲਦੀਆਂ ਰਹਿਣ। ਬਰਾੜ ਸਾਹਿਬ ਆਪਾਂ ਗੱਲਬਾਤ ਜਿਹੜੀ ਆ ਹੁਣ ਸਮੇਟਾਂਗੇ
ਜੀ। ਜੀ ਜੀ ਬਿਲਕੁਲ, ਮੈਂ ਇੱਥੇ ਸਰੋਤਿਆਂ ਨੂੰ ਇਹੀ ਕਹਿਣਾ ਚਾਹੂੰਗਾ, ਜਿੰਨੇ ਵੀ ਸਰੋਤੇ ਆ ਸਾਡੇ ਨਾਲ ਜੁੜੇ ਹੋਏ ਆ, ਟਾਈਮ ਅਸੀਂ ਅੱਧਾ ਘੰਟਾ ਅੱਜ ਵੱਧ ਲੈ ਲਿਆ, ਉਹ ਸਿਰਫ ਸਿਰਫ ਇਹੀ ਕਾਰਨ ਹੈ ਵੀ ਕਿਤੇ ਕਿਤੇ ਹੀ ਸਵੱਬ ਬਣਦਾ ਇਹੋ ਜਿਹੀ ਪਰਸਨੈਲਿਟੀ ਦਾ ਵੀ ਜਿਹੜਾ ਸਾਡੇ ਕੋਲ ਆਉਣ ਤੇ ਅਸੀਂ ਉਹਨਾਂ ਦਾ ਲਾਹਾ ਲਈਏ। ਸੋ ਉਹੀ ਲਾਹਾ ਲੈਂਦੇ ਹੋਏ ਅੱਜ ਤੁਹਾਡਾ ਵੀ ਅਸੀਂ ਅੱਧਾ ਘੰਟਾ ਵੱਧ ਲਿਆ, ਸੋ ਉਹਦੇ ਲਈ ਮਾਫੀ ਮੰਗਦੇ ਹਾਂ, ਪਰ ਮੈਨੂੰ ਉਮੀਦ ਆ ਵੀ ਤੁਸੀਂ ਇਸ ਦੇ ਦਿਲੋਂ ਖੁਸ਼ ਹੋਵੋਗੇ ਅੱਜ ਦੇ ਇਸ ਅੱਧਾ ਘੰਟਾ ਲਾ ਕੇ। ਪਰ ਜਿਹੜੇ ਵੀ ਸੱਜਣ ਮਿੱਤਰ ਜਿਵੇਂ ਮੈਲਬਨ ਦੇ ਵਿੱਚ ਮਿਲਣਾ ਚਾਹੁੰਦੇ ਆ ਤਾਂ ਉਹ ਜ਼ਰੂਰ ਅਮਰਦੀਪ ਹੋਰਾਂ ਨਾਲ ਸੰਪਰਕ ਕਰ ਸਕਦੇ ਆ, ਤੁਹਾਡਾ ਸੰਪਰਕ ਕਰਵਾ ਦੇਣਗੇ ਅਮਨ ਹੋਰਾਂ ਨਾਲ, ਜਿੱਥੇ ਵੀ ਹੋਣਗੇ ਤਾਂ ਜ਼ਰੂਰ ਤੁਸੀਂ ਮਿਲਿਓ, ਕਿਉਂਕਿ ਮੈਂ ਅਕਸਰ ਇਹ ਗੱਲ ਕਹਿਣਾ ਉਹਨਾਂ ਵੀ ਵੀ ਸਾਡੀ ਕਮਾਈ ਤੁਹਾਡੇ ਬੋਲ ਤੇ ਤੁਹਾਡਾ ਪਿਆਰ ਆ, ਤੇ ਜੇ ਤੁਸੀਂ ਪਿਆਰ ਆਪਦਾ ਆਪ ਆ ਕੇ ਦਿਓ, ਆਪ ਆ ਕੇ ਮੂੰਹ ਤੇ ਬੋਲੋ, ਤਾਂ ਸਾਨੂੰ ਇੰਜ ਲੱਗਦਾ ਵੀ ਸਾਡੀ ਕਮਾਈ ਨੱਪੀ ਨੀ ਗਈ, ਕਿਤੇ ਦੱਬੀ ਨੀ ਗਈ। ਸੋ ਜਰੂਰ ਮਿਲਿਓ, ਤੇ ਉਸ ਤੋਂ ਬਾਅਦ ਜੇ ਵਿੱਚ ਦੀ ਸਾਊਥ ਆਸਟ੍ਰੇਲੀਆ ਦਾ ਵੀ ਟੂਰ ਦੇ ਉੱਤੇ ਆਉਣਾ ਚਾਹੁੰਦੇ ਆ ਤੇ ਅਸੀਂ ਇਹਨਾਂ ਨੂੰ ਜੀ ਆਇਆਂ ਕਹਾਂਗੇ, ਤੇ ਜਿਵੇਂ ਵੀ ਹੋਊਗਾ ਅਸੀਂ ਰਿਵਰਲੈਂਡ ਵੀ ਜਾਂ ਐਡਲੇਡ ਵੀ ਜਿੱਥੇ ਵੀ ਜੇ ਸੱਜਣ ਮਿੱਤਰ ਮਿਲਣਾ ਚਾਹੁੰਦੇ ਹੋਣ ਤਾਂ ਸਾਡੇ ਨਾਲ ਸੰਪਰਕ ਕਰਿਓ ਤੇ ਅਸੀਂ ਉਹ ਵੀ ਇਹਨਾਂ ਦਾ ਅਰੇਂਜਮੈਂਟ ਕਰਾਂਗੇ। ਸੋ ਜਾਂਦੇ ਜਾਂਦੇ ਮੈਂ ਅਮਨ ਬਾਈ ਤੇ ਜਸਵਿੰਦਰ ਬਾਟਾ ਬਾਈ ਹੋਰਾਂ ਦਾ ਧੰਨਵਾਦ ਵੀ ਕਰਨਾ ਚਾਹੂੰਗਾ ਤੇ ਉਹਨਾਂ ਨੂੰ ਕਹੂੰਗਾ ਵੀ ਉਹ ਸਾਡੇ ਸਰੋਤਿਆਂ ਨੂੰ ਜ਼ਰੂਰ ਦੋ ਸ਼ਬਦ ਅਮਨ ਬਾਈ ਤੁਸੀਂ ਜੋ ਵੀ ਕਹਿਣੇ ਚਾਹੋ ਦਿਲੋਂ, ਜੋ ਰਹਿ ਗਈਆਂ ਗੱਲਾਂ ਕਰਨ ਵਾਲੀਆਂ ਉਹ ਜ਼ਰੂਰ ਕਹੋ ਤੇ ਆਪਾਂ ਫਿਰ ਮਿਲਦੇ ਹਾਂ ਜੀ, ਕਿਤੇ ਲਾਈਵ ਹੁੰਦੇ ਹਾਂ ਫਿਰ ਆਪਾਂ ਇਕੱਠੇ ਹੋ ਕੇ ਮਿਲਦੇ ਹਾਂ ਕਿਤੇ।
ਹਾਂਜੀ ਭਾਜੀ, ਪਹਿਲਾਂ ਤਾਂ ਮੈਂ ਥੈਂਕ ਯੂ ਕਹਾਂਗਾ ਵੀ ਇਸ ਕਮਿਊਨਿਟੀ ਦਾ ਜਿੰਨਾ ਪਿਆਰ ਦਿੱਤਾ, ਕਿਉਂਕਿ ਬਹੁਤ ਔਖੇ ਰਾਹਾਂ ਤੇ ਆ ਤੁਰਨ, ਜਦੋਂ ਤੁਸੀਂ ਇਹੋ ਜਿਹਾ ਵੱਖਰੀ ਚੀਜ਼ ਬਣਾਉਂਦੇ ਆ ਜਿਹੜੀ ਸੋਸਾਇਟੀ ਲਈ ਦਿਲੋਂ ਕੁਛ ਕਰਨਾ ਚਾਹੁੰਦੇ ਆ ਤਾਂ ਸੌਖਾ ਨੀਗਾ, ਕਿਉਂਕਿ ਹਰ ਮਹੀਨੇ ਆਪਣੀ ਜੇਬ ਚੋਂ ਪੈਸੇ ਪਾ ਕੇ, ਮਤਲਬ ਇੱਕ ਪੈਸ਼ਨ ਇੱਕ ਸੋਸਾਇਟੀ ਲਈ ਕੁਛ ਕਰਨਾ, ਮਤਲਬ ਤੁਹਾਡੇ ਸਾਥ ਦੀ ਲੋੜ ਆ, ਤੁਹਾਡੇ ਇੰਨੇ ਜ਼ਿਆਦਾ ਸਾਥ ਦੀ ਲੋੜ ਆ ਤੇ ਉਹ ਹੁਣ ਦਿਸਣ ਲੱਗ ਪਿਆ। ਉਹ ਸਿਰਫ ਸਾਨੂੰ ਨਹੀਂ ਦਿਸ ਰਿਹਾ, ਉਹਨਾਂ ਪਾਰਟੀਆਂ ਨੂੰ ਦਿਸਣ ਲੱਗ ਪਿਆ, ਉਹਨਾਂ ਸਰਕਾਰਾਂ ਨੂੰ ਦਿਸਣ ਲੱਗ ਪਿਆ ਤੇ ਆਹ ਕੀ ਹੋ ਗਿਆ। ਇਹ ਅਸੀਂ, ਮੈਂ ਕੁਛ ਵੀ ਹੈ ਨੀਗਾ, ਇਹ ਚੈਨਲ ਕੁਛ ਵੀ ਹੈ ਨੀਗਾ, ਇਹਦੀ ਪਾਵਰ ਤੁਸੀਂ ਹੋ। ਔਰ ਮੈਂ ਲਾਸਟ ਟਾਈਮ ਮਿੰਟੂ ਬਾਰੀ ਜਦੋਂ ਤੁਸੀਂ ਮੈਨੂੰ ਕਈ ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਲਿਆ ਸੀਗਾ, ਉਸ ਦਿਨ ਦਾ ਰੈਕਰਡ ਹੈ ਕਿ ਸਾਡੀ ਜਿਹੜੀ ਐਪ ਆ ਪ੍ਰਾਈਮ ਏਸ਼ੀਆ ਦੀ ਉਹ 1000 ਪਲੱਸ ਆਸਟ੍ਰੇਲੀਆ ਚ ਡਾਊਨਲੋਡ ਲੋਕਾਂ ਨੇ ਕੀਤੀ ਸੀ ਪ੍ਰਾਈਮ ਏਸ਼ੀਆ ਟੀਵੀ ਦੀ ਐਪ। ਸੋ ਉਹ ਅੱਜ ਤੱਕ ਦਾ ਰੈਕਰਡ ਆ। ਸੋ ਮੈਨੂੰ ਬਿਲਕੁਲ 1% ਵੀ ਕਈ ਵਾਰ ਸ਼ੱਕ ਨਹੀਂ ਹੁੰਦੀ ਵੀ ਕਿੰਨੀ ਲਿਸਨਰਸ਼ਿਪ ਆ, ਤੇ ਉਸ ਦਿਨ ਦਾ ਅੱਜ ਤੱਕ ਦਾ ਸਾਡਾ ਰੈਕਰਡ ਆ ਵੀ ਤੁਹਾਨੂੰ ਪਰਮਾਤਮਾ ਨੇ ਬਹੁਤ ਵਧੀਆ ਬਖਸ਼ਿਆ ਜੀ, ਤੁਸੀਂ ਚੰਗੇ ਕੰਮ ਕਰ ਰਹੇ ਹੋ ਤਾਂ ਬਹੁਤ ਵਧੀਆ ਇੱਕ ਕਾਫਲਾ ਤੁਹਾਡੇ ਨਾਲ ਜੁੜਿਆ ਆ, ਆਪਾਂ ਪ੍ਰਾਈਮ ਏਸ਼ੀਆ ਦੇ ਨਾਲ ਜੋ ਜੁੜਿਆ ਆ ਆਪਾਂ ਇਹੀ, ਮੈਂ ਤਾਂ ਕਹਾਂਗਾ ਬਈ ਅਸੀਂ, ਮੈਂ ਤਾਂ ਇੱਥੇ ਸਿੱਖਣ ਆਇਆ ਜੀ, ਹਰ ਪੰਜਾਬੀ ਨੂੰ ਮਿਲਣ ਆਇਆ, ਕਿਸੇ ਵੀ ਗਰੁੱਪਿਜ਼ਮ, ਕਿਉਂਕਿ ਜਿੱਥੇ ਵੀ ਆਪਾਂ ਹੁੰਦੇ ਹਾਂ ਨਾ ਆਪਣੇ ਪੰਜਾਬੀਆਂ 'ਚ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਸੋ ਆਪਾਂ ਗਰੁੱਪਾਂ ਤੋਂ ਉੱਪਰ ਉੱਠ ਕੇ ਮੈਂ ਹਰ ਇੱਕ ਪੰਜਾਬੀ ਨੂੰ ਮਿਲਣਾ ਚਾਹੁੰਦਾ ਹਾਂ, ਹਰ ਇੱਕ ਪੰਜਾਬੀ ਆਪਾਂ ਰਲ ਕੇ ਆਪਾਂ ਬਹੁਤ ਕੁਛ ਕਰਨਾ ਹੈ, ਇਕੱਠਿਆਂ ਨੇ ਬਹੁਤ ਕਰਨਾ, ਅੱਜ ਤਾਂ ਕੁਛ ਵੀ ਨਹੀਂ ਕੀਤਾ, ਬਸ ਤੁਸੀਂ ਆਪਣਾ ਯੋਗਦਾਨ ਪਾਈ ਜਾਓ, ਅਸੀਂ ਆਪਣਾ ਪਾਈ ਜਾਈਏ, ਔਰ ਸਾਨੂੰ ਦੱਸੋ ਅਸੀਂ ਹੋਰ ਕਿੱਦਾਂ ਇੰਪਰੂਵਮੈਂਟ ਕਰੀਏ। ਅਗੇਨ ਜੇ ਕੁਛ ਗਲਤ ਕਹਿ ਗਿਆ ਹੋਵਾਂ ਤਾਂ ਉਹਦੇ ਲਈ ਸਾਰਿਆਂ ਨੂੰ ਮਾਫ਼ੀ ਮੰਗਦਾ ਹਾਂ, ਤਾਂ ਅੱਗੇ ਤੋਂ ਤੁਸੀਂ ਸਾਨੂੰ ਦੱਸੋ ਵੀ ਸਾਡੇ ਤੋਂ ਤੁਹਾਡੀਆਂ ਕੀ ਆਸਾਂ ਹੈਗੀਆਂ ਤਾਂ ਕਿ ਅਸੀਂ ਉਹਦੇ ਤੇ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰੀਏ ਜੀ।
ਮੈਨੂੰ ਲੱਗਦਾ ਕਿ ਬਹੁਤ ਸੋਹਣਾ ਹੈ ਜੀ, ਸਾਰਿਆਂ ਨੂੰ ਜੋੜਨ ਦਾ ਇੱਕ ਸੁਨੇਹਾ ਤੁਸੀਂ ਦੇ ਕੇ ਜਾ ਰਹੇ ਹੋ ਸਾਡੇ ਨਾਲ। ਬਹੁਤ ਸਾਰੇ ਸਭ ਦੋਸਤ ਜੁੜੇ ਵੀ ਹੋਏ ਆ, ਈਮੇਲ ਤੇ ਕੁਝ ਮੈਸੇਜ ਸਾਡੇ ਤੱਕ ਪਹੁੰਚਿਆ, ਜਾਣ ਤੋਂ ਪਹਿਲਾਂ ਆਪਾਂ ਉਹ ਮੈਸੇਜ ਵੀ ਜ਼ਰੂਰ ਲੈ ਲਈਏ। ਸਾਡੇ ਨਾਲ ਸਤਨਾਮ ਜੁੜੇ ਨੇ ਜੀ, ਸਤਨਾਮ ਸਤਰਾ ਜੀ, ਸਤਿ ਸ੍ਰੀ ਅਕਾਲ, ਬੁਲਾਈਏ, ਬਹੁਤ ਕੁਛ ਕਹਿੰਦੇ ਸਿੱਖਣ ਨੂੰ ਮਿਲਿਆ ਜੀ ਤੁਹਾਡੇ ਤੋਂ। ਤੇ ਗੁਰਚਰਨ ਸਿੰਘ ਸਾਡੇ ਨਾਲ ਜੁੜੇ ਨੇ, ਗੁਰਫਤਿਹ, ਆਲ ਆਫ ਯੂ ਲਿਸਨਿੰਗ ਐਂਡ ਇੰਜੋਇੰਗ ਯੂਰ ਪ੍ਰੋਗਰਾਮ, ਵਾਂਟ ਟੂ ਚੇਂਜ ਮਾਈ ਸੈਲਫ, ਲਿਸਨ ਦਿਸ ਮੋਟੀਵੇਟਡ ਪੀਪਲ, ਕਿਆ ਬਾਤ ਹੈ ਜੀ। ਗੁਰਪ੍ਰੀਤ ਸਿੰਘ ਅੱਗੇ ਜੁੜੇ ਨੇ, ਅਮਨ ਖਟਕੜ ਜੀ ਕਹਿੰਦੇ ਗੁੱਡ ਮਾਰਨਿੰਗ ਹਰਮਨ ਰੇਡੀਓ, ਕੈਨ ਯੂ ਪਲੀਜ਼ ਸ਼ੇਅਰ ਮੀ ਅਮਨਸ ਨੰਬਰ। ਬਿਲਕੁਲ ਜੀ, ਬਾਅਦ ਚ ਰੇਡੀਓ ਤੋਂ ਬਾਅਦ ਅਸੀਂ ਜ਼ਰੂਰ ਤੁਹਾਨੂੰ ਭੇਜ ਦਾਂਗੇ। ਰਾਜ ਕੈਲੀਫੋਰਨੀਆ ਤੋਂ ਵੀ ਸਾਡੇ ਨਾਲ ਸ਼ਾਮਲ ਹੋਏ ਨੇ, ਉਹ ਵੀ ਪਸੰਦ ਕਰ ਰਹੇ ਨੇ। ਤੇ ਬਿਲਕੁਲ ਮੈਨੂੰ ਲੱਗਦਾ ਕਿ ਬਹੁਤ ਸੋਹਣੇ ਸੁਨੇਹੇ, ਬਹੁਤ ਸੋਹਣੀਆਂ ਲਰਨਿੰਗਸ ਜਿਹੜੀਆਂ ਇਸ ਸਾਰੇ ਸੈਸ਼ਨ ਦੇ ਦੌਰਾਨ ਅਸੀਂ ਸੋਚਿਆ ਵੀ ਨਹੀਂ ਸੀਗਾ, ਕਿਉਂਕਿ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਲੀਕਿਆ ਕੁਛ ਹੋਰ ਗਿਆ ਸੀ ਉਹਦੇ ਵਿੱਚ, ਪਰ ਇਹ ਵੀ ਸਾਰਾ ਉਸ ਮਾਲਕ ਦੇ ਹੱਥ ਹੀ ਆ ਕਿ ਹਨਾ ਜੋ ਉਸਨੇ ਉਲੀਕਿਆ ਸੀਗਾ, ਉਸ ਤੋਂ ਬਾਅਦ ਅਸੀਂ ਨਹੀਂ ਸੀ ਜਾ ਸਕਦੇ। ਸੋ ਅਮਨ ਜੀ, ਤੁਸੀਂ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ ਔਰ ਸਾਡੇ ਨਾਲ ਇਹ ਸਾਂਝ ਬਣਾਈ ਅੱਜ ਪ੍ਰੋਗਰਾਮ ਦੇ ਵਿੱਚ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ
ਜੀ, ਸ਼ੁਕਰੀਆ। ਸੋ ਬਰਾਟ ਸਾਹਿਬ, ਮੈਨੂੰ ਲੱਗਦਾ ਕਿ ਸਮਾਂ ਜਿਹੜਾ ਉੱਪਰ ਹੋ ਚੁੱਕਿਆ ਤੇ ਹੁਣ ਆਪਾਂ ਨੂੰ ਵੀ ਇਜਾਜ਼ਤ ਲੈਣੀ ਪੈਣੀ ਆ। ਦੋਸਤੋ, ਫੇਸਬੁੱਕ ਦੇ ਪੇਜ ਤੋਂ ਵੀ ਆਪਾਂ ਅੱਜ ਲਾਈਵ ਸੀਗੇ ਪਰ ਉੱਥੋਂ ਸਿੱਧੇ ਸੁਨੇਹੇ ਅੱਜ ਨਹੀਂ ਲੈ ਸਕੇ, ਇਹਦੇ ਲਈ ਮਾਫ਼ੀ ਚਾਹਾਂਗੇ। ਪ੍ਰੋਗਰਾਮ ਦੌਰਾਨ ਕੋਈ ਨਾ ਕੋਈ ਗੁਸਤਾਖੀ ਜਿਹੜੀ ਆ ਉਹ ਹੋ ਗਈ ਹੋਏਗੀ, ਉਹਦੇ ਲਈ ਵੀ ਮਾਫ਼ੀ ਚਾਹਾਂਗੇ। ਪਰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ। ਅਗਲੇ ਹਫ਼ਤੇ ਮੈਂ ਤੁਹਾਡੇ ਲਈ ਫਿਰ ਦੁਬਾਰਾ ਹਾਜ਼ਰ ਹੋਵਾਂਗੀ ਪ੍ਰੋਗਰਾਮ ਲਹਿਰਾਂ ਲੈ ਕੇ। ਕੱਲ੍ਹ ਦਾ ਪ੍ਰੋਗਰਾਮ ਤੁਸੀਂ ਸੁਣੋਗੇ ਐਡੀਲੇਡ ਤੋਂ ਸੁਖਪ੍ਰੀਤ ਹੋਰਾਂ ਦੇ ਨਾਲ ਔਰ ਮਿੰਟੂ ਬਰਾੜ ਹੋਰਾਂ ਦੇ ਨਾਲ। ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ, ਬਹੁਤ ਹੀ ਪਿਆਰ, ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ।
ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ, ਸਵੇਰ ਦੀ ਤਾਜ਼ਗੀ ਸੰਗ ताजा खबरां, महत्वपूर्ण जानकारियां, मनमोहक संगीत।